ਕੋਈ ਚੀਜ਼ ਰੱਖੇ ਭੁੱਲ ਜਾਣ ਤੇ ਉਸ ਨੂੰ ਲੱਭਦਿਆਂ ਉਹ ਭਾਵੇਂ ਨਾ ਲੱਭੇ ਪਰ ਹੋਰ ਕਈ ਚੀਜ਼ਾਂ ਲੱਭ ਪੈਂਦੀਆਂ ਨੇ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਹਰਮਨ ਰੇਡੀਓ ਤੇ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਚ ਪ੍ਰੋਗਰਾਮ ਲਹਿਰਾਂ ਲੈ ਕੇ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਗੁੱਡ ਮਾਰਨਿੰਗ, ਆਦਾਬ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਨਾਲ ਉਮੀਦ ਕਰਦੀ ਹਾਂ ਦੋਸਤੋ ਕਿ ਤੁਹਾਡਾ ਅੱਜ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ ਤੇ ਖੁਸ਼ੀਆਂ ਖੇੜੇ ਤੁਸੀਂ ਆਉਣ ਵਾਲੇ ਪਲਾਂ ਚ ਵੀ ਮਾਣੋ। ਇਸੇ ਦੁਆ ਦੇ ਨਾਲ, ਇਸੇ ਅਰਦਾਸ ਦੇ ਨਾਲ ਅੱਜ ਦਿਨ ਦੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਆਪਾਂ ਦਿਨ ਦੇਖੀਏ ਤਾਂ ਦਿਨ ਹੈਗਾ ਜੀ ਅੱਜ ਮੰਗਲਵਾਰ, ਸਾਲ 2016 ਦੇ ਮਈ ਮਹੀਨੇ ਦੀ 24 ਤਰੀਕ ਹੋ ਗਈ ਹੈ। ਨਾਨਕ ਸ਼ਾਹੀ ਸੰਵਤ 548 ਦੇ ਜੇਠ ਮਹੀਨੇ ਦੀ ਅੱਜ 11 ਤਰੀਕ ਹੈ। ਘੜੀਆਂ ਵੱਲ ਨਜ਼ਰ ਮਾਰਾਂ ਤਾਂ ਸਿਡਨੀ, ਮੈਲਬਰਨ, ਬ੍ਰਿਸਬੇਨ, ਕੈਨਬਰਾ 8:03 ਵਜਾ ਰਹੇ ਨੇ ਜੀ ਤੇ ਪਰਥ ਦੇ ਵਿਚ ਇਸ ਵੇਲੇ 6:03 ਹੋਏ ਨੇ, ਯਾਨੀ ਅਜੇ ਪਰਥ ਦੇ ਵਿਚ ਸਵੇਰਾ ਕਾਫੀ। ਤੇ ਐਡੀਲੇਡ ਦੇ ਵਿਚ 7:33 ਹੋ ਚੁੱਕੇ ਨੇ ਤੇ ਇਸ ਤੋਂ ਬਾਹਰ ਜੇ ਅਸੀਂ ਗੁਆਂਢੀ ਮੁਲਕ ਨਿਊਜ਼ੀਲੈਂਡ ਚਲੀਏ ਤਾਂ ਆਕਲੈਂਡ ਦੇ ਵਿਚ 10:03 ਹੋ ਚੁੱਕੇ ਨੇ, ਯਾਨੀ ਉਥੇ ਸਾਡੇ ਤੋਂ ਵੀ ਪਹਿਲਾਂ ਜਿਹੜੀ ਸਵੇਰ ਹੈ ਜੀ ਉਹ ਚੜ੍ਹਦੀ ਹੈ ਤੇ 2 ਘੰਟੇ ਸਾਡੇ ਤੋਂ ਅੱਗੇ ਨੇ ਉਹ। ਇਸ ਤੋਂ ਬਾਹਰ ਤੁਹਾਡੇ ਮੁਲਕਾਂ ਵੱਲ ਵੀ ਆਉਣੇ ਆ ਜੀ। ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ 4:03 ਹੋਏ ਨੇ ਪਰ 23 ਮਈ ਚੱਲ ਰਹੀ ਹੈ, ਸੋਮਵਾਰ ਦਾ ਦਿਨ ਹੈ ਅਜੇ। ਤੇ ਇਸੇ ਤਰ੍ਹਾਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ 23 ਮਈ ਹੈ, ਸੋਮਵਾਰ ਹੈ, 6:03 ਸ਼ਾਮ ਦੇ ਹੋਏ ਨੇ ਉੱਥੇ। ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ 23 ਮਈ ਹੈ, ਸੋਮਵਾਰ ਅਤੇ 3:04 ਬਾਅਦ ਦੁਪਹਿਰ ਦੇ ਹੋਏ ਨੇ। ਯੂ ਐਸ ਏ ਚਲੀਏ ਤਾਂ ਐਲ ਏ ਦੇ ਵਿਚ ਦੋਸਤੋ ਇਸ ਵੇਲੇ 3:04 ਹੀ ਹੋਏ ਨੇ, 23 ਮਈ ਦਿਨ ਸੋਮਵਾਰ ਹੈ। ਤੇ ਮਿਆਮੀ ਦੇ ਵਿਚ 6:04 ਹੋਏ ਨੇ ਸ਼ਾਮ ਦੇ, 23 ਮਈ ਸੋਮਵਾਰ ਦੀ ਸ਼ਾਮ ਪੈ ਚੁੱਕੀ ਹੈ। ਤੇ ਹੁਣ ਆਉਂਦੇ ਹਾਂ ਤੁਹਾਡੇ ਮੁਲਕਾਂ ਵੱਲ ਜੀ। ਹਾਂਗਕਾਂਗ ਵਾਲੇ, ਤੁਹਾਡੇ ਮੁਲਕ ਦੇ ਵਿਚ 24 ਮਈ ਜਿਹੜੀ ਹੈ ਜੀ ਉਹ ਚੜ੍ਹ ਗਈ ਹੈ ਦਿਨ ਮੰਗਲਵਾਰ, 6:04 ਹੋਏ ਨੇ ਸਵੇਰ ਦੇ। ਪੁਰਤਗਾਲ ਚ ਲਿਸਬਨ ਸ਼ਹਿਰ ਜਿਹੜਾ ਜੀ 11:04 ਰਾਤ ਦੇ ਹੋਏ ਨੇ, 23 ਮਈ ਸੋਮਵਾਰ ਦੀ ਰਾਤ ਪੈ ਚੁੱਕੀ ਹੈ। ਤੇ ਇਟਲੀ ਦੇ ਵਿਚ ਇਸ ਵੇਲੇ 12:04 ਯਾਨੀ ਕੁਝ ਪਲ ਹੀ ਹੋਏ ਆ 24 ਮਈ ਚੜੀ ਨੂੰ ਦਿਨ ਮੰਗਲਵਾਰ ਉਥੇ ਪੈ ਚੁੱਕਿਆ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਇਸ ਆਵਾਜ਼ ਦੇ ਸਫ਼ਰ ਦੇ ਵਿਚ ਜੁੜਦੇ ਹੋ, ਇਸ ਪ੍ਰੋਗਰਾਮ ਦੇ ਵਿਚ ਸਾਂਝ ਪਾਉਂਦੇ ਹੋ ਤੇ ਹਰਮਨ ਰੇਡੀਓ ਦੇ ਹਮ ਸਫ਼ਰ ਬਣਦੇ ਹੋ, ਤੁਹਾਡਾ ਤਹਿ ਦਿਲ ਤੋਂ ਪ੍ਰੋਗਰਾਮ ਚ ਅਸੀਂ ਸਵਾਗਤ ਕਰਦੇ ਹਾਂ। ਤੇ ਨਾਲ ਹੀ ਨਾਲ ਇਕ ਵਾਰ ਫਿਰ ਅਸੀਂ ਦੁਆ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਖੁਸ਼ੀਆਂ ਤੇ ਖੇੜਿਆਂ ਭਰਪੂਰ ਹੋਵੇ। ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੀ ਗੱਲਬਾਤ ਤੇ ਕਰਦੇ ਹਾਂ ਜੀ। ਪ੍ਰੋਗਰਾਮ ਦੇ ਵਿਚ ਹਮੇਸ਼ਾ ਦੀ ਤਰ੍ਹਾਂ ਅਸੀਂ ਖ਼ਬਰਾਂ ਵਾਲਾ ਜਿਹੜਾ ਸੈਗਮੈਂਟ ਹੈ, ਖ਼ਬਰਾਂ ਵਾਲਾ ਜਿਹੜਾ ਸਿਲਸਿਲਾ ਜੀ ਲੈ ਕੇ ਆਵਾਂਗੇ, ਦੇਸ਼ ਦੁਨੀਆਂ ਦੀਆਂ ਖ਼ਬਰਾਂ ਦੇ ਉੱਤੇ ਨਜ਼ਰ ਮਾਰਾਂਗੇ ਤੇ ਨਾਲ ਹੀ ਨਾਲ ਪ੍ਰਤੀਕਰਮ ਲਵਾਂਗੇ ਮਿੰਟੂ ਬਰਾਡ ਹੋਰਾਂ ਤੋਂ, ਉਹਨਾਂ ਦੀਆਂ ਟਿੱਪਣੀਆਂ ਲਵਾਂਗੇ ਜੀ ਐਡੀਲੇਡ ਤੋਂ ਜਿਹੜੇ ਕਿ ਸ਼ਾਮਲ ਹੋਣਗੇ ਸਾਡੇ ਉਸ ਸਿਲਸਿਲੇ ਦੇ ਵਿਚ। ਤੇ ਪ੍ਰੋਗਰਾਮ ਦੇ ਵਿਚ ਅਸੀਂ ਤੁਹਾਡੇ ਈਮੇਲਸ, ਤੁਹਾਡੀਆਂ ਈਮੇਲਸ ਤੇ ਤੁਹਾਡੇ ਸੁਨੇਹੇ ਜਿਹੜੇ ਆ ਉਹ ਵੀ ਨਾਲ ਹੀ ਨਾਲ ਲੈਂਦੇ ਰਹਾਂਗੇ ਤੇ ਕੁਝ ਅਹਿਮ ਜਾਣਕਾਰੀਆਂ ਜਿਹੜੀਆਂ ਜੀ ਉਹ ਵੀ ਪ੍ਰੋਗਰਾਮ ਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਇਸ ਤੋਂ ਇਲਾਵਾ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਤਾਂ ਚੱਲਦਾ ਹੀ ਰਹਿਣਾ ਤੇ ਪ੍ਰੋਗਰਾਮ ਦਾ ਜਿਹੜਾ ਅਗਲਾ ਘੰਟਾ ਉਸ ਘੰਟੇ ਦੇ ਵਿਚ ਅੱਜ ਕੁਛ ਅਸੀਂ ਘਰੇਲੂ ਨੁਸਖੇ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਨਾਲ ਹੀ ਨਾਲ ਕੁਛ ਗੱਲਾਂ ਬਾਤਾਂ ਜਿਹੜੀਆਂ ਕਿ ਆਲੇ ਦੁਆਲੇ ਜਦੋਂ ਅਸੀਂ ਸਮਾਜ ਵਿਚ ਵਿਚਰਦੇ ਹਾਂ ਤਾਂ ਕੁਛ ਨਾ ਕੁਛ ਜਿਹੜੇ ਪ੍ਰਤੀਕਰਮ ਆ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਉਭਰਦੇ ਨਜ਼ਰ ਆਉਂਦੇ ਆ। ਸੋ ਉਹ ਪ੍ਰਤੀਕਰਮ ਕਿਹੋ ਜਿਹੇ ਆ ਤੇ ਕਿਹੋ ਜਿਹੇ ਨੇ ਉਹ ਮੁੱਦੇ, ਉਹਨਾਂ ਦੇ ਬਾਬਤ ਵੀ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ, ਗੱਲਬਾਤ ਕਰਾਂਗੇ ਤੇ ਤੁਸੀਂ ਵੀ ਆਪੋ ਆਪਣੇ ਮੁਲਕਾਂ ਦੇ ਵਿਚ ਕਿਸ ਤਰ੍ਹਾਂ ਦਾ ਜਿਹੜਾ ਵਿਵਹਾਰ ਆ ਸਾਡੇ ਪੰਜਾਬੀ ਭਾਈਚਾਰੇ ਦਾ ਤੁਸੀਂ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ ਜੀ। ਇਸ ਤੋਂ ਇਲਾਵਾ ਪ੍ਰੋਗਰਾਮ ਦਾ ਜਿਹੜਾ ਅਗਲਾ ਅੱਧਾ ਘੰਟਾ ਹੋਵੇਗਾ ਜੀ ਉਹ ਹੋਵੇਗਾ ਸਾਡੇ ਟੈਕਸ ਐਕਸਪਰਟ ਮਿਸਟਰ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ, ਜਿਹੜੇ ਕਿ ਅੱਜ ਸਾਨੂੰ ਖਾਸ ਤੌਰ ਤੇ ਜਾਣਕਾਰੀ ਦੇਣਗੇ ਇੰਡੀਵਿਜੁਅਲ ਟੈਕਸ ਪੇਅਰ ਦੇ ਬਾਰੇ ਚ ਸੋ ਮਿਸਟਰ ਸੁਖਵਿੰਦਰ ਜਾਜੂਰੀ ਸਾਡੇ ਨਾਲ ਸ਼ਾਮਲ ਹੋਣਗੇ ਮੈਕਸ ਮਾਰਜਿਨ ਅਕਾਊਂਟੈਂਟਸ ਵੱਲੋਂ, ਜਿਨ੍ਹਾਂ ਦਾ ਇਸ਼ਤਿਹਾਰ ਤੁਸੀਂ ਅਕਸਰ ਸਾਡੇ ਰੇਡੀਓ ਤੇ ਸੁਣਦੇ ਹੋ। ਸੋ ਦੋਸਤੋ, ਤੁਹਾਡਾ ਵੀ ਟੈਕਸ ਦੇ ਬਾਰੇ ਚ ਕਿਸੇ ਤਰ੍ਹਾਂ ਦਾ ਕੋਈ ਸਵਾਲ ਹੈ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ। ਟੈਕਸ ਤੋਂ ਇਲਾਵਾ ਹੋਰ ਵੀ ਜਿਹੜੇ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕਰਨੇ ਚਾਹੁੰਦੇ ਹੋ, ਤੁਸੀਂ ਸਾਨੂੰ ਈਮੇਲ ਕਰੋ request@harmanradio.com ਤੇ, ਜਾਂ ਫਿਰ ਟੈਲੀਗ੍ਰਾਮ ਤੇ ਤੁਸੀਂ ਸਾਨੂੰ ਫਾਲੋ ਕਰ ਸਕਦੇ ਹੋ, ਸਾਡੇ ਨਾਲ ਜੁੜ ਸਕਦੇ ਹੋ ਤੇ ਸਾਨੂੰ ਆਪਣੇ ਸੁਨੇਹੇ ਜਿਹੜੇ ਆ ਜੀ ਭੇਜ ਸਕਦੇ ਹੋ। ਸੋ ਅੱਜ ਦੇ ਲਈ ਪ੍ਰੋਗਰਾਮ ਦੇ ਵਿਚ ਇਹ ਸਾਰੀ ਜਿਹੜੀ ਰੂਪਰੇਖਾ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਹੈ, ਤੇ ਨਾਲ ਹੀ ਨਾਲ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਤਾਂ ਅਸੀਂ ਚੱਲਦਾ ਰੱਖਣਾ ਹੈ। ਸੋ ਪ੍ਰੋਗਰਾਮ ਦਾ ਜਿਹੜਾ ਮੈਂ ਪਹਿਲਾ ਗੀਤ ਗੁਰਦਾਸ ਮਾਨ ਹੋਰਾਂ ਦੀ ਆਵਾਜ਼ ਦੇ ਵਿਚ ਚੁਣਿਆ ਤੁਹਾਡੇ ਲਈ, ਉਸ ਗੀਤ ਰਾਹੀਂ ਕੋਸ਼ਿਸ਼ ਹੈ ਜੀ ਕਿ ਜਿਹੜੀ ਪਿੰਡ ਦੀ, ਆਪਣੇ ਵਤਨ ਦੀ, ਆਪਣੇ ਦੇਸ਼ ਦੀ ਜਿਹੜੀ ਹਵਾ, ਉਸ ਨੂੰ ਅਸੀਂ ਇੱਥੇ ਵੀ ਮਹਿਸੂਸ ਕਰ ਸਕੀਏ। ਸੋ ਉਸ ਗੀਤ ਦੇ ਰਾਹੀਂ ਆਓ ਆਪਾਂ ਲਾਉਂਦੇ ਹਾਂ ਜੀ ਆਪਣੇ ਵਤਨ ਦੀ ਇੱਕ ਫੇਰੀ, ਆਪਣੇ ਪਿੰਡ ਦੀ ਇੱਕ ਗੇੜੀ। ਮੈਂ ਹਾਂ ਤੇਰੇ ਪਿੰਡ ਦੀ ਹਵਾ,
ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ, ਮਾਂ ਕੋਲੋਂ ਮੁੱਖ ਨਾ ਛੁਪਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ। ਆਈਆਂ ਸਮੁੰਦਰਾਂ ਨੂੰ ਪਾਰ ਕਰਕੇ, ਮਾਵਾਂ ਦੀਆਂ ਰੀਝਾਂ ਦਾ ਸ਼ਿੰਗਾਰ ਕਰਕੇ, ਸਮੁੰਦਰਾਂ ਨੂੰ ਪਾਰ ਕਰਕੇ, ਮਾਵਾਂ ਦੀਆਂ ਰੀਝਾਂ ਦਾ ਸ਼ਿੰਗਾਰ ਕਰਕੇ, ਭੈਣਾਂ ਦੀਆਂ ਮਹਿੰਦੀਆਂ ਹੱਥਾਂ ਤੇ ਲਾਈਆਂ ਨੇ, ਧੀਆਂ ਦੀਆਂ ਝਾਂਜਰਾਂ ਪੈਰਾਂ ਚ ਪਾਈਆਂ ਨੇ, ਧੀਆਂ ਦੀਆਂ ਝਾਂਜਰਾਂ ਪੈਰਾਂ ਚ ਪਾਈਆਂ ਨੇ। ਉਹ ਮੱਥੇ ਤੇ ਸੁਹਾਗਣਾ ਦੇ ਚਾ ਸੋਹਣਿਆ, ਮੱਥੇ ਤੇ ਸੁਹਾਗਣਾ ਦੇ ਚਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ, ਮਾਂ ਕੋਲੋਂ ਮੁੱਖ ਨਾ ਛੁਪਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ। ਕਿਸੇ ਹੀਰ ਦੀ ਮੈਂ ਤੇ ਜੀ ਕਿਸੇ ਹੀਰ ਦੀ ਮੈਂ ਚੂਰੀ ਲੈ ਕੇ ਆਈਆਂ, ਪੱਲੇ ਵਿੱਚ ਬੱਤੀ ਮਜਬੂਰੀ ਲੈ ਕੇ ਆਈਆਂ, ਪੱਲੇ ਵਿੱਚ ਬੱਤੀ ਮਜਬੂਰੀ ਲੈ ਕੇ ਆਈਆਂ, ਬਾਬਿਆਂ ਦੇ ਬਟ ਚੋਂ ਸਬੂਰੀ ਲੈ ਕੇ ਆਈਆਂ, ਗੁਰੂਆਂ ਦੀ ਹਾਜ਼ਰੀ ਹਜ਼ੂਰੀ ਲੈ ਕੇ ਆਈਆਂ, ਸੱਜਣਾ ਨੇ ਭੇਜੀਏ ਦੁਆ ਸੋਹਣਿਆ, ਸੱਜਣਾ ਨੇ ਭੇਜੀਏ ਦੁਆ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ। ਆਨੰਦ ਲੈ ਕੇ ਆਈਆਂ, ਮੈਂ ਗੁਰੂ ਲਿਖ ਟਾਏ ਬੰਦ ਬੰਦ ਲੈ ਕੇ ਆਈਆਂ, ਗੁਰੂ ਲਿਖ ਟਾਏ ਬੰਦ ਬੰਦ ਲੈ ਕੇ ਆਈਆਂ, ਜੇ ਤੂੰ ਚਾਹੁੰਦਾ ਦਿੱਲੀ ਦਿਖਾ ਸੋਹਣਿਆ, ਜੇ ਤੂੰ ਚਾਹੁੰਦਾ ਦਿੱਲੀ ਦਿਖਾ ਸੋਹਣਿਆ, ਚੱਲਿਆ ਨੀ ਜਾਣਾ
ਇੱਥੋਂ ਤਾਂ ਸੋਹਣਿਆ ਚੱਲਿਆ ਨਹੀਂ ਜਾਣਾ ਇੱਥੋਂ ਤਾਂ ਸੋਹਣਿਆ ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ ਸੱਸ ਵਿੱਚੋਂ ਗੱਲਾਂ ਲੈ ਕੇ ਆਈਆਂ ਰਾਵੀ ਤੇ ਚਨਾਬ ਦੀਆਂ ਛੱਲਾਂ ਲੈ ਕੇ ਆਈਆਂ ਵਾੜਾਂ ਚੋਂ ਕਰੇਲੇ ਦੀਆਂ ਵੱਲਾਂ ਲੈ ਕੇ ਆਈਆਂ ਮਾਰੀਆਂ ਮੈਦਾਨਾਂ ਵਿੱਚੋਂ ਮੱਲਾਂ ਲੈ ਕੇ ਆਈਆਂ ਮਾਰੀਆਂ ਮੈਦਾਨਾਂ ਵਿੱਚੋਂ ਮੱਲਾਂ ਲੈ ਕੇ ਆਈਆਂ ਉਹ ਕੁਸ਼ਤੀ ਕਬੱਡੀ ਤੇਰੇ ਪਿੰਡ ਦੀ ਹਵਾ ਸੋਹਣਿਆ ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ ਯਾਰਾਂ ਨਾਲ ਹੁੰਦੀ ਏ ਬਹਾ ਕਿਵੇਂ ਦੇਖੇਗਾ ਵੇ ਸੱਚ ਬਿਨਾ ਸੱਚੀ ਸਰਕਾਰ ਕਿਵੇਂ ਦੇਖੇਗਾ ਸੱਚ ਬਿਨਾ ਸੱਚੀ ਸਰਕਾਰ ਕਿਵੇਂ ਦੇਖੇਗਾ
ਜੀ ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ ਤੇ ਵਾਕਈ ਜਦੋਂ ਕਦੇ ਤੁਸੀਂ ਜ਼ਿਆਦਾ ਜਜ਼ਬਾਤੀ ਹੋ ਕੇ ਉਸ ਹਵਾ ਨੂੰ ਇੱਥੇ ਮਹਿਸੂਸ ਕਰਦੇ ਹੋ ਨਾ ਸੱਤ ਸਮੁੰਦਰੋਂ ਪਾਰ ਤਾਂ ਵਾਕਈ ਉਸ ਹਵਾ ਨੂੰ ਮਹਿਸੂਸ ਕਰਦੇ ਹੋਏ ਤੁਸੀਂ ਤੁਹਾਨੂੰ ਆਪਣੇ ਆਪ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਕਿ ਵਾਕਈ ਤੁਹਾਡਾ ਜਿਹੜਾ ਰੋਮ ਰੋਮ ਹੈ ਹਨਾ ਉਸ ਹਵਾ ਦੇ ਝੋਕੇ ਦੇ ਨਾਲ ਖੜਾ ਹੋ ਰਿਹਾ ਉੱਠ ਰਿਹਾ ਹਨਾ ਸੋ ਜਜ਼ਬਾਤ ਜਿਹੜੇ ਆ ਜੀ ਉਹ ਕਈ ਵਾਰ ਇਸ ਤਰ੍ਹਾਂ ਸਾਡੇ ਅੰਦਰ ਪੈਦਾ ਹੁੰਦੇ ਆ ਕਿ ਸਾਨੂੰ ਜਜ਼ਬਾਤੀ ਕਰ ਜਾਂਦੇ ਆ ਹਨਾ ਤੇ ਜਦੋਂ ਜਜ਼ਬਾਤੀ ਕਰ ਜਾਂਦੇ ਆ ਤਾਂ ਫੇਰ ਚਾਹੇ ਉਹ ਜਜ਼ਬਾਤ ਵਤਨ ਦੇ ਲਈ ਹੋਣ ਕਿਸੇ ਰਿਸ਼ਤੇ ਦੇ ਲਈ ਹੋਣ ਹਨਾ ਜਾਂ ਫੇਰ ਸਾਡੇ ਅੰਦਰ ਦੇ ਕਿਸੇ ਉਬਾਲ ਦੇ ਲਈ ਹੋਣ ਯਾਨੀ ਕਿ ਕਈ ਵਾਰ ਹੁੰਦਾ ਕਿ ਕੋਈ ਨਾ ਕੋਈ ਸਾਡੇ ਅੰਦਰ ਕੋਈ ਮੁੱਦਾ ਕੋਈ ਵਿਚਾਰ ਕੋਈ ਇਸ ਤਰ੍ਹਾਂ ਦਾ ਉੱਠ ਰਿਹਾ ਹੁੰਦਾ ਹੈ ਨਾ ਜਿਹਨੂੰ ਅਸੀਂ ਖੁੱਲ ਕੇ ਪ੍ਰਗਟ ਨਹੀਂ ਕਰ ਪਾਉਂਦੇ ਹੁੰਦੇ ਤੇ ਉਹਦੇ ਨਾਲ ਕੀ ਹੁੰਦਾ ਕਿ ਉਹ ਵਿਚਾਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਅੰਦਰੋਂ ਬਾਹਰ ਆਉਂਦਾ ਚਾਹੇ ਉਹ ਕਵਿਤਾ ਦੇ ਰੂਪ ਦੇ ਵਿੱਚ ਆਉਂਦਾ ਚਾਹੇ ਉਹ ਕਹਾਣੀ ਦੇ ਰੂਪ ਦੇ ਵਿੱਚ ਆਉਂਦਾ ਹੈ ਨਾ ਤੇ ਜਦੋਂ ਅਸੀਂ ਆਪਣੇ ਦੇਸ਼ ਦੀ ਗੱਲ ਕਰਦੇ ਹਾਂ ਪੰਜਾਬ ਦੀ ਗੱਲ ਕਰਦੇ ਹਾਂ ਜਾਂ ਪੰਜਾਬ ਦੀ ਮਿੱਟੀ ਦੀ ਗੱਲ ਕਰਦੇ ਹਾਂ ਹਨਾ ਉਹ ਮਿੱਟੀ ਦੀ ਸਾਂਝ ਜਿਹੜੀ ਹੈ ਜੀ ਉਹ ਬੜੀ ਅਟੁੱਟ ਆ ਅਸੀਂ ਜਿੰਨਾ ਮਰਜ਼ੀ ਇਹ ਕਹੀ ਜਾਈਏ ਕਿ ਨਹੀਂ ਜੀ ਹੁਣ ਜਦ ਇਹਨਾਂ ਦੇਸ਼ਾਂ ਚ ਆਏ ਹਾਂ ਤੇ ਅਸੀਂ ਸਾਰਾ ਕੁਛ ਛੱਡ ਛੁਡਾ ਕੇ ਆਏ ਹਾਂ ਇਹ ਸੋਚ ਕੇ ਹੀ ਆਏ ਹਾਂ ਹਨਾ ਕਿ ਇਸ ਦੇਸ਼ ਨੇ ਹੀ ਸਾਨੂੰ ਜੋ ਦਿੱਤਾ ਹੈ ਉਹ ਦਿੱਤਾ ਆ ਪਰ ਦੇਖੋ ਇੱਕ ਜਿਹੜੀ ਮਿੱਟੀ ਦੀ ਸਾਂਝ ਹੁੰਦੀ ਆ ਨਾ ਉਹ ਬਹੁਤ ਵੱਖਰੀ ਹੁੰਦੀ ਆ ਤੇ ਜਿਨ੍ਹਾਂ ਦੀ ਇਹ ਸਾਂਝ ਜਿਹੜੀ ਆ ਅੱਜ ਵੀ ਬਰਕਰਾਰ ਆ ਕਾਇਮ ਆ ਉਹ ਸਾਂਝ ਅੱਜ ਵੀ ਸਾਨੂੰ ਉਸ ਹਵਾ ਨੂੰ ਮਹਿਸੂਸ ਕਰਨ ਦੇ ਲਈ ਮਜਬੂਰ ਕਰ ਦਿੰਦੀ ਆ ਸੋ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣਿਆ ਜੀ ਮੈਂ ਹਾਂ ਤੇਰੇ ਪਿੰਡ ਦੀ ਹਵਾ ਸੁਣਿਆ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਵੀ ਜੁੜ ਰਹੇ ਆ ਈਮੇਲ ਦੇ ਜ਼ਰੀਏ ਵੀ ਜੁੜ ਰਹੇ ਆ ਤੁਹਾਨੂੰ ਸਾਰਿਆਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਸਭ ਤੋਂ ਪਹਿਲਾਂ ਸਾਡੇ ਨਾਲ ਵਰਿੰਦਰ ਪਾਲ ਸਿੰਘ ਹੁਰੀ ਜੁੜੇ ਸੀਗੇ ਤੇ ਇਨ੍ਹਾਂ ਨੇ ਇੱਕ ਗੀਤ ਸੁਣਨ ਦੀ ਵੀ ਫਰਮਾਇਸ਼ ਕੀਤੀ ਹੈ ਜੀ। ਤੇ ਕਹਿੰਦੇ ਜੀ ਸਾਡੇ 12:30 ਹੋ ਗਏ ਆ। ਅੱਛਾ ਜੀ, ਤੇ ਤੁਸੀਂ ਕਿੱਥੋਂ ਹੋ, ਸਾਡੇ ਨਾਲ ਜੁੜੇ? ਵਰਿੰਦਰਪਾਲ ਜੀ, ਜ਼ਰੂਰ ਲਿਖਿਆ ਕਰੋ ਆਪਣੇ ਸ਼ਹਿਰ ਦਾ ਨਾਮ, ਆਪਣੇ ਦੇਸ਼ ਦਾ ਨਾਮ, ਤਾਂ ਕਿ ਸਾਨੂੰ ਪਤਾ ਲੱਗ ਜਾਵੇ ਜੀ ਕਿ ਕਿਹੜੀ ਕੰਟਰੀ ਚੋਂ ਤੁਸੀਂ ਸਾਡੇ ਨਾਲ ਰਾਬਤਾ ਬਣਾ ਰਹੇ ਹੋ। ਤੇ ਬਹੁਤ ਬਹੁਤ ਸਵਾਗਤ ਵੀ ਕਰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡਾ ਜਿਹੜਾ ਗੀਤ ਹੈ ਉਹ ਅਸੀਂ ਲੱਭ ਕੇ ਜ਼ਰੂਰ ਪ੍ਰੋਗਰਾਮ 'ਚ ਤੁਹਾਨੂੰ ਸੁਣਵਾਈਏ। ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਜੁੜੇ ਨੇ ਜੀ ਦਲਜੀਤ ਸਿੰਘ ਹੋਰੀ ਮਹਿਤਾ ਚੌਂਕ ਅੰਮ੍ਰਿਤਸਰ ਸਾਹਿਬ ਤੋਂ। ਸੋ ਬਹੁਤ ਬਹੁਤ ਸਵਾਗਤ ਦਲਜੀਤ ਸਿੰਘ ਜੀ, ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ, ਸਾਡੇ ਸਾਥੀ ਪ੍ਰੈਜੈਂਟਰ ਵੀ ਨੇ ਤੇ ਗੁਰਮਤ ਦੇ ਵਿਸ਼ੇ ਦੇ ਉੱਤੇ ਕਾਫੀ ਜ਼ਿਆਦਾ ਪੜਚੋਲ ਜਿਹੜੀ ਹੈ, ਕਾਫੀ ਜ਼ਿਆਦਾ ਇਹਨਾਂ ਦੀ ਪਕੜ ਜਿਹੜੀ ਹੈ ਉਹ ਹੈਗੀ ਹੈ। ਸੋ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਸਾਡੇ ਗੁਰਬਾਣੀ ਦੇ ਨਾਲ ਰਿਲੇਟਡ, ਉਹਨਾਂ ਨੂੰ ਵੀ ਦੇਖਦੇ ਨੇ। ਸੋ ਦਲਜੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਤੇ ਇਹਨਾਂ ਨੇ ਇੱਕ ਵਿਚਾਰ ਭੇਜਿਆ, ਸੋ ਅੱਜ ਦੇ ਲਈ ਇਹ ਵਿਚਾਰ ਜਿਹੜਾ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਟਾਈਮ ਇਜ਼ ਲਾਈਕ ਅ ਰਿਵਰ, ਕਹਿੰਦੇ ਯੂ ਕੈਨ ਨਾਟ ਟੱਚ ਦ ਸੇਮ ਵਾਟਰ ਟਵਾਈਸ ਬਿਕੋਜ਼ ਦ ਫਲੋ ਦੈਟ ਹੈਜ਼ ਪਾਸਡ ਵਿਲ ਨੈਵਰ ਪਾਸ ਅਗੇਨ, ਇੰਜੋਏ ਐਵਰੀ ਮੂਮੈਂਟ ਆਫ ਯੂਰ ਲਾਈਫ। ਬਿਲਕੁਲ ਜੀ, ਇੱਕ ਵਾਰ ਜਿਹੜਾ ਲੰਘਿਆ ਪਾਣੀ ਆ ਉਹ ਵਾਪਸ ਨਹੀਂ ਮੁੜਦਾ, ਪਿੱਛੇ ਨਹੀਂ ਮੁੜਦਾ। ਸੋ ਬਹੁਤ ਬਹੁਤ ਧੰਨਵਾਦ ਇਸ ਖੂਬਸੂਰਤ ਵਿਚਾਰ ਦੇ ਨਾਲ ਸਾਂਝ ਪਾਉਣ ਦੇ ਲਈ। ਢਿੱਲੋਂ ਸਾਹਿਬ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਅੱਗੇ ਸਨੀ ਸਿੰਘ ਸਾਡੇ ਨਾਲ ਸ਼ਾਮਲ ਹੋਏ ਨੇ ਜੀ ਪ੍ਰੋਗਰਾਮ ਚ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਕਿੱਦਾਂ ਜੀ, ਕਿਵੇਂ ਹੋ ਸਾਰੇ? ਸਾਡੇ ਵੱਲੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਤੇ ਆਪਾਂ ਵਧੀਆ ਜੀ, ਤੇ ਸਾਰੇ ਵਧੀਆ ਨੇ। ਉਮੀਦ ਅਸੀਂ ਕਰਦੇ ਹਾਂ ਕਿ ਤੁਸੀਂ ਵੀ ਵਧੀਆ ਹੋਵੋਗੇ, ਤੇ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਤੁਹਾਡਾ ਦਿਨ ਜਿਹੜਾ ਜੀ ਉਹ ਵਧੀਆ ਰਹੇ, ਸੋਹਣਾ ਰਹੇ, ਖੂਬਸੂਰਤ ਰਹੇ, ਖੁਸ਼ੀਆਂ ਖੇੜੇ ਮਾਣੋ। ਤੇ ਇੱਕ ਵਿਚਾਰ ਤੁਸੀਂ ਵੀ ਭੇਜਿਆ, ਮੈਂ ਸਾਂਝ ਪਾਉਣੀ ਆ ਇਸ ਵਿਚਾਰ ਦੇ ਨਾਲ ਤੇ ਦੋਸਤਾਂ ਤੱਕ ਪਹੁੰਚਾਉਣੀ ਆ ਜੀ। ਕਹਿੰਦੇ ਵਾਹਿਗੁਰੂ ਜੀ, ਤੁਸੀਂ ਜੋ ਦਿੱਤਾ ਤੇ ਜੋ ਤੁਸੀਂ ਨਹੀਂ ਦਿੱਤਾ ਤੇ ਜੋ ਦੇ ਕੇ ਲੈ ਲਿਆ, ਉਸ ਹਰ ਇੱਕ ਗੱਲ ਲਈ ਤੁਹਾਡਾ ਸ਼ੁਕਰ ਹੈ, ਕਿਉਂਕਿ ਜੋ ਤੁਸੀਂ ਦਿੱਤਾ ਉਹ ਤੁਹਾਡੀ ਰਹਿਮਤ, ਜੋ ਨਹੀਂ ਦਿੱਤਾ ਉਸ ਵਿੱਚ ਸਾਡੀ ਭਲਾਈ, ਤੇ ਜੋ ਦੇ ਕੇ ਲੈ ਲਿਆ ਉਹ ਸਾਡਾ ਇਮਤਿਹਾਨ। ਵਾਹਿਗੁਰੂ, ਬਹੁਤ ਹੀ ਖੂਬਸੂਰਤ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਸਨੀ ਸਿੰਘ ਜੀ, ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਪ੍ਰੋਗਰਾਮ ਚ ਬਣੇ ਰਹੋ। ਅੱਗੇ ਰਾਜੀ ਪੰਗੂ ਸਿੰਘਾਪੁਰ ਵਾਲੇ ਵੀ ਸਾਡੇ ਨਾਲ ਸ਼ਾਮਲ ਹੋਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਪਰਿਵਾਰ ਨੂੰ, ਤੇ ਕੀ ਹਾਲ ਨੇ ਜੀ ਸਾਰਿਆਂ ਦੇ? ਹਾਲ ਚਾਲ ਆਪਾਂ ਪਹਿਲਾਂ ਹੀ ਦੱਸਦੇ ਜੀ, ਹਾਲ ਚਾਲ ਬਹੁਤ ਵਧੀਆ ਨੇ, ਕਿਰਪਾ ਬਾਬਾ ਜੀ ਦੀ। ਤੇ ਇਹਨਾਂ ਨੇ ਨਾਲ ਹੀ ਨਾਲ ਇੱਕ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਜੀ, ਕਹਿੰਦੇ ਸਿੰਘਾਪੁਰ ਖਾਲਸਾ ਐਸੋਸੀਏਸ਼ਨ ਵਿਸਾਖੀ ਮੇਲਾ 2016 ਲੈ ਕੇ ਆ ਰਹੇ ਨੇ ਜੀ, ਤੇ ਇਸ ਵਿਸਾਖੀ ਮੇਲੇ ਦੀ ਜਾਣਕਾਰੀ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਐਤਵਾਰ 29 ਮਈ ਨੂੰ ਆ ਸਿੰਘਾਪੁਰ ਖਾਲਸਾ ਐਸੋਸੀਏਸ਼ਨ ਵੱਲੋਂ ਇਹ ਵਿਸਾਖੀ ਮੇਲਾ ਕਰਾਇਆ ਜਾਣਾ। ਹਾਕੀ, ਸੋਕਰ ਤੇ ਨੈੱਟ ਬਾਲ ਦੇ ਮੇਰਾ ਖਿਆਲ ਇਹਦੇ ਵਿੱਚ ਮੈਚ ਜਿਹੜੇ ਆ ਉਹ ਵੀ ਹੋਣੇ ਆ, ਸਟੇਜ ਪਰਫਾਰਮੈਂਸ ਹੋਣੀ ਆ ਜੀ, ਕਬੱਡੀ ਹੋਣੀ ਆ, ਤੇ ਕੁਛ ਸਿੱਖ ਸਟੂਡੈਂਟਸ ਅਵਾਰਡ ਦਿੱਤੇ ਜਾਣੇ ਆ। ਬਾਕੀ ਹੈਰੀਟੇਜ ਦੇ ਬਾਰੇ, ਕਲਚਰ ਦੇ ਬਾਰੇ ਵੀ ਇਹਦੇ ਵਿੱਚ ਜਿਹੜੀਆਂ ਪਰਫਾਰਮੈਂਸਿਸ ਆ ਉਹ ਹੋਣਗੀਆਂ। ਤੇ ਇਸ ਦਾ ਜਿਹੜਾ ਜੀ ਪਤਾ ਆ ਉਹ ਤੁਸੀਂ ਨੋਟ ਕਰ ਲਓ, 2 Tezohan Road ਸਿੰਘਾਪੁਰ ਆ ਜੀ, ਤੇ ਬਾਕੀ ਤੁਸੀਂ ਜਾਣਕਾਰੀ ਜਿਹੜੀ ਉਹ ਲੈ ਸਕਦੇ ਹੋ ਟੈਲੀਫੋਨ ਨੰਬਰ 6298-6206 ਤੇ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨ ਦੇ ਲਈ ਰਾਜੀ ਪੰਗੂ ਜੀ, ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਪ੍ਰੋਗਰਾਮ ਚ ਬਣੇ ਰਹੋ, ਬਹੁਤ ਬਹੁਤ ਧੰਨਵਾਦ। ਇਸ ਤੋਂ ਬਾਅਦ ਸਾਡੇ ਨਾਲ ਹਰਮੀਤ ਸਿੰਘ ਚੰਨਾ ਹੋਰੀ ਵੀ ਜੁੜ ਗਏ ਆ ਜੀ, ਧੀਰਾ, ਨਿੱਕਾ, ਅਮਰੀਕ ਸਿੰਘ ਫੌਜੀ ਸਾਰੇ ਪ੍ਰੋਗਰਾਮ, ਕਹਿੰਦੇ ਅਸੀਂ ਸੁਣ ਰਹੇ ਹਾਂ ਤੁਹਾਡਾ ਤੇ ਹਮੇਸ਼ਾ ਸੁਣਦੇ ਹਾਂ ਜੀ, ਤੇ ਕਹਿੰਦੇ ਪ੍ਰੋਗਰਾਮ ਪਸੰਦ ਵੀ ਬਹੁਤ ਕਰਦੇ ਆ ਸਾਰਿਆਂ ਨੂੰ, ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਸਟਾਫ ਮੈਂਬਰਸ ਨੂੰ ਵੀ ਤੇ ਲਿਸਨਰਸ ਨੂੰ ਵੀ, ਤੇ ਆਪਣੇ ਜੀ ਅੰਦਾਜ਼ ਮੁਤਾਬਕ ਜਿਵੇਂ ਹਰ ਵਾਰ ਹੀ ਆਪਣੇ ਅੰਦਾਜ਼ ਚ ਲਿਖ ਕੇ ਭੇਜਦੇ ਹੁੰਦੇ ਆ, ਕਹਿੰਦੇ ਵੀ ਆਰ ਆਲ ਵੈਲ ਹੇਅਰ ਐਂਡ ਹੋਪ ਦੈਟ ਯੂ ਆਰ ਆਲਸੋ ਸੇਲਿੰਗ ਇਨ ਸੇਮ ਬੋਟ ਆਫ ਯੂਅਰ ਹੈਪੀ ਐਂਡ ਹੈਲਦੀ ਪਲੇਜ਼ਰ ਲਾਈਫ। ਕਹਿੰਦੇ ਜੀ ਅੱਜ ਵੈਦਰ ਜਿਹੜਾ ਜੀ ਸਨੀ ਆ, ਕਹਿੰਦੇ ਪ੍ਰੋਗਰਾਮ ਸਟਾਰਟਡ ਵਿਦ ਅ ਗੁੱਡ ਸੌਂਗ ਆਫ ਗੁਰਦਾਸ ਮਾਨ, ਕਹਿੰਦੇ ਪਲੇ ਐਨੀ ਸੌਂਗ ਫਰੋਮ ਚਰਨਜੀਤ ਚੰਨੀ ਆਫ ਯੂਕੇ। ਕੋਸ਼ਿਸ਼ ਕਰਦੇ ਹਾਂ ਜੀ ਉਹਨਾਂ ਦੀ ਆਵਾਜ਼ ਚ ਵੀ ਕੋਈ ਗੀਤ ਜਿਹੜਾ ਉਹ ਲੱਭ ਕੇ ਅਸੀਂ ਤੁਹਾਡੇ ਲਈ ਲਗਾਈਏ, ਜੇ ਪ੍ਰੋਗਰਾਮ ਦੇ ਵਿੱਚ ਨਾ ਲਗਾ ਸਕੇ ਤਾਂ ਬਾਅਦ ਵਿੱਚ, ਕਿਉਂਕਿ ਤੁਸੀਂ ਸੁਣਦੇ ਰਹਿਣਾ ਹਰਮਨ ਰੇਡੀਓ ਤੇ, ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉਹ ਗੀਤ ਤੁਹਾਡੇ ਲਈ ਲੈ ਕੇ ਆਈਏ। ਬਾਕੀ ਕਹਿੰਦੇ ਰੱਬ ਰਾਖਾ ਜੀ ਕੱਲ ਤੱਕ, ਤੇ ਆਉਣ ਵਾਲੇ ਸਮੇਂ ਚ ਵੀ ਅਸੀਂ ਵੀ ਹਰਮਨ ਤੇ ਲਿਸਨ ਹਰਮਨ ਆ। ਬਹੁਤ ਬਹੁਤ ਧੰਨਵਾਦ ਹਰਮੀਤ ਜੀ, ਨਿੱਕਾ ਜੀ, ਅਮਰੀਕ ਸਿੰਘ ਫੌਜੀ ਜੀ ਤੇ ਧੀਰਾ ਜੀ, ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ ਤੇ ਆਪਾਂ ਇਹ ਜਿਹੜਾ ਸਫ਼ਰ ਹੈ ਜੀ ਹਜੇ 10 ਵਜੇ ਤੱਕ ਲੈ ਕੇ ਜਾਣਾ ਹਨਾ। ਨਾਲ ਹੀ ਨਾਲ ਇਹਨਾਂ ਨੇ ਇੱਕ ਬਹੁਤ ਹੀ ਵਧੀਆ ਵਿਚਾਰ ਵੀ ਭੇਜਿਆ, ਕਹਿੰਦੇ ਹੇ ਵਾਹਿਗੁਰੂ ਗੁਨਾਹਾਂ ਨੂੰ ਮਾਫ਼ ਕਰੀ, ਨੀਅਤਾਂ ਨੂੰ ਸਾਫ਼ ਕਰੀ, ਇੱਜ਼ਤਾਂ ਵਾਲੇ ਸਾਹ ਦੇਵੀ, ਮੰਜ਼ਿਲਾਂ ਨੂੰ ਰਾਹ ਦੇਵੀ, ਜੇ ਡਿੱਗੀਏ ਤਾਂ ਉਠਾ ਦੇਵੀ, ਜੇ ਭੁੱਲੀਏ ਤਾਂ ਸਿੱਧੇ ਰਾਹੇ ਪਾ ਦੇਵੀ। ਸੋ ਬਹੁਤ ਹੀ ਖੂਬਸੂਰਤ, ਬਹੁਤ ਸੋਹਣੇ ਵਿਚਾਰ ਸਾਡੇ ਜਿਹੜੇ ਸਰੋਤੇ ਆ ਸਾਨੂੰ ਭੇਜਦੇ ਆ, ਬਹੁਤ ਖੁਸ਼ੀ ਹੁੰਦੀ ਆ ਜੀ। ਤੇ ਕਈ ਵਾਰ ਹੁੰਦਾ ਕਿ ਮੈਂ ਪਹਿਲਾਂ ਸੋਚ ਕੇ ਆਉਂਦੀ ਹੁੰਦੀ ਸੀ ਕਿ ਅੱਜ ਦਾ ਵਿਚਾਰ ਜਿਹੜਾ ਕਿਹੜਾ ਚੁਣਿਆ ਜਾਵੇ, ਪਰ ਹੁਣ ਮੈਂ ਆਪਣੇ ਵੱਲੋਂ ਜਿਹੜਾ ਵਿਚਾਰ ਇਸੇ ਕਰਕੇ ਸਾਂਝਾ ਕਰਨਾ ਛੱਡ ਦਿੱਤਾ, ਕਿਉਂਕਿ ਸਾਡੇ ਜਿਹੜੇ ਸਰੋਤਿਆਂ ਦੇ ਵਿਚਾਰ ਆ ਉਹ ਬਹੁਤ ਹੀ ਕੀਮਤੀ ਹੁੰਦੇ ਆ, ਤੇ ਉਹਨਾਂ ਦੀ ਸਾਂਝ ਜਦੋਂ ਅਸੀਂ ਪਾਉਂਦੇ ਹਾਂ ਤੇ ਦਿਲ ਵੀ ਖੁਸ਼ ਹੁੰਦਾ ਹੈ ਤੇ ਮਨ ਨੂੰ ਇੱਕ ਸਕੂਨ ਇੱਕ ਤਸੱਲੀ ਵੀ ਮਿਲਦੀ ਹੈ। ਬਹੁਤ ਬਹੁਤ ਧੰਨਵਾਦ। ਸਰਵਨ ਸਿੰਘ ਅੱਗੇ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ, ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ, ਤੇ ਇਹਨਾਂ ਨੇ ਇੱਕ ਜੋਕ ਭੇਜਿਆ। ਸੋ ਸਰਵਨ ਸਿੰਘ ਜੀ, ਪਹਿਲਾਂ ਤਾਂ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰੋਗਰਾਮ ਪਸੰਦ ਕਰਨ ਦੇ ਲਈ ਧੰਨਵਾਦ, ਤੇ ਤੁਹਾਡਾ ਜਿਹੜਾ ਜੋਕ ਹੈ ਮੈਂ ਜ਼ਰੂਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ, ਕਿਉਂਕਿ ਪ੍ਰੋਗਰਾਮ ਦਾ ਮਾਹੌਲ ਸਾਨੂੰ ਕਈ ਵਾਰ ਬਦਲਣਾ ਪੈਂਦਾ, ਕਈ ਵਾਰ ਬੜਾ ਗੰਭੀਰ ਵੀ ਹੋ ਜਾਂਦਾ, ਸੰਜੀਦਾ ਹੋ ਜਾਂਦਾ, ਤੇ ਥੋੜਾ ਜਿਹਾ ਹਾਸਾ ਠੱਠਾ ਵੀ ਚੱਲਣਾ ਚਾਹੀਦਾ। ਸੋ ਉਹਦੇ ਵਿੱਚ ਮੈਂ ਸ਼ਾਮਲ ਕਰਾਂਗੀ ਜੀ ਅਗਲੇ ਹਿੱਸੇ ਦੇ ਵਿੱਚ। ਜਸਪਾਲ ਸਿਡਨੀ ਤੋਂ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ, ਤੇ ਕਹਿੰਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਤੇ ਡਰਾਈਵਿੰਗ ਚ ਬਿਜ਼ੀ ਆ ਜੀ, ਸੁਣਦੇ ਸੀ ਨਾਲ ਨਾਲ। ਉਹਨਾਂ ਦੇ ਹੈਗੇ ਜੀ ਜਸਵੀਰ, ਹੈਰੀ, ਹਰਿੰਦਰ ਸਿਡਨੀ ਚ, ਕਹਿੰਦੇ ਧੁੱਪ ਆ ਤੇ ਦਿਨ ਸਾਫ ਆ। ਬਹੁਤ ਵਧੀਆ ਗੱਲ ਹੈ ਜੀ ਕਿ ਤੁਸੀਂ ਸਾਡੇ ਨਾਲ 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 ਆਪਣੇ ਸ਼ਹਿਰ ਦਾ ਮੌਸਮ ਵੀ ਸਾਂਝਾ ਕਰ ਰਹੇ ਹੋ। ਵੈਸੇ ਮੈਂ ਨਾ ਅੱਜ ਦਾ ਇਤਿਹਾਸ ਸਾਂਝਾ ਕਰਦੀ ਹੁੰਦੀ ਹਾਂ, ਪਰ ਥੋੜੀ ਜਿਹੀ ਫੀਡਬੈਕ ਕੋਈ ਮੈਨੂੰ ਇਸ ਤਰ੍ਹਾਂ ਦੀ ਮਿਲੀ ਆ ਕਿ ਕਹਿੰਦੇ ਜੀ ਜਿਹੜਾ ਇਤਿਹਾਸ ਤੁਸੀਂ ਸਾਂਝਾ ਕਰਦੇ ਹੋ ਬਾਅਦ ਵਿੱਚ ਸਾਨੂੰ ਤਾਂ ਪਤਾ ਵੀ ਨਹੀਂ ਰਹਿੰਦਾ ਕਿ ਤੁਸੀਂ ਅੱਜ ਕਿਹੜਾ ਇਤਿਹਾਸ ਸਾਂਝਾ ਕੀਤਾ ਸੀ। ਤੇ ਕਈ ਵਾਰ ਹੁੰਦਾ ਕਿ ਅਸੀਂ ਸਵੇਰੇ ਵੀ ਇੰਨੇ ਰੁਝੇਵਿਆਂ ਚ ਬਿਜ਼ੀ ਹੁੰਦੇ ਹਾਂ ਤੇ ਉਹਦਾ ਕੋਈ ਬਾਅਦ ਵਿੱਚ ਵੀ ਸਾਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾ ਕਿ ਕਿਹੜੀ ਘਟਨਾ ਦੇ ਬਾਰੇ ਕੀ ਗੱਲ ਕਿਹੜੇ ਦੇਸ਼ ਦੇ ਵਿੱਚ ਤੁਸੀਂ ਕੀਤੀ ਸੀ। ਸੋ ਇਸ ਕਰਕੇ ਮੈਂ ਉਹ ਇਤਿਹਾਸ ਜਿਹੜਾ ਜੀ ਅੱਜ ਨਹੀਂ ਲੈ ਕੇ ਆ ਰਹੀ, ਪਿਛਲੇ ਮੰਗਲਵਾਰ ਵੀ ਨਹੀਂ ਲੈ ਕੇ ਆਈ ਸੀ, ਪਰ ਮੌਸਮ ਦੀ ਜਾਣਕਾਰੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਲੈਂਦੀ ਹਾਂ। ਵੈਸੇ ਸਿਡਨੀ ਵਾਲਿਆਂ ਨੇ ਸਾਨੂੰ ਦੱਸ ਦਿੱਤਾ ਕਿ ਧੁੱਪ ਹੈ, ਵੈਸੇ 13 ਤੋਂ 22 ਡਿਗਰੀ ਤੱਕ ਉਹਨਾਂ ਦਾ ਤਾਪਮਾਨ ਵੀ ਜਾਣਾ। ਸੋ ਸੋਹਣਾ ਦਿਨ ਹੈ ਸਿਡਨੀ ਦੇ ਵਿੱਚ, ਖਿੜਿਆ ਖਿੜਿਆ ਜਿਹਾ। ਮੈਲਬਨ ਦੇ ਵਿੱਚ ਅੱਜ ਘੱਟ ਤੋਂ ਘੱਟ 10 ਡਿਗਰੀ, ਵੱਧ ਤੋਂ ਵੱਧ 17 ਡਿਗਰੀ ਤੱਕ ਤਾਪਮਾਨ ਜਾਣਾ ਜੀ। ਤੇ ਇੱਥੇ ਥੋੜੀ ਜਿਹੀ ਬੱਦਲਬਾਈ ਵੀ ਦਿਖਾਈ ਦੇਣੀ ਆ, ਵੈਸੇ ਇੱਥੇ ਵੀ ਧੁੱਪ ਬਣੀ ਰਹਿਣ ਦੀ ਸੰਭਾਵਨਾ ਦੱਸੀ ਗਈ। ਬ੍ਰਿਸਬੇਨ ਦੇ ਵਿੱਚ 16 ਡਿਗਰੀ, ਘੱਟ ਤੋਂ ਘੱਟ 27 ਡਿਗਰੀ ਵੱਧ ਤੋਂ ਵੱਧ ਦੱਸਿਆ ਗਿਆ ਜੀ। ਇੱਥੇ ਵੀ ਪੂਰੀ ਧੁੱਪ ਜਿਹੜੀ ਆ ਬਣੀ ਰਹਿਣੀ ਆ, ਵੈਸੇ 27 ਡਿਗਰੀ ਤਾਪਮਾਨ ਕਾਫੀ ਵਧੀਆ ਖਿੜਿਆ ਹੋਇਆ ਦਿਨ ਹੈ ਬ੍ਰਿਸਬੇਨ ਦੇ ਵਿੱਚ। ਪਰਥ ਦੇ ਵਿੱਚ 13 ਡਿਗਰੀ, ਘੱਟ ਤੋਂ ਘੱਟ 20 ਡਿਗਰੀ ਵੱਧ ਤੋਂ ਵੱਧ ਆ, ਤੇ ਇੱਥੇ ਕਿ ਬਾਰਿਸ਼ ਹੋ ਕੇ ਫਿਰ ਮੌਸਮ ਜਿਹੜਾ ਜੀ ਸਾਫ ਹੋ ਜਾਣਾ, ਯਾਨੀ ਕਿ 3 ਤਰ੍ਹਾਂ ਦਾ ਮੌਸਮ ਅੱਜ ਪਰਥ ਦੇ ਵਿੱਚ ਤੁਹਾਨੂੰ ਦਿਖਾਈ ਦੇ ਸਕਦਾ। ਸੂਰਜ ਵੀ ਹੋਏਗਾ ਤੇ ਬੱਦਲ ਵੀ, ਤੇ ਵਿੱਚ ਮੀਂਹ ਪੈ ਕੇ ਮੌਸਮ ਸਾਫ ਵੀ ਹੋ ਜਾਣਾ। ਐਡੀਲੇਡ ਦੇ ਵਿੱਚ 9 ਡਿਗਰੀ, ਘੱਟ ਤੋਂ ਘੱਟ 21 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਸੰਭਾਵਨਾ ਜੀ। ਇੱਥੇ ਮੋਸਟਲੀ ਸਨੀ ਦੱਸਿਆ ਗਿਆ ਤੇ ਕਿਤੇ ਕਿਤੇ ਬਦਲਬਾਈ ਦਿਖਾਈ ਦੇ ਸਕਦੀ ਹੈ ਅਸਮਾਨ ਦੇ ਵਿੱਚ। ਕੈਨਬਰਾ ਚ 5 ਡਿਗਰੀ, ਘੱਟ ਤੋਂ ਘੱਟ 16 ਡਿਗਰੀ ਵੱਧ ਤੋਂ ਵੱਧ, ਤੇ ਵੈਸੇ ਸਨੀ ਹੈ ਜੀ ਕੈਨਬਰਾ ਦੇ ਵਿੱਚ, ਪਰ ਠੰਡ ਜਿਹੜੀ ਆ ਉਹ ਜ਼ਰੂਰ ਹੈਗੀ ਆ, ਕਿਉਂਕਿ ਕੈਨਬਰਾ ਵੈਸੇ ਵੀ ਠੰਡਾ ਹੈ ਜੀ, ਤੇ 5 ਡਿਗਰੀ ਘੱਟ ਤੋਂ ਘੱਟ ਉੱਥੇ ਤਾਪਮਾਨ ਹੈ। ਹੋਬਾਰਟ ਦੇ ਵਿੱਚ 6 ਡਿਗਰੀ, ਘੱਟ ਤੋਂ ਘੱਟ 13 ਡਿਗਰੀ ਵੱਧ ਤੋਂ ਵੱਧ ਹੈ, ਇੱਥੇ ਸ਼ਾਵਰ ਜਿਹੜੇ ਪੈ ਕੇ ਮੌਸਮ ਸਾਫ਼ ਹੋਣਾ। ਡਾਰਵਿਨ ਦੇ ਵਿੱਚ 25 ਡਿਗਰੀ, ਘੱਟ ਤੋਂ ਘੱਟ 34 ਡਿਗਰੀ ਵੱਧ ਤੋਂ ਵੱਧ। ਡਾਰਵਿਨ ਦਾ ਜਿਹੜਾ ਮੌਸਮ ਆ ਉਹਦੇ ਵਿੱਚ ਕੋਈ ਜ਼ਿਆਦਾ ਬਦਲਾਵ ਜਿਹੜਾ ਉਹ ਨਹੀਂ ਹੁੰਦਾ, ਇੱਕੋ ਜਿਹਾ ਮੌਸਮ ਰਹਿੰਦਾ ਹਮੇਸ਼ਾ, ਤੇ ਮੋਸਟਲੀ ਸਨੀ ਦੱਸਿਆ ਗਿਆ। ਸੋ ਇਹ ਹੈ ਜੀ ਅੱਜ ਦਾ ਮੌਸਮ ਜਿਹੜਾ ਕਿ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ, ਤੇ ਮੌਸਮ ਤੇ ਜਾਣਕਾਰੀ ਤਾਂ ਆਪਾਂ ਲੈ ਲਈ ਹੈ, ਤੇ ਹੁਣ ਰੁੱਖ ਕਰਦੇ ਹਾਂ ਗੀਤ ਸੰਗੀਤ ਵੱਲ, ਤੇ ਇੱਕ ਗੀਤ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ ਪ੍ਰੋਗਰਾਮ ਦਾ ਅਗਲਾ ਸਿਲਸਿਲਾ ਲੈ ਕੇ। ਅਗਲਾ ਸਿਲਸਿਲਾ ਜਿਹੜਾ ਹੋਣਾ ਜੀ ਖਬਰਾਂ ਦੇ ਉੱਤੇ, ਤੇ ਖਬਰਾਂ ਦੇ ਸਿਲਸਿਲੇ ਚ ਬਹੁਤ ਜਲਦੀ ਵਾਪਸ ਆਉਂਦੇ ਹਾਂ। ਤੁਸੀਂ ਸੁਣੋ ਇਹ ਗੀਤ ਤੇ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਔਖੇ ਸੌਖੇ ਹੋ ਕੇ ਜਦੋਂ ਭੇਜੇ ਆਸੀ ਮਾਪਿਆਂ ਨੇ, ਔਖੇ ਸੌਖੇ ਹੋ ਕੇ ਜਦੋਂ ਭੇਜੇ ਆਸੀ ਮਾਪਿਆਂ ਨੇ, ਸੁਪਨੇ ਉਹ ਪੂਰੇ ਦੱਸੀ ਹੋਏ ਕਿ ਨਹੀਂ ਜੀ, ਤੁਹਾਡੇ ਬਾਪੂ ਜੀ ਵੀ ਪੁੱਛਦੇ ਸੀ, ਪੁੱਤ ਸਾਡੇ ਪੈਰਾਂ खलोए नहीं जी थोड़े बापू जी भी पुछ दे सी। ਪਹਿਲਾਂ ਤਾਂ ਵਗਾ ਕੇ ਸੁੱਟ ਦਿੰਦਾ ਸੀ ਭੈਣਾਂ ਦੇ ਅੱਗੇ ਪਹਿਲਾਂ ਤਾਂ ਵਗਾ ਕੇ ਸੁੱਟ ਦਿੰਦਾ ਸੀ ਭੈਣਾਂ ਦੇ ਅੱਗੇ ਇੱਥੇ ਕਦੀ ਆਪ ਲੀੜੇ ਧੋਏ ਕਿ ਨਹੀਂ ਜੀ ਆਈ ਰੱਖੜੀ ਚਿੱਠੀ ਦੇ ਵਿੱਚ ਗੁੱਟ ਉੱਤੇ खुश होए के नहीं जी आई रखड़ी चिट्ठी दे विच वीरे ओ परावो मेरी मिट्टी दे ओ वारस होवे परावो मेरी मिट्टी दे ओ वारस होवे आस दी खूही चो पानी मुक जावे ना वे ओना सदरा दी वेल हरी वेखे ओ उडीका विच फुक जावे ना वे ओना सदरा दी वेल ਬਣ ਕੇ ਸਿਆੜੇ ਅਤੇ ਬਣ ਵੀ ਪੇਰਾਣੇ ਤੁਸੀਂ ਬਣ ਕੇ ਸਿਆੜੇ ਅਤੇ ਬਣ ਵੀ ਪੇਰਾਣੇ ਤੁਸੀਂ ਛੇਤੀ ਛੇਤੀ ਕਰ ਲੋ ਪੜ੍ਹਾਈਆਂ ਪੂਰੀਆਂ ਫੇ ਤੁਹਾਡੇ ਵਿਆਹ ਵੀ ਤਾਂ ਕਰਨੇ ਨੇ ਕਮਾਈਆਂ ਪੂਰੀਆਂ ਫੇ ਤੁਹਾਡੇ ਵਿਆਹ ਵੀ ਤਾਂ ਕਰਨੇ ਨੇ ਉੱਗਾ ਚੁੱਕਾ ਜੋੜਿਆ ਰੁਪਇਆ 1500 ਜਦੋਂ ਜਾਣ ਲੱਗੇ ਅੰਮੀ ਨੇ ਲੁਕਾ ਕੇ ਬਾਕੀਆਂ ਤੋਂ ਪਾਇਆ ਲਾਡਲੇ ਦੀ ਜੇਬ ਵਿੱਚ ਗੱਡੀ ਵਾਲੀ ਧੂੜ ਨੂੰ ਨਿਹਾਰੇ ਤਾਕੀਆਂ ਚੋਂ ਪਾਇਆ ਲਾਡਲੇ ਦੀ ਜੇਬ ਵਿੱਚ ਅੰਮੀ ਨੂੰ ਬੇਚਾਰੀ ਨੂੰ ਤਾਂ ਇੱਕੋ ਹੀ ਫਿਕਰ ਰਹਿੰਦਾ ਅੰਮੀ ਨੂੰ ਬੇਚਾਰੀ ਨੂੰ ਤਾਂ ਇੱਕੋ ਹੀ ਫਿਕਰ ਰਹਿੰਦਾ ਲਾਲ ਮੇਰੇ ਚੰਗੀ ਤਰ੍ਹਾਂ ਕੇ ਨਹੀਂ ਜੀ ਇੱਕ ਗੱਲ ਸਰਤਾਜ ਪੁੱਛੇ ਤੁਸੀਂ ਵੀ ਯਾਦਾਂ ਚ ਕਦੀ ਰੋਏ ਕੇ ਨਹੀਂ ਜੀ ਇੱਕ ਗੱਲ ਸਰਤਾਜ ਪੁੱਛੇ ਸੁਪਨੇ ਉਹ ਪੂਰੇ ਦੱਸੀ ਹੋਏ ਕੇ ਨਹੀਂ ਜੀ ਇੱਕ ਗੱਲ ਸਰਤਾਜ ਪੁੱਛੇ
ਜੀ ਦੋਸਤੋ ਸਤਿੰਦਰ ਸਰਤਾਜ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਇਹ ਸੁਣ ਰਹੇ ਸੀ ਤੇ ਗੀਤ ਉਹਨਾਂ ਸਾਰੇ ਹੀ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਸੀ ਜੀ ਜਿਹੜੇ ਘਰਾਂ ਤੋਂ ਦੂਰ ਹੋਏ ਆ ਤੇ ਫੇਰ ਵਾਕਈ ਕਮਾਈਆਂ ਜਿਹੜੀਆਂ ਉਹ ਕਰਨੀਆਂ ਔਖੀਆਂ ਲੱਗਦੀਆਂ ਹਨਾ ਕਿਉਂਕਿ ਜਿਹੜਾ ਮਾਂ ਦਾ ਪਿਆਰ ਦੁਲਾਰ ਹਨਾ ਤੇ ਬਾਪੂ ਵੱਲੋਂ ਜਿਹੜੇ ਚਾ ਮਲਾਰ ਕੀਤੇ ਜਾਂਦੇ ਆ ਹਨਾ ਆਪਣੇ ਬੱਚਿਆਂ ਦੇ ਲਈ, ਉਹ ਸਾਰੇ ਫਿਰ ਇੱਥੇ ਆ ਕੇ ਯਾਦ ਆਉਂਦੇ ਆ ਜਦੋਂ ਸਖਤ ਮਿਹਨਤ ਵੀ ਕਰਨੀ ਪੈਂਦੀ ਆ ਤੇ ਫਿਰ ਜਦੋਂ ਡਾਲਰ ਕਮਾਉਣੇ ਔਖੇ ਲੱਗਦੇ ਆ ਫਿਰ ਪਤਾ ਲੱਗਦਾ ਕਿ ਵਾਕਈ ਮਿਹਨਤ ਦਾ ਜਿਹੜਾ ਮੁੱਲ ਆ ਉਹ ਕੀ ਹੁੰਦਾ ਹਨਾ। ਸੋ ਬਹੁਤ ਸਾਰੇ ਜਿਹੜੇ ਸਾਡੇ ਵੀਰ ਆ ਭੈਣਾਂ ਲਗਾਤਾਰ ਆਉਂਦੇ ਆ ਜੀ ਇਹਨਾਂ ਮੁਲਕਾਂ ਦੇ ਵਿੱਚ, ਚਾਹੇ ਕੈਨੇਡਾ ਆ ਚਾਹੇ ਆਸਟ੍ਰੇਲੀਆ ਆ ਹਨਾ, ਤੇ ਫਿਰ ਜਦੋਂ ਆਪ ਮਿਹਨਤ ਮੁਸ਼ਕਤ ਕਰਨੀ ਪੈਂਦੀ ਆ ਤਾਂ ਜ਼ਿੰਦਗੀ ਦੇ ਜਿਹੜੇ ਅਰਥ ਆ ਉਹ ਸਹੀ ਰੂਪ ਦੇ ਵਿੱਚ ਫਿਰ ਪਤਾ ਲੱਗਦੇ ਆ। ਤੇ ਗੀਤੋਂ ਬਾਅਦ ਇੱਕ ਵਾਰ ਫੇਰ ਸਾਰਿਆਂ ਦਾ ਹੀ ਸਵਾਗਤ ਕਰਦੇ ਆ ਹਰਮਨ ਰੇਡੀਓ ਦੇ ਇਸ ਪ੍ਰੋਗਰਾਮ ਲਹਿਰਾਂ ਦੇ ਵਿੱਚ। ਜਿਹੜੇ ਦੋਸਤਾਂ ਨੇ ਹੁਣੇ ਹੁਣੇ ਟਿਊਨਿੰਗ ਕੀਤਾ ਤੁਹਾਨੂੰ ਵੀ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ, ਤੇ ਪ੍ਰੋਗਰਾਮ ਦੇ ਵਿੱਚ ਹੁਣ ਵਾਰੀ ਆ ਜੀ ਅਗਲੇ ਸਿਲਸਿਲੇ ਦੀ, ਤੇ ਇਹ ਸਿਲਸਿਲਾ ਹੈਗਾ ਜੀ ਖਬਰਾਂ ਦਾ। ਤੇ ਇਸ ਸਿਲਸਿਲੇ ਦੇ ਵਿੱਚ ਮੇਰਾ ਸਾਥ ਦੇਣ ਦੇ ਲਈ ਐਡੀਲੇਡ ਤੋਂ ਮਿੰਟੂ ਬਰਾੜਪੁਰੀ ਸ਼ਾਮਲ ਹੋ ਚੁੱਕੇ ਆ, ਸੋ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ ਜੀ। ਬਰਾੜ ਸਾਹਿਬ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਜਿਹੜਾ ਲੁਤਫ ਆ ਉਠਾ ਰਹੇ ਹੋਣਗੇ। ਤੇ ਆਉਣ ਵਾਲਾ ਅੱਧਾ ਘੰਟਾ ਮੈਂ ਕੋਸ਼ਿਸ਼ ਕਰੂੰਗਾ ਜੀ ਇਹਨਾਂ ਦਾ ਜਿਹੜਾ ਮਗਜ਼ ਖਾਣ ਦੀ
ਜੀ। ਤੇ ਵੈਸੇ ਦੇਖੋ ਜੀ ਕੋਈ ਵੀ ਪ੍ਰੈਜ਼ੈਂਟਰ ਆ ਮਗਜ਼ ਹੀ ਖਾ ਰਿਹਾ ਹੁੰਦਾ ਹਨਾ, ਤੁਸੀਂ ਤਾਂ ਅੱਧੇ ਘੰਟੇ ਦੀ ਗੱਲ ਕੀਤੀ ਆ, ਇੱਥੇ ਅਸੀਂ 2 ਘੰਟੇ ਖਾਣਾ ਪੂਰਾ। ਤੇ ਬਾਕੀ ਇਹ ਸਾਡੇ ਸੁਣਨ ਵਾਲਿਆਂ ਤੇ ਵੀ ਡਿਪੈਂਡ ਕਰਦਾ ਕਿ ਉਹ ਸਾਨੂੰ ਕਿਸ ਤਰ੍ਹਾਂ ਲੈਂਦੇ ਆ। ਤੇ ਬਰਾੜ ਸਾਹਿਬ ਆਪਾਂ ਖਬਰਾਂ ਦੇ ਸਿਲਸਿਲੇ ਵੱਲ ਚੱਲਦੇ ਆ ਜੀ। ਤੇ ਪਹਿਲਾਂ ਜਿਹੜੀਆਂ ਖਬਰਾਂ ਆ ਉਹ ਆਪਾਂ ਪੰਜਾਬ ਤੋਂ ਕੋਸ਼ਿਸ਼ ਕਰਦੇ ਆ ਲਈਏ। ਸੋ ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਮਨਾਈ ਜਾਣੀ ਆ, ਤੇ ਇਹਦੇ ਬਾਰੇ ਚ ਕੱਲ ਕਾਫੀ ਜਿਹੜੇ ਪ੍ਰਸਤਾਵ ਆ ਉਹ ਪਾਸ ਕੀਤੇ ਗਏ ਆ, ਤੇ ਸੂਬਾ ਪੱਧਰ ਦੇ ਉੱਤੇ ਕਾਫੀ ਵੱਡੇ ਜਿਹੜੇ ਸਮਾਗਮ ਆ ਇਹਦੇ ਲਈ ਉਲੀਕੇ ਜਾਣੇ ਆ। ਤੇ ਬਾਬਾ ਬੰਦਾ ਸਿੰਘ ਬਹਾਦਰ ਦੀ 300ਵੀਂ ਸ਼ਹੀਦੀ ਵਰੇਗੰਢ ਮਨਾਉਣ ਦੇ ਲਈ ਵੀ ਇੱਕ ਕਮੇਟੀ ਗਠਿਤ ਕੀਤੀ ਆ, ਤੇ ਪੰਜਾਬ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ ਨੂੰ ਵੀ ਹਰੀ ਝੰਡੀ ਦੇ ਦਿੱਤੀ ਆ। ਤੇ ਮੁੜ ਨੌਕਰੀ ਲੈਣ ਵਾਲੇ ਜਿਹੜੇ ਸਾਬਕਾ ਫੌਜੀਆਂ ਦੀਆਂ ਵਿਧਵਾਵਾਂ ਆ ਕਹਿੰਦੇ ਉਹਨਾਂ ਨੂੰ ਵੀ ਦੋਹਰੀ ਪਰਿਵਾਰਕ ਪੈਨਸ਼ਨ ਦਾ ਲਾਭ ਦਿੱਤਾ ਜਾਣਾ ਤੇ ਕੇਂਦਰ ਸਰਕਾਰ ਦੀ ਪ੍ਰਵਾਨਗੀ ਦੇ ਨਾਲ ਦਿੱਤਾ ਜਾਣਾ ਆ। ਸੋ ਕੀ ਕਹਿਣਾ ਚਾਹੋਗੇ?
ਬਿਲਕੁਲ ਜੀ, ਪਹਿਲੀ ਗੱਲ ਤਾਂ ਖਬਰਾਂ ਵੱਲ ਜਾਣ ਤੋਂ ਪਹਿਲਾਂ ਪੰਜਾਬ ਗਵਰਨਮੈਂਟ ਦੀ ਜਿਹੜੀ ਐਕਟਿਵਨੈਸ ਦਿਖ ਰਹੀ ਆ ਉਹ ਜ਼ਰੂਰ ਹੈਰਾਨ ਕਰਨ ਵਾਲੀ ਆ। ਤੇ ਪਰ ਜਿਨ੍ਹਾਂ ਨੂੰ ਪਤਾ ਹੀ ਆ ਜੀ ਵੀ ਇਲੈਕਸ਼ਨਾਂ ਕਰਕੇ ਐਕਟਿਵ ਹੋਈ ਆ ਇੰਨੀ ਕੁ ਸਰਕਾਰ, ਤਾਂ ਉਹ ਸਾਨੂੰ ਪਤਾ ਹੀ ਆ ਇਸ ਗੱਲ ਦਾ। ਦੂਜਾ ਪੱਖ ਇਹੀ ਆ ਜੀ ਵੀ ਪੰਜਾਬ ਸਰਕਾਰ ਹੁਣ ਜਿਹੜਾ ਕੰਮ ਦੀ ਜਿਹੜੀ ਸਪੀਡ ਸੀ ਉਹ ਹੁਣ 10 ਕਿਲੋਮੀਟਰ ਦੀ ਘੰਟੇ ਦੀ ਨਹੀਂ ਰਹੀ, ਹੁਣ 110 ਕਿਲੋਮੀਟਰ ਘੰਟੇ ਦੀ ਸਪੀਡ ਦੇ ਉੱਤੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਜੀ। ਹਰ ਰੋਜ਼ ਨਵੇਂ ਨਵੀਆਂ ਅਨਾਊਂਸਮੈਂਟਸ ਆ ਰਹੀਆਂ, ਨਵੇਂ ਨਵੇਂ ਜਿਹੜੇ ਪ੍ਰੋਜੈਕਟ ਲੈ ਕੇ ਆ ਰਹੀ ਹੈ ਪੰਜਾਬ ਸਰਕਾਰ, ਤਾਂ ਇਸ ਦੇ ਕਾਰਨ ਇਹੀ ਹੈ ਜੀ ਵੀ ਕਿਵੇਂ ਨਾ ਕਿਵੇਂ ਵੋਟਰਾਂ ਨੂੰ ਹਰ ਕਿਸ ਵਰਗ ਦੇ ਵੋਟਰ ਨੂੰ ਭਰਮਾਉਣਾ, ਕਿਉਂਕਿ ਬਹੁਤ ਸਾਰੇ ਵਰਗ ਹੁੰਦੇ ਆ ਵੋਟਰਾਂ ਦੇ ਵਿੱਚ। ਕੋਈ ਵਰਗ ਆ ਜਿਹੜਾ ਧਰਮ ਦੇ ਨਾਂ ਤੇ ਆਉਂਦਾ, ਕੋਈ ਬਹੁਤ ਸਾਰਾ ਵਰਗ ਇਹੋ ਜਿਹੜਾ ਵਾਤਾਵਰਨ ਦੇ ਨਾਂ ਦੇ ਉੱਤੇ ਵੀ ਵੋਟ ਪਾਉਂਦਾ, ਬਹੁਤ ਸਾਰਾ ਵਰਗ ਆ ਜਿਹੜਾ ਉਹ ਦੇਸ਼ ਦੀ ਸੁਰੱਖਿਆ ਦੇ ਨਾਂ ਦੇ ਉੱਤੇ ਵੋਟ ਪਾਉਂਦਾ ਗਾ, ਫੌਜ ਦੇ ਨਾਂ ਦੇ ਉੱਤੇ ਵੋਟ ਪਾਉਂਦੇ ਆ। ਸੋ ਇਸ ਕਰਕੇ ਬਹੁਤ ਸਾਰੇ ਤਰੀਕਿਆਂ ਨਾਲ ਕੁਝ ਮਾਂ ਬੋਲੀ ਕਰਕੇ ਵੋਟ ਪਾਉਂਦੇ ਆ ਵੀ ਸਾਡੀ ਮਾਂ ਬੋਲੀ ਨੂੰ ਬੜਾਵਾ ਮਿਲ ਰਿਹਾ। ਇਹ ਜੇ ਸਾਰੇ ਐਂਗਲਾਂ ਤੋਂ ਜਿਹੜਾ ਤੀਰ ਚਲਾਏ ਜਾ ਰਹੇ ਆ, ਹਰ ਐਂਗਲ ਤੇ ਤੀਰ ਛੱਡਿਆ ਜਾ ਰਿਹਾ ਵੀ ਕਿਸੇ ਨੂੰ ਛੱਡਿਆ ਨਾ ਜਾਵੇ ਬਿਨੇ ਬਿਨਾ, ਤੇ ਹਰ ਇੱਕ ਨੂੰ ਲਪੇਟ ਲਿਆ ਜਾਵੇ। ਸੋ ਉਹੀ ਚੀਜ਼ਾਂ ਹੋ ਰਹੀਆਂ, ਪਰ ਇਸ ਦੇ ਵਿੱਚ ਬੁਰਾਈ ਕੋਈ ਨਹੀਂ, ਇਹਨੂੰ ਨਿੰਦਿਆ ਭੰਡੀ ਕਰਨ ਦੀ ਇਹਦੀ ਲੋੜ ਨਹੀਂ ਹੈ। ਨਿੰਦਿਆ ਭੰਡੀ ਇਹੀ ਹੈ ਦੀ ਵੀ ਭਾਈ ਇਹ ਹੋਈਆਂ ਜਿਹੜੀਆਂ 9 ਸਾਲਾਂ ਬਾਅਦ ਆ ਵੀ ਸਰਕਾਰ 9 ਸਾਲ ਲਾਉਣ ਤੋਂ ਬਾਅਦ ਇਹੋ ਜਿਹੀਆਂ ਚੀਜ਼ਾਂ ਲੈ ਕੇ ਆਈ ਆ। ਪਰ ਨਹੀਂ, ਪਿਛਲੇ ਪਰ ਇਲੈਕਸ਼ਨਾਂ ਵੇਲੇ ਵੀ ਥੋੜੇ ਜਿਹੇ ਅਨਾਊਂਸਮੈਂਟਸ ਹੋਏ ਸੀ, ਪਰ ਇਸ ਵਾਰ ਥੋੜਾ ਜਿਹਾ ਵੱਡੇ ਪੱਧਰ ਦੇ ਉੱਤੇ ਹੋ ਰਹੇ ਆ। ਇਹ ਚੀਜ਼ਾਂ ਪਹਿਲਾਂ ਹੀ ਨਾਲ ਦੀ ਨਾਲ ਹੁੰਦੀਆਂ ਰਹਿੰਦੀਆਂ ਤਾਂ ਜ਼ਿਆਦਾ ਬਿਹਤਰ ਸੀ। ਜਿਹੜੀ ਇੰਨੀ ਖਟਾਸ ਆਉਂਦੀ ਆ ਕਿਸੇ ਪਾਰਟੀ ਪ੍ਰਤੀ ਜਾਂ ਇਹਦੀਆਂ ਗੱਲਾਂ ਆਉਂਦੀਆਂ ਤਾਂ ਉਹ ਨਹੀਂ ਆਉਣੀਆਂ ਸੀ। ਪਰ ਕੋਈ ਗੱਲ ਨਹੀਂ ਜੀ, ਦੇਰ ਆਏ ਦਰੁਸਤ ਆਏ, ਜੇ ਹੁਣ ਅਕਾਲੀ ਸਰਕਾਰ ਕੰਮ ਕਰ ਰਹੀ ਆ ਤਾਂ ਉਹਨਾਂ ਕੰਮਾਂ ਨੂੰ ਇੰਜੋਏ ਕਰਨਾ ਚਾਹੀਦਾ ਸਾਨੂੰ, ਤੇ ਉਹਨਾਂ ਕੰਮਾਂ ਦੇ ਲਾਹੇ ਲੈਣੇ ਚਾਹੀਦੇ ਆ। ਤੇ ਜਿਹੜਾ ਇਹਨਾਂ ਚ ਮੇਨ ਪੰਜਾਬੀ ਸੂਬੇ ਦੀ ਗੱਲ ਆਈ ਤਾਂ ਪੰਜਾਬੀ ਸੂਬੇ ਦਾ ਜਿਹਨੇ ਇਤਿਹਾਸ ਪੜਿਆ ਉਹਨੂੰ ਪਤਾ ਵੀ ਪੰਜਾਬੀ ਸੂਬੇ ਨੇ ਕਿੰਨੀਆਂ ਕੁ ਕੁਰਬਾਨੀਆਂ ਲਈਆਂ ਤੇ ਕਿੰਨਾ ਉਹਦੇ ਲਈ ਸੰਘਰਸ਼ ਹੋਇਆ ਤੇ ਕਿੰਨਾ ਲੰਮਾ ਚੱਲਿਆ ਸੰਘਰਸ਼। ਅਸਲ ਚ ਤਾਂ ਲੋਕ ਤਾਂ ਕਈ ਗੱਲ ਇਹ ਪੰਜਾਬੀ ਸੂਬੇ ਦਾ ਸੰਘਰਸ਼ ਮੰਨਦੇ ਆਜ਼ਾਦੀ ਤੋਂ ਬਾਅਦ ਦਾ 100 ਸਾਲ, ਪਰ ਜੇ ਤੁਸੀਂ ਸਹੀ ਹਿਸਟਰੀ ਪੜੋ ਤਾਂ ਪੰਜਾਬੀ ਸੂਬੇ ਦਾ ਸੰਘਰਸ਼ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਜਾਣ ਤੋਂ ਬਾਅਦ ਤੋਂ ਹੀ ਚੱਲ ਪਿਆ ਸੀ, ਤੇ ਉਦੋਂ ਬਾਅਦ ਵੱਖਰੇ ਵੱਖਰੇ ਤਰੀਕੇ ਅਪਣਾਉਂਦੇ ਰਹੇ, ਵੱਖਰੇ ਵੱਖਰੀਆਂ ਰਿਆਸਤਾਂ ਦੇ ਚੱਕਰ ਪੈਂਦੇ ਰਹੇ, ਰਿਆਸਤਾਂ ਦੇ ਵਿੱਚ ਫਿਰ ਜਿਹੜੀਆਂ ਸਮਝੌਤੇ ਹੋਏ ਸੀ ਉਦੋਂ ਜਿਹੜੇ ਬਾਰਡਰ ਆ ਜਾਂ ਜਿਹੜੀ ਲਾਈਨ ਆ ਉਸ ਇਹਨਾਂ ਨੂੰ ਨਦੀਆਂ ਨੂੰ ਬਣਾਇਆ ਜਾਂਦਾ ਸੀ, ਦਰਿਆਵਾਂ ਨੂੰ ਬਣਾਇਆ ਜਾਂਦਾ ਸੀ। ਸੋ ਜਿਹੜਾ ਪੰਜਾਬੀ ਬੋਲਦਾ ਏਰੀਆ ਸੀ ਉਹ ਦਰਿਆਵਾਂ ਦੇ ਢੰਗ ਨਾਲ ਵੰਡਿਆ ਗਿਆ ਸੀ, ਕੋਈ ਸਤਲੁਜ ਦੇ ਪਾਰ ਕੋਈ ਸਤਲੁਜ ਦੇ ਥੱਲੇ, ਏਦਾਂ ਕਰਕੇ ਜਿਹੜਾ ਜਿਹੜਾ ਮੇਨ ਝਟਕਾ ਉਹਨੂੰ ਫਿਰ ਜਦੋਂ 1947 ਚ ਉਦੋਂ ਬਣਿਆ ਜਦੋਂ ਪੰਜਾਬੀ ਦੀ ਵੰਡ ਹੋ ਗਈ, ਜਿਹੜੀ ਪੰਜਾਬੀ ਕਰੋੜਾਂ ਲੋਕਾਂ ਚ ਸੀ ਤੇ ਉਹ ਮੁੱਠੀ ਭਰ ਲੋਕਾਂ ਦੇ ਵਿਚ ਆ ਗਈ। ਤੇ ਇਹ ਤਾਂ ਵੱਖਰੀ ਚੀਜ਼ ਸੀ ਵੀ ਪਹਿਲਾਂ ਹੀ ਪੰਜਾਬੀ ਦੋ ਭਾਸ਼ਾਵਾਂ ਚ ਵੰਡੀ ਹੋਈ ਸੀ, ਸ਼ਾਹਮੁਖੀ ਤੇ ਗੁਰਮੁਖੀ ਦੋ ਲਿਪੀਆਂ ਦੇ ਵਿਚ ਵੰਡੀ ਹੋਈ ਸੀ। ਪਰ ਫੇਰ ਵੀ ਜਿਹੜਾ ਸਾਡਾ ਵਾਹ ਵਾਸਤਾ ਗੁਰਮੁਖੀ ਵੀ ਨਾਲ ਰਿਹਾ ਤੇ ਭਾਵੇਂ ਗੁਰਮੁਖੀ ਬਹੁਤ ਘੱਟ ਪੱਧਰ ਤੇ ਲਿਖੀ ਬੋਲੀ ਜਾਂਦੀ ਸੀ ਸ਼ਾਹਮੁਖੀ ਦੇ ਮੁਕਾਬਲੇ, ਪਰ ਫੇਰ ਵੀ ਸਾਨੂੰ ਜਿਹੜਾ ਇਹ ਰਿਹਾ ਵੀ ਕਿਵੇਂ ਨਾ ਕਿਵੇਂ ਇਕੱਠੇ ਹੋਇਆ ਜਾਵੇ। ਹੁਣ ਪੰਜਾਬੀ ਬੋਲਦੇ ਸੂਬੇ ਦੇ ਮਾਮਲੇ ਚ ਜਿਹੜੇ ਸੰਘਰਸ਼ ਹੋਏ ਸੀ ਉਸ ਟਾਈਮ, ਉਹ ਸੰਘਰਸ਼ਾਂ ਦੀ ਜੇ ਗੱਲ ਕਰੀਏ ਤਾਂ ਉਹਦੇ ਚ ਬਹੁਤ ਸਾਰੇ ਜਿਹੜੇ ਬੰਦੇ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ, ਬਹੁਤ ਸਾਰੇ ਲੋਕਾਂ ਨੇ ਜਿਹੜਾ ਆਪਣਾ ਜੀਵਨ ਵੀ ਲਾਇਆ, ਜੇਲਾਂ ਵੀ ਕੱਟੀਆਂ, ਦਰਸ਼ਨ ਸਿੰਘ ਫੇਰੂਮਾਨ ਵਰਗਿਆਂ ਨੇ ਜਿਹੜੀ ਭੁੱਖ ਹੜਤਾਲਾਂ ਵੀ ਕੀਤੀਆਂ ਤੇ ਆਪਣੀ ਸ਼ਹਾਦਤ ਵੀ ਪਾਈ, ਇਹਨਾਂ ਸਾਰੇ ਕਾਰਨਾਂ ਦੇ ਮਗਰ ਜਿਹੜੀ ਜੇ ਹੁਣ ਉਹਨੂੰ ਵੱਡੇ ਪੱਧਰ ਤੇ ਸੋਚਿਆ ਜਾਵੇ ਤਾਂ ਉਹ ਖੱਟਿਆ ਕੀ, ਖੱਟਿਆ ਇਹ ਵੀ ਅਸੀਂ ਇੱਕ ਮੁੱਠੀ ਦੇ ਵਿੱਚ ਛੋਟੇ ਜਿਹੇ ਸਿਮਟ ਕੇ ਰਹਿ ਗਏ, ਪੰਜਾਬੀ ਬੋਲਦੇ ਇਲਾਕੇ ਲੈਂਦੇ ਲੈਂਦੇ ਅਸੀਂ ਸਿਮਟ ਦੇ ਗਏ। ਤੇ ਮਾਸਟਰ ਤਾਰਾ ਸਿੰਘ ਦੇ ਉੱਤੇ ਅੱਜ ਵੀ ਦੋਸ਼ ਲੱਗਦਾ ਵੀ ਉਹਨੂੰ ਆਪਣਾ ਰਾਜਕਾਜ ਲੈਣ ਲਈ ਉਹਨਾਂ ਨੇ ਜਿਹੜਾ ਪੰਜਾਬੀ ਬੋਲਦਾ ਜਿਹੜਾ ਸੂਬਾ ਉਹ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਵੀ ਜਿੰਨਾ ਛੋਟਾ ਹੋਊ, ਜਿੰਨੇ ਸਿਰਫ ਪੰਜਾਬੀ ਹੋਣਗੇ ਤੇ ਉਨੇ ਸਾਡਾ ਰਾਜਕਾਜ ਰਹੂਗਾ, ਵੀ ਸਾਨੂੰ ਕਿਸੇ ਦੀਆਂ ਵੋਟਾਂ ਤੇ ਡਿਪੈਂਡ ਨਾ ਹੋਣਾ ਪਊਗਾ। ਇਹ ਇੱਕ ਧੜੇ ਦੀ ਜਾਂ ਮਾਸਟਰ ਤਾਰਾ ਸਿੰਘ ਦੀ ਸੋਚ ਕਹਿ ਸਕਦੇ ਹਾਂ ਸੀ, ਜਾਂ ਕਰਤਾਰ ਸਿੰਘ ਹੋਰਾਂ ਨੇ ਵੀ ਇਹਦੇ ਵਿਚ ਸਾਥ ਦਿੱਤਾ। ਪਰ ਦੂਜੇ ਪਾਸੇ ਇੱਕ ਧੜਾ ਪ੍ਰਤਾਪ ਸਿੰਘ ਕੈਰੋਂ ਦਾ ਵੀ ਸੀ। ਪ੍ਰਤਾਪ ਸਿੰਘ ਕੈਰੋਂ ਨੂੰ ਕਾਂਗਰਸੀ ਮੁੱਖ ਮੰਤਰੀ ਕਿਹਾ ਜਾਂਦਾ, ਕਾਂਗਰਸ ਕਿਹਾ ਕਿ ਸੀ ਉਹ ਕਾਂਗਰਸ ਤੋਂ ਮੁੱਖ ਮੰਤਰੀ, ਪਰ ਉਹਨਾਂ ਨੇ ਜਿਹੜੀ ਕੈਰੋਂ ਦੀ ਜਿਹੜਾ ਰੋਲ ਆ ਜਾਂ ਕੈਰੋਂ ਨੂੰ ਜੇ ਲੋਕ ਅੱਜ ਯਾਦ ਕਰਦੇ ਆ ਤਾਂ ਉਹਦੀ ਸੋਝੀ ਦੇ ਤੌਰ ਤੇ ਯਾਦ ਕਰਦੇ ਆ, ਉਹਦੀ ਸੋਝੀ ਦੂਰਅੰਦੇਸ਼ੀ ਬਹੁਤ ਜ਼ਿਆਦਾ ਸੀ ਉਹਦੇ ਵਿਚ ਤੇ ਉਹਦੇ ਚ ਫੈਸਲਾ ਲੈਣ ਦੀ ਪਾਵਰ ਵੀ ਸੀ। ਤਾਂ ਫਸਣ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਅੰਤ ਸੀ, ਜਿਹੜਾ ਉਹਨਾਂ ਦੇ ਮੁੱਖ ਮੰਤਰੀ ਕਰਨ ਦਾ ਅੰਤ, ਜਿਹੜਾ ਇੱਕ ਘਪਲੇ ਦੇ ਵਿੱਚ ਉਹਨਾਂ ਦਾ ਨਾਂ ਆਉਣਾ ਸੀ, ਤਾਂ ਕਰਕੇ ਉਹਨਾਂ ਨੂੰ ਆਪਣਾ ਜਿਹੜਾ ਹੱਥ ਧੋਣੇ ਪਏ ਕੁਰਸੀ ਤੋਂ। ਪਰ ਜਿਹੜੀ ਦੂਰਅੰਦੇਸ਼ੀ ਉਹਨੀ ਪੰਜਾਬੀ ਸੂਬੇ ਲਈ ਸੀ ਉਹ ਅੱਜ ਵੀ ਭਾਰੂ ਹੁੰਦੀ ਹੈ ਕਿਤੇ ਨਾ ਕਿਤੇ ਅਕਾਲੀ ਲੀਡਰਾਂ ਦੀਆਂ ਸ਼ਹਾਦਤਾਂ ਤੇ, ਅਕਾਲੀ ਲੀਡਰਾਂ ਦੀਆਂ ਜਿਹੜੀਆਂ ਉਸ ਟਾਈਮ ਮਿਹਨਤ ਕੀਤੀ ਕੁਰਬਾਨੀਆਂ ਕਰਕੇ ਪੰਜਾਬੀ ਸੂਬਾ ਲੈਣ ਤੇ, ਕਿਉਂਕਿ ਪ੍ਰਤਾਪ ਸਿੰਘ ਕੈਰੋਂ ਨੇ ਸਦਾ ਹੀ ਕਿਹਾ ਵੀ ਜਿਹੜਾ ਪੰਜਾਬੀ ਸੂਬਾ ਉਹਦੀ ਹੱਦ ਆ ਜਿਹੜੀ ਉਹ ਦਿੱਲੀ ਨਾਲ ਲੱਗਣੀ ਚਾਹੀਦੀ ਆ। ਉਹਨੇ ਹਰਿਆਣੇ ਨੂੰ ਕਦੇ ਨੀ ਛੱਡਿਆ, ਉਹਨੇ ਹਰਿਆਣੇ ਨੂੰ ਕਿਹਾ ਵੀ ਹਰਿਆਣੇ ਨੂੰ ਕਿਉਂ ਛੱਡੀਏ, ਅਸੀਂ ਕੁਰਬਾਨੀਆਂ ਦਿੱਤੀਆਂ, ਹਰਿਆਣਾ ਸਾਡਾ, ਇਹ ਸਾਰਾ ਹੀ ਪੰਜਾਬੀ ਬੋਲਦਾ, ਇਸ ਨੂੰ ਅਸੀਂ ਪੰਜਾਬੀ ਬੋਲਦੇ ਚ ਰੱਖਣਾ, ਚਾਹੇ ਉਹ ਕੁਛ ਵੀ ਹੋ ਜੇ। ਉਹਨਾਂ ਨੇ ਯੂਪੀ ਦੇ ਕੁਛ ਹਿੱਸੇ, ਹਿਮਾਚਲ ਦੇ ਹਿੱਸੇ, ਬਹੁਤ ਸਾਰਾ ਵੱਡਾ ਜਿਹੜਾ ਮਹਾਂ ਪੰਜਾਬ ਦੀ ਜਿਹੜੀ ਉਹ ਗੱਲ ਕਰਦੇ ਰਹੇ ਸੀ, ਪਰ ਕਿਤੇ ਨਾ ਕਿਤੇ ਸਾਡੇ ਬੰਦਿਆਂ ਨੇ ਸਮਝੌਤਾ ਕਰਕੇ ਪੰਜਾਬ ਨੂੰ ਸਿਮਟ ਕੇ ਇੱਕ ਛੋਟਾ ਜਿਹਾ ਚਿੜੀ ਦੇ ਪੰਜੇ ਪਹੁੰਚੇ ਜੁਰਗਾ ਜਿਹਨੂੰ ਕਹਿਣੇ ਅਸੀਂ, ਉਹ ਬਣਾਇਆ ਤੇ ਉਸ ਬਣਾਉਣ ਦਾ ਬਸ ਇਹੀ ਮਕਸਦ ਸੀ ਮੇਨ, ਵੀ ਜਿਹੜਾ ਰਾਜਕਾਜ ਆ ਉਹ ਸਾਡਾ ਆਪਣਾ ਹੋਵੇ। ਤੇ ਉਹ ਆਪਣਾ ਰਾਜਕਾਜ ਜ਼ਰੂਰ ਸਥਾਪਿਤ ਹੋ ਗਿਆ, ਪਰ ਥੋੜੀ ਦੇਰ ਦੇ ਵਿੱਚ ਹੀ ਜਿਹੜਾ ਉਹ ਰਾਜਕਾਜ ਆ ਉਹ ਕਾਂਗਰਸ ਦੇ ਹੱਥਾਂ ਚ ਵੀ, ਜਿਹੜਾ ਪੰਜਾਬੀ ਬੋਲਦਾ ਸੂਬਾ ਹੋਣਾ ਮਤਲਬ ਇਹ ਨਹੀਂ ਸੀ ਵੀ ਉਹ ਅਕਾਲੀਆਂ ਦਾ ਰਾਜ ਹੋ ਜਾਣਾ, ਉਹ ਚ ਸਿੱਖਾਂ ਦਾ ਰਾਜ ਹੋਣਾ ਵੀ ਕੋਈ ਜ਼ਰੂਰੀ ਨਹੀਂ ਸੀ, ਉਹ ਚ ਕਿਸੇ ਦਾ ਵੀ ਹੋ ਸਕਦਾ ਸੀ। ਤੇ ਰਾਜ ਤੇ ਕਾਬਜ ਆ ਜਿਹੜੀ ਉਹ ਕਾਂਗਰਸ ਹੋ ਗਈ ਸੀ ਜੀ ਉਦੋਂ, ਤੇ ਕਾਂਗਰਸ ਵੱਡਾ ਟਾਈਮ ਰਾਜ ਦੇ ਉੱਤੇ ਕਾਬਜ ਵੀ ਰਹੀ। ਤੇ ਅੱਜ ਦਾ ਪਛਤਾਵਾ ਇਹੀ ਹੈ ਜੀ ਵੀ ਅਸੀਂ ਆਪਣੇ ਆਪ ਨੂੰ ਸਮੇਟ ਵੀ ਲਿਆ, ਛੋਟਾ ਵੀ ਕਰ ਲਿਆ ਤੇ ਪੰਜਾਬੀ ਬੋਲ ਦੇ ਨਾਂ ਦੇ ਉੱਤੇ, ਤੇ ਅਸੀਂ ਖੱਟਿਆ ਵੀ ਕੁਛ ਨਹੀਂ। ਸੋ ਇਸ ਚੀਜ਼ ਦੇ ਅੱਜ ਹੁਣ 66 ਦੇ ਵਿੱਚ ਜਿਹੜਾ ਕਾਗਜ਼ਾਂ ਦੇ ਵਿੱਚ ਪੰਜਾਬੀ ਬੋਲ ਦਾ ਸੂਬਾ ਬਣ ਗਿਆ ਸੀ ਜਿਹੜਾ ਪੰਜਾਬ, ਜਿਹਨੂੰ ਮਨਜ਼ੂਰੀ ਮਿਲ ਗਈ ਸੀ। ਤੇ ਉਹਨਾਂ ਨੇ ਚਾਹੇ ਵੱਖਰੀ ਗੱਲ ਆ ਵੀ ਅੱਜ ਤੱਕ ਪੰਜਾਬ ਦਾ ਜਿਹੜਾ ਕਾਗਜ਼ਾਂ ਦਾ ਕੰਮ ਆ ਹਜੇ ਵੀ ਅੰਗਰੇਜ਼ੀ ਚ ਹੋ ਰਿਹਾ ਬਹੁਤ ਸਾਰੇ ਥਾਵਾਂ ਦੇ ਉੱਤੇ, ਤੇ ਪਰ ਉਸ ਟਾਈਮ ਇੱਕੇ ਦਮ ਜਿਹੜਾ ਰਿਕਾਰਡ ਸੀ ਉਹ ਚੇਂਜ ਕੀਤਾ ਗਿਆ, ਫਾਰਸੀ ਦੇ ਰਿਕਾਰਡ ਚੇਂਜ ਕੀਤੇ ਗਏ, ਬਹੁਤ ਕੁਛ ਹੋਇਆ। ਤੇ ਹੁਣ ਉਹਨੂੰ 50 ਸਾਲ ਬੀਤ ਗਏ ਜੀ ਹਰਿਆਣਾ ਬਣੇ ਨੂੰ, ਜਾਂ ਪੰਜਾਬੀ ਬੋਲਦੇ ਸੂਬੇ ਬਣੇ ਨੂੰ ਕਹਿ ਸਕਦੇ, ਹਰਿਆਣਾ ਪੰਜਾਬ ਵੱਖ ਹੋਏ ਨੂੰ, ਤਾਂ ਉਹ 50ਵੀਂ ਵਰੇਗੰਢ ਆ ਜਿਹੜੀ ਅਕਾਲੀ ਦਲ ਮਨਾਉਣ ਜਾ ਰਿਹਾ। ਹੁਣ ਦੇਖਦੇ ਹਾਂ ਉਸ ਜਿਹੜੀ ਵਰੇਗੰਢ ਦੇ ਮੌਕੇ ਦੇ ਉੱਤੇ ਆਮ ਲੋਕਾਂ ਨੂੰ ਕਿਸ ਢੰਗ ਦਾ ਬੈਨੀਫਿਟ ਮਿਲੂਗਾ, ਜਾਂ ਵੋਟਰਾਂ ਨੂੰ ਕਿਉਂ ਭਰਮਾਇਆ ਜਾਊਗਾ, ਕਿਉਂਕਿ ਇਹਨੂੰ ਤੀਰ ਨੂੰ ਵਰਤਿਆ ਤਾਂ ਵੋਟਾਂ ਲਈ ਹੀ ਜਾਊਗਾ। ਸੋ ਦੂਜੀ ਜਿਹੜੀ ਇੱਕ ਸਾਰੇ ਐਲਾਨਾਂ ਦੇ ਵਿੱਚ ਇੱਕ ਐਲਾਨ ਨਾ ਵਾਤਾਵਰਨ ਪ੍ਰਤੀ ਆਇਆ, ਉਸ ਤੋਂ ਮੈਨੂੰ ਥੋੜੀ ਜਿਹੀ ਰਾਹਤ ਮਿਲੀ ਆ ਵੀ ਵਾਤਾਵਰਨ ਪ੍ਰਤੀ ਉਹ ਕਾਫੀ ਕੁਝ ਕਰ ਰਹੇ ਆ ਜੀ ਆਉਣ ਵਾਲੇ ਦਿਨਾਂ ਚ, ਤੇ ਵਾਤਾਵਰਨ ਦੀ ਜਾਗਰਤੀ ਲਈ ਬਹੁਤ ਸਾਰਾ ਵਣ ਮਹੋਤਸਵ ਤੇ ਜਾਂ ਕੋਈ ਜਾਗਰਤੀ ਫੈਲਾਉਣ ਲਈ ਜਾਂ ਇਹ ਜਿਹੀਆਂ ਜਿਹੜੀਆਂ ਨੁੱਕੜ ਮੀਟਿੰਗਾਂ ਹੋਰ ਬਹੁਤ ਕੁਝ ਲਈ ਉਹਨਾਂ ਨੇ ਫੰਡ ਮੁਹੱਈਆ ਕੀਤੇ ਆ, ਤੇ ਉਮੀਦ ਆ ਵੀ ਉਹਦੇ ਨਾਲ ਜੇ ਮੰਨ ਲਈਏ ਵੀ ਅਸੀਂ ਇਹ ਤਾਂ ਕਹਿਣੇ ਆ ਵੀ 70 ਪੈਸੇ ਜੇ ਬਣ ਜਾਂਦਾ 30 ਪੈਸੇ ਲੱਗਦਾ, ਮੰਨ ਲਈਏ ਜੇ ਇੱਕ ਪਿੰਡ ਚ 100 ਬੂਟਾ ਲੱਗੂਗਾ ਤਾਂ 30 ਬੂਟੇ ਤਾਂ ਕਾਮਯਾਬ ਹੋਣਗੇ ਨਾ, ਸੋ ਕੁਛ ਨਾ ਕੁਛ ਜਿਹੜਾ ਤਾਂ ਪੋਜ਼ਿਟਿਵ ਪੱਖ ਦੇਖਦੇ ਆ। ਤੇ ਪਰ ਮੈਂ ਨਾਲ ਇੱਥੇ ਅਪੀਲ ਜ਼ਰੂਰ ਕਰਨੀ ਚਾਹੂੰ ਸਾਡੇ ਸਾਰੇ ਸਰੋਤਿਆਂ ਨੂੰ ਵੀ ਬੇਨਤੀ ਹੈ ਵੀ ਜੇ ਇਹੋ ਜਿਹੀਆਂ ਸਕੀਮਾਂ ਆਉਂਦੀਆਂ ਤਾਂ ਉਹਨਾਂ ਸਕੀਮਾਂ ਦਾ ਲਾਹੇ ਲੈ ਕੇ ਪਿੰਡ ਦੇ ਨੌਜਵਾਨਾਂ ਨੂੰ ਜਾਗਰੂਕ ਕਰਕੇ ਉਹਦੇ ਨਾਲ ਹੋਰ ਨਹੀਂ ਤਾਂ ਆਲਾ ਦੁਆਲਾ ਚੁਗਿਰਦਾ ਹੀ ਹਰਿਆ ਭਰਿਆ ਕਰ ਲਈਏ ਤਾਂ ਕਿ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਕੁਝ ਨਾ ਕੁਝ ਸੁੱਖ ਦਾ ਸਾਹ ਦੇ ਸਕੀਏ
ਜੀ। ਤੇ ਬਰਾੜ ਸਾਹਿਬ, ਅਗਲੀ ਖਬਰ ਵੱਲ ਚੱਲੀਏ ਤਾਂ ਆਪਾਂ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਇਹ ਜਿਹੜੀ ਖਬਰ ਹੈ ਜੀ ਸੁਰਖੀਆਂ ਦੇ ਵਿੱਚ ਹੈਗੀ ਆ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਜਿਹੜਾ ਹਮਲਾ ਹੋਇਆ, ਸੋ ਉਸ ਹਮਲੇ ਦੇ ਬਾਰੇ ਚ ਸਾਰੇ ਤਖ਼ਤਾਂ ਦੇ ਜਿਹੜੇ ਜਥੇਦਾਰ ਆ ਜੀ ਰਲ ਕੇ ਵਿਚਾਰ ਕਰਨਗੇ, ਇਹ ਐਲਾਨ ਕੀਤਾ ਗਿਆ ਜੀ ਸਿੰਘ ਸਾਹਿਬ ਵੱਲੋਂ, ਜਿਹੜਾ ਕਿ ਕੱਲ ਮੀਟਿੰਗ ਹੋਈ ਹੈ ਤੇ ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਤੋਂ ਇਹ ਜਿਹੜੀ ਬਿਆਨ ਜਿਹੜਾ ਦਿੱਤਾ ਗਿਆ। ਤੇ ਇਹਦੇ ਨਾਲ ਹੀ ਦੂਜੇ ਪਾਸੇ ਟਕਸਾਲ ਵੱਲੋਂ ਵੀ ਇੱਕ ਬਿਆਨ ਆਇਆ ਜੀ, ਉਹਨਾਂ ਨੇ ਕਿਹਾ ਕਿ ਹਮਲੇ ਨਾਲ ਦਮਦਮੀ ਟਕਸਾਲ ਦਾ ਕੋਈ ਸੰਬੰਧ ਨਹੀਂ, ਤੇ ਇਹ ਬਿਆਨ ਜਿਹੜਾ ਟਕਸਾਲ ਮਹਿਤਾ ਦੇ ਮੁਖੀ ਜਿਹੜੇ ਆ ਸੰਤ ਹਰਨਾਮ ਸਿੰਘ ਖਾਲਸਾ ਨੇ ਹੀ ਦਿੱਤਾ। ਸੋ ਕੀ ਤੁਸੀਂ ਦੇਖਦੇ ਹੋ?
ਦੇਖੋ ਅਮਰਦੀਪ, ਸਾਰਿਆਂ ਤੋਂ ਵੱਡੀ ਗੱਲ ਤਾਂ ਇਹ ਆ ਵੀ ਜਦੋਂ ਕਿਸੇ ਚੀਜ਼ ਚ ਦੇਰੀ ਕੀਤੀ ਜਾਂਦੀ ਹੈ ਨਾ ਤਾਂ ਇਹਦਾ ਮਤਲਬ ਉਹਦੇ ਚ ਊਨਤਾ ਹੀ ਹੁੰਦੀ ਆ। ਦੇਰੀ ਕਰਨੀ, ਦੇਰੀ ਕਰਨ ਦਾ ਪਹਿਲਾਂ ਹੀ ਜਿਹੜਾ ਜੇ ਆਪਾਂ ਪਹਿਲਾਂ ਹੀ ਉਹਦਾ ਪੈਮਾਨਾ ਮਾਪੀਏ ਤਾਂ ਉਹਦੇ ਚ ਕਮੀ ਹੁੰਦੀ ਆ, ਤੇ ਉਹ ਕਮੀ ਨੂੰ ਦੂਰ ਕਰਕੇ ਸਾਰੇ ਐਂਗਲ ਸੋਚਣ ਵਿਚਾਰਨ ਦੇ ਉੱਤੇ ਦੇਰ ਕੀਤੀ ਜਾਂਦੀ ਆ। ਹੁਣ ਮੰਨ ਲਓ ਜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਸਾਡੇ ਜਥੇਦਾਰਾਂ ਨੂੰ ਨੇ ਕੋਈ ਚੀਜ਼ ਕਿਸੇ ਚੀਜ਼ ਦਾ ਉਹਨਾਂ ਨੂੰ ਪ੍ਰੋਬਲਮ ਹੀ ਨਹੀਂ ਹੈ, ਸੱਚ ਨਾਲ ਸੱਚ ਕਹਿਣਾ ਤੇ ਝੂਠ ਨੂੰ ਝੂਠ ਕਹਿਣਾ ਹੋਵੇ ਤਾਂ ਕਿਸੇ ਨੂੰ ਕੀ ਪ੍ਰੋਬਲਮ ਆ? ਹੁਣ ਮੈਨੂੰ ਆ, ਮੈਨੂੰ ਜੇ ਮੈਨੂੰ ਪਤਾ ਲੱਗੇ ਵੀ ਭਾਈ ਅਮਰਦੀਪ ਆ ਜਿਹੜੀ ਆਹ ਖ਼ਬਰ ਆ ਉਹ ਗਲਤ ਕਹਿ ਰਹੀ ਆ ਮੈਨੂੰ, ਤੇ ਮੈਂ ਇੱਕ ਮਿੰਟ ਦੇ ਵਿੱਚ ਉੱਥੇ ਕਹਿ ਦਿਆਂ ਵੀ ਤੁਸੀਂ ਆਹ ਖ਼ਬਰ ਗਲਤ ਪੜ ਰਹੇ ਹੋ ਕਿਉਂਕਿ ਮੈਨੂੰ ਪਤਾ ਲੱਗ ਰਿਹਾ ਜਾਂ ਮੈਨੂੰ ਦੇਖ ਰਹੀ ਆ ਗੱਲ। ਤੇ ਜੇ ਮੈਂ ਉਸ ਨੂੰ ਗੋਲ ਕਰ ਰਿਹਾ ਗੱਲ ਤੇ ਚੌਥੇ ਦਿਨ ਜਾਂ ਪੰਜਵੇਂ ਦਿਨ ਜਾਂ ਅਗਲੇ ਵੀਕ ਤੁਹਾਨੂੰ ਕਹਾਂ ਵੀ ਤੁਸੀਂ ਉਹ ਖ਼ਬਰ ਗਲਤ ਸੀ ਤਾਂ ਇਹਦਾ ਮਤਲਬ ਪਿੱਛੇ ਕੋਈ ਨਾ ਕੋਈ ਦਾਲ ਚ ਕਾਲਾ। ਜੇ ਹੁਣ ਢੱਡਰੀਆਂ ਵਾਲੇ ਤੇ ਹਮਲਾ ਹੋਇਆ ਤੇ ਉਸ ਹਮਲੇ ਦੀ ਜਿਹੜੀ ਨਿਖੇਧੀ ਆ ਉਹ ਨਿਖੇਧੀ ਤਾਂ ਨੈਕਸਟ ਡੇ ਵੱਧ ਤੋਂ ਵੱਧ ਪੇਪਰ ਚ ਆਉਣੀ ਚਾਹੀਦੀ ਸੀ ਹਰ ਬੰਦੇ ਬੰਨਿਓ। ਨੈਕਸਟ ਡੇ ਉਹਨਾਂ ਨੂੰ ਸਾਡੀ ਸਭ ਤੋਂ ਸਿਰਮੋਰ ਸਿੱਖ ਸੰਸਥਾ ਨੂੰ ਇੱਕ ਸਖ਼ਤ ਬਿਆਨ ਦੇਣਾ ਚਾਹੀਦਾ ਸੀ ਵੀ ਭਾਈ ਇਹ ਜਿਹੜੀ ਅੰਦਰੂਨੀ ਲੜਾਈ ਆ ਜਾਂ ਅੰਦਰੂਨੀ ਗੱਲਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ, ਉਹਦੇ ਲਈ ਜਿਹਦਾ ਮਰਜ਼ੀ ਨਾ ਆਵੇ ਉਹਨੂੰ ਅਸੀਂ ਉਹਨੂੰ ਤਲਬ ਕਰਾਂਗੇ ਤੇ ਉਹਦੇ ਤੇ ਬਣ ਦੀ ਕਾਰਵਾਈ ਕਰਾਂਗੇ। ਇਹ ਚੀਜ਼ਾਂ ਦਾ ਬਿਆਨ ਦੇਖੋ ਮੰਨ ਲੈਂਦੇ ਹਾਂ ਵੀ ਤਖ਼ਤ ਸਾਹਿਬ ਅਕਾਲ ਤਖ਼ਤ ਸਾਹਿਬ ਦੀ ਨਜ਼ਰ ਚ ਜਾਂ ਜਥੇਦਾਰਾਂ ਦੀ ਨਜ਼ਰ ਦੇ ਵਿੱਚ ਢੱਡਰੀਆਂ ਵਾਲਾ ਗਲਤ ਆ, ਪਰ ਜੇ ਉਹਦੇ ਤੇ ਗਲਤ ਢੰਗ ਨਾਲ ਵਾਰ ਹੁੰਦਾ ਤੇ ਗਲਤ ਢੰਗ ਨਾਲ ਉਹਦੇ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਇੱਕ ਇਹੋ ਜਿਹਾ ਵਰਤਾਰਾ ਜਾਂ ਇਹੋ ਜਿਹਾ ਸੁਨੇਹਾ ਸਿੱਖ ਕੌਮ ਦਾ ਲੋਕਾਂ ਨੂੰ ਦਿੱਤਾ ਜਾਂਦਾ ਵੀ ਇਹ ਆਹ ਗਲਤ ਕੰਮ ਕਰਦੇ ਆ ਤਾਂ ਉੱਥੇ ਤਾਂ ਫਟਾਕ ਦੇਣੇ ਜਵਾਬ ਦੇਣਾ ਬਣਦਾ ਸੀ, ਸੋਚਣ ਵਿਚਾਰਨ ਦੀ ਜਾਂ ਇੱਕ ਹਫ਼ਤਾ ਲਾਉਣ ਦੀ ਕੀ ਲੋੜ ਪਈ ਸੀ? ਸੋ ਇੱਕ ਹਫ਼ਤੇ ਬਾਅਦ ਪਹਿਲਾਂ ਤਾਂ ਜਿਹੜਾ ਅਕਾਲ ਤਖ਼ਤ ਸਾਹਿਬ ਤੋਂ ਜਿਹੜੀ ਇਹ ਗੱਲ ਆਈ ਹੈ ਵੀ ਹਜੇ ਵੀ ਅਸੀਂ ਵਿਚਾਰ ਕੇ ਬਿਆਨ ਦੇਵਾਂਗੇ ਉਹ ਬੜਾ ਦੁੱਖ ਭਰੀ ਗੱਲ ਆ ਜੀ, ਹੈਰਾਨੀਜਨਕ ਗੱਲ ਆ। ਅਕਾਲ ਤਖ਼ਤ ਸਾਹਿਬ ਤੋਂ ਨਾਲ ਦੀ ਨਾਲ ਬਿਆਨ ਆਉਣਾ ਚਾਹੀਦਾ ਸੀ ਵੀ ਭਾਈ ਜੋ ਵੀ ਸਿੱਖ ਕੌਮ ਦੇ ਅੰਦਰੂਨੀ ਮਸਲਿਆਂ ਦੇ ਵਿੱਚ ਕਿਸੇ ਕਿਸਮ ਦੀ ਦਖਲ ਅੰਦਾਜ਼ੀ ਕਰੂਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ, ਚਾਹੇ ਕਿਸੇ ਵੀ ਢੰਗ ਨਾਲ ਹੋ ਸਕਦਾ ਵੀ ਚਾਹੇ ਗਲਤ ਬੰਦੇ ਆ ਪਰ ਗਲਤ ਬੰਦਿਆਂ ਦੇ ਨੂੰ ਵੀ ਜੇ ਗਲਤ ਤਰੀਕੇ ਨਾਲ ਨਹੀਂ ਉਹਨੂੰ ਸਦਾ ਦਰੁਸਤ ਕੀਤਾ ਜਾ ਸਕਦਾ। ਪਰ ਦੂਜੇ ਪਾਸੇ ਜਿਹੜਾ ਤੁਸੀਂ ਧੁੰਮਿਆਂ ਹੋਰਾਂ ਦਾ ਬਿਆਨ ਆਇਆ ਦੇਖੋ ਦਬੀ ਆਵਾਜ਼ ਦੇ ਵਿੱਚ ਢੱਡਰੀਆਂ ਵਾਲਾ ਵੀ ਧੁੰਮੇ ਦਾ ਨਾਂ ਲੈ ਰਿਹਾ ਚਾਹੇ ਡਾਇਰੈਕਟ ਉਹ ਨਾਂ ਲੈਣ ਤੋਂ ਬਚ ਰਿਹਾ ਤੇ ਦੁਨੀਆਂ ਸਾਰੀ ਡਾਇਰੈਕਟਲੀ ਇਹ ਨਾਂ ਲੈ ਰਹੀ ਹੈ ਵੀ ਇਹ ਭਾਈ ਹਰਨਾਮ ਸਿੰਘ ਧੁੰਮੇ ਦਾ ਕੰਮ ਆ, ਡਾਇਰੈਕਟਲੀ ਦਮਦਮੀ ਟਕਸਾਲ ਦੇ ਉੱਤੇ ਜਿਹੜੀ ਉਂਗਲ ਉਠਾ ਰਹੀ ਆ ਤੇ ਉਹਦੀ ਜਿਹੜੀ ਸਾਬਤ ਵੀ ਹੋ ਚੁੱਕਿਆ ਉਹਨਾਂ ਦੇ ਜਿਹੜੀਆਂ ਗੱਲਾਂ ਆਈਆਂ ਜਾਂ ਕਾਰਾਂ ਦੇ ਨੰਬਰ ਜਾਂ ਉਹ ਜਿਹੜੇ ਨੌਜਵਾਨ ਗ੍ਰਿਫ਼ਤਾਰ ਹੋਇਆ ਉਹਨਾਂ ਦੇ ਦਿੱਤੇ ਬਿਆਨ ਉਹ ਸਿੱਧੀ ਦਮਦਮੀ ਟਕਸਾਲ ਨਾਲ ਜਿਹੜੀ ਇਹ ਗੱਲ ਜੁੜ ਰਹੀ ਆ। ਤਾਂ ਜੇ ਹਰਨਾਮ ਸਿੰਘ ਧੁੰਦਾ ਇਸ ਚੀਜ਼ ਚ ਸਾਫ਼ ਸੁਥਰੇ ਆ ਜਾਂ ਉਹਨਾਂ ਨੇ ਇਸ ਚ ਕੋਈ ਕਾਰਵਾਈ ਨਹੀਂ ਕੀਤੀ ਤਾਂ ਪਿਛਲੇ 6 ਦਿਨਾਂ ਤੋਂ ਕਿੱਥੇ ਸੀ? ਕਿਉਂ ਉਹਨਾਂ ਨੇ ਆਪਣੇ ਦੀਵਾਨ ਲਾਉਣੇ ਰੋਕੇ? ਕਿਉਂ ਨੀ ਪਬਲਿਕਲੀ ਆਏ? ਕਿਉਂ ਨੀ ਸਾਹਮਣੇ ਆਏ ਕਿ ਜੇ ਰਣਜੀਤ ਸਿੰਘ ਢੱਡਰੀਆਂ ਵਾਲਾ ਆਪਣੀਆਂ ਵੀਡੀਓ ਲੋਡ ਕਰ ਰਿਹਾ ਤਾਂ ਹਰਨਾਮ ਸਿੰਘ ਧੁੰਮੇ ਕੋਲੇ ਵੀ ਤਾਂ ਉਹੀ ਹਥਿਆਰ ਹੈਗਾ ਤੇ ਉਹ ਉੱਥੇ ਪਾ ਸਕਦੇ ਸੀ ਵੀ ਤੁਸੀਂ ਮੇਰਾ ਨਾਮ ਬਦਨਾਮ ਕਿਉਂ ਕਰ ਰਹੇ ਹੋ, ਮੈਨੂੰ ਕਿਉਂ ਲੈ ਰਹੇ ਹੋ ਗੱਲ ਇਸ ਨੂੰ। ਹੋ ਸਕਦਾ ਕਈ ਵਾਰੀ ਟਕਸਾਲ ਬਹੁਤ ਵੱਡੀ ਟਕਸਾਲ ਆ ਤੇ ਉਹਦੇ ਵਿੱਚ ਕੋਈ ਗਲਤ ਅਨਸਰਾਂ ਨੇ ਇਹ ਚੀਜ਼ ਦਾ ਫਾਇਦਾ ਉਠਾ ਕੇ ਤੇ ਦੋ ਭਰਾਵਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਹੋਵੇ, ਤੇ ਜੇ ਉਹ ਸਿੱਧੇ ਹੁੰਦੇ ਜਾਂ ਇਹਨਾਂ ਚ ਕੋਈ ਕਮੀ ਨਾ ਹੁੰਦੀ ਤਾਂ ਜੇ ਮੈਂ ਹਰਨਾਮ ਸਿੰਘ ਧੁੰਮੇ ਦੀ ਥਾਂ ਤੇ ਹੁੰਦਾ ਤੇ ਮੈਂ ਇਹਦੇ ਵਿੱਚ ਇਨਵੋਲਵ ਨਾ ਹੁੰਦਾ ਤੇ ਮੈਂ ਡੇਰੇ ਚ ਡੇਰਾ ਕਹਿ ਮਾਫੀ ਚਾਹੁੰਦਾ, ਪਰਮੇਸ਼ਰ ਦਰਬਾਰ ਜਿਹੜਾ ਗੁਰਦੁਆਰਾ ਸਾਹਿਬ ਆ ਉੱਥੇ ਆਉਂਦਾ ਤੇ ਉੱਥੇ ਆ ਕੇ ਮੈਂ ਉਹਨਾਂ ਨੂੰ ਦੱਸਦਾ ਵੀ ਭਾਈ ਮੇਰਾ ਕੀ ਰੋਲ ਆ ਜਾਂ ਕੀ ਨਹੀਂ ਹੈ, ਕੋਈ ਮੈਨੂੰ ਡਰ ਨਹੀਂ ਹੋਣਾ ਸੀ ਜੇ ਮੈਂ ਸੱਚਾ ਹੋਣਾ ਸੀ। ਪਰ ਗੱਲ ਤਾਂ ਇੱਥੇ ਆ ਵੀ ਜੇ ਉਹ ਸੱਚੇ ਹੈਗੇ ਵੀ ਆ, ਮੈਂ ਗਲਤ ਨਹੀਂ ਉਹਨਾਂ ਨੂੰ ਕਹਿੰਦਾ ਕਿਸੇ ਨੂੰ, ਪਰ ਉਹਨਾਂ ਨੂੰ ਫਿਰ ਇਹ ਡਰ ਕਿਸ ਚੀਜ਼ ਦਾ, ਇੰਨੀ ਦੇਰੀ ਕਿਸ ਚੀਜ਼ ਦੀ, ਇਹ ਜਿਹੜਾ ਸਵਾਲ ਖੜਾ ਹੁੰਦਾ ਸਾਡੇ ਜਹਿਨ ਦੇ ਵਿੱਚ। ਸੋ ਸਾਨੂੰ ਚਾਹੀਦਾ ਵੀ ਜੇ ਤੁਸੀਂ ਨਹੀਂ ਗਲਤ ਤਾਂ ਸਾਨੂੰ ਤੁਰਤ ਫੁਰਤ ਉਹਦਾ ਜਵਾਬ ਕਿਉਂ ਨਹੀਂ ਦਿੱਤਾ। ਇਹ ਅੱਜ ਪਬਲਿਕ ਮੰਗਦੀ ਆ ਤੇ ਪਬਲਿਕ ਨੂੰ ਇਸ ਚੀਜ਼ ਦਾ ਅਹਿਸਾਸ ਵੀ ਆ ਵੀ ਕੌਣ ਗਲਤ ਆ ਕੌਣ ਸਹੀ ਆ। ਹੁਣ ਡਰਾਮਾ ਕੁਛ ਮਰਜ਼ੀ ਕਰੀ ਜਾਣ, ਸਰਕਾਰਾਂ ਮਰਜ਼ੀ ਕੋਈ ਪ੍ਰੈਸ਼ਰ ਪਾਈ ਜਾਣ, ਇਹ ਇੱਕ ਵੱਖਰੀ ਗੱਲ ਆ
ਜੀ। ਬਿਲਕੁਲ, ਤੇ ਬਰਾੜ ਸਾਹਿਬ ਇਹ ਤਾਂ ਕੁਛ ਪੋਲੀਟੀਕਲ ਜਿਹੜੀਆਂ ਖ਼ਬਰਾਂ ਸੀਗੀਆਂ। ਕੱਲ ਇੱਕ ਹੋਰ ਜਿਹੜੀ ਕਾਫੀ ਨਿਰਾਸ਼ ਕਰਨ ਵਾਲੀ ਹੈ ਜੀ, ਲੁੱਟਮਾਰ ਜਿਹੜੀ ਆ ਕਾਫੀ ਵੱਧ ਚੁੱਕੀ ਹੈ ਪੰਜਾਬ ਦੇ ਵਿੱਚ, ਤੇ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਆ ਹਥਿਆਰਾਂ ਦੀ ਜਿਹੜੀ ਭਰਮਾਰ ਆ ਉਹ ਦਰਸਾਉਂਦੀਆਂ ਆ, ਬੜੇ ਸ਼ਰੇਆਮ ਦਰਸਾਉਂਦੀਆਂ ਹਨਾ। ਪਿੱਛੇ ਜੇ ਜਿੰਨੇ ਵੀ ਇੱਕ ਦੂਜੇ ਦੇ ਉੱਤੇ ਜਿਹੜੇ ਜਾਨਲੇਵਾ ਹਮਲੇ ਹੋ ਰਹੇ ਆ ਜਾਂ ਲੁੱਟਾਂ ਮਾਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ। ਕੱਲ ਵੀ ਇੱਕ ਗਾਰਡ ਦੀ ਹੱਤਿਆ ਕਰਕੇ ਕੈਸ਼ ਵੈਨ ਦੇ ਵਿੱਚੋਂ 60 ਲੱਖ ਰੁਪਏ ਜਿਹੜੇ ਆ ਲੁਟੇਰਿਆਂ ਨੇ ਲੁੱਟੇ ਆ, ਤੇ 3 ਗੱਡੀਆਂ ਦੇ ਵਿੱਚ ਸਵਾਰ ਸੀਗੇ ਲੁਟੇਰੇ ਤੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਕਹਿੰਦੇ ਗੋਲੀਆਂ ਦੀ ਵਾਛੜ ਜਿਹੜੀ ਸੀ ਉਹ ਕੀਤੀ ਗਈ ਆ, ਤੇ ਉਹਨਾਂ ਦੀ ਭਾਲ ਦੇ ਲਈ ਵੈਸੇ ਨਾਕਾਬੰਦੀ ਤਾਂ ਕਰ ਦਿੱਤੀ ਗਈ ਹੈ। ਬਰਾੜ ਸਾਹਿਬ ਕਾਫੀ ਜ਼ਿਆਦਾ ਇਹ ਵੀ ਚਿੰਤਾ ਦਾ ਵਿਸ਼ਾ ਹੈ ਜਿਸ ਤਰ੍ਹਾਂ ਹਥਿਆਰਾਂ ਦੀ ਭਰਮਾਰ ਜਿਹੜੀ ਆ ਉਹ ਪੰਜਾਬ ਦੇ ਵਿੱਚ ਹੋ ਗਈ ਆ, ਜਿੱਦਾਂ ਹਥਿਆਰ ਜਿਹੜੇ ਉਹ ਆਮ ਆ, ਹਰ ਤੀਸਰੇ ਬੰਦੇ ਕੋਲ ਹਰ ਚੌਥੇ ਬੰਦੇ ਕੋਲ ਹਥਿਆਰ ਜਿਹੜੇ ਉਹ ਪਾਏ ਦੇਖੇ ਜਾ ਸਕਦੇ ਆ ਜੀ।
ਬਿਲਕੁਲ ਅਮਰਦੀਪ, ਮੈਂ ਇਸ ਖਬਰ ਨੂੰ ਨਾ ਪਿਛਲੀ ਖਾਲ ਵੀ ਥੋੜਾ ਜਿਹਾ ਜੋੜ ਕੇ ਦੇਖੂੰਗਾ, ਹਥਿਆਰਾਂ ਦੀ ਵੀ ਗੱਲ ਕਰੂੰਗਾ, ਕਿਉਂਕਿ ਮੈਂ ਪਿਛਲੇ ਦਿਨੀ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਬਿਆਨ ਸੁਣ ਰਿਹਾ ਸੀ ਤੇ। ਪਰ ਮੈਂ ਨਾਲ ਦਮਦਮੀ ਟਕਸਾਲ ਦੀ ਵੀ ਨਾ ਥੋੜੀ ਜਿਹੀ ਗੱਲ ਹੋਰ ਕਰਨੀ ਚਾਹੂੰਗਾ। ਕੱਲ ਹਰਜਿੰਦਰ ਸਿੰਘ ਦਲਗੀਰ ਜਿਹੜੇ ਕਿ ਇੱਕ ਇਤਿਹਾਸਕਾਰ ਨੇ ਤੇ ਖਾਸ ਕਰ ਸਪੋਕਸਮੈਨ ਅਖਬਾਰ ਚ ਲਗਾਤਾਰ ਲਿਖਦੇ ਆ, ਮੈਂ ਪਰਸਨਲ ਪੱਧਰ ਤੇ ਖੈਰ ਉਹਨਾਂ ਨੂੰ ਓਨਾ ਨਹੀਂ ਲਾਈਕ ਕਰਦਾ ਗਾ, ਬਹੁਤ ਸਾਰੀਆਂ ਗੱਲਾਂ ਤੇ ਮੇਰੇ ਉਹਨਾਂ ਤੇ ਉਹਨਾਂ ਦੇ ਵਿਚਾਰਾਂ ਦੀ ਜੰਗ ਹੈ, ਮੈਨੂੰ ਉਹਨਾਂ ਦੇ ਕਈ ਵਿਚਾਰ ਆ ਜਿਹੜੇ ਉਹ ਚੰਗੇ ਲੱਗਦੇ ਜਿਹੜੀਆਂ ਗੱਲਾਂ ਕਰਦੇ ਆ। ਪਰ ਕੱਲ ਉਹਨਾਂ ਨੇ ਇੱਕ ਲੇਖ ਦਮਦਮੀ ਟਕਸਾਲ ਦੇ ਉੱਤੇ ਲਿਖਿਆ ਜੀ, ਪੜਦਾ ਲੇਖ ਚਾਈ ਕਿੰਨੇ ਪਰਸੈਂਟੇਜ ਆ, ਵੈਸੇ ਤਾਂ ਉਹਨਾਂ ਨੇ ਸਾਰੀ ਗੱਲ ਦਲੀਲ ਨਾਲ ਲਿਖੀ ਆ ਤੇ ਉਹਦੇ ਤੇ ਸ਼ੰਕਾ ਕਰਨੀ ਬਣਦੀ ਨਹੀਂ ਹੈ, ਚਾਹੇ ਮੇਰੇ ਵਿਚਾਰਾਂ ਦੀ ਮਤ ਭੇਦ ਆ, ਪਰ ਜੇ ਉਹਨਾਂ ਨੇ ਕੁਛ ਸਹੀ ਕਿਤੇ ਲਿਖਿਆ ਤਾਂ ਮੈਂ ਉਹਨੂੰ ਸਹੀ ਵੀ ਕਿਹਾ, ਖੁੱਲੇ ਦਿਲ ਨਾਲ ਉਹਨਾਂ ਦਾ ਇਸ ਚੀਜ਼ ਨੂੰ ਸਮਰਥਨ ਵੀ ਕੀਤਾ। ਤਾਂ ਉਹਨਾਂ ਦੇ ਲੇਖ ਦੇ ਵਿੱਚ ਨਾ ਇਹ ਗੱਲ ਆਉਂਦੀ ਆ ਵੀ ਜਿਹੜੀ ਦਮਦਮੀ ਟਕਸਾਲ ਆ ਉਹਨੂੰ ਅਸੀਂ ਸਭ ਤੋਂ ਪਹਿਲਾਂ ਤਾਂ ਜੋੜਦੇ ਆ ਗੁਰੂ ਗੋਬਿੰਦ ਸਿੰਘ ਜੀ ਨਾਲ, ਤੇ ਅਸੀਂ ਕਹਿੰਦੇ ਆ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਪਿਤਾ ਨੇ ਇਹ ਟਕਸਾਲ ਥਾਪੀ ਸੀ, ਖੁਦ ਥਾਪੀ ਸੀ। ਉਦੋਂ ਅਗਲਾ ਨਾਂ ਸੀ ਜੋੜਦੇ ਉਹਦੇ ਨਾਲ ਬਾਬਾ ਦੀਪ ਸਿੰਘ ਦਾ, ਵੀ ਉਹ ਜਿਹੜੇ ਪਹਿਲੇ ਮੁਖੀ ਦਮਦਮੀ ਟਕਸਾਲ ਦੇ ਬਣੇ ਸਨ, ਤੇ ਉਹਨਾਂ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਆ ਤੇ ਉਹਦਾ ਹੱਥ ਉਤਾਰਾ ਜਿਹੜਾ ਕੀਤਾ ਸੀ ਇਸ ਟਕਸਾਲ ਦੇ ਨੇ ਸਾਰੀ ਨੇ ਰਲ ਕੇ, ਤੇ ਉਹਦੀ ਕਮਾਂਡ ਦੇ ਵਿੱਚ ਕੀਤਾ ਸੀ ਬਾਬਾ ਦੀਪ ਸਿੰਘ ਜੀ ਦੇ। ਹੁਣ ਜਦੋਂ ਦੋ ਨਾਂ ਇਹ ਜੁੜ ਜਾਂਦੇ ਆ ਤਾਂ ਮੇਰੇ ਤੇਰੇ ਵਰਗਿਆਂ ਦੇ ਤਾਂ ਸਵਾਲ ਖਤਮ, ਅਸੀਂ ਤਾਂ ਸਾਡੀ ਤਾਂ ਜੁਰਤ ਨਹੀਂ ਹੈ ਵੀ ਅਸੀਂ ਉਂਗਲ ਉਠਾ ਸਕੀਏ ਜਿੱਥੇ ਸਾਡੇ ਗੁਰੂ ਸਾਹਿਬਾਨ ਦਾ ਨਾਂ ਜੁੜ ਗਿਆ ਤੇ ਉਹਨਾਂ ਦੇ ਨਾਂ ਨੇ ਉਹਨਾਂ ਨੇ ਕਿਸ ਚੀਜ਼ ਦੀ ਸ਼ੁਰੂਆਤ ਕੀਤੀ ਆ, ਤਾਂ ਅਸੀਂ ਅੰਦਰੋਂ ਕੰਮ ਜਾਂਦੇ ਹਾਂ। ਜੋ ਹੋ ਸਕਦਾ ਕੋਈ ਮੂਰਖ ਇਨਸਾਨ ਆ ਜੇ ਕੋਈ ਉਹਦੀ ਵਿਰੋਧਤਾ ਕਰੇ ਜਾਂ ਗੱਲ ਕਰੇ, ਜੇ ਹੁਣ ਸਾਨੂੰ ਸਿੱਖਿਆ ਸਾਨੂੰ ਬਚਪਨ ਤੋਂ ਇਹ ਗੱਲ ਦੀ ਸਿੱਖਿਆ ਦਿੱਤੀ ਆ ਵੀ ਸਾਡੇ ਗੁਰੂ ਸਾਹਿਬ ਨੇ, ਤਾਂ ਮੈਨੂੰ ਨਹੀਂ ਲੱਗਦਾ ਵੀ ਅਸੀਂ ਜੁਰਤ ਕਰਾਂਗੇ ਵੀ ਉਸ ਨੂੰ ਉਲੰਘਣਾ ਕਰਾਂਗੇ ਜਾਂ ਉਸ ਨੂੰ ਮੰਨਣੋਂ ਇਨਕਾਰ ਕਰਾਂਗੇ। ਅਸੀਂ ਮੰਨਾਂਗੇ, ਅਸੀਂ ਬਾਬਾ ਦੀਪ ਸਿੰਘ ਦੀ ਸ਼ਹੀਦੀ ਤੋਂ ਇੰਨੇ ਕੁ ਪ੍ਰਭਾਵਿਤ ਆ, ਉਹਨਾਂ ਦੇ ਕਰੈਕਟਰ ਤੋਂ, ਉਹਨਾਂ ਦੇ ਜੀਵਨ ਜਾਂਚ ਤੋਂ, ਅਸੀਂ ਉਹਨਾਂ ਦੀ ਕੋਈ ਵੀ ਗੱਲ ਉਹਨਾਂ ਦੀ ਵਿਰੋਧਤਾ ਚ ਜਾਂ ਉਹਨਾਂ ਦੇ ਵੱਲੋਂ ਕੀਤੇ ਨੂੰ ਕਦੇ ਨੀ ਮੁਨਕਰ ਹੋਵਾਂਗੇ। ਪਰ ਹੁਣ ਗੱਲ ਇਹ ਆ ਵੀ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਆਪਣੇ ਆਰਟੀਕਲ ਦੇ ਵਿੱਚ ਦਮਦਮੀ ਟਕਸਾਲ ਦਾ ਜਿਹੜਾ ਪਿਛੋਕੜ ਦੱਸਿਆ, ਉਹਨਾਂ ਨੇ ਉਹਦੇ ਇਹ ਸਬੂਤ ਦਿੱਤੇ ਆ ਵੀ ਦਮਦਮੀ ਟਕਸਾਲ ਤਾਂ ਸ਼ੁਰੂ ਹੀ 1967 ਚ ਹੋਈ ਆ। 1967 ਤੋਂ ਪਹਿਲਾਂ ਤਾਂ ਦਮਦਮੀ ਟਕਸਾਲ ਦਾ ਉਹ ਕਹਿੰਦੇ ਜੇ ਕੋਈ ਵੀ ਬੰਦਾ ਕੋਈ ਵੀ ਸਬੂਤ ਲਿਆ ਕੇ ਮੈਨੂੰ ਦੇ ਤਾਂ ਮੈਂ ਕਹਿੰਦੇ ਸਾਰੀ ਉਮਰ ਉਹਦਾ ਮੁਜਰਮ ਆ, ਸਿੱਖ ਕੌਮ ਦਾ ਮੁਜਰਮ ਆ, ਜਿੱਥੇ ਮਰਜ਼ੀ ਮੈਨੂੰ ਜੋ ਮਰਜ਼ੀ ਸਜ਼ਾ ਦਿਓ। ਉਹ ਇਹ ਗੱਲ ਕਹਿ ਰਹੇ ਆ ਤੇ ਮੰਨ ਰਹੇ ਆ ਤੇ ਲਿਖਿਆ ਵੀ ਉਹਨਾਂ ਨੇ ਬਹੁਤ ਕੁਛ ਇਸ ਬਾਰੇ। ਤਾਂ ਇਹ ਹੈਰਾਨੀ ਦੀ ਗੱਲ ਆ। ਹੁਣ ਰਾਤ ਦੀ ਜਦੋਂ ਦਾ ਮੈਂ ਇਹ ਆਰਟੀਕਲ ਬਾਰੇ ਸੁਣਿਆ ਪੜਿਆ ਉਦੋਂ ਦੀ ਮੇਰੇ ਮਨ ਚ ਵੀ ਬਹੁਤ ਵੱਡੀਆਂ ਸ਼ੰਕਾਵਾਂ ਖੜੀਆਂ ਹੋਈਆਂ ਤੇ ਦਲੀਲਾਂ ਦੇ ਵਿੱਚ ਜਾਣੇ ਆ ਤਾਂ ਦਲੀਲਾਂ ਵੀ ਬਿਲਕੁਲ ਜਾਇਜ਼ ਆ ਤੇ ਉਹਦੇ ਵਿੱਚ ਕਲੀਅਰ ਕੱਟ ਗੱਲ ਆਉਂਦੀ ਹੈ ਵੀ ਇਹ ਨਿਰਮਲੇ ਸੰਸਥਾ ਸੀ ਜਿਹੜੀ ਉਹਨਾਂ ਦਾ ਜਿਹੜਾ ਕਾਰਜ ਸੀ ਤੇ ਉਹਨਾਂ ਦਾ ਬਦਲਿਆ ਹੋਇਆ ਰੂਪ ਦਮਦਮੀ ਜਿਹੜੀ ਟਕਸਾਲ ਦੇ ਰੂਪ ਦੇ ਵਿੱਚ 1967 ਚ ਪਹਿਲੀ ਵਾਰੀ ਕਿਤੇ ਨਾ ਕਿਤੇ ਦਿਖਾਈ ਦਿੱਤਾ। ਪਰ ਹੁਣ ਗੱਲ ਇਹ ਆ ਜਾਂਦੀ ਹੈ ਜੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਸੀ ਤੇ ਉਦੋਂ ਬਾਅਦ ਗਿਣਤੀ ਹੋ ਰਹੀ ਹੈ ਵੀ 14ਵੇਂ ਜਥੇਦਾਰ ਸੀਗੇ ਸੰਤ, ਤਾਂ ਇਹਨਾਂ ਇਹਨਾਂ ਚੀਜ਼ਾਂ ਦੇ ਵਿੱਚ ਨੂੰ ਸਾਨੂੰ ਦੇਖਣਾ ਪੈਣਾ, ਉਹ ਕੜੀਆਂ ਜੋੜਨੀਆਂ ਪੈਣੀਆਂ। ਸੋ ਮੈਂ ਅੱਜ ਵੀ ਸ਼ੰਕਾ ਦੀ ਨਜ਼ਰ ਨਾਲ ਡਾਕਟਰ ਦਲਗੀਰ ਦਾ ਆਰਟੀਕਲ ਦੇਖ ਰਿਹਾ, ਪਰ ਘੋਖਣਾ ਪੜਤਾਲਣਾ ਚਾਹੂੰਗਾ। ਆਉਣ ਵਾਲੇ ਦਿਨਾਂ ਚ ਬਹੁਤ ਸਾਰੇ ਬੁੱਧੀਜੀਵੀ ਵੀ ਹੋਰ ਘੋਖ ਪੜਤਾਲਣਗੇ। ਅੱਜ ਕੱਲ ਵੀ ਮੈਂ ਕੋਸ਼ਿਸ਼ ਕੀਤੀ ਆਪਣੇ ਉਸਤਾਦ ਡਾਕਟਰ ਹਰਪਾਲ ਸਿੰਘ ਪੰਨੂ ਹੋਰਾਂ ਨਾਲ ਗੱਲ ਕਰਨ ਦੀ ਇਸ ਵਿਸ਼ੇ ਦੇ ਉੱਤੇ, ਪਰ ਮੈਂ ਕਰ ਨਹੀਂ ਪਾਇਆ। ਅੱਜ ਮੈਂ ਕੋਸ਼ਿਸ਼ ਕਰੂੰਗਾ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਇਸ ਸਾਰੇ ਵਿਸ਼ੇ ਦੇ ਉੱਤੇ। ਪਰ ਕੁੱਲ ਮਿਲਾ ਕੇ ਬਹੁਤ ਹੀ ਹੈਰਾਨੀਜਨਕ ਇਹ ਸੱਚ ਆ, ਜੇ ਟਕਸਾਲ ਦੀ ਸਚਾਈ 66 ਤੋਂ ਪਹਿਲਾਂ ਦੀ 67 ਤੋਂ ਪਹਿਲਾਂ ਦੀ ਕਿਤੇ ਹੈ ਤਾਂ ਉਹ ਜ਼ਰੂਰ ਸਾਹਮਣੇ ਆਉਣੀ ਚਾਹੀਦੀ ਹੈ, ਤਾਂ ਕਿ ਅਸੀਂ ਦੇਖੀਏ ਵੀ ਡਾਕਟਰ ਦਲਗੀਰ ਕਿੱਥੋਂ ਤੱਕ ਸਹੀ ਆ, ਤੇ ਜਾਂ ਅਸੀਂ ਕਿਤੇ ਇਹ ਤਾਂ ਨਹੀਂ ਹੈ ਵੀ ਅਸੀਂ ਗੁਰੂ ਸਾਹਿਬਾਨ ਦਾ ਨਾਂ ਵਰਤ ਕੇ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਮੂਰਖ ਬਣਾ ਰਹੇ ਹਾਂ, ਤੇ ਇਹ ਵੀ ਹੋ ਸਕਦਾ ਕਿਉਂਕਿ ਅਸੀਂ 20 ਸਾਲਾਂ ਦੇ ਵਿੱਚ ਕੋਈ ਵੀ ਇਤਿਹਾਸ ਬਦਲਿਆ ਜਾ ਸਕਦਾ। ਸਿਰਫ ਇੱਕ ਜਨਰੇਸ਼ਨ ਨੂੰ ਤੁਸੀਂ ਕੁਛ ਵੀ ਕਹਿਣਾ ਸ਼ੁਰੂ ਕਰ ਦਿਓ ਤੇ ਉਹ ਇਤਿਹਾਸ ਬਦਲ ਜੂ, ਨਾ ਬਦਲਿਆ ਤਾਂ ਮੈਨੂੰ ਕਹਿ ਦਿਓ। ਇਹ ਅਕਸਰ ਪਿੱਛੇ ਅਸੀਂ ਹਿਸਟਰੀ ਚ ਵੀ ਦੇਖਿਆ ਵੀ ਜੇ ਅਸੀਂ ਕਿਸੇ ਕਹਿਣ ਲੱਗ ਜਾਈਏ ਵੀ ਭਾਈ ਅੱਜ ਤੋਂ ਲਿਖਣ ਲੱਗ ਜਾਈਏ ਵੀ 1980 ਦੇ ਵਿੱਚ ਜਿਹੜੇ ਵੀ ਕੁੱਤੇ ਹੁੰਦੇ ਸਨ ਉਹਨਾਂ ਕੁੱਤਿਆਂ ਦੇ ਸਿੰਘ ਨਿਕਲੇ ਹੁੰਦੇ ਸਨ, ਤਾਂ 20 ਸਾਲ ਲਗਾਤਾਰ ਜੇ ਰਾਈਟਰ ਲਿਖਦੇ ਰਹਿਣ, ਅਖਬਾਰ ਲਿਖਦੇ ਰਹਿਣ, ਤਾਂ 20 ਸਾਲਾਂ ਬਾਅਦ ਜਿਹੜੀ ਜਨਰੇਸ਼ਨ ਆਊਗੀ ਉਹਨਾਂ ਨੂੰ ਕੁੱਤੇ ਜਿਹੜੇ ਸਿੰਘਾਂ ਵਾਲੇ ਦਿਸਣ ਲੱਗ ਜਾਣਗੇ। ਸੋ ਇਹ ਵੀ ਇੱਕ ਇਹ ਵੱਡੀ ਤਰਾਸਦੀ ਹੈ ਸਾਡੀ ਵੀ ਟਵਿਸਟ ਬਹੁਤ ਕਰਦੇ ਹਾਂ ਹਿਸਟਰੀ ਦੇ ਵਿੱਚ, ਦੋਸ਼ ਲੱਗਦਾ ਸਿੱਖ ਹਿਸਟਰੀ ਨੂੰ ਤਾਂ ਖਾਸ ਕਰਕੇ ਤੋੜਨ ਮਰੋੜਨ ਦੀ ਕੋਸ਼ਿਸ਼ ਰਹੀ ਆ। ਸੋ ਇਹ ਇੱਕ ਤਾਂ ਗੱਲ ਆ, ਦੂਜੀ ਹਥਿਆਰਾਂ ਦੀ ਤੁਸੀਂ ਇਹਦੇ ਚ ਗੱਲ ਕੀਤੀ ਸੀ
ਜੀ,
ਢੱਡਰੀਆਂ ਵਾਲੇ ਨੂੰ 3-4 ਦਿਨ ਤੋਂ ਪੁਲਿਸ ਕਹਿ ਰਹੀ ਆ, ਪੰਜਾਬ ਸਰਕਾਰ ਕਹਿ ਰਹੀ ਆ ਵੀ ਤੁਸੀਂ ਸਿਕਿਉਰਿਟੀ ਲੈ ਲਓ, ਤੇ ਬਹੁਤ ਸਾਰੇ ਲੋਕ ਦੋਸ਼ ਵੀ ਇਹ ਲਾ ਰਹੇ ਆ ਵੀ ਅਟੈਕ ਆ ਜਿਹੜਾ ਉਹ ਜੈਡ ਸਿਕਿਉਰਿਟੀ ਲੈਣ ਲਈ ਕੀਤਾ ਗਿਆ ਸੀ। ਦੂਜੇ ਪਾਸੇ ਢੱਡਰੀਆਂ ਵਾਲੇ ਨੇ ਸਦਾ ਹੀ ਇਹ ਗੱਲ ਕਹੀ ਆ ਵੀ ਉਹਨੂੰ ਚੰਗਾ ਨਹੀਂ ਲੱਗਦਾ ਵੀ ਲਾਮ ਲਸ਼ਕਰ ਲੈ ਕੇ ਤੁਰਨਾ, ਹਥਿਆਰ ਅੱਗੇ ਪਿੱਛੇ ਲੈ ਕੇ, ਇੱਕ ਬਾਬੇ ਦਾ, ਡੇਰੇ ਵਾਲੇ ਦਾ, ਸਾਧ ਦਾ ਜਾਂ ਸੰਤ ਦਾ ਜਾਂ ਕਹਿ ਸਕਦੀਏ ਇੱਕ ਪ੍ਰਚਾਰਕ ਦਾ ਤੁਰਨਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਉਹਨਾਂ ਕੋਲ 2-3 ਜਿਹੜੇ ਅਸਲੇ ਸੀ ਉਹ ਲਸੰਸੀ ਆ ਤੇ ਉਹ ਸਾਨੂੰ ਵਰਤਣ ਦਾ ਮੌਕਾ ਨਹੀਂ ਮਿਲਿਆ ਤੇ ਉਹ ਵੀ ਅਸੀਂ ਲੁਕੋ ਕੇ ਰੱਖਦੇ ਹਾਂ, ਅਸੀਂ ਕਿਤੇ ਵੀ ਐ ਸਾਹਮਣੇ ਨਹੀਂ ਸ਼ੋ ਆਫ ਨਹੀਂ ਕੀਤਾ ਕਿਉਂਕਿ ਸਾਡਾ ਕੰਮ ਗੁਰਬਾਣੀ ਦਾ ਪ੍ਰਚਾਰ ਕਰਨਾ ਨਾ ਕਿ ਅਸਲੇ ਦਾ ਜਿਹੜਾ ਦਿਖਾਵਾ ਕਰਨਾ। ਹੁਣ ਦੂਜੇ ਪਾਸੇ ਉਹਨਾਂ ਨੇ ਜਦੋਂ ਹੁਣ ਕੱਲ ਉਹਨਾਂ ਨੇ ਇੱਕ ਬਿਆਨ ਦੇ ਵਿੱਚ ਇਹ ਕਿਹਾ ਵੀ ਜਿਹੜਾ ਅਸਲੇ ਦੇ ਅਸੀਂ ਸਿਕਿਉਰਿਟੀ ਨਹੀਂ ਲਵਾਂਗੇ ਕਿਉਂਕਿ ਫਿਲਹਾਲ ਤਾਂ ਮੈਨੂੰ ਕਹਿੰਦੇ ਲੋੜ ਨਹੀਂ, ਮੈਂ ਕਿਤੇ ਜਾ ਨਹੀਂ ਰਿਹਾ, ਪਰ ਜਦੋਂ ਮੈਂ ਜਾਊਂਗਾ ਉਦੋਂ ਟੈਂਪਰੇਰੀ ਭਲਾ ਸਿਕਿਉਰਿਟੀ ਲੈ ਲਾਂ, ਪਰ ਮੈਂ ਚਾਹੁੰਦਾ ਵੀ ਪਰਮਾਨੈਂਟ ਤੌਰ ਤੇ ਮੇਰੇ ਆਲੇ ਦੁਆਲੇ ਦੇ ਜਿਹੜੇ ਲੋਕ ਆ ਉਹਨਾਂ ਨੂੰ ਪ੍ਰਾਈਵੇਟ ਅਸਲੇ ਦੇ ਲਾਇਸੈਂਸ ਦਿੱਤੇ ਜਾਣ, ਪਰਸਨਲ ਅਸਲੇ ਦੇ ਲਾਇਸੈਂਸ ਦਿੱਤੇ ਜਾਣ ਤੇ ਉਹਦੇ ਨਾਲ ਹੀ ਅਸੀਂ ਆਪਦੀ ਸਿਕਿਉਰਿਟੀ ਕਰਾਂਗੇ। ਹੁਣ ਜਦੋਂ ਲਾਇਸੈਂਸ ਵੰਡੇ ਜਾਣਗੇ ਤਾਂ ਉਹਦੇ ਵਿੱਚ ਸਹੀ ਬੰਦੇ ਵੀ ਲੈਣਗੇ, ਗਲਤ ਬੰਦੇ ਵੀ ਲੈਣਗੇ, ਉਹ ਹੁਣ ਪਤਾ ਨਹੀਂ ਕਿਹੜਾ ਪੈਮਾਨਾ ਰੱਖਿਆ ਜਾਊ। ਮੰਨ ਲਓ ਪਰਮੇਸ਼ਰ ਦਰਬਾਰ ਗੁਰਦੁਆਰੇ ਦੇ ਵਿੱਚ 100 ਲਾਇਸੈਂਸ ਦੇ ਦਿੱਤਾ ਜਾਂਦਾ ਤਾਂ 4 ਦਿਨਾਂ ਨੂੰ ਇਹ ਨਾ ਹੋਵੇ ਕਿਤੇ ਉਹ ਕਿਲੇ ਦਾ ਰੂਪ ਧਾਰਨ ਕਰ ਜਾਏ ਉਹ ਗੁਰਦੁਆਰਾ ਤੇ ਉਹਦੇ ਵਿੱਚ ਅਸਲੇ ਦੇ ਨਾਲ ਮੋਰਚੇ ਲੱਗ ਜਾਣ, ਇਹ ਵੀ ਤਾਂ ਹੋ ਸਕਦਾ ਨਾ, ਇਹ ਵੀ ਤਾਂ ਇੱਕ ਗੱਲ ਦੇਖਣ ਦੀ ਗੱਲ ਆ। ਸੋ ਇਹ ਪੰਜਾਬ ਦੇ ਵਿੱਚ ਜਿਹੜਾ ਅਸਲਾ ਜਾਇਜ਼ ਆ ਰਿਹਾ ਉਹ ਵੀ ਕਿਤੇ ਨਾ ਕਿਤੇ ਖਤਰਨਾਕ ਹੈ, ਨਜਾਇਜ਼ ਦੀ ਤਾਂ ਦੂਰ ਦੀ ਗੱਲ ਆ। ਜਿਹੜੀ ਤੁਸੀਂ ਵਾਰਦਾਤ ਦੀ ਗੱਲ ਕੀਤੀ ਸੀ, 60 ਲੱਖ ਲੁੱਟਣ ਦੀ ਗੱਲ ਕੀਤੀ ਸੀ, ਦੇਖੋ ਹਰ ਤੀਜੇ ਦਿਨ ਇਹ ਗੱਲਾਂ ਹੋ ਰਹੀਆਂ, ਤਾਂ ਸਭ ਤੋਂ ਵੱਡਾ ਤਾਂ ਮੈਂ ਉਦਣ ਵੀ ਉਂਗਲ ਉਠਾਈ ਸੀ ਜਿਹਦੇ ਤਮਿਲਨਾਡੂ ਚ 570 ਕਰੋੜ ਬੈਂਕ ਦਾ ਫੜਿਆ ਗਿਆ ਤੇ ਇਹ ਨੀ ਸਾਬਤ ਕਰਨ ਲਈ ਉਹਨਾਂ ਕੋਲੇ ਕੁਛ ਸੀ ਵੀ ਇਹ ਬੈਂਕ ਦੇ ਪੈਸੇ ਆ। ਸੋ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਬੈਂਕ ਜਿਹੜਾ ਕੈਸ਼ ਆ ਉਹ ਟਰਾਂਸਫਰ ਕਰਨ ਲਈ ਇਹਨਾਂ ਨੂੰ ਪ੍ਰਾਈਵੇਟ ਟੈਕਸੀਆਂ ਕਿਉਂ ਹਾਇਰ ਕਰਨੀਆਂ ਪੈਂਦੀਆਂ, ਤੇ 2-2, 4-4 ਬੰਦੇ ਜਾਂ ਇੱਕ 12 ਬੋਰ ਦੀ ਬੰਦੂਕ ਲੈ ਕੇ ਇੱਕ ਪੁਰਾਣਾ ਫੌਜੀ ਜਿਹੜਾ ਰਿਟਾਇਰ ਹੋ ਚੁੱਕਾ ਜਿਹੜਾ ਉਹਨਾਂ ਐਕਟਿਵ ਵੀ ਨਹੀਂ ਹੈ ਉਹ ਕਹਿੰਦੇ ਸੀ ਤੁਸੀਂ ਕੈਸ਼ ਟ੍ਰਾਂਸਫਰ ਕਰਦੇ ਹੋ, ਤਾਂ ਇਹ ਕਿਤੇ ਨਾ ਕਿਤੇ ਮੈਨੇਜਮੈਂਟ ਦੀ ਕਮੀ ਆ। ਜਿਹੜੇ ਭੁੱਖ ਨੰਗ ਨਾਲ ਘੁਲੀ ਜਾਂਦੇ ਲੋਕ ਜਾਂ ਜਿਹੜੇ ਲੋਕਾਂ ਨੂੰ ਈਜ਼ੀ ਮਨੀ ਦਾ ਚਾਅ ਜਾਂ ਜਿਹੜੇ ਅੱਜ ਦੇ ਆਣਿਆਂ ਤੇ ਇਹਨਾਂ ਤੋਂ ਲੈ ਕੇ ਇਹ ਜਿਹੀਆਂ ਨਸੀਹਤਾਂ ਲੈਂਦੇ ਆ ਉਹਨਾਂ ਨੇ ਫਿਰ ਇਹੀ ਚੀਜ਼ਾਂ ਹੀ ਕਰਨੀਆਂ, ਟਰਾਂ ਖੁਆ ਕਰਨੀਆਂ, ਤੇ ਜੇ ਤੁਸੀਂ ਕਿਤੇ ਈਜ਼ੀ ਐਕਸੈਸ ਦੇ ਦੋਗੇ ਤਾਂ ਉਹਨਾਂ ਨੇ ਸੌਖੀ ਕਰ ਲੈਣੀ ਆ। ਹੁਣ ਇੱਕ ਬੰਦੇ ਨੂੰ ਮਾਰ ਕੇ 60 ਲੱਖ ਖੋਣਾ ਉਹਨਾਂ ਨੂੰ ਕਿੱਡੀ ਕੁ ਵੱਡੀ ਗੱਲ ਸੀ ਇੱਕ ਬੰਦੂਕ ਵਾਲੇ ਨੂੰ, ਤੋਂ ਇਹ ਕੁਛ ਕਰਨਾ। ਸੋ ਇਹ ਜਿਹੀਆਂ ਵਾਰਦਾਤਾਂ ਤਾਂ ਵੀ ਹੋ ਰਹੀਆਂ, ਇਹ ਬੈਂਕਾਂ ਨੂੰ ਵੀ ਚਾਹੀਦਾ, ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਇਹਦਾ ਕੋਈ ਸਿਸਟਮ ਆਉਣਾ ਚਾਹੀਦਾ। ਬੈਂਕ ਟੂ ਬੈਂਕ ਜਿਹੜੀ ਟ੍ਰਾਂਸਫਰ ਜਾਂ ਪੈਸੇ ਦੀ ਜਦੋਂ ਲੋੜ ਪੈਂਦੀ ਆ ਉਹਦੇ ਚ ਪੂਰੀ ਇੱਕ ਪ੍ਰੋਫੈਸ਼ਨਲ ਕੰਪਨੀਆਂ, ਅੱਜ ਕੱਲ ਪ੍ਰਾਈਵੇਟ ਕੰਪਨੀਆਂ ਸਿਕਿਉਰਿਟੀ ਕੰਪਨੀਆਂ ਨੇ ਉਹ ਹਾਇਰ ਕਰਨੀਆਂ ਚਾਹੀਦੀਆਂ। ਉਹਨਾਂ ਕੋਲ ਪੂਰਨ ਆਪਦੀ ਟੀਮ ਹੋਣੀ ਚਾਹੀਦੀ ਆ, ਉਹਨਾਂ ਕੋਲ ਉਹ ਜਿਹਾ ਵਹੀਕਲ ਹੋਣਾ ਚਾਹੀਦਾ, ਉਹ ਵਹੀਕਲ ਨੂੰ ਜਿਹੜਾ ਕਿਤੇ ਵੀ ਰੋਕਿਆ ਨਹੀਂ ਜਾਣਾ ਚਾਹੀਦਾ, ਉਹਦੇ ਲਈ ਸਪੈਸ਼ਲ ਜਿਹੜੀਆਂ ਉਹਦੀਆਂ ਹਦਾਇਤਾਂ ਉਸਨੂੰ ਹੋਣੀਆਂ ਚਾਹੀਦੀਆਂ, ਉਹਦੀ ਕੋਈ ਸਪੈਸ਼ਲ ਉਹਦਾ ਹੂਟਰ ਹੋਣਾ ਚਾਹੀਦਾ ਤਾਂ ਕਿ ਉਹ ਕਿਤੇ ਵੀ ਜਾਵੇ ਤਾਂ ਇਹਦਾ ਮਤਲਬ ਕੋਈ ਨੇੜੇ ਨਾ ਲੱਗੇ ਉਹਦੇ। ਇਹ ਜਿਹਾ ਕੁਛ ਉਹਦਾ ਸਿਕਿਉਰਿਟੀ ਦੇ ਕੰਮ ਕਰਨੇ ਚਾਹੀਦੇ, ਨਾ ਕਿ ਲੋਕਾਂ ਦੇ ਬਾਅਦ ਚ ਦੋਸ਼ ਲਾਉਣਾ ਚਾਹੀਦਾ।
ਜੀ ਗੱਲ ਇਹ ਵੀ ਹੈ ਬ੍ਰਾਂਡ ਸਾਹਿਬ ਕਿ ਜਿਹੜੇ ਹਥਿਆਰ ਆ ਉਹ ਇਸ ਹੱਦ ਤੱਕ ਕਿਸ ਤਰ੍ਹਾਂ ਜਨਤਾ ਦੇ ਕੋਲ ਪਹੁੰਚੇ ਹੋਏ ਆ ਕਿ ਦੇਖੋ ਗੋਲੀਬਾਰੀ ਜਿਹੜੀ ਆ ਜਾਂ ਕਾਤਲਾਨਾ ਹਮਲੇ ਜਿਹੜੇ ਆ ਇਹਨਾਂ ਹਥਿਆਰਾਂ ਦੇ ਨਾਲ ਆਮ ਗੱਲ ਹੋ ਗਈ ਆ ਪੰਜਾਬ ਦੇ ਵਿੱਚ। ਆਪਾਂ ਦੇਖਦੇ ਹੁੰਦੇ ਸੀ ਕਿ ਯੂਪੀ ਜਾਂ ਬਿਹਾਰ ਵਰਗੇ ਜਿਹੜੇ ਰਾਜ ਆ ਉੱਥੇ ਪਹਿਲਾਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਹੁੰਦੀਆਂ ਸੀ ਪਰ ਪੰਜਾਬ ਦੇ ਵਿੱਚ ਇਹੋ ਜਿਹਾ ਅੰਜਾਮ ਘੱਟ ਦਿੱਤਾ ਜਾਂਦਾ ਸੀ ਪਰ ਹੁਣ ਜਿਹੜੀਆਂ ਵਾਰਦਾਤਾਂ ਉੱਥੇ ਵਾਪਰਦੀਆਂ ਪੰਜਾਬ ਦੇ ਵਿੱਚ ਕਾਫੀ ਹੈਰਾਨੀ ਵਾਲੀਆਂ ਹੁੰਦੀਆਂ ਤੇ ਕਾਫੀ ਚਿੰਤਾ ਦਾ ਵਿਸ਼ਾ ਵੀ ਹੈ ਇਹ ਪੰਜਾਬ ਦੇ ਵਿੱਚ ਜੋ ਅੱਜ ਕੱਲ ਬਿਲਕੁਲ ਤੁਸੀਂ ਜਿਵੇਂ ਕਿਹਾ ਕਿ ਜੋ ਅਸਲ ਦੇ ਵਿੱਚ ਗੀਤਾਂ ਦੇ ਵਿੱਚ ਪੇਸ਼ ਹੋ ਰਿਹਾ ਜੋ ਫਿਲਮਾਂਕਣ ਜਿਸ ਤਰ੍ਹਾਂ ਦਾ ਦਰਸਾਇਆ ਜਾ ਰਿਹਾ ਤਾਂ ਜੋ ਅਸਲ ਦੇ ਵਿੱਚ ਨੌਜਵਾਨ ਜਿਹੜੇ ਆ ਰੋਲ ਮਾਡਲ ਜਿਨ੍ਹਾਂ ਨੂੰ ਮੰਨ ਕੇ ਆਪਣੀ ਜ਼ਿੰਦਗੀ ਜਿਹੜੀ ਆ ਉਸ ਹਿਸਾਬ ਨਾਲ ਜੀ ਰਹੇ ਆ ਤੇ ਉਸੇ ਤਰ੍ਹਾਂ ਦਾ ਹੀ ਜਿਹੜਾ ਸੱਭਿਆਚਾਰ ਆ ਸਾਡਾ ਜਿਹੜਾ ਉਹ ਬਣਦਾ ਜਾ ਰਿਹਾ ਇਸ ਕਰਕੇ ਇਹ ਕਾਫੀ ਚਿੰਤਾ ਦਾ ਵਿਸ਼ਾ ਕਿਉਂਕਿ ਲੁੱਟਾ ਖੋਹਾਂ ਦੀਆਂ ਚਲੋ ਜਿਹੜੀਆਂ ਘਟਨਾਵਾਂ ਆ ਉਹ ਬਹੁਤ ਪਹਿਲਾਂ ਤੋਂ ਵਾਪਰਦੀਆਂ ਆ ਰਹੀਆਂ ਪਰ ਜਿੱਦਾਂ ਉਹਨਾਂ ਦੇ ਵਿੱਚ ਹਥਿਆਰਾਂ ਦੀ ਮੌਜੂਦਗੀ ਆ ਜਾਂ ਹਥਿਆਰਾਂ ਦੀ ਭਰਮਾਰ ਆ ਚਾਹੇ ਲੁੱਟਾਂ ਖੋਹਾਂ ਆ ਚਾਹੇ ਉਹ ਕਿਸੇ ਦੇ ਉੱਤੇ ਕਾਤਲਾਨਾ ਹਮਲੇ ਆ ਚਾਹੇ ਉਹ ਆਪਸੀ ਖੁੰਦਕਬਾਜ਼ੀ ਆ ਚਾਹੇ ਉਹ ਜ਼ਮੀਨਾਂ ਵੱਟਾਂ ਦੇ ਰੌਲੇ ਆ ਉਹਦੇ ਵਿੱਚ ਹਥਿਆਰਾਂ ਦਾ ਜਿਹੜਾ ਬਹੁਤ ਜ਼ਿਆਦਾ ਪ੍ਰਭਾਵ ਆ ਉਹ ਸ਼ੁਰੂ ਹੋ ਗਿਆ।
ਜੀ ਜੀ ਬਿਲਕੁਲ ਜੀ, ਮੈਂ ਕੱਲ ਇੱਕ ਵੀਡੀਓ ਵੀ ਗੁਰਪ੍ਰੀਤ ਗਿੱਲ ਹੋਰਾਂ ਨੇ ਸਾਂਝੀ ਕੀਤੀ ਸੀ ਮੇਰੇ ਨਾਲ, ਮੇਰਾ ਚਿੱਤ ਸੀ ਇਸ ਵੀਡੀਓ ਨੂੰ ਮੈਂ ਸ਼ੇਅਰ ਕਰਾਂ ਪਰ ਮੈਨੂੰ ਟਾਈਮ ਨਹੀਂ ਲੱਗਿਆ, ਮੈਂ ਕਰੂੰਗਾ। ਇੱਕ ਕਲਾਕਾਰ ਨੂੰ ਕਿਡਨੈਪ ਹੋਣ ਦੇ ਉੱਤੇ ਇੱਕ ਦੋ ਕਲਾਕਾਰਾਂ ਬਣੀ, ਉਹ ਬਹੁਤ ਹੀ ਗਜਬ ਦੀ ਉਹ ਵੀਡੀਓ ਆ ਤੇ ਸਾਰਿਆਂ ਨੂੰ ਮੈਨੂੰ ਲੱਗਦਾ ਬਹੁਤ ਸਾਰੇ ਸਰੋਤਿਆਂ ਨੇ ਦੇਖ ਲਈ ਹੋਣੀ ਆ ਪਰ ਉਹ ਦੇਖਣੀ ਬਣਦੀ ਆ ਵੀ ਕਿਸ ਢੰਗ ਨਾਲ ਇੱਕ ਕਲਾਕਾਰ ਨੂੰ ਕਿਡਨੈਪ ਕਰਕੇ ਤੇ ਕਿਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ। ਸੋ ਇੱਕ ਬਹੁਤ ਅਸਰ ਪਾਉਂਦੀਆਂ ਜੀ ਇਹ ਗੱਲਾਂ ਅੱਜ ਦੀ ਜੋ ਪੀੜ੍ਹੀ ਦੇ ਉੱਤੇ ਤੇ ਪੈ ਵੀ ਰਿਹਾ, ਇਹੀ ਅਸੀਂ ਰੌਲਾ ਪਾਉਂਦੇ ਆ ਰਹੇ ਹਾਂ ਪਿਛਲੇ 5-10 ਸਾਲਾਂ ਤੋਂ ਵੀ ਬਚੋ ਬਚੋ, ਪਰ ਦੇਖੋ ਕਹਿਣਾ ਤੇ ਕਰਨਾ ਤਾਂ ਉਹਨੂੰ ਲਾਗੂ ਕਰਨਾ ਜਾਂ ਕਿਸੇ ਨੂੰ ਉਹਨੂੰ ਮੰਨਣਾ ਇਹ ਬਹੁਤ ਔਖੀ ਗੱਲ ਹੁੰਦੀ ਆ।
ਜੀ ਜੀ ਸਵਰਾਜ ਸਾਹਿਬ ਸਾਡੇ ਨਾਲ ਕੁਛ ਸਰੋਤੇ ਵੀ ਜੁੜ ਰਹੇ ਆ ਜੀ ਜਦੋਂ ਤੋਂ ਆਪਾਂ ਸਿਲਸਿਲਾ ਸ਼ੁਰੂ ਕੀਤਾ। ਸਾਡੇ ਨਾਲ ਅਮਨਵੀਰ ਸਿੰਘ ਸਿਡਨੀ ਤੋਂ ਜੁੜੇ ਆ, ਗੈਰੀ ਬਾਪਲਾ ਬ੍ਰਿਸਬੇਨ ਤੋਂ ਜੁੜੇ ਆ, ਰਵਨੀਤ ਮੈਲਬਨ ਤੋਂ, ਜਸਵਿੰਦਰ ਸਿੰਘ ਸਾਡੇ ਨਾਲ ਸ਼ਾਮਲ ਹੋਏ ਆ ਤੇ ਜਗਤਾਰ ਗਿੱਲ ਢੁੱਡੀਕੇ ਵਾਲੇ ਵੀ ਹਾਂਗਕਾਂਗ ਤੋਂ ਸ਼ਾਮਲ ਹੋਏ ਆ। ਕੁਛ ਸਵਾਲ ਵੀ ਸਾਡੇ ਦੋਸਤਾਂ ਦੇ ਹੈਗੇ ਆ, ਜੇ ਇਜਾਜ਼ਤ ਹੋਵੇ ਤਾਂ ਸਾਂਝੇ ਕਰਾਂ।
ਜੀ ਜੀ ਬਿਲਕੁਲ ਕਿਉਂ ਨੀ
ਜੀ। ਸਾਡੇ ਨਾਲ ਰਵਨੀਤ ਮੈਲਬਨ ਤੋਂ ਜੁੜੇ ਸੀ, ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ ਭੈਣ ਜੀ ਤੇ ਮਿੰਟੂ ਬਰਾੜ ਜੀ। ਰਵਨੀਤ ਮੈਂ ਮੈਲਬਨ ਤੋਂ ਆ, ਕਹਿੰਦੇ ਬਰਾੜ ਸਾਹਿਬ ਤੁਸੀਂ ਜਿਹੜੀ ਕੁੱਤੀ ਭੇਡ ਵਾਲੀ ਸਟੋਰੀ ਸ਼ੇਅਰ ਕੀਤੀ ਆ ਨਾ ਬਹੁਤ ਵਧੀਆ ਲੱਗੀ। ਸੰਗਤ ਦਾ ਨਾ ਹੀ ਹਿਊਮਨਸ ਤੇ ਇਫੈਕਟ ਪੈਂਦਾ, ਐਨੀਮਲਸ ਤੇ ਵੀ ਸੰਗਤ ਦਾ ਪ੍ਰਭਾਵ ਪੈਂਦਾ ਆ। ਬਿਲਕੁਲ ਮੈਂ ਵੀ ਹੁਣੇ ਉਹ ਕਹਾਣੀ ਜਿਹੜੀ ਸੀ ਤੁਹਾਡੀ ਦੇਖ ਰਹੀ ਸੀ, ਤੁਸੀਂ ਪੋਸਟ ਕੀਤੀ ਆ ਜੀ ਫੇਸਬੁੱਕ ਤੇ ਵੀ। ਸੋ ਸੰਗਤ ਦਾ ਅਸਰ ਜਿਹੜਾ ਆ ਉਹ ਕਿਸ ਤਰ੍ਹਾਂ ਦਾ ਹੁੰਦਾ ਆ ਉਹਦੇ ਬਾਰੇ ਮੈਨੂੰ ਲੱਗਦਾ ਇਹ ਕਹਾਣੀ ਆ ਜੀ।
ਬਿਲਕੁਲ ਦੇਖੋ ਅਮਰਦੀਪ, ਮੈਂ ਸਿਰਫ 5 ਮਿੰਟ ਪਹਿਲਾਂ ਅੱਜ ਮੈਂ ਖਬਰਾਂ ਨਹੀਂ ਦੇਖ ਸਕਿਆ, ਮੈਂ ਤਕਰੀਬਨ 10-15 ਮਿੰਟਾਂ ਦੇ ਵਿੱਚ ਇੱਕ ਲਿਖੀ ਆ ਕੱਲ ਦਾ ਇੱਕ ਵਰਤਾਰਾ ਤੇ ਮੈਂ ਇਹਦੇ ਤੇ ਮੈਂ ਚਾਹੁੰਦਾ ਸੀ ਇਹਨੂੰ ਹੋਰ ਵਰਕ ਕਰਦਾ ਪਰ ਮੇਥੋਂ ਰਿਹਾ ਨਹੀਂ ਗਿਆ, ਮੈਂ ਕਿਹਾ ਚਲੋ ਜੇ ਜੀ ਵੀ ਬਣੀ ਇਹਨੂੰ ਪੋਸਟ ਕਰਦਿਆਂ, ਪਰ ਮੈਂ ਸੰਗਤ ਸ਼ਬਦ ਵਰਤਨ ਤੋਂ ਇਹਦੇ ਚ ਗੁਰੇਜ਼ ਕੀਤਾ ਕਿਉਂਕਿ ਜਿਹੜਾ ਸੰਗਤ ਸ਼ਬਦ ਦੀ ਮਹਾਨਤਾ ਬਹੁਤ ਵੱਡੀ ਆ, ਭਾਵੇਂ ਮੇਰਾ ਦਰਸਾਉਣਾ ਮੇਰਾ ਕਹਾਣੀ ਦਾ ਮੂਲ ਆ ਜਿਹੜਾ ਸੱਚ ਦੇ ਆਲੇ ਦੁਆਲੇ ਘੁੰਮਦਾ, ਇੱਕ ਸੱਚੀ ਕਹਾਣੀ ਹੈ, ਕੱਲ ਹੀ ਮੇਰੇ ਨਾਲ ਵਾਪਰੀ ਆ ਤੇ ਇਹਦੇ ਚ ਮੈਂ ਉਹਨੂੰ ਸਾਰਾ ਕੁਛ ਇਹਨੂੰ ਭਾਵੇਂ ਉੱਥੇ ਰੱਖਿਆ ਆਪਦੇ ਕੇਂਦਰਿਤ ਕੀਤੀ ਆ, ਪਰ ਮੈਂ ਸੰਗਤ ਸ਼ਬਦ ਤੋਂ ਗੁਰੇਜ਼ ਕੀਤਾ ਕਿਉਂਕਿ ਸੰਗਤ ਇੱਕ ਬਹੁਤ ਵੱਡਾ ਤੇ ਮਹਾਨ ਸ਼ਬਦ ਸਾਨੂੰ ਗੁਰੂਆਂ ਨੇ, ਸਾਡੇ ਬਜ਼ੁਰਗਾਂ ਨੇ, ਸਾਡੇ ਪੀਰਾਂ ਫਕੀਰਾਂ ਨੇ ਸਾਨੂੰ ਦਿੱਤਾ। ਸੋ ਮੈਂ ਸੰਗਤ ਦੀ ਰੰਗਤ ਪਹਿਲਾਂ ਕਰਨੀ ਚਾਹੁੰਦਾ ਸੀ, ਇਸ ਦੇ ਵਿੱਚ ਸ਼ਬਦ ਵਰਤਣਾ ਚਾਹੁੰਦਾ ਸੀ, ਪਰ ਮੈਂ ਸਪੈਸ਼ਲ ਸੋਚ ਵਿਚਾਰ ਕੇ ਸ਼ਬਦ ਵਿੱਚੋਂ ਕੱਢਿਆ ਵੀ ਮੈਂ ਨਹੀਂ ਕਹੂੰਗਾ ਆਲਾ ਦੁਆਲਾ ਪਾਲਣ ਪੋਸ਼ਣ ਦੀ, ਫਿਰ ਮੈਂ ਉਹਨੂੰ ਇਹ ਸ਼ਬਦ ਵਰਤ ਲਿਆ ਉਹਦੇ ਵਿੱਚ ਵੀ ਆਲਾ ਦੁਆਲਾ ਬੰਦੇ ਦੇ ਉੱਤੇ ਕੀ ਅਸਰ ਪਾਉਂਦਾ, ਪਾਲਣ ਪੋਸ਼ਣ ਬੰਦੇ ਦਾ ਕੀ ਅਸਰ ਪਾਉਂਦਾ, ਤੇ ਇਹਦਾ ਟਾਈਟਲ ਦੇਖ ਕੇ ਵੀ ਕਈ ਵਾਰੀ ਬੰਦਾ ਹੈਰਾਨ ਲੱਗਦਾ, ਮੈਂ ਇਹਦਾ ਟਾਈਟਲ ਕੁੱਤੀ ਭੇਡ ਰੱਖਿਆ ਤੇ ਉਹ ਇੱਕ ਵਾਰੀ ਅਗਲਾ ਹੈਰਾਨੀ ਨਾਲ ਪੜਦਾ ਵੀ ਕਿਹਨੂੰ ਗਾਲਾਂ ਦੇਣ ਲੱਗ ਗਿਆ ਤੜਕੇ ਤੜਕੇ, ਪਰ ਉਹ ਹਜੇ ਸਿਰਫ 15 ਮਹੀਨਾ ਹੀ ਪਾਈ ਆ ਤੇ ਰਿਸਪੋਂਸ ਸੋਹਣਾ ਆ ਰਿਹਾ ਜੀ। ਸੱਜਣ ਮਿੱਤਰ ਪੜ ਰਹੇ ਆ ਤੇ ਕੋਸ਼ਿਸ਼ ਕਰਦੇ ਆ ਜੀ ਇਹਨੂੰ ਸਾਰੇ ਨਿਊਜ਼ ਪੇਪਰ ਵਗੈਰਾ ਨੂੰ ਵੀ ਅੱਜ ਮੈਂ ਭੇਜੂਗਾ। ਤੇ ਇਹ ਕੀ ਆ ਵੀ ਨਿੱਕੇ ਨਿੱਕੇ ਜਿਹੜੇ ਵਰਤਾਰੇ ਤੁਹਾਨੂੰ ਰੋਜ਼ ਮਰਾ ਦੀ ਜ਼ਿੰਦਗੀ ਚ ਮੈਨੂੰ ਹਰ ਰੋਜ਼ ਮਿਲਦੇ ਆ, ਪਰ ਮੈਂ ਉਹ ਸਰੋਤਿਆਂ ਨਾਲ ਜਾਂ ਪਾਠਕਾਂ ਨਾਲ ਸਾਂਝੇ ਕਰਨ ਤੋਂ ਮਿਸ ਕਰ ਜਾਂਦਾ ਰਜੇਵਿਆਂ ਕਾਰਨ, ਤੇ ਮੇਰਾ ਜੀ ਹੁੰਦਾ ਵੀ ਇਹਨੂੰ ਮੈਂ ਸਾਰੇ ਪਾਠਕਾਂ ਤੱਕ ਪਹੁੰਚਾਵਾਂ। ਪਿਛਲੇ ਦਿਨੀ ਮੈਂ ਇੱਕ ਕਬੂਤਰਵਾਜ ਬਾਬੇ ਨੂੰ ਮਿਲਿਆ ਤੇ ਉਹ ਮੇਰਾ ਜੀ ਕਰੇ ਵੀ ਕਬੂਤਰਵਾਜ ਤੇ ਲਿਖਾਂ, ਪਰ ਮੈਂ ਉਹਦੀ ਥੋੜੀ ਜਿਹੀ ਵੀਡੀਓ ਬਣਾ ਲਈ ਸੀ। ਇਹਦੀ ਕੱਲ ਮੈਂ ਉੱਕ ਗਿਆ ਵੀਡੀਓ ਬਣਾਉਣ ਤੋਂ, ਜੇ ਮੈਂ ਕੱਲ ਵੀਡੀਓ ਬਣਾ ਲੈਂਦਾ ਤਾਂ ਸ਼ਾਇਦ ਪੇਂਡੂ ਆਸਟ੍ਰੇਲੀਆ ਦੇ ਪੇਜ ਤੇ ਵੀ ਪਾਉਂਦੇ, ਪਰ ਉਹ ਵੀਡੀਓ ਮੈਨੂੰ ਬਾਅਦ ਚ ਦਿਮਾਗ ਚ ਆਇਆ ਵੀ ਇਹਦੀ ਆਪਾਂ ਵੀਡੀਓ ਸਾਰੇ ਘਟਨਾਕ੍ਰਮ ਦੀ ਬਣਾ ਲੈਣੀ ਦੀ ਸੀਗੀ, ਤੇ ਪਰ ਫਿਰ ਵੀ ਮੈਂ ਮੇਥੋਂ ਰਿਹਾ ਨੀ ਗਿਆ। ਮੈਂ ਕਿਹਾ ਜੇ ਇਹ ਘਟਨਾਕ੍ਰਮ ਲੋਕਾਂ ਤੱਕ ਪਹੁੰਚਣਾ ਚਾਹੀਦਾ ਤਾਂ ਮੈਂ ਉਹ ਲਿਖਿਆ, ਤੇ ਦੇਖਦੇ ਹੁਣ ਕੀ ਕਹਿੰਦੇ ਆ ਸੱਜਣ ਮਿੱਤਰ
ਜੀ। ਤੇ ਸਾਡੇ ਨਾਲ ਅੱਗੇ ਜਸਵਿੰਦਰ ਸਿੰਘ ਹੋਰੀ ਵੀ ਸ਼ਾਮਲ ਹੋਏ, ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਤੇ ਨਾਲੇ ਕਹਿੰਦੇ ਜੀ ਕਾਮਾ ਗਾਟਾ ਮਾਰੂ ਦੇ ਸ਼ਹੀਦਾਂ ਨੂੰ ਪੰਥ ਚੋਂ ਛੇਕਿਆ ਗਿਆ ਸੀ, ਪਲੀਜ਼ ਕਹਿੰਦੇ ਮਿੰਟੂ ਜੀ ਦੇ ਵਿਚਾਰ, ਮੈਨੂੰ ਲੱਗਦਾ ਜਾਣਨਾ ਚਾਹੁੰਦੇ ਆ, ਵਿਚਾਰ ਹੈ ਪੁੱਛਿਆ ਜੀ, ਮੈਨੂੰ ਲੱਗਦਾ ਉਹਨਾਂ ਨੇ ਤੁਹਾਡੇ ਕੀ ਵਿਚਾਰ ਆ।
ਦੇਖੋ ਇੱਕ ਆਪਣੇ ਆਪ ਚ ਬਹੁਤ ਵੱਡਾ ਵਿਸ਼ਾ ਕਾਮਾ ਗਾਟਾ ਮਾਰੂ ਦਾ, ਤੇ ਇਸ ਵਿਸ਼ੇ ਦੇ ਉੱਤੇ ਵੈਸੇ ਤਾਂ ਇੰਨਾ ਕੁ ਕੁਛ ਲਿਖਿਆ ਜਾ ਚੁੱਕਿਆ, ਕਿਤਾਬਾਂ ਲਿਖੀਆਂ ਜਾ ਚੁੱਕੀਆਂ ਇਸ ਵਿਸ਼ੇ ਦੇ ਉੱਤੇ, ਤੇ ਮੈਨੂੰ ਲੱਗਦਾ ਵੀ ਆਪਾਂ 5-4 ਮਿੰਟਾਂ ਦੇ ਵਿੱਚ ਨਹੀਂ ਇਹਨੂੰ ਸਮੇਟ ਪਾਵਾਂਗੇ, ਕਿਸੇ ਦਿਨ ਪੂਰੇ ਦਾ ਪੂਰਾ ਇਸ ਤੇ ਕਰਾਂਗੇ ਵਕ। ਪਰ ਕੁੱਲ ਮਿਲਾ ਕੇ ਜਿਹੜਾ ਉਹ ਸੀ ਨਾ, ਕੰਮ ਤਾਂ ਸ਼ੁਰੂ ਇੱਕ ਬਿਜ਼ਨਸ ਤੋਂ ਹੋਇਆ ਸੀ, ਇੱਕ ਵੱਡਾ ਬਿਜ਼ਨਸਮੈਨ ਸ਼ਿਪਿੰਗ ਕੰਪਨੀ ਦੇ ਨਾਲ ਇੱਕ ਬਿਜ਼ਨਸ ਸੀਗਾ ਜਿਹੜਾ ਇੱਕ ਦੂਜੀ ਧਰਤੀ ਤੋਂ ਦੂਜੇ ਨੂੰ ਲਿਜਾਣ ਦਾ, ਪਰ ਉਹ ਬਾਅਦ ਚ ਇੱਕ ਮਨੁੱਖਤਾ ਨਾਲ ਹੋਏ ਕਹਾਣ ਦੀ ਗੱਲ ਦੇ ਉੱਤੇ ਆ ਕੇ ਸਮਾਪਤ ਹੋਇਆ। ਸੋ ਇਹ ਚ ਕਾਫੀ ਵਿਚਾਰਾਂ ਜੀ, ਇਹ ਕਿਸੇ ਦਿਨ ਖੁੱਲ ਕੇ ਕਰਾਂਗੇ, ਮੈਨੂੰ ਨੀ ਲੱਗਦਾ ਮੈਂ ਐਡੀ ਛੇਤੀ ਇਹਨੂੰ ਕਰ ਪਾਊਂਗਾ
ਜੀ। ਤੇ ਮਨਦੀਪ ਸਿੰਘ ਕ੍ਰੇਗੀਬਨ ਤੋਂ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਆ, ਸਤਿ ਸ੍ਰੀ ਅਕਾਲ ਕਹਿੰਦੇ ਸਾਰਿਆਂ ਨੂੰ। ਕਹਿੰਦਾ ਸਿੱਖੀ ਦਾ ਸਭ ਤੋਂ ਵੱਧ ਨੁਕਸਾਨ ਦਮਦਮੀ ਟਕਸਾਲ ਨੇ ਕੀਤਾ ਜੀ। ਗੁਰਬਚਨ ਸਿੰਘ ਜੋ ਕਿ ਦਮਦਮੀ ਟਕਸਾਲ ਦਾ ਮੁਖੀ, ਉਸ ਦੀ ਬੁੱਕ ਵਿਚ ਲਿਖਿਆ ਹੈ ਕਿ ਸਿੱਖ ਲਵ ਕੁਸ਼ ਦੀ ਸੰਤਾਨ ਨੇ ਜੀ।
ਦੇਖੋ ਜੀ ਬਹੁਤ ਚੀਜ਼ਾਂ ਰੋਜ਼ ਹੀ ਅਸੀਂ ਸੁਣਨ ਪੜ੍ਹਨ ਨੂੰ ਮਿਲਦੀਆਂ, ਪਰ ਹੁਣ ਇੱਕ ਹੋਰ ਜਿਹੜਾ ਮੋੜ ਅੱਜ ਦਾ ਤੁਹਾਨੂੰ ਅਸੀਂ ਦੱਸਿਆ ਵੀ ਦਮਦਮੀ ਟਕਸਾਲ ਦੀ ਹਿਸਟਰੀ ਦੇ ਉੱਤੇ ਜਿਹੜੀ ਉਂਗਲ ਉੱਠੀ ਆ, ਹੁਣ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਰਹੂਗਾ। ਰਜਿੰਦਰ ਦਲਗੀਰ ਦਾ ਇਹ ਆਰਟੀਕਲ ਇੱਕ ਮੋੜ ਦੇਣ ਦੇ ਵਿੱਚ ਆਊਗਾ ਲੋਕਾਂ ਨੂੰ, ਹੋ ਸਕਦਾ ਗਲਤ ਹੋਵੇ ਹੋ ਸਕਦਾ ਸਹੀ ਹੋਵੇ, ਪਰ ਕੁੱਲ ਮਿਲਾ ਕੇ ਜਿਹੜਾ ਦਮਦਮੀ ਟਕਸਾਲ ਅਸੀਂ ਤਾਂ ਪਹਿਲੇ ਦਿਨ ਤੋਂ ਕਿਹਾ ਵੀ ਜੇ ਦਮਦਮੀ ਟਕਸਾਲ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਆ ਜਾਂ ਸ਼ੁਰੂਆਤੀ ਗੱਲ ਦੱਸੀ ਜਾਂਦੀ ਆ ਤਾਂ ਉਹ ਸੀ ਇੱਕ ਪ੍ਰਚਾਰ, ਇੱਕ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਾਂਭ ਸੰਭਾਲ ਕਰਨੀ, ਉਹਨੂੰ ਪ੍ਰੋਪਰ ਵੇ ਨਾਲ ਉਹਦੀਆਂ ਲਿਖਤਾਂ ਉਹਨਾਂ ਦਾ ਉਹਨਾਂ ਨੂੰ ਮੈਨੇਜਮੈਂਟ ਕਰਨਾ ਸੀ ਉਹਨਾਂ ਦਾ ਕੰਮ ਤੇ, ਪਰ ਇਹ ਤਾਂ ਕੁਛ ਹੋਰ ਹੀ ਮਨਮੱਤਾਂ ਤੇ ਹੋਰ ਹੀ ਗੱਲਾਂ ਵਾਲੇ ਪਾਸੇ ਜਾ ਕੇ ਪੈ ਗਈ ਆ ਜੀ। ਤੇ ਸਿਆਸਤ ਉਹਦੇ ਲਈ ਇੰਨੀ ਕੁ ਵਧੀਆ ਹੋ ਗਈ ਆ ਵੀ ਮੰਨ ਲੈਣੇ, ਚਲੋ ਜੇ ਇਹ ਇੱਕ ਮੁਖੀ ਤੇ ਵੀ ਡਿਪੈਂਡ ਕਰਦਾ, ਸਭ ਤੋਂ ਵੱਡੀ ਗੱਲ ਨਾ ਮੁਖੀ ਤੇ ਡਿਪੈਂਡ ਕਰਦੀ ਆ, ਜਦੋਂ ਜਿਹੜੀ ਸੰਸਥਾ ਦਾ ਮੁਖੀ ਆ ਉਹਦੇ ਚ ਕਿੰਨੇ ਗੱਠਸ ਆ ਉਹਦੇ ਚ ਕਿੰਨਾ ਦਮ ਆ ਉਦੋਂ ਸੰਸਥਾ ਉਹ ਜਿਹਾ ਰੂਪ ਧਾਰਨ ਕਰ ਲੈਂਦੀ ਆ। ਹੁਣ ਦਮਦਮੀ ਟਕਸਾਲ ਦਾ ਜਿਹੜਾ ਰੂਪ ਆ ਉਹ ਜਦੋਂ ਜਰਨੈਲ ਸਿੰਘ ਭਿੰਡਰਾਂ ਵਾਲੇ ਆਏ ਸੀ ਉਦੋਂ ਹੋਰ ਸੀ ਤੇ ਹੁਣ ਹਰਨਾਮ ਸਿੰਘ ਧੁੰਮੇ ਵੇਲੇ ਹੋਰ ਆ, ਬਾਦਲ ਉਹੀ ਆ ਸਮਾਂ ਹੀ, ਬਾਦਲ ਉਦੋਂ ਵੀ ਜਿੱਦੇ ਪਹਿਲੇ ਦਿਨ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਦਿੱਤਾ ਲੈਕਚਰ ਆਪਣਾ, ਤਾਂ ਪਹਿਲੇ ਲੈਕਚਰ ਚ ਉਹਨਾਂ ਨੇ ਬਾਦਲ ਨੂੰ ਸਿੱਧਾ ਕਿਹਾ, ਜਦੋਂ ਬਾਦਲ ਨੇ ਕਿਹਾ ਜੀ ਮੈਂ ਜੇ ਦਮਦਮੀ ਟਕਸਾਲ ਕੁਝ ਵੀ ਚਾਹੁੰਦੀ ਆ ਮੇਰੇ ਤੋਂ ਲੈਣਾ ਤਾਂ ਮੈਂ ਹਾਜ਼ਰਾਂ ਦੇਣ ਨੂੰ ਤਿਆਰ, ਤਾਂ ਉੱਥੇ ਕਹਿੰਦੇ ਬਾਬਾ ਜੀ ਨੇ ਕਿਹਾ ਸੀ ਕਹਿੰਦੇ ਵੀ ਤੂੰ ਸਾਨੂੰ ਕੀ ਦੇਏਗਾ ਦਮਦਮੀ ਟਕਸਾਲ ਤੋਂ, ਚੱਲ ਤੂੰ ਦੱਸ ਤੈਨੂੰ ਕੀ ਚਾਹੀਦਾ, ਤਾਂ ਉੱਥੇ ਇੱਕ ਮੁੱਖ ਮੰਤਰੀ ਨੂੰ ਉਹ ਸ਼ਬਦ ਬੋਲੇ ਸੀ ਇੱਕ ਆਗੂ ਨੇ, ਪਰ ਅੱਜ ਤੁਸੀਂ ਦੇਖ ਰਹੇ ਹੋ ਅੱਜ ਦਾ ਜਿਹੜਾ ਦਮਦਮੀ ਟਕਸਾਲ ਦਾ ਮੁਖੀ ਆ ਉਹ ਉਹਦੇ ਚਰਨਾਂ ਚ ਬੈਠ ਰਿਹਾ ਤੇ ਉਹ ਥਾਲੀਆਂ ਚ ਰੋਟੀਆਂ ਲੈ ਲੈ ਕੇ ਖਵਾਉਂਦਾ ਪਰੋਸ ਹੁੰਦਿਆਂ ਦੀਆਂ, ਤੁਸੀਂ ਰੋਜ਼ ਫੋਟੋਆਂ ਦੇਖਦੇ ਹੋ। ਸੋ ਇਹ ਡਿਪੈਂਡ ਮੁਖੀਆਂ ਦੇ ਉੱਤੇ ਵੀ ਕਰਦਾ ਗਾ ਵੀ ਮੁਖੀ ਕਿਹੋ ਜਿਹਾ ਤੇ ਉਸ ਅਦਾਰੇ ਦੀ ਰੂਪ ਰੇਖਾ ਵੀ ਉਹੋ ਜਿਹੀ ਬਣ ਜਾਂਦੀ ਆ। ਅੱਜ ਜੇ ਦਮਦਮੀ ਟਕਸਾਲ ਇੰਨੇ ਘੇਰੇ ਚ ਆਈ ਆ ਤਾਂ ਉਹਦਾ ਮੈਂ ਸਭ ਤੋਂ ਵੱਡਾ ਕਾਰਨ ਮੁਖੀ ਮੰਨਦਾ, ਸ਼ਾਇਦ ਟਕਸਾਲ ਉਨੀ ਮਾੜੀ ਜਾਂ ਟਕਸਾਲ ਉਹ ਚੀਜ਼ ਨਹੀਂ ਸੀ ਜਾਂ ਨਹੀਂ ਹੈ, ਉਹਨਾਂ ਦੇ ਜਿਹੜੇ ਮੁਖੀ ਨੇ ਇਸ ਟਕਸਾਲ ਨੂੰ ਜਿਹੜਾ ਕਿਤੇ ਨਾ ਕਿਤੇ ਬਹੁਤ ਸਵਾਲਾਂ ਦੇ ਘੇਰੇ ਚ ਲਿਆ ਕੇ ਖੜਾ ਕਰਦਾ
ਜੀ। ਤੇ ਅੱਗੇ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੀ ਵੀ ਸਾਡੇ ਨਾਲ ਜੁੜੇ ਆ, ਉਹਨਾਂ ਨੇ ਕਿਹਾ ਜੀ 1967 ਕੋਈ ਬਾਹਲਾ ਪੁਰਾਣਾ ਸਮਾਂ ਨਹੀਂ ਹੈ, ਕੋਈ ਪੁਰਾਣਾ ਬੁੱਧੀਜੀਵੀ ਇਸ ਨੂੰ ਸਾਫ਼ ਕਰ ਸਕਦਾ। ਮੈਨੂੰ ਲੱਗਦਾ ਇਤਿਹਾਸ ਦੀ ਜਦੋਂ ਤੁਸੀਂ ਗੱਲ ਕੀਤੀ ਸੀ ਉਹਦੇ ਬਾਰੇ ਗੱਲ ਕਰ ਰਹੇ, ਤੇ ਨਾਲੇ ਨਾਲ ਗ੍ਰੇਟ ਵੀਡੀਓ ਜੀ, ਮੈਨੂੰ ਲੱਗਦਾ ਜਿਹੜੀ ਵੀਡੀਓ ਤੁਸੀਂ ਸਿੰਗਰ ਦੇ ਜ਼ਿਕਰ ਕੀਤਾ ਸੀਗਾ ਕਿ ਸਿੰਗਰ ਦੇ ਬਾਰੇ ਚ ਜਿਹੜੀ ਅਗਵਾ ਕਰਨ ਵਾਲੀ, ਉਹ ਮੈਂ ਵੀ ਵੀਡੀਓ ਦੇਖੀ ਆ, ਬਹੁਤ ਵੱਡਾ ਮੈਸੇਜ ਦੇ ਰਹੀ ਆ ਜੀ ਵੀਡੀਓ ਉਹ। ਤੇ ਗੁਰਪ੍ਰੀਤ ਸਿੰਘ ਹੋਰਾਂ ਨੇ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਮੂਲੀਅਤ ਕੀਤੀ ਹੈ ਈਮੇਲ ਦੇ ਜ਼ਰੀਏ, ਸੋ ਉਹਨਾਂ ਨੇ ਬਹੁਤ ਸੋਹਣੀ ਵਰਡਿੰਗ ਜਿਹੜੀ ਉਹ ਲਿਖ ਕੇ ਭੇਜੀ ਆ, ਮੈਨੂੰ ਲੱਗਦਾ ਸਰਵ ਪੰਨੋ ਹੋਰਾਂ ਦੀ ਲਿਖੀ ਹੋਈ ਹੈ ਵਰਡਿੰਗ, ਸੋ ਵਰਡਿੰਗ ਮੈਂ ਜ਼ਰੂਰ ਦੋਸਤਾਂ ਦੇ ਨਾਲ ਸਾਂਝੀ ਕਰਾਂਗੀ, ਪਰ ਫਿਲਹਾਲ ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ ਮੈਨੂੰ ਲੱਗਦਾ ਕਿ ਉਹਨੂੰ ਥੋੜਾ ਜਿਹਾ ਅਸੀਂ ਅੱਗੇ ਵਧਾਵਾਂਗੇ। ਖ਼ਬਰਾਂ ਜਿਹੜੀਆਂ ਜੀ ਪੰਜਾਬ ਦੀਆਂ ਤਾਂ ਅਸੀਂ ਜ਼ਰੂਰ ਸਾਂਝੀਆਂ ਕਰ ਦਿੱਤੀਆਂ, ਤੇ ਬਰਾੜ ਸਾਹਿਬ ਜਿਹੜੀਆਂ ਕੇਂਦਰ ਤੋਂ ਜਾਂ ਹੋਰ ਜਿਹੜੀਆਂ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਖ਼ਬਰਾਂ ਜਿਹੜੀਆਂ ਜੀ ਉਹ ਵੀ ਮੈਨੂੰ ਲੱਗਦਾ ਕਿ ਰਵਾਇਤੀ ਨੇ, ਕੋਈ ਖਾਸ ਖ਼ਬਰਾਂ ਜਿਹੜੀਆਂ ਉਹ ਅੱਜ ਨਹੀਂ ਆ। ਪਰ ਇੱਕ ਹੋਰ ਮਤਲਬ ਜਿਵੇਂ ਅਸੀਂ ਗੱਲ ਕਰਦੇ ਹਾਂ ਜਦੋਂ ਅਸੀਂ ਵਿਦੇਸ਼ਾਂ ਚ ਵਿਚਰਦੇ ਹਾਂ ਤਾਂ ਬਹੁਤ ਸਾਰੇ ਜਿਹੜੇ ਭਾਈਚਾਰਕ ਮੁੱਦੇ ਆ ਉਹ ਸਾਹਮਣੇ ਆਉਂਦੇ ਰਹਿੰਦੇ। ਬਰਾੜ ਸਾਹਿਬ ਸਾਨੂੰ ਦੇਖਣ ਦੇ ਵਿੱਚ ਆਉਂਦਾ ਆ ਕਿ ਸਾਡੇ ਭਾਈਚਾਰੇ ਦੇ ਵਿੱਚ ਵੀ ਕਈ ਵਾਰ ਇਹ ਸਮੱਸਿਆ ਪੈਦਾ ਹੁੰਦੀ ਆ ਕਿ ਅਸੀਂ ਲੋਕ ਇੱਕ ਦੂਸਰੇ ਦੀਆਂ ਟੰਗਾਂ ਵੀ ਖਿੱਚਦੇ ਹਾਂ ਤੇ ਨਾਲ ਹੀ ਨਾਲ ਕਿਸੇ ਵੀ ਮੁੱਦੇ ਦੇ ਉੱਤੇ ਸਿਆਸਤ ਕਰਨ ਤੋਂ ਨਹੀਂ ਟਲਦੇ, ਹਨਾ। ਸੋ ਇਹੋ ਜਿਹੇ ਬਹੁਤ ਵਾਰ ਦੇਖਣ ਦੇ ਵਿੱਚ ਮੁੱਦੇ ਸਾਹਮਣੇ ਆਉਂਦੇ, ਤੇ ਹੁਣ ਵੀ ਪਿਛਲੇ ਕੁਛ ਦਿਨਾਂ ਤੋਂ ਮੈਲਬਨ ਦੇ ਵਿੱਚ ਵੀ ਕੁਛ ਇਹੋ ਜਿਹਾ ਹੀ ਜਿਹੜਾ ਮਾਹੌਲ ਆ ਉਹ ਦੇਖਣ ਨੂੰ ਮਿਲ ਰਿਹਾ। ਸੋ ਤੁਸੀਂ ਜਿਵੇਂ ਜਾਣਦੇ ਹੋ ਕਿ ਆਸਟ੍ਰੇਲੀਆ ਦੇ ਵਿੱਚ ਹੁਣ ਕਿਉਂਕਿ ਆਪਣੀ ਕਮਿਊਨਿਟੀ ਜਿਹੜੀ ਹੈ ਜੀ ਉਹ ਕਾਫੀ ਅਗਾਂਹ ਵਧੂ ਹੈ, ਯਾਨੀ ਕਿ ਹੁਣ ਸੈਟਲਡ ਹੋ ਰਹੀ ਹੈ ਪੂਰੀ ਤਰ੍ਹਾਂ, ਤੇ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਜਿਹੜੇ ਆ ਇਵੈਂਟਸ ਜਿਹੜੇ ਆ ਉਹ ਕਰਵਾਏ ਜਾ ਰਹੇ ਆ, ਹਨਾ, ਸਾਰੇ ਸ਼ਹਿਰਾਂ ਦੇ ਵਿੱਚ ਹੀ। ਤੇ ਉਹ ਜਿਹੜੇ ਇਵੈਂਟਸ ਹੁੰਦੇ ਆ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਕੋਈ ਨਾ ਕੋਈ ਜਿਹੜੇ ਸਵਾਲੀਆ ਨਿਸ਼ਾਨ ਆ ਉਹ ਜ਼ਰੂਰ ਖੜੇ ਹੁੰਦੇ ਆ, ਤੇ ਉਹ ਸਵਾਲ ਜਿਹੜੇ ਆ ਕੀ ਆ ਬਹੁਤੀ ਵਾਰ ਉਹਨਾਂ ਦਾ ਜਿਹੜਾ ਸੱਚ ਆ ਕੀ ਆ ਉਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ, ਤੇ ਉਸ ਤੋਂ ਬਾਅਦ ਵਿਰੋਧਾਭਾਸ ਜਿਹੜਾ ਬਹੁਤ ਵੱਡਾ ਪੈਦਾ ਹੋ ਜਾਂਦਾ। ਤੇ ਬਰਾੜ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਮੈਲਬਨ ਦੇ ਵਿੱਚ ਵੀ ਕੁਛ ਸਮਾਗਮ ਹੋਏ ਆ, ਸੋ ਉਹਨਾਂ ਸਮਾਗਮਾਂ ਨੂੰ ਲੈ ਕੇ ਆਰਗੇਨਾਈਜ਼ਰਸ ਜਾਂ ਫਿਰ ਜਿਹੜਾ ਸਾਡਾ ਮੀਡੀਆ ਜਾਂ ਪੱਤਰਕਾਰੀ ਆ ਉਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਵਿਵਾਦ ਜਿਹੜਾ ਆ ਉਹ ਖੜਾ ਹੋ ਗਿਆ ਆ। ਜੇ ਤੁਸੀਂ ਥੋੜਾ ਜਿਹਾ ਮਤਲਬ ਸਾਡੇ ਨਾਲ ਸਾਂਝ ਪਾਓ ਇਸ ਮੁੱਦੇ ਦੇ ਉੱਤੇ ਤਾਂ ਜ਼ਰੂਰ ਸਾਡੇ ਸਰੋਤੇ।
ਬਿਲਕੁਲ ਜੀ, ਵੈਸੇ ਤਾਂ ਮੈਂ ਕਾਫੀ ਦੂਰ ਸੀ ਇਸ ਮੁੱਦੇ ਤੋਂ, ਪਰ ਸੁਬਹ ਮੈਂ ਦੇਖ ਰਿਹਾ ਸੀ ਕਾਫੀ ਪੋਸਟਾਂ ਵੱਖੋ ਵੱਖਰੇ ਸੱਜਣਾ ਮਿੱਤਰਾਂ ਨੇ ਮੈਲਬਨ ਤੋਂ ਪਾਈਆਂ ਹੋਈਆਂ, ਤੇ ਕਾਫੀ ਗੱਲਾਂ ਬਾਤਾਂ ਇਸ ਤੇ ਚੱਲ ਰਹੀਆਂ। ਪਰ ਇਹ ਵਿਸ਼ਾ ਨਾ ਬਹੁਤ ਥਾਂ ਤੇ ਅਕਸਰ ਹੀ ਹੁੰਦਾ ਹੈ, ਜਿਹੜੇ ਕੋਈ ਮੈਲਬਨ ਦੇ ਵਿੱਚ ਹੁਣ ਛਿੜੀ ਆ ਗੱਲ, ਪਰ ਇਹ ਬਹੁਤ ਸਾਰੇ ਸ਼ਹਿਰਾਂ ਚ ਇਦੋਂ ਪਹਿਲਾਂ ਵੀ ਇਹਨਾਂ ਵਿਸ਼ਿਆਂ ਤੇ ਗੱਲ ਹੋ ਚੁੱਕੀ ਆ। ਪਰ ਇਸ ਹੈ ਤਾਂ ਇਹ ਬਹੁਤ ਵੱਡਾ ਵਿਸ਼ਾ ਹੈ ਸੰਭਾਲਣ ਵਾਲਾ, ਮੈਨੂੰ ਲੱਗਦਾ ਮੈਨੂੰ ਪੂਰੇ ਦਾ ਪੂਰਾ ਇੱਕ ਪ੍ਰੋਗਰਾਮ ਕਰਨਾ ਪੈਣਾ। ਪਰ ਮੈਂ ਬਰੀਫਲੀ ਜੇ ਕਹਾਂ ਤਾਂ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਨਾ ਦੋਨੇ ਪੱਖ ਹੀ ਜਾਣਨੇ ਪੈਣਗੇ। ਕਈ ਵਾਰ ਕੀ ਹੁੰਦਾ ਵੀ ਉਹ ਦੂਜੇ ਦੀ ਥਾਲੀ ਚ ਲੱਡੂ ਵੱਡੇ ਵਾਲੀ ਗੱਲ ਲੱਗਣ ਲੱਗ ਜਾਂਦੀ, ਅਸੀਂ ਇੱਕ ਦੂਜੇ ਨੂੰ ਜਦੋਂ ਸਾਨੂੰ ਪਰਸਨਲ ਪੱਧਰ ਤੇ ਕੋਈ ਇੰਟਰਟੇਨ ਨਹੀਂ ਨਾ ਕਰਦਾ, ਪਰਸਨਲ ਪੱਧਰ ਤੇ ਸਾਡੀ ਗੱਲ ਨਹੀਂ ਸੁਣੀ ਜਾਂਦੀ, ਤਾਂ ਅਸੀਂ ਉਹਦੇ ਦੂਜੇ ਤੇ ਉਂਗਲ ਉਠਾਉਣੇ ਆ। ਹੁਣ ਇੱਕ ਈਵੈਂਟ ਵਾਲੇ ਦੀ ਜੇ ਕੋਈ ਪੱਤਰਕਾਰ ਪ੍ਰੋਪਰ ਖਬਰ ਨਹੀਂ ਲਾ ਪਾਉਂਦਾ ਜਾਂ ਖਬਰ ਨਹੀਂ ਲਾਉਂਦਾ, ਤਾਂ ਈਵੈਂਟ ਵਾਲਾ ਫਿਰ ਉਹਦੇ ਪੱਤਰਕਾਰ ਨੂੰ ਮਾੜਾ ਚੰਗਾ ਕਹਿੰਦਾ ਬੁਰਾ ਕਹਿੰਦਾ। ਪਰ ਇੱਕ ਗੱਲ ਧਿਆਨ ਚ ਰੱਖਣੀ ਉਹਨੂੰ ਚਾਹੀਦੀ ਆ ਵੀ ਜਿਹੜਾ ਆਸਟ੍ਰੇਲੀਆ ਦੇ ਵਿੱਚ ਜੇ ਮੀਡੀਆ ਨਾ ਉਹ ਆਪਦੇ ਪੱਲਿਓਂ ਪੈਸੇ ਲਾ ਕੇ ਜਾਂਦਾ, ਪੱਲੋਂ ਦਿਹਾੜੀ ਛੱਡ ਕੇ ਜਾਂਦਾ, ਪੱਲੋਂ ਸਭ ਕੁਛ ਕਰਕੇ ਉਹ ਜਿਹੜਾ ਇਹ ਕਾਰਜ ਦੇ ਵਿੱਚ ਹਿੱਸਾ ਪਾਉਂਦਾ ਤੇ ਤੁਹਾਨੂੰ ਦੁਨੀਆਂ ਤੱਕ ਤੁਹਾਡੀ ਖ਼ਬਰ ਜਾਂ ਤੁਹਾਡਾ ਸੁਨੇਹਾ ਪਹੁੰਚਾਉਂਦਾ, ਤੇ ਤੁਸੀਂ ਉਹਦਾ ਤਰੀਕਾ ਹੁੰਦਾ। ਜੇ ਤੁਹਾਨੂੰ ਲੱਗਿਆ ਵੀ ਕੋਈ ਵਧੀਆ ਨਹੀਂ ਹੈ ਤਾਂ ਤੁਸੀਂ ਉਹਨੂੰ ਪ੍ਰੋਪਰ ਵੇ ਨਾਲ ਅਗਲੇ ਨੂੰ ਪ੍ਰੈਸ ਨੋਟ ਜਾਰੀ ਕਰੋ, ਅਗਲੇ ਨੂੰ ਸਮਝਾਓ, ਦੱਸੋ, ਕਮਿਊਨੀਕੇਸ਼ਨ ਗੈਪ ਨਾ ਰਹਿਣ ਦਿਓ, ਕਿਉਂਕਿ ਨਾਰਮਲ ਇਹ ਹੁੰਦਾ ਵੀ ਉਵੇਂ ਜਾਂਦਾ ਨੀ ਤੇ ਉਹਦੇ ਚ ਫੇਰ ਉਹਨੂੰ ਮਾੜਾ ਚੰਗਾ ਕਿਹਾ ਜਾਂਦਾ। ਦੂਜਾ ਪੱਖ ਆ ਜਿਹੜੇ ਆਰਗੇਨਾਈਜ਼ਰ ਆ, ਆਰਗੇਨਾਈਜ਼ਰ ਵੀ ਕਈ ਵਾਰੀ ਸਾਨੂੰ ਇਹ ਲੱਗਦਾ ਵੀ ਪਤਾ ਨੀ ਕਿੰਨੀ ਕੁ ਲੁੱਟ ਮਚਾਈ ਜਾਂਦੇ ਆ, ਕਿੰਨਾ ਕੁ ਪੈਸਾ ਕਮਾਈ ਜਾਂਦੇ ਆ, ਪਤਾ ਨੀ ਉਹਨਾਂ ਨੇ ਕੀ ਬੈਨੀਫਿਟ ਲੈ ਲਿਆ। ਪਰ ਮੈਨੂੰ ਤਾਂ ਇੰਨਾ ਕੁ ਪਤਾ ਵੀ ਜਿਹੜੇ ਆਰਗੇਨਾਈਜ਼ਰ ਆ ਉਹ ਆਰਗੇਨਾਈਜ਼ਰ ਐਵੇਂ ਇੱਕ ਦਿਨ ਗਲ ਚ ਟਾਈ ਪਾ ਕੇ ਤੇ ਉੱਥੇ 2 ਮਿੰਟ ਜਾਂ ਅੱਧਾ ਘੰਟਾ ਸਟੇਜ ਦੇ ਉੱਤੇ ਚੜ੍ਹਨ ਤੋਂ ਸਿਵਾਏ ਉਹਨਾਂ ਦੀ ਹੋਰ ਕੋਈ ਕਮਾਈ ਨੀ ਹੁੰਦੀ। ਦੂਜੀ ਕਿਸੇ ਵੀ ਚੀਜ਼ ਦੀ ਕਿਤੋਂ ਵੀ ਕੋਈ ਬੈਨੀਫਿਟ ਨਹੀਂ ਮਿਲਦਾ। ਜਿਹੜੇ 5-10 ਦਿਨ ਫੇਸਬੁੱਕਾਂ ਦੇ ਉੱਤੇ ਰੌਲਾ ਪੈ ਜਾਂਦਾ ਵੀ ਫਲਾਂ ਆਰਗੇਨਾਈਜ਼ਰ ਕਰਾ ਰਿਹਾ, ਜਾਂ ਉਦੋਂ 10-20 ਮਿੰਟ ਸਟੇਜ ਤੇ ਚੜ ਕੇ ਜਿਹੜੀ ਹੋ ਜਾਂਦੀ ਆ ਉਹੀ ਇੰਨੀ ਕੁ ਬਸ ਜੀ, ਬਸ ਉਹ ਵੀ ਐਵੇਂ ਗਿਣਤੀ ਦੇ ਟਾਈਮ ਦੀ ਹੁੰਦੀ ਹੈ। ਤੇ ਜੇ ਉਨਾ ਹੀ ਪੈਸਾ ਕਿਸੇ ਹੋਰ ਕੰਮ ਦੇ ਉੱਤੇ ਲਾ ਲਿਆ ਜਾਵੇ ਤਾਂ ਮੈਨੂੰ ਲੱਗਦਾ ਪਰਮਾਨੈਂਟ ਵੀ ਉਹਨਾਂ ਦਾ ਨਾਂ ਬਣ ਸਕਦਾ ਜਿਹੜਾ ਪੈਸਾ ਉੱਥੇ ਲਾਇਆ ਜਾਂਦਾ। ਸੋ ਇਹ ਨਾ ਇੱਕ ਕਮਿਊਨੀਕੇਸ਼ਨ ਗੈਪ ਆ, ਸਾਨੂੰ ਬੈਠ ਕੇ ਨੂੰ ਸੁਲਝਾਉਣਾ ਚਾਹੀਦਾ, ਇੱਕ ਦੂਜੇ ਨੂੰ ਸਮਝਣਾ ਚਾਹੀਦਾ, ਪੱਤਰਕਾਰ ਭਰਾਵਾਂ ਨੂੰ ਇਹ ਸਮਝਣਾ ਚਾਹੀਦਾ ਵੀ ਜੇ ਕੋਈ ਆਰਗੇਨਾਈਜ਼ ਕਰਾ ਰਹੀ ਆ ਤਾਂ ਉਹਦੇ ਚ ਜਿਵੇਂ ਵੀ ਬਣਦਾ ਹੋਵੇ ਉਹ ਯੋਗਦਾਨ ਦਿੱਤਾ ਜਾਵੇ, ਪਰ ਨਾਲ ਨਾਲ ਇੱਕ ਧਿਆਨ ਰੱਖਿਆ ਜਾਵੇ ਵੀ ਜਿਹੜਾ ਤੁਹਾਡਾ ਕਿੱਤਾ ਉਹ ਕਿੱਤੇ ਨੂੰ ਲਾਜ ਨਹੀਂ ਲੱਗਣੀ ਚਾਹੀਦੀ। ਕਿਸੇ ਨੂੰ ਖੁਸ਼ ਕਰਨ ਲਈ ਤੁਸੀਂ ਕੁਛ ਨਾ ਲਿਖੋ, ਕਿਸੇ ਨੂੰ ਖੁਸ਼ ਕਰਨ ਲਈ ਜੇ ਤੁਸੀਂ ਲਿਖ ਰਹੇ ਹੋ ਤਾਂ ਉਹਨੂੰ ਪੀਲੀ ਪੱਤਰਕਾਰੀ ਕਿਹਾ ਜਾਂਦਾ। ਤੇ ਪਰ ਉਹਦੇ ਚ 2 ਹੱਲ ਹੈਗੇ ਆ, ਮੈਂ ਇਹ ਵੀ ਨਹੀਂ ਕਹਿੰਦਾ ਵੀ ਤੁਸੀਂ ਬੁਰਾਈ ਨੂੰ ਇਗਨੋਰ ਕਰੋ, ਪਰ ਬੁਰਾਈ ਨੂੰ ਇਗਨੋਰ ਨਾ ਕਰੋ। ਜੇ ਤੁਹਾਨੂੰ ਲੱਗਦਾ ਵੀ ਕੋਈ ਚੀਜ਼ ਤੁਹਾਨੂੰ ਨਹੀਂ ਤੁਹਾਡੇ ਪੈਮਾਨੇ ਤੇ ਫਿੱਟ ਬਹਿੰਦੀ ਤਾਂ ਤੁਸੀਂ ਚੁੱਪ ਵੀ ਧਾਰ ਸਕਦੇ ਹੋ, ਇੱਕ ਚੁੱਪ ਸੌ ਸੁੱਖ। ਜੇ ਇੱਕ ਮੀਡੀਆ ਕਿਸੇ ਦੀ ਖਬਰ ਨਾ ਪੇਸ਼ ਕਰੂਗਾ ਤਾਂ ਉਹ ਈਵੈਂਟ ਜ਼ੀਰੋ ਹੋ ਜਾਊਗਾ। ਉਹ ਈਵੈਂਟ ਦੇ 500-400 ਬੰਦੇ ਨੇ ਦੇਖਿਆ ਸੁਣਿਆ ਹੁੰਦਾ ਤੇ, ਪਰ ਜਿਹੜਾ ਮੀਡੀਆ ਉਹਨੂੰ ਲੱਖਾਂ ਬੰਦਿਆਂ ਤੱਕ ਪਹੁੰਚਾ ਦਿੰਦਾ। ਜੇ ਤੁਸੀਂ ਉਸ ਨਾਲ ਨਹੀਂ ਸੰਤੁਸ਼ਟ ਤਾਂ ਤੁਸੀਂ ਉਸ ਮੀਡੀਆ ਪ੍ਰਤੀ ਚੁੱਪ ਕਰ ਜਾਓ, ਮਾੜਾ ਚੰਗਾ ਲਿਖਣ ਦੀ ਥਾਂ ਤੇ ਬਾਅਦ ਚ ਉਸ ਸੰਸਥਾ ਨਾਲ ਉਹ ਜਿਹਾ ਵਿਹਾਰ ਕਰੋ। ਵੀ ਇਗਨੋਰੈਂਸ ਪਾਲਿਸੀ ਬਣਾਈ ਜਾ ਸਕਦੀ ਆ, ਪਰ ਜੇ ਤੁਸੀਂ ਖੁਸ਼ ਹੋ ਤਾਂ ਉਹਦੀ ਜਿਹੜੀ ਰਿਪੋਰਟ ਆ ਉਹਦੇ ਚ ਮੱਖਣ ਨਾ ਲਾਉਣ ਦੀ ਗੱਲ ਕਰੋ। ਉਹਦੇ ਚ ਜਿੰਨੀ ਕੁ ਸੱਚ ਹੋਇਆ, ਜਿੰਨੀ ਕੁ ਜਿਹੜੀ ਗੱਲ ਵਾਪਰੀ ਆ ਉਹੀ ਗੱਲ ਹੀ ਲਿਖੀ ਜਾਵੇ। ਇਹ ਨਾ ਹੋਵੇ ਐਵੇਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਖੁਸ਼ ਕਰਨ ਲਈ, ਜਾਂ ਮੰਨ ਲਈਏ ਕੋਈ ਦੋ ਟਿਕਟਾਂ ਕਿਸੇ ਨੇ ਦੇਤੀਆਂ ਫ੍ਰੀ ਤੇ ਉਹਦੇ ਲਈ ਸਾਨੂੰ ਐਂ ਲੱਗੇ ਵੀ ਸਾਡਾ ਫਰਜ਼ ਹੀ ਬਣਦਾ। ਪਹਿਲੀ ਗੱਲ ਤਾਂ ਕੋਸ਼ਿਸ਼ ਇਹ ਕਰਿਆ ਕਰੋ ਜੀ ਵੀ ਜਿਹੜਾ ਮੀਡੀਆ ਦਾ ਜਿਹੜਾ ਰੋਲ ਆ ਨਾ ਮੀਡੀਆ ਦੇ ਵਿੱਚ, ਮੀਡੀਆ ਉੱਥੇ ਜਾ ਕੇ ਮਾਰ ਪੈਂਦੀ ਹੈ ਜਦੋਂ ਮੀਡੀਆ ਨੂੰ ਕਿਸੇ ਨੇ ਕਿਸੇ ਲਾਲਚ ਚ ਆ ਜਾਂਦਾ। ਲਾਲਚ ਕਿਤੇ ਵੀ ਮਾੜਾ। ਮੈਂ ਆਪਦਾ ਇੱਕ 2 ਮਿੰਟਾਂ ਚ ਵਰਤਾਰਾ ਸਾਂਝਾ ਕਰਨਾ ਚਾਹੂੰਗਾ ਜੀ। 2008-09 ਦਾ ਵਰਤਾਰਾ, ਸ਼ਾਇਦ ਗੁਰਦਾਸ ਮਾਨ ਸਾਹਿਬ ਦਾ ਸ਼ੋਅ ਹੋਇਆ ਸੀ ਜਾਂ ਪਰਭਜਨ ਮਾਨ ਦਾ ਸ਼ੋਅ ਸੀ। ਸਾਡੇ ਇੱਥੇ ਲੋਕਲ ਪਰਮੇਟਰ ਆ ਜੀ ਸੁਖੀ ਬਣਵੈਂਤ, ਤੇ ਉਹਨਾਂ ਨੇ ਮੈਲਬਨ ਦੇ ਬਾਈ ਗੋਲਡੀ ਤੇ ਨਿੱਕ ਬਹਿਲ ਹੋਰਾਂ ਨਾਲ ਰਲ ਕੇ ਨਾ ਸ਼ੋਅ ਕੀਤਾ ਸੀ ਤੇ ਉਹਨਾਂ ਨੇ ਮੈਨੂੰ ਸੁਨੇਹਾ ਲਾਇਆ। ਉਦੋਂ ਪੱਤਰਕਾਰਤਾ ਦੇ ਨਾਂ ਦੇ ਉੱਤੇ ਕੋਈ ਚੀਜ਼ ਨਹੀਂ ਸੀ, ਮੀਡੀਆ ਦੇ ਨਾਂ ਦੇ ਉੱਤੇ ਕੋਈ ਚੀਜ਼ ਨਹੀਂ ਸੀ ਤੇ ਮੈਂ ਇਕੱਲਾ ਹੀ ਸਾਊਥ ਆਸਟ੍ਰੇਲੀਆ ਸੀ ਤੇ ਉਹਨਾਂ ਨੇ ਮੈਨੂੰ ਸੁਨੇਹਾ ਲਾਇਆ ਵੀ ਟਿਕਟ ਦੱਸੋ ਜੀ, ਪਾਸ ਦੱਸੋ ਕਿੰਨੇ ਭੇਜੀਏ ਤੁਹਾਨੂੰ। ਮੈਂ ਉਹਨਾਂ ਨੂੰ ਫੋਨ ਕੀਤਾ ਵੀ ਮੈਨੂੰ ਨਹੀਂ ਲੋੜ ਹੈਗੀ ਪਾਸ ਦੀ ਜਾਂ ਹੋਰ ਦੀ, ਕੋਈ ਨੀ ਮੇਰਾ। ਕਹਿੰਦੇ ਦੱਸੋ ਫੈਮਿਲੀ ਦੇ ਕਿੰਨੇ ਮੈਂਬਰ ਆ ਕਿੱਦਾਂ। ਮੈਂ ਕਿਹਾ ਨਹੀਂ ਨਹੀਂ ਕੋਈ ਚੱਕਰ ਨੀ, ਪਾਸ ਪੂਸ ਦੀ ਕੋਈ ਗੱਲ ਨੀ। ਮੈਂ ਉਹਨੂੰ ਟਾਲਿਆ ਜਾ 2 ਵਾਰੀ। ਤੀਜੇ ਚੌਥੇ ਦਿਨ ਉਹਨਾਂ ਦਾ ਮੇਰੇ ਨਾਲ ਮੁਲਾਕਾਤ ਹੋ ਗਈ ਤੇ ਮੁਲਾਕਾਤ ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਵੀ ਭਾਜੀ ਪਾਸ ਦੱਸੋ, ਬਹੁਤ ਹੀ ਵਧੀਆ ਮੇਰੇ ਮਿੱਤਰ ਵੀ ਆ ਤੇ ਉਹਨਾਂ ਨੇ ਮੀਡੀਆ ਕਰਕੇ ਵੀ ਆਪਣੀ ਫਰਜ਼ ਸਮਝਦੇ ਹੋਏ ਮੈਨੂੰ ਪੁੱਛਿਆ। ਮੈਂ ਉਹਨਾਂ ਨੂੰ ਕਿਹਾ ਯਾਰ, ਮੈਂ ਕਿਹਾ ਵੀ ਮੇਰਾ ਫਰਜ਼ ਬਣਦਾ ਤੁਹਾਨੂੰ ਪਹਿਲਾਂ ਕੁਝ ਇੱਕ ਗੱਲ ਦੱਸਣ ਦਾ, ਤੇ ਮੈਂ ਕਿਹਾ ਜੀ ਮੈਨੂੰ ਨਾ ਇੱਕ ਪ੍ਰੋਬਲਮ ਆ, ਸ਼ਾਇਦ ਹੋ ਸਕਦਾ ਪਤਾ ਨੀ ਮੈਂ ਮੈਡੀਕਲ ਪ੍ਰੋਬਲਮ ਆ ਜਾਂ ਕੋਈ ਹੋਰ ਪ੍ਰੋਬਲਮ ਆ, ਮੈਂ ਤੁਹਾਨੂੰ ਉਹ ਦੱਸ ਦਿਆਂ ਵੀ ਮੈਂ ਸ਼ੋਅ ਤੇ ਤੁਹਾਡੇ ਆਊਂਗਾ ਲਾਜ਼ਮੀ, ਪਰ ਤੁਹਾਨੂੰ ਮੇਰੀ ਪ੍ਰੋਬਲਮ ਦਾ ਪਤਾ ਹੋਣਾ ਚਾਹੀਦਾ। ਉਹ ਹੈਰਾਨ ਜੇ ਹੋ ਗਏ ਵੀ ਇਹਦੀ ਕੀ ਪ੍ਰੋਬਲਮ ਆ ਗਈ ਇੱਥੇ ਸ਼ੋਅ ਚ ਹੁਣ ਇੰਨੀ ਦੁਨੀਆ ਆਊ। ਮੈਂ ਕਿਹਾ ਜੀ ਮੇਰੀ ਪ੍ਰੋਬਲਮ ਇਹ ਆ ਵੀ ਜਦੋਂ ਮੈਂ ਨੀਵੀਂ ਪਾ ਲੈਂਦਾ ਤੇ ਮੈਨੂੰ ਸਟੇਜ ਨੀ ਦਿਖਦਾ, ਸਟੇਜ ਦਿਖਦਾ ਹੀ ਨੀ, ਪਤਾ ਨੀ ਕੀ ਗੱਲ। ਉਹ ਸਾਰੇ ਕੋਲੇ ਖੜੇ ਹੱਸਣ ਲੱਗ ਗਏ ਤੇ ਮੇਰਾ ਮਜ਼ਾਕ ਬਣਾਇਆ ਉਹਨਾਂ ਨੇ ਮੈਨੂੰ। ਉਹਦੇ ਹੈ ਕਮਾਲ ਦੀ ਗੱਲ ਹੈ ਯਾਰ ਬਰਾੜ ਸਾਹਿਬ, ਅਸੀਂ ਤਾਂ ਤੈਨੂੰ ਸਿਆਣਾ ਸੁੱਤਾ ਸਮਝਦੇ ਸੀ, ਹੁਣ ਜੇ ਨੀਵੀਂ ਪਾ ਕੇ ਬੈਠੇਗਾ ਤਾਂ ਸਟੇਜ ਤੈਨੂੰ ਕਿਵੇਂ ਦੇਖੂਗਾ, ਤੇ ਕਿਸੇ ਨੂੰ ਨੀ ਦਿੱਤਾ ਨੀਵੀਂ ਪਾਏ ਤੂੰ ਸਟੇਜ। ਮੈਨੂੰ ਇਹ ਕੀ ਤੂੰ ਖਾਸ ਗੱਲ ਕਿਉਂ ਐਵੇਂ ਟਾਈਮ ਬਰਬਾਦ ਕੀਤਾ। ਉਹ ਮੈਂ ਉਹਨੂੰ ਕਿਹਾ ਜੀ ਪ੍ਰੋਬਲਮ ਇਹ ਆ ਵੀ ਜਦੋਂ ਤੁਸੀਂ ਮੈਨੂੰ ਮੁਫ਼ਤ ਚ ਟਿਕਟ ਦਿਓਗੇ ਨਾ ਤੇ ਉਦੋਂ ਮੈਂ ਨੀਵੀਂ ਪਾ ਕੇ ਬੈਠਣਾ ਪਊਗਾ, ਮੈਨੂੰ ਹਿੱਕ ਠੋਕ ਕੇ ਨੀ ਬੈਠ ਸਕਦਾ ਫ੍ਰੀ ਦੀ ਟਿਕਟ ਨਾਲ। ਤਾਂ ਮੈਂ ਜੋ ਨੀਵੀਂ ਪਾ ਕੇ ਦੇਖੂਗਾ ਤੇ ਮੈਂ ਸਟੇਜ ਹੀ ਨੀ ਦੇਖ ਪਾਊਂਗਾ, ਜੇ ਮੈਂ ਸਟੇਜ ਨੀ ਦੇਖ ਪਾਊਂਗਾ ਤਾਂ ਮੈਂ ਇੰਟਰਟੇਨਮੈਂਟ ਕਿਵੇਂ ਕਰੂੰਗਾ ਉਹਦਾ। ਤਾਂ ਉਹ ਉੱਥੋਂ ਫੇਰ ਉਹ ਹੈਰਾਨ ਹੋਏ। ਫਿਰ ਜਦੋਂ ਅੱਜ ਤੱਕ ਦੇ ਸ਼ੋਆਂ ਦਾ ਮੈਂ ਰੇਡੀਓ ਦੇ ਜ਼ਰੀਏ ਸਭ ਨੂੰ ਕਹਿਣਾ ਜਾਂ ਮੈਂ ਚੈਲੰਜ ਕਰਦਾ ਵੀ ਅੱਜ ਤੱਕ ਸ਼ੋਅਜ਼ ਦੇ ਵਿੱਚ ਮੈਂ ਕਿਤੇ ਇੱਕ ਸਮਝੌਤਾ ਹੋਇਆ ਮੇਰਾ ਲੋਕਲ ਜਿੰਨੇ ਪ੍ਰਮੋਟਰਾਂ ਨਾਲ, ਉਹਨਾਂ ਨੂੰ ਮੈਂ ਇੱਕ ਲਕੀਰ ਵੀ ਜੇ ਤੁਸੀਂ ਟਿਕਟ ਦੇਣੀ ਆ ਜਾਂ ਪਾਸ ਦੇਣਾ ਚਾਹੁੰਦੇ ਮੈਨੂੰ ਮੀਡੀਆ ਦੀ ਕਵਰੇਜ ਲਈ ਤਾਂ ਸਿਰਫ ਮੈਨੂੰ ਇੱਕ ਤੁਸੀਂ ਮੈਨੂੰ ਪਾਸ ਦੇ ਦਿਓ, ਪਰ ਮੇਰੇ ਘਰ ਵਾਲੀ ਜੇ ਆਊਗੀ, ਮੇਰਾ ਬੱਚਾ ਆਊਗਾ ਜਾਂ ਮੇਰਾ ਦੋਸਤ ਆਊਗਾ ਤਾਂ ਉਹਨਾਂ ਦੀ ਮੈਂ ਟਿਕਟ ਖਰੀਦੂਗਾ, ਮੈਂ ਕਦੇ ਵੀ ਫ੍ਰੀ ਚ ਨਹੀਂ ਲਊਂਗਾ। ਤੇ ਅੱਜ ਤੱਕ ਮੈਂ ਹੁਣ ਰੇਡੀਓ ਦੇ ਉੱਤੇ ਕਹਿ ਰਿਹਾ ਵੀ ਜਿੰਨੇ ਵੀ ਸਾਡੇ ਪ੍ਰਮੋਟਰ ਸੁਣ ਰਹੇ ਆ, ਜੇ ਉਹਨਾਂ ਨੇ ਕਿਤੇ ਮੈਨੂੰ ਫ੍ਰੀ ਦੇ ਵਿੱਚ ਟਿਕਟ ਦਿੱਤੀ ਹੈ ਨਾ ਮੇਰੇ ਪਰਿਵਾਰ ਨੂੰ, ਤਾਂ ਉਹ ਮੈਨੂੰ ਰੇਡੀਓ ਦੇ ਉੱਤੇ ਆ ਕੇ ਬੋਲ ਕੇ ਦੱਸ ਸਕਦੇ ਆ। ਸੋ ਉਸ ਲਈ ਮੈਂ ਅੱਜ ਤੱਕ ਵੀ ਹਿੱਕ ਟੋਕ ਕੇ ਖੜ ਸਕਦਾ ਉਹਨਾਂ ਦੇ ਵਿੱਚ, ਤੇ ਜੇ ਮੈਂ ਲੈ ਲੈਂਦਾ ਤਾਂ ਸਾਲ ਦੇ ਵਿੱਚ 3 ਹੁੰਦੇ ਹੋਣਗੇ ਸ਼ੋ, ਹੁਣ ਤੱਕ 10 ਹੋ ਗਏ ਹੋਣਗੇ, 15 ਸ਼ੋਆਂ ਚ ਜਾ ਆਇਆ ਹੂੰ ਮੈਂ, ਤੇ 15-50 ਡਾਲਰ ਨੂੰ ਲਾ ਲਈਏ ਜੇ ਤਾਂ $700-800 ਦਾ ਹੁਣ ਤੱਕ ਮੈਂ ਫਾਇਦਾ ਕਰ ਲੈਣਾ ਸੀ ਤੇ, ਪਰ $700-800 ਨਾਲ ਮੈਂ ਇਹਨਾਂ ਲੋਕਾਂ ਦੇ ਦਾ ਇੱਕ ਗੁਲਾਮੀ ਵਾਲੀ ਤੇ ਸਾਰੀ ਉਮਰ ਇਹਨਾਂ ਦਾ ਦੇਣਦਾਰ ਹੋ ਜਾਣਾ ਸੀ, ਤੇ ਅੱਜ ਮੈਂ ਕਿਸੇ ਦਾ ਦੇਣਦਾਰ ਨਹੀਂ ਹਾਂ, ਕਿਸੇ ਤੋਂ ਮੈਂ ਨੀਵੀਂ ਨਹੀਂ ਝਾਕ ਸਕਦਾ, ਮੈਂ ਆਪਦੀ ਹਿੱਕ ਠੋਕ ਕੇ ਜਾਂਦਾ, ਹਿੱਕ ਠੋਕ ਕੇ ਬੈਠਦਾ, ਹਿੱਕ ਠੋਕ ਕੇ ਦੇਖਦਾ। ਸੋ ਇੱਕ ਤਾਂ ਇਹ ਸਾਡੇ ਪੱਤਰਕਾਰ ਭਾਈਚਾਰਿਆਂ ਨੂੰ ਵੀ ਇਹ ਚੀਜ਼ ਦਿਮਾਗ ਚ ਘਰ ਕਰ ਲੈਣੀ ਚਾਹੀਦੀ ਆ ਵੀ ਐਵੇਂ ਨਾ ਥੋੜੀ ਜਿਹੀ ਗੱਲ ਪਿੱਛੇ ਆਪਦਾ ਜਿਹੜਾ ਤੁਹਾਡਾ ਇੱਕ ਸਟੇਟਸ ਆ, ਤੁਹਾਡਾ ਨਾਂ ਤੁਹਾਨੂੰ ਦੁਨੀਆਂ ਚ ਪੜਿਆ ਜਾਂਦਾ ਤੇ ਇੰਨੀ ਕੁ ਗੱਲ ਪਿੱਛੇ ਇਹਨਾਂ ਲੋਕਾਂ ਦੇ ਕਿਸੇ ਦੇ ਕਾਇਲ ਨਾ ਹੋ। ਦੂਜੀ ਸਾਡੇ ਉਹਨਾਂ ਨੂੰ ਵੀ ਚਾਹੀਦਾ ਜਿਹੜੇ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਵੀ ਭਾਈ ਜੇ ਤੁਸੀਂ ਕੋਈ ਪ੍ਰੋਗਰਾਮ ਕਰਾਉਣੇ ਹੋ ਤਾਂ ਤੁਹਾਨੂੰ ਜੇ ਕੋਈ ਇੱਕ ਬੰਦਾ ਛੱਡ ਕੇ ਆਉਂਦਾ ਟਾਈਮ ਦਿੰਦਾ ਤਾਂ ਉਹ ਥੋੜੀ ਬਹੁਤ ਉਹਨੂੰ ਉਹਦੇ ਬਾਰੇ ਟੈਨਸ਼ਨ ਦੇਣੀ ਚਾਹੀਦੀ ਆ। ਇਹ ਵੀ ਨਾ ਹੋਵੇ ਵੀ ਭਾਈ ਤੂੰ ਜਿਹੜਾ ਕੁਛ ਕਰਨਾ ਜੇ ਗਲਤ ਕਰੇਗਾ ਤਾਂ ਅਸੀਂ ਤੇਰਾ ਲੜ ਪਾਂਗੇ, ਜੇ ਸਹੀ ਕਰੇਗਾ ਤਾਂ ਠੀਕ ਆ, ਫਿਰ ਤੇਰਾ ਫਰਜ਼ ਹੀ ਅੱਜ ਕਰਨਾ ਹੀ ਚਾਹੀਦਾ। ਸੋ ਇਹ ਇੱਕ ਮਸਲਾ, ਬਹੁਤ ਵੱਡਾ ਮਸਲਾ। ਮੈਂ ਕੋਸ਼ਿਸ਼ ਕਰੂੰਗਾ ਵੀ ਇਹ ਸਾਡੇ ਭਰਾ ਸਾਰੇ ਜਿਹੜੇ ਵੀ ਇੱਥੇ ਕਰ ਰਹੇ ਆ ਵੀ ਇਹ ਮਸਲੇ ਪਬਲਿਕਲੀ ਨਾ ਰੌਲਾ ਪਾਉਣ
ਜੀ। ਆਉਣ ਵਾਲੇ ਸਮੇਂ ਦੇ ਵਿੱਚ ਜੇ ਹੋ ਸਕੇ ਤਾਂ ਦੋ
ਤੇ ਬਰਾੜ ਸਾਹਿਬ ਸਾਡੇ ਨਾਲ ਸਰੋਤੇ ਹੋਰ ਵੀ ਬਹੁਤ ਸਾਰੇ ਜੁੜ ਰਹੇ ਆ, ਜਾਂਦੇ ਜਾਂਦੇ ਮੈਂ ਇੱਕ ਦੋ ਜਿਹੜੀਆਂ ਈਮੇਲ ਸਾਡੇ ਤੱਕ ਪਹੁੰਚੀਆਂ ਜਗਤਾਰ ਸਿੰਘ ਹੋਰਾਂ ਦੀ ਸਾਂਝੀ ਕਰਦੀ ਆ ਜੀ। ਜਗਤਾਰ ਸਿੰਘ ਮੈਲਬਨ ਤੋਂ ਸਾਡੇ ਨਾਲ ਜੁੜੇ ਆ। ਜਗਤਾਰ ਸਿੰਘ ਕਾਂਗੂਰੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਆਲ ਹਰਮਨ ਰੇਡੀਓ ਤੇ ਬਰਾੜ ਸਾਹਿਬ। ਕਹਿੰਦੇ ਇੱਕ ਫੇਸਬੁੱਕ ਤੇ ਚਰਨਜੀਤ ਸਿੰਘ ਦਮਦਮੀ ਟਕਸਾਲ ਵਾਲਾ ਬੋਲ ਰਿਹਾ ਜੀ ਕਿ ਉਹਦਾ ਬੂਥਾ ਭੰਨ ਦਿਆਂਗੇ ਜਿਹੜਾ ਉਸਦੇ ਖਿਲਾਫ ਬੋਲੇਗਾ ਜੀ।
ਉਹ ਭਰਾਵੋ ਮੈਂ ਤਾਂ ਡਰਦਾ ਆਪਦੀ ਕਰ ਰਿਹਾ ਵੀ ਮੈਂ ਤਾਂ ਆਪਦੇ ਸ਼ਬਦ ਹੀ ਵਾਪਸ ਲੈ ਲੈਣਾ ਗਾ, ਉਹ ਮਾੜਾ ਤਾਂ ਨਹੀਂ ਬੋਲਿਆ, ਹੋਰ ਨਾ ਕੋਈ ਬੂਥਾ ਭੰਨਦੇ ਜੀ। ਮਸਾਂ ਪਹਿਲਾਂ ਹੀ ਸਾਡਾ ਤਾਂ ਰੱਬ ਨੇ ਬੂਥਾ ਹੀ ਇਹੋ ਜਿਹਾ ਦਿੱਤਾ, ਜੇ ਗਾਂਹ ਭੰਨਦਾ ਤਾਂ ਇਹਦਾ ਹੋਰ ਰੂਪ।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ।
ਲੀਡਰਾਂ ਨੂੰ ਵੱਡਾ ਹਿੱਸਾ ਮਿਲਦਾ, ਜੇਕਰ ਡਕੈਤ ਚ ਫਸ ਜਾਏ ਤਾਂ ਲੀਡਰ ਆਪਣਾ ਹੱਥ ਪਿੱਛੇ ਕਰ ਲੈਂਦੇ ਆ। ਇਹ ਵੀ ਸਾਡੇ ਸਰੋਤੇ ਨੇ ਸੁਨੇਹਾ ਭੇਜਿਆ ਜੀ, ਇਹ ਦੂਜਾ ਪੱਖ ਦੱਸਿਆ
ਜੀ। ਜੀ ਬਿਲਕੁਲ। ਤੇ ਬਰਾੜ ਸਾਹਿਬ ਹੁਣ ਸਮਾਂ ਜਿਹੜਾ ਜੀ ਉਹ ਬਹੁਤ ਤੇਜ਼ੀ ਦੇ ਨਾਲ ਨਿਕਲਦਾ ਜਾ ਰਿਹਾ ਤੇ ਮੈਨੂੰ ਲੱਗਦਾ ਇਹ ਸਿਲਸਿਲਾ ਸਾਨੂੰ ਹੁਣ ਇੱਥੇ ਖਤਮ ਕਰਨਾ ਪੈਣਾ। ਤੁਸੀਂ ਜਾਂਦੇ ਜਾਂਦੇ ਜੇ ਕੁਛ ਸਾਡੇ ਸਰੋਤਿਆਂ ਨਾਲ ਸਾਂਝ ਪਾਉਣੀ ਚਾਹੋ ਤਾਂ ਜ਼ਰੂਰ ਪਾਓ।
ਬਿਲਕੁਲ ਜੀ, ਬਸ ਮੈਂ ਬੇਨਤੀ ਕਰੂੰਗਾ ਵੀ ਕੁੱਤੀ ਭੇੜ ਦੇਖਣ ਸੁਣਨ ਚ ਅਜੀਬ ਜਾ ਲੱਗਦਾ ਵੀ ਗਾਲ ਕੱਢੀ ਕਿਸੇ ਨੇ। ਇੱਕ ਮੇਰਾ ਅੱਜ ਹੀ ਮੈਂ ਇੱਕ ਰਚਨਾ ਸਾਂਝੀ ਕਰੀ ਆ ਤੇ ਪੜ੍ਹ ਕੇ ਆਪਣੇ ਵਿਚਾਰ ਜ਼ਰੂਰ ਦਿਓ ਜੀ, ਜੇ ਕਿਹੋ ਜਿਹੀ ਲੱਗੀ ਤੇ ਸਾਡਾ ਫਿਰ ਮੇਰਾ ਉਹ ਕਹਿੰਦੇ ਨੇ ਜੇ ਚੰਗੀ ਲੱਗੀ ਤਾਂ ਮੈਨੂੰ ਜ਼ਰੂਰ ਉੱਥੇ ਫੇਸਬੁੱਕ ਦੇ ਉੱਤੇ ਕਮੈਂਟ ਕਰ ਦਿਓ, ਜੇ ਮਾੜੀ ਲੱਗੀ ਤਾਂ ਮੈਨੂੰ ਫੋਨ ਕਰ ਦਿਓ ਤੇ ਆਪਾਂ ਅਗਲੀ ਵਾਰੀ ਹੋਰ ਸੁਧਾਰ ਕਰ ਲਾਂਗੇ। ਉਹ ਬਾਈ ਜਗਦੀਪ ਰੰਧਾਵਾ ਤੇ ਲੋਕ ਹੱਸਦੇ ਆ, ਲੋਕ ਅੱਜ ਕੱਲ੍ਹ ਤੁਸੀਂ ਅਮਰਦੀਪ ਸੁਣੀ ਆ ਕਿਤੇ ਜਗਦੀਪ ਰੰਧਾਵਾ ਦੀਆਂ ਵੀਡੀਓ
ਜੀ? ਮੈਨੂੰ ਲੱਗਦਾ
ਸੁਣਿਆ ਕਰੋ ਜੇ ਤੈਨੂੰ ਟਾਈਮ ਨੀ ਲੱਗਿਆ, ਏਡੇ ਵੱਡੇ ਬੁੱਧੀਜੀਵੀ ਦੀਆਂ ਤੁਹਾਨੂੰ ਜ਼ਰੂਰ ਸੁਣਨੀਆਂ ਚਾਹੀਦੀਆਂ। ਇੱਕ ਜਗਦੀਪ ਰੰਧਾਵਾ ਨਾਮ ਦਾ ਨੌਜਵਾਨ ਆ, ਉਹਨੂੰ ਮਜ਼ਾਕ ਦਾ ਪਾਤਰ ਬਣਾਇਆ ਹੋਇਆ, ਰੋਜ਼ ਇੱਕ ਦੋ ਵੀਡੀਓ ਪਾਉਂਦਾ ਤੇ ਉਹਦੇ ਉਹਨੂੰ ਮਜ਼ਾਕ ਦਾ। ਪਰ ਉਹਦੇ ਤੋਂ ਪਤਾ ਕੀ ਸਿੱਖਿਆ ਮੈਂ? ਉਹਦੇ ਤੋਂ ਇੱਕ ਸਪੈਸ਼ਲ ਗੱਲ ਸਿੱਖੀ ਆ, ਉਹ ਇਹ ਸਿੱਖੀ ਆ ਵੀ ਤੁਹਾਡੇ ਦੇ ਵਿੱਚ ਇੱਕ ਇਹੋ ਜਿਹਾ ਕੁਆਲਿਟੀ ਹੋਣੀ ਚਾਹੀਦੀ ਆ ਵੀ ਜੇ ਤੁਹਾਡੀ ਚੀਜ਼ ਨਹੀਂ ਕੋਈ ਪਸੰਦ ਕਰ ਰਿਹਾ ਨਾ ਉਹਦੇ ਤੋਂ ਗੁਲਾ ਗਿੱਸੇ ਗਲੇ ਨਹੀਂ ਹੋਣਾ ਚਾਹੀਦਾ। ਉਹਦਾ ਜਵਾਬ ਉਹ ਪਤਾ ਕਿਵੇਂ ਦਿੰਦਾ ਹੁੰਦਾ, ਲੈ ਵੀ ਦੋਸਤੋ ਮੈਂ ਆ ਵੀਡੀਓ ਨਹੀਂ ਪਸੰਦ ਆਈ ਤਾਂ ਆਪਾਂ ਕੱਲ ਨੂੰ ਹੋਰ ਵੀਡੀਓ ਪਾ ਦਿਆਂਗੇ, ਇਹ ਚ ਕੀ ਗੱਲ ਆ? ਸੋ ਇਹੀ ਆਪਾਂ ਜੀ ਗੱਲ, ਜੇ ਆਪਣਾ ਲੇਖ ਨਹੀਂ ਪਸੰਦ ਆਇਆ ਤਾਂ ਕੋਈ ਚੱਕਰ ਨਹੀਂ ਜੀ, ਆਪਾਂ ਨੂੰ ਦੱਸ ਦਿਓ, ਆਪਾਂ ਕੱਲ ਨੂੰ ਹੋਰ ਲਿਖ ਦਿਆਂਗੇ
ਜੀ। ਜੀ ਜੀ। ਸੋ ਮੈਨੂੰ ਨਹੀਂ ਲੱਗਦਾ ਨੀ ਆ ਕਿ ਇਹੋ ਜਿਹੀ ਕੋਈ ਗੱਲ ਹੋਣੀ ਆ। ਵੈਸੇ ਜਿਸ ਤਰ੍ਹਾਂ ਤੁਸੀਂ ਰੰਧਾਵਾ ਸਾਹਿਬ ਦੇ ਬਾਰੇ ਗੱਲ ਕੀਤੀ ਆ, ਮੈਨੂੰ ਲੱਗਦਾ ਮੈਨੂੰ ਸੁਣਨਾ ਹੀ ਪੈਣਾ, ਦੇਖਣਾ ਹੀ ਪੈਣਾ ਕਿ ਕੀ ਉਹ ਵਿਸ਼ੇਸ਼ ਲੈ ਕੇ ਆਉਂਦੇ ਆ। ਤੇ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ, ਅੱਜ ਦੇ ਲਈ ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਇਹ ਸਮਾਂ ਜਿਹੜਾ ਜੀ ਉਹ ਕਾਫੀ ਫਿਕਰਮੰਦੀ ਵਾਲੇ ਜਿਹੜੇ ਵਿਸ਼ੇ ਉਹਨਾਂ ਨੂੰ ਛੋਇਆ ਉਹਦੇ ਵਿੱਚ ਬਹੁਤ ਬਹੁਤ ਸ਼ੁਕਰੀਆ।
ਮਿਹਰਬਾਨੀ
ਜੀ। ਦੋਸਤੋ, ਇਹ ਸਨ ਮਿੰਟੂ ਬਰਾੜਹੁਰੀ ਜਿਹੜੇ ਸਾਡੇ ਨਾਲ ਐਡੀਲੇਡ ਸਟੂਡੀਓ ਤੋਂ ਜੁੜੇ ਹੋਏ ਸੀ ਖ਼ਬਰਾਂ ਵਾਲੇ ਸਿਲਸਿਲੇ ਦੇ ਵਿੱਚ। ਤੇ ਇਸ ਦੌਰਾਨ ਸਾਡੇ ਨਾਲ ਬਹੁਤ ਸਾਰੇ ਦੋਸਤਾਂ ਨੇ ਸਾਂਝ ਪਾਈ ਹੈ, ਆਪਾਂ ਸਾਰਿਆਂ ਨੂੰ ਜੀ ਆਇਆਂ ਇੱਕ ਵਾਰ ਫੇਰ ਤੋਂ ਕਹਿੰਦੇ ਆ। ਤੇ ਗੁਰਪ੍ਰੀਤ ਸਿੰਘ ਹੋਰਾਂ ਨੇ ਬਹੁਤ ਦੇਰ ਤੋਂ ਸਾਨੂੰ ਕੁਛ ਸ਼ਬਦ ਜਿਹੜੇ ਆ ਜੀ ਭੇਜੇ ਆ, ਸਰਬ ਪੰਨੂ ਹੋਰਾਂ ਦੇ ਮੇਰਾ ਖਿਆਲ ਲਿਖੇ ਹੋਏ ਨੇ। ਸੋ ਗੁਰਪ੍ਰੀਤ ਜੀ, ਪਹਿਲਾਂ ਤਾਂ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ। ਤੇ NRI ਦੇ ਬਾਰੇ ਉਹਨਾਂ ਨੇ ਲਿਖਿਆ, ਕਹਿੰਦੇ ਸਾਰਾ ਦਿਨ ਡੱਕਾ ਨਾ ਦੂਰਾ ਕਰਨ ਵਾਲਾ ਮੁਲਕ, ਰਾਇਲ ਜੱਟ ਜੱਟੀਆਂ ਕਹਾਉਣ ਵਾਲੇ ਅਸੀਂ ਪੱਠੇ, ਐਸ਼ੀ ਪੱਠੇ, ਜਦ ਦਰਖਤਾਂ ਤੇ ਲੱਗੇ ਡਾਲਰ ਪੌਂਡ ਜਾਂ ਯੂਰੋ ਤੋੜਨ ਬਾਹਰਲੇ ਮੁਲਕ ਪਹੁੰਚਦੇ ਨੇ ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਇਹ ਵਹਿਮ ਦੂਰ ਹੁੰਦਾ ਤੇ ਫੇਰ ਉਹਨਾਂ ਅੰਦਰਲਾ ਝਟਪੁਣਾ ਮਰਦਾ। ਫੇਰ ਰੰਗ ਦਾ ਗੁਮਾਨ ਖਤਮ ਹੁੰਦਾ, ਫੇਰ ਔਰਤ ਪ੍ਰਤੀ ਸੋਚ ਬਦਲਦੀ ਹੈ, ਭਾਵੇਂ ਆਪਣੀ ਭਾਵੇਂ ਪਰਾਈ। ਹੱਥੀ ਕੰਮ ਕਰਨ ਦੀ ਜਾਂਚ ਆਉਂਦੀ ਹੈ, ਭਾਵੇਂ ਚੀਕਾਂ ਮਾਰ ਕੇ ਹੀ ਆਵੇ ਤੇ ਚੀਕਾਂ ਬਾਹਲੀ ਦੂਰ ਨਹੀਂ ਅੱਪੜਦੀਆਂ। ਸਾਰੀ ਕਮਾਈ ਦਸਾਂ ਨੌਹਾਂ ਦੀ ਕਿਰਤ ਦੀ ਹੁੰਦੀ ਹੈ। ਇਮਾਨਦਾਰੀ ਆਉਂਦੀ ਹੈ, ਚੁਗਲੀ ਨਿੰਦਿਆ ਤੋਂ ਜੀਵ ਨੂੰ ਦਿਨ ਬ ਦਿਨ ਛੁਟਕਾਰਾ ਮਿਲਦਾ। ਫਿਰ ਡੇਰੇ ਬਾਬਿਆਂ ਤੇ ਗੁਰਦੁਆਰਿਆਂ ਚ ਫਰਕ ਪਤਾ ਲੱਗਦਾ। ਦਸਵੰਧ ਦੇ ਸਵਰੂਪ ਬਦਲਦੇ ਆ, ਜੋ ਸਿੱਖੀ ਤੋਂ ਇਲਾਵਾ ਫੋਰਟ ਮੈਕਮਰੀ ਵਰਗੇ ਸ਼ਹਿਰਾਂ ਦੇ ਬੇਘਰ ਬਸ਼ਿੰਦਿਆਂ ਬਾਰੇ ਵੀ ਸੋਚਦਾ। ਇਨਸਾਨੀਅਤ ਵੱਧਦੀ ਹੈ, ਆਤਮ ਨਿਰਭਰਤਾ ਤੇ ਇਕੱਲੇ ਫੈਸਲੇ ਲੈਣ ਦਾ ਵੱਲ ਆਉਂਦਾ। ਹੱਕ ਤੇ ਆਜ਼ਾਦੀ ਬਾਰੇ ਪਤਾ ਚੱਲਦਾ ਕਿ ਇਹ ਕੀ ਬਲਾਵਾਂ ਹੁੰਦੀਆਂ ਨੇ। ਆਪਣੇ ਲੋਕਾਂ ਦਾ ਪਿਆਰ ਜਾਗਦਾ ਤੇ ਦਿਲ ਨੂੰ ਇੱਕ ਚਿਣਗ ਲੱਗੀ ਰਹਿੰਦੀ ਹੈ ਕਿ ਉਹਨਾਂ ਦੀ ਜ਼ਿੰਦਗੀ ਬਿਹਤਰ ਕਿਵੇਂ ਹੋਵੇ। ਪਰ ਪੰਜਾਬ ਰਹਿੰਦੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਦੇ ਖੱਟੇ ਮਿੱਠੇ ਤਜਰਬੇ ਮੋਹ ਭੰਗ ਕਰਦੇ ਨੇ। ਬਹੁਤੀ ਆਓ ਭਗਤ ਟੈਚੀਆਂ ਦੇ ਭਾਰ ਤੇ ਉਹਨਾਂ ਵਿਚਲੇ ਸਮਾਨ ਤੇ ਹੀ ਨਿਰਭਰ ਕਰਦੀ ਹੈ। ਬੰਦੇ ਦਾ ਬੰਦੇ ਨੂੰ ਚਿਰਾਂ ਪਿੱਛੋਂ ਮਿਲਣਾ ਬੇਮਾਇਨੇ ਹੋ ਜਾਂਦਾ ਤੇ ਹੌਲੀ ਹੌਲੀ ਬੰਦਾ ਇਧਰਲੇ ਸਿਸਟਮ ਚ ਢਾਲ ਜਾਂਦਾ ਤੇ ਘਰਾਂ ਦੀਆਂ ਕਿਸ਼ਤਾਂ ਦੀ ਉਲਝਣ ਚ ਉਲਝੇਵਿਆਂ ਦੀ ਪੰਜਾਬ ਜਾ ਕੇ ਵਸਣ ਦੀ ਚਾਹਨਾ ਦਮ ਤੋੜ ਦਿੰਦੀ ਹੈ। ਨਿਰਮੋਹੀ ਧਰਤੀ ਦੇ ਨਿਰਮੋਹੇ ਲੋਕਾਂ ਦਾ ਠੱਪਾ ਲਵਾ ਕੇ ਬੰਦਾ ਵੱਤਰ ਸਿਰ ਹੋ ਜਾਂਦਾ ਤੇ ਉਸਦਾ ਪੰਜਾਬ ਆਉਣਾ ਜਾਣਾ ਘਟਦਾ ਘਟਦਾ ਘਟ ਜਾਂਦਾ ਤੇ ਪਾਸਪੋਰਟ ਤੇ ਡਿਪਾਰਚਰ ਟੂ ਡਿਪਾਰਚਰ ਦੀ ਤਰੀਕ ਲੰਬੀ ਹੋ ਜਾਂਦੀ ਹੈ। ਬਸ ਇਹੋ ਕਹਾਣੀ ਹੈ ਜੀ ਸਾਡੀ ਨਹੀਂ ਰਹਿੰਦੇ ਇੰਡੀਆ ਵਾਲਿਆਂ ਦੀ, ਯਾਨੀ NRIs ਦੀ। ਸੋ ਬਹੁਤ ਹੀ ਖੂਬਸੂਰਤ ਤੁਸੀਂ ਬਿਆਨਿਆ ਜੀ ਇਹਨਾਂ ਸ਼ਬਦਾਂ ਦੇ ਵਿੱਚ NRIs ਦੀਆਂ ਜਿਹੜੀਆਂ ਵਾਕਈ ਵਿਸ਼ੇਸ਼ਤਾਵਾਂ ਨੇ, ਹਨਾ। ਹਰ NRI ਜਿਹੜਾ ਹੈ ਉਹ ਇਹ ਸਾਰਾ ਕੁਝ ਭੋਗਦਾ ਸੱਤ ਸਮੁੰਦਰੋਂ ਪਾਰ ਆ ਕੇ ਇਹਨਾਂ ਪਰਾਈਆਂ ਧਰਤੀਆਂ ਦੇ ਉੱਤੇ, ਇਹਨਾਂ ਉੱਪਰੀਆਂ ਧਰਤੀਆਂ ਦੇ ਉੱਤੇ, ਤੇ ਫਿਰ ਇਹਨਾਂ ਧਰਤੀਆਂ ਨੂੰ ਹੀ ਅਪਣਾ ਲੈਂਦਾ ਤੇ ਇਹਨਾਂ ਧਰਤੀਆਂ ਦਾ ਹੀ ਆਖਿਰਕਾਰ ਹੋ ਕੇ ਰਹਿ ਜਾਂਦਾ। ਸੋ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਗਿੱਲ ਜੀ ਸਾਂਝ ਪਾਉਣ ਦੇ ਲਈ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਫਿਲਹਾਲ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਦੋਸਤ ਜਿਹੜੇ ਆ ਜੀ ਉਹ ਜੁੜ ਰਹੇ ਆ, ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ, ਪਰ ਉਹਨਾਂ ਦੇ ਸੁਨੇਹੇ ਜਿਹੜੇ ਆ ਉਹ ਇਸ ਬ੍ਰੇਕ ਤੋਂ ਬਾਅਦ ਲਵਾਂਗੇ। ਫਿਲਹਾਲ ਸਮਾਂ ਜਿਹੜਾ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਆ ਪ੍ਰੋਗਰਾਮ ਦੇ ਵਿੱਚ। ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਲਹਿਰਾਂ ਪ੍ਰੋਗਰਾਮ ਚ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਦੋਸਤੋ, ਗੱਲ ਹੈ ਹੱਕ ਦੀ, ਸੱਚ ਦੀ, ਇਨਸਾਫ ਦੀ।
ਸਾਗਾ ਮਿਊਜ਼ਿਕ ਐਂਡ ਯੂਨਿਸਿਸ ਇਨਫੋ ਸੋਲੂਸ਼ਨਸ ਪ੍ਰੈਜ਼ੈਂਟਸ ਸਾਡੇ CM ਸਾਹਿਬ।
ਲੋਕਾਂ ਦਾ ਕੀ ਹੈ, ਲੋਕਾਂ ਦੀ ਤਾਂ ਆਦਤ ਬਣ ਗਈ ਵੋਟਾਂ ਪਾ ਕੇ ਸਰਕਾਰੀ ਡੰਡੇ ਖਾਉਣ ਦੀ।
Starring Harbhajan Mann as Janta Da Khair Khwa Ja Koi Bhairupiya.
Jis tarah da mahol us tarah di shakal
ਰਾਜਨੀਤੀ ਦੇ ਚੱਕਰਵਿਊ ਤੇ ਕਾਮੇਡੀ ਦਾ ਜ਼ਬਰਦਸਤ ਕੰਬੀਨੇਸ਼ਨ ਸਾਡੇ CM ਸਾਹਿਬ। ਸਟਾਰਿੰਗ ਹਰਭਜਨ ਮਾਨ, ਗੁਰਪ੍ਰੀਤ ਕੁੱਗੀ, ਪ੍ਰੋਡਿਊਸਡ ਬਾਏ ਸੁਮਿਤ ਸਿੰਘ, ਰਿਲੀਜ਼ਿੰਗ ਵਰਲਡ ਵਾਈਡ ਔਨ 27th May 2016।
ਮੈਂ ਜੋ ਤੁਸੀਂ ਸੋਚ ਰਹੇ ਹੋ
ਇੱਕ ਐਸਾ ਰੁਜ਼ਗਾਰ ਜਿਸ ਨਾਲ ਜੁੜਿਆ ਹੈ ਇੱਕ ਖੂਬਸੂਰਤ ਅਹਿਸਾਸ, ਤੁਹਾਡੀ ਗੋਦੀ ਦਾ ਨਿੱਘ, ਉਸ ਦੀਆਂ ਕੋਮਲ ਉਂਗਲਾਂ ਦਾ ਸਪਰਸ਼। ਅਜਿਹਾ ਕੰਮ ਜੋ ਨਾ ਥਕਾਵੇ ਤੇ ਨਾ ਹੀ ਅਕਾਵੇ। ਹੁਣ ਤੁਸੀਂ ਵੀ ਜੁੜ ਸਕਦੇ ਹੋ ਸਿਡਨੀ ਵਾਲੇ ਰਾਜੇਸ਼ ਸੈਣੀ ਦੇ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਦੇ ਨਾਲ। ਇਸ ਉਪਰਾਲੇ ਨਾਲ ਜੁੜ ਕੇ ਬਿਨਾਂ ਕਿਸੇ ਕੁਆਲੀਫਿਕੇਸ਼ਨ ਤੋਂ ਬੱਚਿਆਂ ਦੀ ਦੇਖ ਰੇਖ ਕਰਕੇ ਤੁਸੀਂ ਕਮਾ ਸਕਦੇ ਹੋ 2 ਹਫ਼ਤੇ ਚ $3,000। ਬੱਚਿਆਂ ਦੀ ਸਹੂਲਤ ਮੁਤਾਬਿਕ ਆਪਣੇ ਘਰ ਚ ਕਰੋ ਕੁਝ ਮਾਈਨਰ ਚੇਂਜਸ। ਜਿੱਥੇ ਤੁਸੀਂ ਇਸ ਨੋਬਲ ਪ੍ਰੋਫੈਸ਼ਨ ਨਾਲ ਤਾਂ ਜੁੜੋਗੇ ਹੀ, ਉੱਥੇ ਤੁਸੀਂ ਬੱਚਿਆਂ ਦੀ ਬੁਨਿਆਦ ਖੜੀ ਕਰਨ ਚ ਵੀ ਅਹਿਮ ਰੋਲ ਅਦਾ ਕਰ ਰਹੇ ਹੋਵੋਗੇ, ਨਾਲੇ ਪੁੰਨ ਤੇ ਨਾਲੇ ਫਲੀਆਂ। ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਨਾਲ ਜੁੜਨ ਲਈ ਸੰਪਰਕ ਕਰੋ ਰਾਜੇਸ਼ ਸੈਣੀ ਨੂੰ ਫੋਨ ਨੰਬਰ 04-2359-2377।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001-9780-90-001। ਵੈਬਸਾਈਟ ਵਿਜ਼ਿਟ ਕਰੋ kularhospital.com।
ਆਸਟ੍ਰੇਲੀਆ ਵਿੱਚ ਪਰਸਨਲ ਇੰਜਰੀ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਜ਼ ਨੂੰ। ਐਕਸੀਡੈਂਟ ਜਾਂ ਕਿਸੇ ਹੋਰ ਕਾਰਨ ਲੱਗੀਆਂ ਸੱਟਾਂ ਫੇਟਾਂ ਦੇ ਕਲੇਮ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ juristaustralia.com.au। ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ, ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਆਸਟ੍ਰੇਲੀਆ ਵਿੱਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ, ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 04704306050, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮ ਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਜੀ ਦੋਸਤੋ, ਵਪਾਰਕ ਵਕਫੇ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਹਰਮਨ ਰੇਡੀਓ ਤੇ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ, ਮੇਰੇ ਨਾਲ ਅਮਰਦੀਪ ਕੌਰ ਦੇ ਨਾਲ, ਤੇ ਮੇਰੇ ਨਾਲ ਟੈਕਨੀਕਲ ਸਪੋਰਟ ਦੇ ਲਈ ਇਸ ਵੇਲੇ ਪਟਿਆਲਾ ਸਟੂਡੀਓ ਤੋਂ ਮੇਰਾ ਸਾਥ ਦੇ ਰਹੇ ਨੇ ਜੀ ਸਰਬਜੀਤ ਸਿੰਘ ਹੋਰੀ, ਜਿਨ੍ਹਾਂ ਦਾ ਅਕਸਰ ਮੈਂ ਜ਼ਿਕਰ ਕਰਨਾ ਭੁੱਲ ਜਾਂਦੀ ਹਾਂ, ਉਹਦੇ ਲਈ ਮਾਫ਼ੀ ਵੀ ਚਾਹਾਂਗੀ ਜੀ। ਤੇ ਪ੍ਰੋਗਰਾਮ ਚ ਹੁਣ ਵੇਲਾ ਜੀ ਸਾਡੇ ਅਗਲੇ ਸੈਗਮੈਂਟ ਦਾ, ਤੇ ਉਹ ਸੈਗਮੈਂਟ ਹੈ ਜੀ ਆਪਾਂ ਗੱਲਬਾਤ ਕਰਨੀ ਹੈ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ, ਮੈਕਸ ਮਾਰਜਿਨ ਅਕਾਊਂਟੈਂਟਸ ਤੋਂ, ਸਾਡੇ ਟੈਕਸ ਐਕਸਪਰਟ ਤੇ ਸਾਡੇ ਰੇਡੀਓ ਤੇ ਜਿਨ੍ਹਾਂ ਦਾ ਇਸ਼ਤਿਹਾਰ ਤੁਸੀਂ ਅਕਸਰ ਸੁਣਦੇ ਹੋ, ਉਹਨਾਂ ਨੂੰ ਅਸੀਂ ਬਹੁਤ ਜਲਦੀ ਲੈਂਦੇ ਹਾਂ ਕੁਝ ਪਲਾਂ ਦੇ ਵਿੱਚ। ਤੇ ਉਹਨਾਂ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਸ਼ਾਮਲ ਕਰ ਲਵਾਂ, ਕਿਉਂਕਿ ਤੁਹਾਡੇ ਸਾਰਿਆਂ ਦੇ ਸੁਨੇਹੇ ਸਾਡੇ ਤੱਕ ਪਹੁੰਚੇ ਹੋਏ ਆ। ਸਰਵਣ ਸਿੰਘ ਸਾਡੇ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਆ, ਤੇ ਇਹਨਾਂ ਨੇ ਨਾ ਸਾਨੂੰ ਇੱਕ ਚੁਟਕਲਾ ਭੇਜਿਆ ਸੀ। ਸੋ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਕਹਿੰਦੀ ਹੁੰਦੀ ਹਾਂ ਕਿ ਪ੍ਰੋਗਰਾਮ ਦਾ ਥੋੜਾ ਜਿਹਾ ਜ਼ਾਇਕਾ ਜਿਹੜਾ ਆ ਉਹ ਵੀ ਬਦਲਣਾ ਪੈਂਦਾ ਸਾਨੂੰ, ਹਨਾ। ਸੋ ਗੰਭੀਰ, ਸੰਜੀਦਾ, ਹਨਾ, ਇਤਿਹਾਸ ਰਸ, ਹਰ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਦੇ ਵਿੱਚ ਮੈਟਰ ਆ ਜੀ ਉਹ ਅਸੀਂ ਲਿਆਉਣਾ ਹੁੰਦਾ। ਬਹੁਤ ਹੀ ਸੋਹਣਾ ਜਿਹਾ ਇਹਨਾਂ ਨੇ ਨਾ ਇੱਕ ਚੁਟਕਲਾ ਭੇਜਿਆ। ਵੈਸੇ ਦੇਖੋ ਜੀ, ਮੈਂ ਸੋਹਣਾ ਹੀ ਕਹੂੰਗੀ ਕਿਉਂਕਿ ਤੁਹਾਡੇ ਲਈ ਸੋਹਣਾ ਹੀ ਆ, ਭਾਵੇਂ ਮੇਰੇ ਲਈ ਉਹ ਇੰਨਾ ਸੋਹਣਾ ਨਹੀਂ ਆ, ਹਨਾ। ਕਹਿੰਦੇ ਜੀ, ਇੱਕ ਪਤਨੀ ਹੈ, ਉਹ ਆਪਣੇ ਪਤੀ ਨੂੰ ਆਵਾਜ਼ ਮਾਰ ਕੇ ਕਹਿੰਦੀ ਹੈ, ਕਹਿੰਦੀ ਸੁਣੋ ਜੀ, ਪਾਪਾ ਕਾ ਫੋਨ ਆਇਆ ਹੈ, ਕਹਿ ਰਹੇ ਹੈ ਕਿ ਆਪਕੇ ਸਾਲੇ ਕੇ ਲਈ ਲੜਕੀ ਦੇਖਣੇ ਜਾਣਾ ਹੈ, ਔਰ ਆਪਕੋ ਵੀ ਚਲਨਾ ਹੈ। ਯਾਨੀ ਕਿ ਪਤਨੀ ਦੇ ਫਾਦਰ ਸਾਹਿਬ ਦਾ ਫੋਨ ਆਇਆ ਤੇ ਵਿਚਾਰੀ ਆਪਣੇ ਪਤੀ ਦੇਵ ਨੂੰ ਕਹਿੰਦੀ ਹੈ ਕਿ ਤੁਸੀਂ ਵੀ ਜਾਣਾ ਸਾਡੇ ਨਾਲ। ਤੇ ਪਤੀ ਅੱਗਿਓਂ ਕਹਿੰਦੇ ਜੀ, कहते ससुर जी से कह दो अपने हिसाब से ही देख ले, यहां तो मेरा खुद का डिसीजन गलत हुआ पड़ा है। सो मेनू लगता कि पतियां नूं ए बहुत वड्डी शिकायत हुंदी आ, ते इस करके मैं कहंदी सी वी तुहाडे लई बहुत सोहना जी इह चुटकला। पतियां नूं देख लो जी, विआह तों बाद अक्सर ही शिकायत रहिंदी आ कि उहनां दा डिसीजन गलत सी। वैसे मैनूं लगदा कि जिन्हां ने हले विआह नहीं करवाया, देखो अपना डिसीजन लैण तों पहलां अपने आप ते पहलां विचार जरूर करनी चाहीदी आ, ते उस जिन्ना कि तुसी अपने आप ते जां अपने आप नूं चंगी तरह खोज भाल के हना सैट कर लोगे उन्नी ही वधिया तरह मैनूं लगदा कि तुहाडी जिहड़ी लाइफ आ उह फिर अगे निभदी आ। वैसे लाइफ तां सारिआं दी निभदी आ, पर देखो इदां दा जिहड़ा हासा ठट्ठा उह चलदा ही रहिणा। सरवण सिंह जी बहुत बहुत धन्नवाद इस चुटकले दे लई। ते अमनवीर सिंह सिडनी तों साडे नाल जुड़े आ। अमनवीर कहिंदे गुड मॉर्निंग जी, कहिंदे मैं टूडे माई फर्स्ट डे इन यूर प्रोग्राम, अमनवीर फ्रॉम सिडनी लिसनिंग यूर प्रोग्राम। सो अमनवीर तुहाडा बहुत बहुत स्वागत है तय दिल तों जी आयां नूं प्रोग्राम दे विच, ते तुसी प्रोग्राम सुन रहे हो ते असीं आस करदे आं कि हमेशा इसे तरह सुनदे रहोगे, प्रोग्राम च जुड़िया करोगे। ते हरमन रेडियो ते यही प्रोग्राम नहीं आ, क्योंकि हरमन रेडियो 24 घंटे सत्तो दिन बहुत सारे जिहड़े आ वख वख विशिआं नूं लैके प्रोग्राम लैके आउंदा, ते तुसीं साडे लिसनर बणे हो, तुहानूं जी आयां नूं तह दिल तों बहुत बहुत शुक्रिया साडे परिवार दा हिस्सा बनन दे लई। ते इस तों बाद साडे नाल अगे जिहड़े स्रोते जुड़े ने जी, गैरी बापला ब्रिस्बेन तों, इन्हां ने भी शामिल होना कीता प्रोग्राम च, तुहानूं भी जी आयां नूं बहुत बहुत प्रोग्राम दे विच। ते इन्हां ने ना एक विचार भी साडे नाल सांझा कीता जी, कहिंदे खुशी कोई अजिही चीज नहीं है जिस नूं तुसीं भविख लई मुलतवी करदे हो, सगों एक अजिही चीज है जिस दी तुसीं वर्तमान विच रचना करदे हो। बिलकुल जी, ते कहिंदे हुंदे आ कि जिहड़ा पल तुहाडे कोल है हना उस नूं ही रज के जीना चाहीदा, ते जे जिस पल च तुहाडे कोल खुशी आ उस नूं तां गवाउणा जिहड़ा आ गवारा हुंदा ही नहीं है किसे कीमत ते, इस लई उस पल नूं भरपूर जीओ। ते इस तों बाद साडे नाल रवनीत भी जुड़े सीगे जी मैलबर्न तों, ते इन्हां दा जिहड़ा सुनेहा ओह बराड़ साहिब दे समें असीं लै लिया सीगा, क्योंकि बराड़ साहिब दे नाल इन्हां ने गल करनी चाही सीगी। सो हरमीत चन्ना होरां ने साउंड दी कोई समस्या वल ध्यान दवाया, ढुडीके साहिब ने भी समस्या वल ध्यान दवाया, मैनूं लगदा कि ओह समस्या जिहड़ी आ जी ओह हुण ठीक हो चुकी होनी है, एक बार फिर चेक करके जरूर दस दियो सानू। ते इस तों बाद गुरदित सिंह साडे नाल शामिल होए आ प्रोग्राम च, कहिंदे सति श्री अकाल जी, आई वॉज वंडरिंग इफ देयर इज एनी फोन नंबर दैट वी कैन रिंग टू लिसन हरमन रेडियो, थैंक्स एंड रिगार्ड्स गुरदित सिंह। गुरदित सिंह जी, साडा जिहड़ा फेसबुक पेज है तुसीं ओनू फॉलो करो, हरमन रेडियो नूं जदों फेसबुक पेज ते तुसीं लभोंगे तां ओहदे उत्ते जी ओहदे उत्ते नंबर दिते होए आ, ते नाल ही नाल साडी जिहड़ी वैबसाइट है www.harmanradio.com, उस वैबसाइट ते जाके भी तुसीं सारे नंबर जिहड़े आ सानूं सुणन दे लई, जिहड़े भी देश च तुसीं रहिंदे हो उस देश दा जिहड़ा नंबर है ओह उस वैबसाइट ते दित्ता होया, तुसीं उस नंबर नूं लभ के ਸਾਨੂੰ ਕਾਲ ਕਰਕੇ ਵੀ ਸੁਣ ਸਕਦੇ ਹੋ। ਬਹੁਤ ਬਹੁਤ ਧੰਨਵਾਦ ਗੁਰਦੇਵ ਸਿੰਘ ਦੀ ਸਾਂਝ ਪਾਉਣ ਦੇ ਲਈ। ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਸ਼ਾਮਲ ਹੋਏ ਨੇ ਜੀ ਮਨ USA ਤੋਂ, ਤੇ ਇਹਨਾਂ ਨੇ ਨਾਲ ਨਾਲ ਤਸਵੀਰਾਂ ਭੇਜੀਆਂ ਜੀ, ਦੇਖੋ ਡਰਾਈਵਿੰਗ ਕਰ ਰਹੇ ਆ ਇਸ ਵੇਲੇ ਨਾਲ ਨਾਲ ਪ੍ਰੋਗਰਾਮ ਸੁਣ ਰਹੇ ਆ, ਤੇ ਕਹਿੰਦੇ ਜੀ ਕਿ ਮੈਂ ਬਿਜ਼ੀ ਆ ਡਰਾਈਵਿੰਗ ਕਰ ਰਿਹਾ ਆ, ਤੇ ਪ੍ਰੋਗਰਾਮ ਕਹਿੰਦੇ ਵਧੀਆ ਆ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਆ, ਤੇ ਮੈਂ ਤੁਹਾਨੂੰ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੀ ਹਾਂ ਪ੍ਰੋਗਰਾਮ ਦੇ ਵਿੱਚ ਕਿ ਤੁਸੀਂ ਪ੍ਰੋਗਰਾਮ ਵੀ ਸੁਣ ਰਹੇ ਹੋ ਤੇ ਆਪਣਾ ਜਿਹੜਾ ਕੰਮ ਕਰ ਰਿਹਾ ਉਹ ਵੀ ਨਾਲ ਨਾਲ ਕਰੀ ਜਾ ਰਹੇ ਹੋ। ਵਧੀਆ ਲੱਗਦਾ ਦੋਸਤੋ ਕਿ ਤੁਸੀਂ ਜਿਹੜਾ ਕੰਮ ਕਰਦਾ ਏ ਰੁਝੇਵਿਆਂ ਪਰ ਸਮਾਂ ਆ ਉਸ ਸਮੇਂ ਨੂੰ ਵੀ ਬਹੁਤ ਵਧੀਆ ਤਰ੍ਹਾਂ ਯੂਜ਼ਫੁਲ ਬਣਾਉਂਦੇ ਹੋ, ਕਿਉਂਕਿ ਗੱਲ ਇਹ ਆ ਜਾਂਦੀ ਆ ਕਿ ਜਦੋਂ ਅਸੀਂ ਕੰਮ ਨੂੰ ਸਿਰਫ ਕੰਮ ਕਰਕੇ ਹੀ ਜਾਣਦੇ ਹਾਂ ਤਾਂ ਥੋੜਾ ਜਿਹਾ ਕੰਮ ਸਾਨੂੰ ਮੁਸ਼ਕਲ ਲੱਗਣ ਲੱਗ ਪੈਂਦਾ, ਪਰ ਜਦੋਂ ਅਸੀਂ ਨਾਲ ਨਾਲ ਮਨੋਰੰਜਨ ਵੀ ਕਰ ਰਹੇ ਹੁੰਦੇ ਆ ਹਨਾ, ਤੇ ਨਾਲ ਨਾਲ ਕੰਮ ਵੀ ਕਰ ਰਹੇ ਹੁੰਦੇ ਆ, ਤੇ ਥੋੜਾ ਜਿਹਾ ਉਹ ਸਮਾਂ ਜਿਹੜਾ ਸਾਡੇ ਲਈ ਹਲਕਾ ਫੁਲਕਾ ਜਿਹਾ ਹੋ ਜਾਂਦਾ। ਸੋ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਸੁਣਨ ਦੇ ਲਈ, ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਪ੍ਰੋਗਰਾਮ ਜਿਹੜਾ ਚੱਲ ਰਿਹਾ ਤੇ ਹੁਣ ਅਸੀਂ ਇੱਕ ਖਾਸ ਗੱਲਬਾਤ ਜਿਹੜੀ ਆ ਉਹ ਕਰਨ ਜਾ ਰਹੇ ਹਾਂ। ਸਾਡੇ ਟੈਕਸ ਐਕਸਪਰਟ ਮਿਸਟਰ ਸੁਖਵਿੰਦਰ ਜਾਜੂਰੀ ਸਾਡੇ ਨਾਲ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਆ। ਮਨੀ ਸਲੇਮਪੁਰਾ ਸ਼ਾਮਲ ਹੋਏ ਆ, ਸਤਿ ਸ੍ਰੀ ਅਕਾਲ, ਸਾਰੇ ਟੱਬਰ ਨੂੰ ਬੁਲਾ ਰਹੇ ਆ, ਕਹਿੰਦੇ ਹਾਲ ਚਾਲ ਕੀ ਆ ਸਾਰਿਆਂ ਦਾ। ਹਾਲ ਚਾਲ ਸਾਡਾ ਸਾਰਿਆਂ ਦਾ ਤਾਂ ਬਹੁਤ ਵਧੀਆ ਜੀ, ਤੁਹਾਡਾ ਸੁਣਾਓ, ਤੁਸੀਂ ਕਾਫੀ ਦੇਰ ਬਾਅਦ ਸ਼ਿਰਕਤ ਕੀਤੀ ਹੈ ਪ੍ਰੋਗਰਾਮ ਚ, ਖਾਸ ਕਰਕੇ ਮੰਗਲਵਾਰ ਵਾਲੇ ਚ ਹਨਾ, ਤਾਂ ਤਹਿ ਦਿਲ ਤੋਂ ਇੱਕ ਵਾਰ ਜੀ ਆਇਆਂ ਨੂੰ ਵੀ ਕਹਿੰਦੇ ਹਾਂ ਤੁਹਾਨੂੰ। ਤੇ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਜੀ ਉਹ ਤਾਂ ਚੱਲਦਾ ਹੀ ਰਹਿਣਾ, ਪਰ ਹੁਣ ਜਿਹੜੀ ਖਾਸ ਗੱਲਬਾਤ ਜਿਹੜੀ ਅਸੀਂ ਕਰਨੀ ਆ ਸਾਡੇ ਟੈਕਸ ਐਕਸਪਰਟ ਮਿਸਟਰ ਸੁਖਵਿੰਦਰ ਜੱਜ ਹੋਰਾਂ ਦੇ ਨਾਲ, ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ। ਜੀ ਸੁਖਵਿੰਦਰ ਜੱਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਸਤਿ ਸ੍ਰੀ ਅਕਾਲ ਅਮਰਦੀਪ ਸਿੰਘ। ਅਮਰਦੀਪ ਜੀ ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਅੱਜ ਸੁਖਵਿੰਦਰ ਜੀ, ਜੇ ਅਸੀਂ ਗੱਲਬਾਤ ਦੇ ਬਾਰੇ ਚ ਸਰੋਤਿਆਂ ਨੂੰ ਦੱਸੀਏ ਤਾਂ ਮੈਨੂੰ ਲੱਗਦਾ ਕਿ ਇੰਡੀਵਿਜੁਅਲ ਟੈਕਸ ਪੇਅਰਸ ਦੇ ਉੱਤੇ ਅਸੀਂ ਗੱਲਬਾਤ ਅੱਜ ਕਰਨ ਜਾ ਰਹੇ ਹਾਂ। ਤੇ ਸਰੋਤਿਓ, ਮੈਂ ਨਾਲ ਨਾਲ ਇਹ ਵੀ ਦੱਸਦੀ ਜਾਵਾਂ, ਤੁਹਾਡਾ ਵੀ ਜੇ ਕੋਈ ਸਵਾਲ ਜਿਹੜਾ ਹੈ ਜੀ ਉਹ ਇਸ ਬਾਰੇ ਚ ਹੋਵੇ ਤਾਂ ਤੁਸੀਂ ਸਾਨੂੰ request@harmanradio.com ਤੇ ਈਮੇਲ ਕਰ ਸਕਦੇ ਹੋ, ਜਾਂ ਫਿਰ ਟੈਲੀਗ੍ਰਾਮ ਤੇ ਸਾਨੂੰ ਫਾਲੋ ਕਰਕੇ ਤੁਸੀਂ ਸਾਨੂੰ ਆਪਣਾ ਮੈਸੇਜ ਭੇਜ ਸਕਦੇ ਹੋ ਜੀ। ਸਭ ਤੋਂ ਪਹਿਲਾਂ ਤਾਂ ਸੁਖਵਿੰਦਰ ਜੀ, ਤੁਸੀਂ ਸਾਨੂੰ ਇਹ ਦੱਸੋ ਕਿ ਇੰਡੀਵਿਜੁਅਲ ਟੈਕਸ ਪੇਅਰਸ ਦਾ ਮਤਲਬ ਕੀ ਆ, ਕੀ ਭਾਵ ਹੈ ਇਹਦਾ?
ਅਮਰਦੀਪ ਜੀ, ਇੰਡੀਵਿਜੁਅਲ ਟੈਕਸ ਪੇਅਰ ਤੋਂ ਮਤਲਬ ਹੈ ਕਿ ਜਿਹੜੇ ਟੈਕਸ ਪੇਅਰਸ ਆਪਣੇ TFN ਜਾਂ ਆਪਣੇ ABN ਤੇ ਮਤਲਬ ਜੋ ਟੈਕਸ ਰਿਟਰਨ ਕਰਦੇ ਨੇ, ਜਿਨ੍ਹਾਂ ਨੇ ਕੋਈ ਹੋਰ ਆਪਣਾ ਬੇਸਿਕਲੀ ਲੀਗਲ ਸਟਰਕਚਰ ਸੈਟਅਪ ਨਹੀਂ ਕੀਤਾ ਹੋਇਆ। ਸੋ ਹੋਰ ਲੀਗਲ ਸਟਰਕਚਰ ਜਿਵੇਂ ਕੰਪਨੀਜ਼ ਹੁੰਦੇ ਨੇ, ਟਰੱਸਟ ਹੁੰਦੇ ਨੇ, ਪਾਰਟਨਰਸ਼ਿਪਸ ਹੁੰਦੀਆਂ ਨੇ, ਸੋ ਉਹ ਵਾਲੇ ਅਦਰ ਤਰ੍ਹਾਂ ਦੇ ਸਟਰਕਚਰ ਸੈੱਟ ਕਰਨੇ ਪੈਂਦੇ ਆ ਕੋਈ ਵੀ ਬਿਜ਼ਨਸ ਕਰਨ ਬਾਰੇ। ਪਰ ਇੰਡੀਵਿਜੁਅਲ ਟੈਕਸ ਪੇਅਰਸ ਜਿਵੇਂ ਨੋਰਮਲੀ ਜਿਹੜੀ ਅੱਜ ਆਪਾਂ ਗੱਲ ਕਰਨੀ ਆ ਬਿਜ਼ਨਸ ਬਾਰੇ ਨਹੀਂ ਗੱਲ ਕਰਨੀ, ਨੋਰਮਲੀ ਜਿਹੜੇ ਟੈਕਸ ਪੇਅਰਸ ਆਪਣੇ ਕਹਿ ਲੋ ਕਿ TFN ਤੇ ਕੰਮ ਕਰਦੇ ਨੇ, ਸੋ ਜੋ ਕਿਤੇ ਕਿ ਜੋਬ ਕਰ ਰਹੇ ਨੇ ਕਿਸੇ ਇੰਪਲਾਇਰ ਦੇ ਨਾਲ, ਸੋ ਉੱਥੇ ਉਹਨਾਂ ਨੂੰ ਉਹਨਾਂ ਦੇ TFN ਦੇ ਉੱਤੇ ਜੋ ਕਿ ਟੈਕਸ ਫਾਈਲ ਨੰਬਰ ਦੇ ਉੱਤੇ ਜੋ ਉਹਨਾਂ ਨੂੰ ਵੇਜਿਸ ਆ ਰਹੀਆਂ ਨੇ ਤੇ ਆ ਰਹੀ ਆ, ਸੋ ਉਹਦੇ ਬਾਰੇ ਆਪਾਂ ਗੱਲ ਕਰਨੀ ਸੀ ਕਿ ਉਹ ਵਾਲਾ ਟੈਕਸ ਸਿਸਟਮ ਦੇ ਵਿੱਚ ਉਹ ਚੀਜ਼ਾਂ ਕਿਵੇਂ ਕੰਮ ਕਰਦੀਆਂ ਨੇ, ਕਿੰਨਾ ਚੀਜ਼ਾਂ ਦਾ ਖਿਆਲ ਰੱਖਿਆ ਜਾਵੇ, ਸੋ ਉਹਨਾਂ ਬਾਰੇ ਅੱਜ ਜਾਣਕਾਰੀ ਆਪਾਂ ਦੇਣੀ ਆ। ਸੋ ਸਭ ਤੋਂ ਪਹਿਲਾਂ ਮੈਂ ਆਪਣਾ ਦੱਸ ਦੇਵਾਂ ਅਮਰਦੀਪ ਜੀ ਸੋਚਿਆਂ ਨੂੰ ਕਿ ਜਿਹੜੇ ਇੰਡੀਵਿਜੁਅਲ ਟੈਕਸ ਪੇਅਰਸ ਨੇ ਉਹਨਾਂ ਦਾ ਜਿਹੜਾ ਟੈਕਸ ਲੱਗਦਾ ਜਿਹਨੂੰ ਆਪਾਂ ਇਨਕਮ ਟੈਕਸ ਕਹਿੰਦੇ ਹਾਂ, ਜੋ ਕਿ ਇਨਕਮ ਟੈਕਸ ਰਿਟਰਨ ਕਰਨੀ ਪੈਂਦੀ ਆ ਇਸ ਸਾਲ। ਨੋਰਮਲੀ ਜਿਵੇਂ ਅੱਗੇ ਮੈਂ ਦੱਸਿਆ ਸੀ ਕਿ 1 ਜੁਲਾਈ ਤੋਂ ਲੈ ਕੇ 30 ਜੂਨ ਤੱਕ ਜਿਵੇਂ ਕਿ ਫਾਈਨੈਂਸ਼ੀਅਲ ਈਅਰ ਆਸਟ੍ਰੇਲੀਆ ਦੇ ਵਿੱਚ ਇੱਥੇ ਹੁੰਦਾ, ਸੋ 30 ਜੂਨ ਤੱਕ ਦਾ ਜਿੰਨਾ ਵੀ ਹਿਸਾਬ ਕਿਤਾਬ ਆ, ਉਸ ਤੋਂ ਬਾਅਦ ਚ ਉਹਨੂੰ ਮਤਲਬ 1 ਜੁਲਾਈ ਤੋਂ ਅੱਗੇ ਜੋ ਕਿ 2016 ਦਾ ਫਾਈਨੈਂਸ਼ੀਅਲ ਈਅਰ ਚੱਲ ਰਿਹਾ ਉਹ 30 ਜੂਨ ਨੂੰ ਖਤਮ ਹੋ ਜਾਣਾ। ਸੋ 30 ਜੂਨ ਤੋਂ ਬਾਅਦ ਚ ਇਹ ਟੈਕਸ ਰਿਟਰਨ ਸਾਰੇ ਸਰੋਤਿਆਂ ਨੇ ਕਰਨੀ ਆ ਆਪਣੀ। ਨੋਰਮਲੀ ਜਿਹੜੀ ਡਿਊ ਡੇਟ ਹੁੰਦੀ ਆ 28 ਅਕਤੂਬਰ ਹੁੰਦੀ ਆ। ਸੋ ਇਸ ਬਾਰੇ ਆਪਾਂ ਗੱਲ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਇਹ ਹੈ ਕਿ ਜੋ ਇੰਡੀਵਿਜੁਅਲ ਟੈਕਸ ਪੇਅਰਸ ਨੇ ਉਹਨਾਂ ਦਾ ਜਿਹੜਾ ਟੈਕਸ ਆ ਇੱਥੇ ਉਹ ਬ੍ਰੈਕਟਸ ਦੇ ਵਿੱਚ ਲੱਗਦਾ ਵਾ। ਸੋ ਬ੍ਰੈਕਟਸ ਦਾ ਕਹਿਣ ਦਾ ਭਾਵ ਆ ਕਿ ਅੱਡ ਅੱਡ ਤਰ੍ਹਾਂ ਦੀਆਂ ਟੈਕਸ ਆਫਿਸ ਨੇ ਸਲੈਬਸ ਬਣਾਈਆਂ ਹੋਈਆਂ ਨੇ, ਸੋ ਜਿਨ੍ਹਾਂ ਦੇ ਵਿੱਚ ਜਿਹੜੇ ਦੇ ਵਿੱਚ ਤੁਹਾਡੀ ਬ੍ਰੈਕਟ ਚ ਤੁਸੀਂ ਆਉਣੇ ਉਸ ਹਿਸਾਬ ਨਾਲ ਟੈਕਸ ਦੀ ਕੈਲਕੂਲੇਸ਼ਨ ਹੁੰਦੀ ਆ। ਸੋ ਉਹਨਾਂ ਸਲੈਬਸ ਬਾਰੇ ਥੋੜਾ ਜਿਹਾ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੀਆਂ ਸਲੈਬਸ ਆ ਉਹ ਕਿਵੇਂ ਕੰਮ ਕਰਦੀਆਂ ਨੇ। ਸਭ ਤੋਂ ਪਹਿਲਾਂ ਜਿਹੜਾ ਸਲੈਬ ਜੇ ਤੁਹਾਡੀ ਕਿਸੇ ਵੀ ਟੈਕਸ ਪੇਅਰ ਦੀ 18,200 ਤੱਕ ਜੇ ਤੁਹਾਡੀ ਟੈਕਸੇਬਲ ਇਨਕਮ ਹੈ ਉਹਦੇ ਉੱਤੇ ਕੋਈ ਟੈਕਸ ਨਹੀਂ ਲੱਗਦਾ। ਸੋ ਕਈ ਆਪਣੇ ਕਲਾਇੰਟਸ ਜਿਵੇਂ ਸਾਡੇ ਕੋਲ ਆਉਂਦੇ ਆ ਕਿ ਭਾਜੀ ਸਾਡਾ ਪਿਛਲੇ ਸਾਲ ਤਾਂ ਸਾਰੇ ਦਾ ਸਾਰਾ ਜਿਹੜਾ ਅਸੀਂ ਟੈਕਸ ਰਿਟਰਨ ਕੀਤੀ ਸੀ ਸਾਰੇ ਦਾ ਸਾਰਾ ਰਿਫੰਡ ਆ ਗਿਆ ਸੀ, ਐਤਕੀ ਰਿਫੰਡ ਕਿਉਂ ਨਹੀਂ ਆ ਰਿਹਾ ਸਾਰੇ ਦਾ ਸਾਰਾ। ਨੋਰਮਲੀ ਉਹ ਕੇਸਿਸ ਹੁੰਦੇ ਨੇ ਜਿੱਥੇ ਕਿ ਤੁਸੀਂ ਸਟਾਰਟਿੰਗ ਤੇ ਜੋਬ ਕਰਦੇ ਹੋ, ਪੂਰਾ ਸਾਲ ਕੰਮ ਨਹੀਂ ਕੀਤਾ ਹੁੰਦਾ ਜਾਂ ਪਾਰਟ ਟਾਈਮ ਹੀ ਕੰਮ ਕਰਦੇ ਹੋ। ਸੋ ਉਹਦੇ ਵਿੱਚ ਕੀ ਹੁੰਦਾ ਕਿ ਪੂਰੇ ਸਾਲ ਦੇ ਵਿੱਚ ਫਾਈਨੈਂਸ਼ੀਅਲ ਈਅਰ ਦੇ ਵਿੱਚ ਜੇ ਤੁਹਾਡੀ ਇਨਕਮ ਟੈਕਸੇਬਲ 18,000 ਜਾਂ ਉਸ ਤੋਂ ਘੱਟ ਆ, ਸੋ ਉਹਦੇ ਉੱਤੇ ਕੋਈ ਟੈਕਸ ਨਹੀਂ ਲੱਗਣਾ। ਪਰ ਜਦੋਂ ਜੋਬ ਕਰਦੇ ਹੋ, ਆਪਣੇ TFN ਤੇ ਕੰਮ ਕਰਦੇ ਹੋ, ਤਾਂ ਨਾਲ ਦੀ ਨਾਲ ਤੁਹਾਡਾ ਜਿਹੜਾ ਇੰਪਲੋਇਰ ਆ ਉਹਨੇ ਟੈਕਸ ਕੱਟਿਆ ਹੁੰਦਾ ਵਾ। ਸੋ ਜਿੰਨਾ ਵੀ ਟੈਕਸ ਤੁਹਾਡਾ ਕੱਟ ਕੇ ਉਹਨਾਂ ਨੇ ਟੈਕਸ ਆਫਿਸ ਨੂੰ ਪੇ ਕੀਤਾ ਹੁੰਦਾ ਵਾ, ਉਹ ਤੁਹਾਡਾ ਸਾਰਾ ਟੈਕਸ ਵਾਪਸ ਆ ਜਾਂਦਾ। ਕਿਉਂਕਿ ਇਸ ਬ੍ਰੈਕਟ ਤੋਂ ਥੱਲੇ ਜੇ ਤੁਹਾਡੀ ਇਨਕਮ ਆ, ਕੋਈ ਉਸ ਤੇ ਟੈਕਸ ਤੁਸੀਂ ਨਹੀਂ ਪੇ ਕਰਨਾ, ਪਰ ਟੈਕਸ ਜਦਕਿ ਆਲਰੇਡੀ ਕੱਟਿਆ ਹੋਇਆ ਵਾ, ਸੋ ਉਹ ਸਾਰਾ ਰਿਫੰਡ ਆ ਜਾਂਦਾ ਵਾ। ਸੋ ਨੋਰਮਲੀ ਇਹ ਵਾਲੇ ਕੇਸਿਸ ਹੁੰਦੇ ਨੇ ਜਿਹਦੇ ਵਿੱਚ ਲੱਗਦਾ ਕਿ ਪਿਛਲੇ ਸਾਲ ਮੇਰਾ ਸਾਰਾ ਆ ਗਿਆ ਸੀ, ਐਤਕੀ ਕਿਉਂ ਨਹੀਂ ਆਇਆ। ਸੋ ਮੇਰੇ ਖਿਆਲ ਚ ਸਰੋਤਿਆਂ ਨੂੰ ਇਸ ਬਾਰੇ ਥੋੜੀ ਜਿਹੀ ਇਹ ਜਾਣਕਾਰੀ ਕਾਫੀ ਹੈਲਪਫੁਲ ਹੋ ਸਕਦੀ ਹੈ ਕਿ ਟੈਕਸ ਸਿਸਟਮ ਜਿਹੜਾ ਵਾ ਉਹ ਕੰਮ ਕਿਵੇਂ ਕਰਦਾ ਵਾ। ਅਗਲੀ ਜਿਹੜੀ ਬ੍ਰੈਕਟ ਹੈ ਅਮਰਦੀਪ ਜੀ, ਜੇ ਇਨਕਮ 18,201 ਡਾਲਰ ਤੋਂ ਲੈ ਕੇ 37,000 ਤੱਕ ਹੈ ਤਾਂ ਉਹਦੇ ਉੱਤੇ 19% ਟੈਕਸ ਲੱਗਦਾ ਵਾ। ਸੋ ਨੈਕਸਟ ਬ੍ਰੈਕਟ ਹੈ ਜੇ 37,001 ਡਾਲਰ ਤੋਂ ਲੈ ਕੇ 80,000 ਤੱਕ ਜੇ ਤੁਹਾਡੀ ਇਨਕਮ ਹੈ ਉੱਤੇ ਮਤਲਬ 32% ਟੈਕਸ ਲੱਗਦਾ ਵਾ 37,000 ਤੋਂ ਉੱਪਰ। ਸੋ ਜੇ 80,000 ਤੋਂ ਲੈ ਕੇ 1 ਡਾਲਰ ਤੋਂ ਲੈ ਕੇ 1,80,000 तक की ताड़ी इनकम आ उस ते 37% टैक्स लगता जो कि 80,000 तो उपर जी ब्रैकेट शुरू होंगी आ जी लास्ट आ जे 1,80,000 तो ताड़ी जे उपर इनकम हो 47% टैक्स लगता सो मान लो कि जे तुसी 100 डॉलर कमा रहे हो 1,80,000 की उपर वाली जो ब्रैकेट से तुसी आ रहे हो सो उहदे उत्ते जिन्ने भी 100 डॉलर चो तुसी कमाया वा 47% तुसी टैक्स ऑफिस नूं दे देनी है एज ए इनकम टैक्स सो जिदा जिदा ताड़ी इनकम वधदी जा रही आ ओदा हुंदा जिन्ने टैक्स दे रेट्स भी आ ओह भी वधदे जांदे आ सो पर अपना जिन्ना दी हुण लो इनकम हुंदी आ नॉर्मली अपना जिहड़े स्टूडेंट्स ने जां कह लो कि पार्ट टाइम काम करदे ने पूरा साल काम नहीं करदे सो नॉर्मली जे ताड़ी लो इनकम आ तो ओहदे वास्ते एक कह लो कि टैक्स ऑफिस ने एक ऑफसैट दिंदे आ जिहदे विच तुहानूं फायदा हुंदा कि एक लो इनकम टैक्स ऑफसैट कहिंदे ने सो जे ताड़ी इनकम 37,000 डॉलर आ जां उस तों थले आ ਇਹ ਵਾਲਾ 445 ਡਾਲਰ ਦਾ ਤੈਨੂੰ ਜੋ ਕਿ ਲੋ ਇਨਕਮ ਟੈਕਸ ਆਫਸੈਟ ਮਿਲਦਾ ਵਾ ਟੈਕਸ ਆਫਿਸ ਵੱਲੋਂ ਸੋ ਜੇ 37,000 ਤੋਂ ਜੇ ਤੁਹਾਡੀ ਇਨਕਮ ਉੱਪਰ ਹੋ ਜੇ ਤੇ ਇਹ ਫਿਰ ਇਹ ਵਾਲਾ ਆਫਸੈਟ ਨਹੀਂ ਮਿਲਦਾ ਸੋ ਨੋਮਨੀ ਇਹਦਾ ਵੀ ਕਾਫੀ ਵਜ਼ਾਇਫਾ ਹੁੰਦਾ ਵਾ ਤੁਹਾਡੀ ਟੈਕਸ ਰਿਟਰਨ ਦੇ ਵਿੱਚ ਸੋ ਅਗਲੀ ਜਿਹੜੀ ਮੈਂ ਮੇਨ ਗੱਲ ਕਰਨੀ ਆ ਅਮਰਦੀਪ ਜੀ ਉਹ ਹੈ ਕਿ ਟੈਕਸ ਫਰੀ ਥ੍ਰੈਸ਼ਹੋਲਡ ਵੀ ਇਹਦਾ ਕੀ ਮਤਲਬ ਆ ਕਿਉਂਕਿ ਇਸ ਬਾਰੇ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਜਦੋਂ ਖਾਸ ਕਰਕੇ ਆਪਣੇ ਇੰਡੀਆ ਤੋਂ ਜਿਹੜੇ ਆਪਣੇ ਸਟੂਡੈਂਟਸ ਜਾਂ ਉਹਨਾਂ ਭੈਣ ਭਰਾ ਆਪਣੇ ਇੱਥੇ ਆ ਕੇ ਕੰਮ ਕਰਦੇ ਨੇ ਸੋ ਸਟਾਰਟਿੰਗ 'ਚ ਤੁਹਾਨੂੰ ਪਤਾ ਕਿ ਜੇ ਆਪਣਾ ਤੁਸੀਂ ਟੈਕਸ ਫਾਈਲ ਨੰਬਰ ਦੇ ਉੱਪਰ ਕੰਮ ਕਰਨਾ ਵਾ ਤਾਂ ਜਿਹੜੇ ਇੰਪਲਾਇਰ ਕੋਲ ਤੁਸੀਂ ਜਾਂਦੇ ਹੋ ਉੱਥੇ ਜਾ ਕੇ ਇੱਕ ਫਾਰਮ ਭਰਨਾ ਪੈਂਦਾ ਸੋ ਉਹਦੇ ਫਾਰਮ ਦੇ ਵਿੱਚ ਬਾਕੀ ਤੁਹਾਡੀਆਂ ਸਾਰੀਆਂ ਡਿਟੇਲਸ ਹੁੰਦੀਆਂ ਨੇ ਕਿ ਤੁਹਾਡਾ ਐਡਰੈਸ ਕੀ ਆ ਫੋਨ ਨੰਬਰ ਕੀ ਆ ਟੈਕਸ ਫਾਈਲ ਨੰਬਰ ਕੀ ਆ ਉਹਦੇ ਵਿੱਚ ਇੱਕ ਕੁਸ਼ਚਨ ਹੁੰਦਾ ਕਿ ਡੂ ਯੂ ਵਾਂਟ ਟੂ ਕਲੇਮ ਏ ਟੈਕਸ ਫਰੀ ਥ੍ਰੈਸ਼ਹੋਲਡ ਉੱਥੇ ਜਾਂ ਯੈਸ ਕਰਨਾ ਹੁੰਦਾ ਜਾਂ ਨੋ ਕਰਨਾ ਹੁੰਦਾ ਸੋ ਇਸ ਬਾਰੇ ਪਹਿਲੀ ਗੱਲ ਕਿ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਕਿ ਇਹ ਚੀਜ਼ ਕੀ ਆ ਦੂਸਰੀ ਗੱਲ ਇਹ ਹੈ ਕਿ ਇਹਨੂੰ ਸਹੀ ਤਰ੍ਹਾਂ ਟਿੱਕ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਹਿਸਾਬ ਨਾਲ ਹੀ ਤੁਹਾਡੇ ਜਿਹੜਾ ਇੰਪਲਾਇਰ ਆ ਜਿੱਥੇ ਤੁਸੀਂ ਕੰਮ ਕਰਨਾ ਵਾ ਉਹਨਾਂ ਨੇ ਟੈਕਸ ਕੱਟਣਾ ਵਾ ਸੋ ਟੈਕਸ ਫਰੀ ਥ੍ਰੈਸ਼ਹੋਲਡ ਤੋਂ ਭਾਵ ਅਮਰਦੀਪ ਜੀ ਇਹ ਹੁੰਦਾ ਕਿ ਜਿਹੜੇ ਜਿਵੇਂ ਮੈਂ ਦੱਸਿਆ ਕਿ ਪਹਿਲੇ 18,200 ਦੇ ਉੱਪਰ ਕੋਈ ਟੈਕਸ ਨਹੀਂ ਲੱਗਦਾ ਜੇ ਤੁਸੀਂ ਇੱਕ ਜੋਬ ਕਰਦੇ ਹੋ ਜਿਹੜੀਆਂ ਟੈਕਸ ਦੀਆਂ ਜਿਹੜੀ ਕਟੌਤੀ ਹੁੰਦੀ ਹੈ ਇੰਪਲਾਇਰ ਤੁਹਾਡਾ ਕੱਟਦਾ ਉਹਨਾਂ ਕੋਲ ਟੇਬਲਸ ਹੁੰਦੇ ਨੇ ਸੋ ਉਹ ਟੇਬਲਸ ਦੇ ਹਿਸਾਬ ਨਾਲ ਟੈਕਸ ਕੱਟਦੇ ਨੇ ਸੋ ਜੇ 18,200 ਤੋਂ ਘੱਟ ਆ ਜੇ ਤੁਸੀਂ ਉੱਥੇ ਯੈਸ ਕਰਤਾ ਕਿ ਤੁਸੀਂ ਉਹ ਕਲੇਮ ਕਰਨੀ ਆ ਤਾਂ ਉਹਨਾਂ ਨੇ ਜਿਹੜਾ ਤੁਹਾਡਾ ਵੇਜਿਸ ਦੇ ਵਿੱਚੋਂ ਜਿਹੜਾ ਟੈਕਸ ਆ ਉਹ ਘੱਟ ਕੱਟਣਾ ਵਾ ਉਹ ਇਹ ਅਜ਼ਿਊਮ ਕਰਦੇ ਕਿ ਤੁਸੀਂ ਇੱਕ ਹੀ ਜੋਬ ਕਰ ਰਹੇ ਹੋ ਸੋ ਇਹ ਵਾਲੀ ਇਨਕਮ ਦੇ ਹਿਸਾਬ ਨਾਲ ਮਤਲਬ ਤੁਹਾਡਾ ਪੂਰੇ ਸਾਲ ਦਾ ਇੰਨਾ ਟੈਕਸ ਬਣਦਾ ਵਾ ਸੋ ਉਹਨਾਂ ਨੇ ਘੱਟ ਟੈਕਸ ਕੱਟਣਾ ਸ਼ੁਰੂ ਕਰ ਦੇਣਾ ਜੇ ਮੰਨ ਲਓ ਤੁਸੀਂ ਇੱਕ ਤੋਂ ਜ਼ਿਆਦਾ ਜੋਬਸ ਕਰਦੇ ਹੋ ਸੋ ਇੱਕ ਇੱਕ ਤੁਹਾਡੀ ਫੁੱਲ ਟਾਈਮ ਜੋਬ ਆ ਕਿਤੇ ਪਾਰਟ ਟਾਈਮ ਵੀ ਵੀਕੈਂਡਸ ਤੇ ਹੋਰ ਕਰਦੇ ਹੋ ਦੋਨਾਂ ਥਾਵਾਂ ਜੇ ਤੁਸੀਂ ਟਿੱਕ ਕਰਤਾ ਕਿ ਟੈਕਸ ਫਰੀ ਥ੍ਰੈਸ਼ਹੋਲਡ ਮੈਂ ਆਪਣੀ ਕਲੇਮ ਕਰ ਰਿਹਾ ਸੋ ਤੁਸੀਂ ਦੋਨੋਂ ਜੋਬਸ ਤੋਂ ਆਪਣੀ ਜਿਹੜੀ ਆ ਕਿ ਟੈਕਸ ਘੱਟ ਕਟਵਾ ਰਹੇ ਹੋ ਪਰ ਜਦੋਂ ਪੂਰੇ ਫਾਈਨੈਂਸ਼ੀਅਲ ਈਅਰ ਦਾ ਤੁਹਾਡੀ ਟੈਕਸ ਰਿਟਰਨ ਹੋਣੀ ਆ ਟੋਟਲ ਇਨਕਮ ਤੁਹਾਡੀ ਹੋਣੀ ਬਣਦੀ ਆ ਜੋ ਉਹ ਦੋਨੋਂ ਜੋਬਸ ਤੋਂ ਹੋਣੀ ਆ ਸੋ ਪਹਿਲੀ ਜੋਬ ਸੀ ਫੁੱਲ ਟਾਈਮ ਦੂਸਰੀ ਸੀ ਪਾਰਟ ਟਾਈਮ ਉਹਨਾਂ ਨੂੰ ਐਡ ਕਰਕੇ ਮੰਨ ਲਓ ਕਿ 60,000 ਡਾਲਰ ਤੁਹਾਡੀ ਇਨਕਮ ਬਣ ਗਈ ਉੱਥੇ ਮੰਨ ਲਓ ਕਿ 10,000 ਡਾਲਰ ਤੁਹਾਡਾ ਟੈਕਸ ਜੋ ਕਿ ਕੈਲਕੂਲੇਸ਼ਨ ਦੇ ਹਿਸਾਬ ਨਾਲ ਆਉਂਦਾ ਕਿ ਇੰਨਾ ਤੁਸੀਂ ਕੱਟਿਆ ਹੋਣਾ ਚਾਹੀਦਾ ਪਰ ਜਦਕਿ ਤੁਸੀਂ ਟੈਕਸ ਫਰੀ ਥ੍ਰੈਸ਼ਹੋਲਡ ਦੋਨਾਂ ਤੇ ਕਲੇਮ ਕੀਤੀ ਆ ਤਾਂ ਤੁਹਾਡਾ ਕਹਿ ਲਓ ਕਿ 7,000 ਹੀ ਟੈਕਸ ਕੱਟਿਆ ਗਿਆ ਵਾ 3,000 ਟੈਕਸ ਤੁਹਾਨੂੰ ਆਪਣੀ ਫਿਰ ਜੇਬ ਚੋਂ ਦੇਣਾ ਪੈਂਦਾ ਵਾ ਸੋ ਇਸ ਕਰਕੇ ਇਸ ਚੀਜ਼ ਬਾਰੇ ਸਰੋਤੇ ਜ਼ਰੂਰ ਖਿਆਲ ਰੱਖਣ ਕਿ ਜਦੋਂ ਤੁਸੀਂ ਟੈਕਸ ਫਰੀ ਥ੍ਰੈਸ਼ਹੋਲਡ ਕੀ ਹੁੰਦੀ ਆ ਇਹਦਾ ਕੀ ਮਤਲਬ ਆ ਤੇ ਇਹ ਜਦੋਂ ਆਪਦੇ ਇੰਪਲਾਇਮੈਂਟ ਸ਼ੁਰੂ ਕਰਦੇ ਆ ਜਾਂ ਜਦੋਂ ਇੰਪਲਾਇਮੈਂਟ ਚੇਂਜ ਕਰਦੇ ਨੇ ਜਦੋਂ ਉਹ ਵਾਲਾ ਫਾਰਮ ਤੁਸੀਂ ਭਰਦੇ ਹੋ ਉਹ ਕੁਐਸਚਨਸ ਦਾ ਜ਼ਰੂਰ ਖਿਆਲ ਰੱਖਿਆ ਜਾਵੇ ਕਿਉਂਕਿ ਉਹਦੇ ਹਿਸਾਬ ਨਾਲ ਹੀ ਤੁਹਾਡੇ ਟੈਕਸ ਦੇ ਵਿੱਚ ਕਟੌਤੀ ਹੋਣੀ ਆ ਜੇ ਘੱਟ ਕੱਟਿਆ ਗਿਆ ਤਾਂ ਫਿਰ ਬਾਅਦ ਚ ਤੁਹਾਨੂੰ ਜੇਬ ਚੋਂ ਪੇ ਕਰਨਾ ਪੈਂਦਾ ਸੋ ਜਦੋਂ ਟੈਕਸ ਰਿਟਰਨ ਕਰਦੇ ਆ ਫਿਰ ਉਦੋਂ ਫਿਰ ਇਹ ਉਦੋਂ ਕੁਐਸਚਨਸ ਕੀਤਾ ਜਾਂਦਾ ਕਿ ਭਾਜੀ ਮੈਨੂੰ ਜੇਬ ਚੋਂ ਕਿਉਂ ਕੱਟਿਆ ਜਾ ਰਿਹਾ ਕਿਉਂਕਿ ਮੈਂ ਤਾਂ ਟੈਕਸ ਫਾਈਲ ਨੰਬਰ ਤੇ ਕੰਮ ਕਰਦਾ ਵਾਂ ਉਹਦਾ ਕਾਰਨ ਮੇਨਲੀ ਇਹ ਹੁੰਦਾ ਕਿਉਂਕਿ ਪਹਿਲਾਂ ਟੈਕਸ ਘੱਟ ਕੱਟਿਆ ਹੁੰਦਾ ਵਾ
ਸੋ
ਬਾਕੀ ਹੁਣ ਅਗਲੀ ਜਿਹੜੀਆਂ ਚੀਜ਼ਾਂ ਨੇ ਅਮਰਦੀਪ ਜੀ ਆਪਾਂ ਜਿਹੜੀ ਗੱਲ ਕਰਨੀ ਆ ਅੱਜ ਵੀ ਇਨਕਮ ਇੰਡੀਵਿਜੁਅਲ ਟੈਕਸ ਪੇਅਰ ਨੇ ਜਿਹੜੀ ਟੈਕਸ ਰਿਟਰਨ ਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਿਆ ਜਾਵੇ ਜਿਹੜੀਆਂ ਉਹਨਾਂ ਨੂੰ ਟੈਕਸ ਰਿਟਰਨ ਦੇ ਵਿੱਚ ਡਿਕਲੇਅਰ ਕਰਨੀਆਂ ਹੁੰਦੀਆਂ ਨੇ ਮੇਨਲੀ ਆਪਾਂ ਅੱਜ ਇਨਕਮ ਦੀ ਗੱਲ ਕਰਾਂਗੇ ਕਿ ਇਨਕਮ ਸਾਈਡ ਜਿਹੜੀ ਨੇ ਉਹਨਾਂ ਦੇ ਵਿੱਚ ਕਿਹੜੀ ਕਿਹੜੀ ਚੀਜ਼ ਸਾਰੀ ਜਿਹੜੀ ਆਪਣਾ ਡਿਕਲੇਅਰ ਕਰਨੀ ਪੈਂਦੀ ਆ। ਸਭ ਤੋਂ ਪਹਿਲਾਂ ਹੈ ਜਿਹੜੀਆਂ ਤੁਹਾਡੀਆਂ ਇੰਪਲੋਇਮੈਂਟ ਤੋਂ ਸੈਲਰੀ ਜਾਂ ਵੇਜਿਸ ਆ ਰਹੀਆਂ ਨੇ। ਸੋ ਸੈਲਰੀ ਜਾਂ ਵੇਜਿਸ ਤੁਸੀਂ ਜੇ ਮੈਂ ਦੱਸਿਆ ਕਿ ਜਿਵੇਂ ਪੀ ਐਫ ਐਨ ਤੇ ਕੰਮ ਕਰਦੇ ਹੋ ਕਿਸੇ ਇੰਪਲਾਇਰ ਨਾਲ ਕਰਦੇ ਹੋ, ਜਦੋਂ ਫਾਈਨੈਂਸ਼ੀਅਲ ਈਅਰ ਐਂਡ ਹੋ ਜਾਂਦਾ 14 ਜੁਲਾਈ ਤੱਕ ਤੁਹਾਨੂੰ ਉਹਨਾਂ ਨੇ ਗਰੁੱਪ ਸਰਟੀਫਿਕੇਟ ਦੇਣਾ ਪੈਂਦਾ ਬਾਏ ਲੋ। ਸੋ ਗਰੁੱਪ ਸਰਟੀਫਿਕੇਟ ਦੇ ਉੱਤੇ ਪੂਰਾ ਵੇਰਵਾ ਹੁੰਦਾ ਕਿ ਤੁਹਾਡੀ ਕਿੰਨੀ ਟੋਟਲ ਇਨਕਮ ਆਈ ਆ, ਕਿੰਨਾ ਉਹਨਾਂ ਨੇ ਕੱਟਿਆ ਵਾ, ਕਿਹੜਾ ਇੰਪਲਾਇਰ ਸੀ ਉਹਨਾਂ ਦਾ ABN, ਸਾਰੀਆਂ ਡਿਟੇਲਸ ਹੁੰਦੀਆਂ ਨੇ। ਸੋ ਉਹ ਗਰੁੱਪ ਸਰਟੀਫਿਕੇਟ ਦੀ ਕਾਪੀ ਚਾਹੀਦੀ ਹੁੰਦੀ ਆ। ਜੇ ਇੱਕ ਤੋਂ ਜ਼ਿਆਦਾ ਥਾਵਾਂ ਤੇ ਤੁਸੀਂ ਕੰਮ ਕੀਤਾ ਵਾ ਤੇ ਫਿਰ ਮੰਨ ਲਓ ਜਿੱਥੇ ਜਿੱਥੇ ਤੁਸੀਂ ਕੰਮ ਕੀਤਾ ਮੇਕ ਸ਼ੋਰ ਕਰੋ ਕਿ ਆਪਣੇ ਇੰਪਲਾਇਰ ਦੇ ਨਾਲ ਤੁਹਾਡੇ ਐਡਰੈਸਿਸ ਆ ਜਿਹੜੇ ਉਹ ਅਪਡੇਟ ਹੋਣ ਤਾਂ ਕਿ ਉਹ ਤੁਹਾਨੂੰ ਆਪਣੀ ਜਿਹੜੀ ਗਰੁੱਪ ਸਰਟੀਫਿਕੇਟ ਦੀ ਕਾਪੀ ਭੇਜ ਸਕਣ। ਕਈ ਥਾਵਾਂ ਨੇ ਹੁੰਦਾ ਕਿ ਆਪਣੇ ਸਟਾਰਟਿੰਗ ਚ ਜਾਂ ਤੁਸੀਂ ਜੋਬਸ ਚੇਂਜ ਕਰਦੇ ਹੋ, 3-4 ਜੋਬਾਂ ਪੂਰੇ ਸਾਲ ਫਾਈਨੈਂਸ਼ੀਅਲ ਈਅਰ ਦੇ ਵਿੱਚ ਕੀਤੀਆਂ, ਸੋ ਉਹ ਸਾਰੇ ਦੇ ਸਾਰੇ ਗਰੁੱਪ ਸਰਟੀਫਿਕੇਟ ਦੀਆਂ ਕਾਪੀਆਂ ਦੀ ਲੋੜ ਪੈਂਦੀ ਆ, ਕਿਉਂਕਿ ਐਟ ਦਾ ਐਂਡ ਆਫ ਜਦੋਂ ਟੈਕਸ ਰਿਟਰਨ ਕਰਨੀ ਉਹ ਸਾਰਿਆਂ ਸਾਰਾ ਕੁਛ ਤੁਹਾਨੂੰ ਡਿਕਲੇਅਰ ਕਰਨਾ ਪੈਂਦਾ ਜਿੰਨੀ ਜਿੰਨੀ ਥਾਵਾਂ ਤੇ ਤੁਸੀਂ ਜੋਬਸ ਕੀਤੀਆਂ ਨੇ। ਸੋ ਸਭ ਤੋਂ ਪਹਿਲਾਂ ਇਸ ਚੀਜ਼ ਦਾ ਖਿਆਲ ਰੱਖਿਆ ਜਾਵੇ ਕਿ ਆਪਣੇ ਗਰੁੱਪ ਸਰਟੀਫਿਕੇਟਸ ਆ ਜਿਹੜੇ ਸੰਭਾਲ ਕੇ ਰੱਖੋ ਤਾਂ ਕਿ ਜਦੋਂ ਟੈਕਸ ਰਿਟਰਨ ਤੁਸੀਂ ਜਾਂ ਆਪਣੇ ਆਪ ਕਰਨੀ ਆ ਜਾਂ ਅਕਾਊਂਟੈਂਟ ਤੋਂ ਕਰਵਾਉਣੀ ਆ, ਉਹਨਾਂ ਨੂੰ ਵੀ ਇਸ ਇਨਫੋਰਮੇਸ਼ਨ ਦੀ ਲੋੜ ਪੈਂਦੀ ਆ। ਫਿਰ ਗਰੁੱਪ ਸਰਟੀਫਿਕੇਟ ਦੇ ਉੱਤੇ ਜੇ ਮੰਨ ਲਓ ਕਿ ਤੁਸੀਂ ਜੋਬ ਉੱਥੇ ਕਰ ਰਹੇ ਸੀ ਤੁਹਾਨੂੰ ਸੰਭਾਓ ਕਿ ਟਰਮੀਨੇਟ ਕਰ ਦਿੱਤਾ ਗਿਆ, ਸੋ ਜਦੋਂ ਟਰਮੀਨੇਟ ਕਰਦਾ ਹੋਇਆ ਇੰਪਲਾਇਰ ਤੁਹਾਨੂੰ ਪਤਾ ਕਿ ਉੱਥੇ ਇੱਕ ਇੰਪਲਾਇਮੈਂਟ ਟਰਮੀਨੇਸ਼ਨ ਪੇਮੈਂਟ ਮਿਲਦੀ ਆ, ਉਹਨੂੰ ATP ਕਹਿੰਦੇ ਨੇ। ਸੋ ਵੀ ਡਿਪੈਂਡ ਕਰਦਾ ਵੀ ਕਿੰਨੇ ਸਾਲਾਂ ਤੋਂ ਤੁਸੀਂ ਕੰਮ ਕਰ ਰਹੇ ਹੋ, ਕਿੰਨਾ ਤੁਹਾਡਾ ਉਹ ਇੰਪਲਾਇਮੈਂਟ ਟਰਮੀਨੇਸ਼ਨ, ਨਾਰਮਲੀ ਜੇ 4 ਵੀਕ ਦੀ ਤੁਹਾਨੂੰ ਉਹਨਾਂ ਨੇ ਵੇਜਿਸ ਦੇਣੀਆਂ, ਸੋ ਉਹਦਾ ਸਾਰਾ ਜਿੰਨਾ ਵੀ ਵੇਰਵਾ ਹੁੰਦਾ ਜੋ ਇੰਪਲਾਇਮੈਂਟ ਟਰਮੀਨੇਸ਼ਨ ਦਾ, ਉਹ ਨਾਰਮਲੀ ਅੱਡ ਇੱਕ ਸਰਟੀਫਿਕੇਟ ਦਿੰਦਾ ਵਾ ਬੇਸਿਕਲੀ ਜੋ ਇੰਪਲਾਇਰ ਆ, ਉਹਦੀ ਕਾਪੀ ਤੁਸੀਂ ਸਰੋਤਿਆਂ ਨੇ ਸਾਰਿਆਂ ਨੇ ਸੰਭਾਲ ਕੇ ਰੱਖਣੀ ਆ, ਕਿਉਂਕਿ ਉਹ ਵੀ ਚੀਜ਼ ਆ ਜਿਹੜੀ ਤੁਹਾਡੀ ਰਿਪੋਰਟ ਹੁੰਦੀ ਆ। ਸੋ ਉਸ ਤੋਂ ਬਾਅਦ ਚ ਆਪਣੇ ਕੁਛ ਇੱਕ ਜਿਵੇਂ ਸੈਂਟਰਲ ਲਿੰਕ ਤੋਂ ਕੁਛ ਇੱਕ ਅਲਾਉਂਸਿਸ ਮਿਲਦੇ ਨੇ ਜਿਨ੍ਹਾਂ ਨੂੰ ਕਹਿ ਦਿੰਦੇ ਕਿ ਨਿਊ ਸਟਾਰਟ ਅਲਾਉਂਸ, ਯੂਥ ਅਲਾਉਂਸ ਜਾਂ ਆਸਟਡੀ ਅਲਾਉਂਸ। ਇਹ ਜਿਹੜੇ ਅਲਾਉਂਸਿਸ ਨੇ ਇਹ ਟੈਕਸੇਬਲ ਹੁੰਦੇ ਨੇ। ਸੋ ਇਹ ਅਲਾਉਂਸਿਸ ਨਾਰਮਲੀ ਜਦੋਂ ਤੁਸੀਂ ਜੇ ਸੈਂਟਰਲ ਲਿੰਕ ਤੋਂ ਲੈਣੇ ਹੋ, ਸੋ ਉਹਨਾਂ ਦੀ ਸਟੇਟਮੈਂਟ ਤੁਹਾਨੂੰ ਨਾਰਮਲੀ ਜੋ ਕਿ ਸੈਂਟਰਲ ਲਿੰਕ ਭੇਜਦਾ ਕਿ ਇੰਨੇ ਟੋਟਲ ਤੁਸੀਂ ਇਹ ਟਾਈਪ ਦੇ ਅਲਾਉਂਸਿਸ ਲਏ ਨੇ, ਇਹ ਟੋਟਲ ਉਹਨਾਂ ਦੇ ਇੰਨਾ ਅਮਾਊਂਟ ਸੀਗਾ, ਸਾਰਾ ਵੇਰਵਾ ਹੁੰਦਾ। ਉਹਨਾਂ ਦੀ ਕਾਪੀਜ਼ ਵੀ ਸੰਭਾਲ ਕੇ ਰੱਖਣੀ ਚਾਹੀਦੀ ਆ, ਕਿਉਂਕਿ ਜਦੋਂ ਟੈਕਸ ਰਿਟਰਨ ਤੁਸੀਂ ਆਪਣੀ ਕਰਨੀ ਆ ਉਹਦੇ ਵਿੱਚ ਇਹ ਸਾਰਾ ਕੁਛ ਅਲਾਉਂਸਿਸ ਬਾਰੇ ਵੀ ਡੈਕਲਰੇਸ਼ਨ ਕਰਨਾ ਪੈਂਦਾ ਵਾ ਟੈਕਸ ਪੇਅਰਸ ਨੂੰ। ਅਗਲੀਆਂ ਕੁਛ ਜਿਹੜੀਆਂ ਮੇਨ ਚੀਜ਼ਾਂ ਕਰਨੀਆਂ ਪੈਂਦੀਆਂ ਜੇ ਆਪਣਾ ਆਸਟ੍ਰੇਲੀਅਨ ਐਨਟੀਜ਼ ਜਾਂ ਸੁਪਰਨੇਸ਼ਨ ਇਨਕਮ ਸਟ੍ਰੀਮਸ ਜਾਂ ਸੁਪਰ ਤੋਂ ਤੁਹਾਡੀ ਕੋਈ ਇਨਕਮ ਆ ਰਹੀ ਉਹਨਾਂ ਬਾਰੇ, ਜਾਂ ਆਸਟ੍ਰੇਲੀਅਨ ਸੁਪਰ ਲੰਬਸਮ ਪੇਮੈਂਟਸ ਨੇ ਜਿਹੜੀਆਂ ਜੇ ਤੁਸੀਂ ਕੀਤੀਆਂ ਸੁਪਰ ਦੇ ਵਿੱਚ ਆਪਣਾ ਉੱਥੋਂ ਲਈਆਂ ਜੇ ਸੁਪਰ ਦੇ ਵਿੱਚੋਂ ਕਢਾਇਆ ਵਾ ਪੈਸਾ, ਸੋ ਉਹਨਾਂ ਬਾਰੇ ਵੀ ਆਪਣਾ ਵੇਰਵਾ ਸਾਰਾ ਰੱਖਣਾ ਪੈਂਦਾ ਵਾ। ਸੋ ਮੇਨ ਅਗਲੀ ਜਿਹੜੀ ਨੇ ਜੇ ਗਰੋਸ ਇੰਟਰਸਟ ਆ ਤੁਹਾਡਾ ਬੈਂਕ ਤੋਂ ਆ ਰਿਹਾ ਵਾ, ਸੋ ਮੰਨ ਲਓ ਕਿ ਤੁਹਾਡੇ ਬੈਂਕਸ ਦੇ ਵਿੱਚ ਅਕਾਊਂਟਸ ਨੇ, ਇੱਕ ਅਕਾਊਂਟ ਆ ਜਾਂ ਉਸ ਤੋਂ ਜ਼ਿਆਦਾ ਨੇ, ਉਹਦੇ ਵਿੱਚ ਪੈਸੇ ਪਏ ਨੇ, ਉਸ ਤੋਂ ਜਦੋਂ ਤੁਹਾਡੇ ਪੈਸੇ ਹੁੰਦੇ ਆ ਬੈਂਕ ਦੇ ਵਿੱਚ ਤੁਹਾਨੂੰ ਪਤਾ ਕਿ ਇੰਟਰਸਟ ਆਉਂਦਾ ਵਾ, ਸੋ ਜਿਹੜਾ ਇੰਟਰਸਟ ਤੁਸੀਂ ਐਜ਼ ਅਰਨ ਕਰ ਰਹੇ ਹੋ ਉਹ ਵੀ ਤੁਹਾਡੀ ਇੱਕ ਇਨਕਮ ਆ, ਸੋ ਉਹ ਵੀ ਟੈਕਸ ਰਿਟਰਨ ਦੇ ਵਿੱਚ ਉਹਨੂੰ ਵੀ ਡਿਕਲੇਅਰ ਕਰਨਾ ਪੈਂਦਾ। ਸੋ ਨਾਰਮਲੀ ਬੈਂਕ ਤੁਹਾਨੂੰ ਸਟੇਟਮੈਂਟ ਭੇਜਦਾ ਵਾ ਕਿ ਇੰਨਾ ਤੁਸੀਂ ਉਸ ਤੋਂ ਇੰਟਰਸਟ ਅਰਨ ਕੀਤਾ ਵਾ, ਸੋ ਉਸ ਚੀਜ਼ ਨੂੰ ਵੀ ਸੰਭਾਲ ਕੇ ਰੱਖੋ ਕਿਉਂਕਿ ਉਹ ਵੀ ਤੁਸੀਂ ਆਪਣੀ ਟੈਕਸ ਰਿਟਰਨ ਦੇ ਵਿੱਚ ਡਿਕਲੇਅਰ ਕਰਨੀ ਹੁੰਦੀ ਆ। ਫਿਰ ਅਗਲਾ ਹੈ ਆਪਣਾ ਅਮਰਦੀਪ ਜੀ ਜੋ ਕਿ ਡਿਵੀਡੈਂਟਸ ਨੇ, ਜੇ ਤੁਹਾਡੇ ਕੰਪਨੀਜ਼ ਤੋਂ ਡਿਵੀਡੈਂਟਸ ਮਿਲਦੇ ਨੇ, ਸੋ ਉਹਦਾ ਅਮਾਊਂਟ ਡਿਵੀਡੈਂਟ ਹੁੰਦਾ ਕਿ ਜੇ ਤੁਸੀਂ ਸ਼ੇਅਰ ਕਿਸੇ ਕੰਪਨੀ ਦੇ ਵਿੱਚ ਇਨਵੈਸਟ ਕੀਤੇ ਹੋਏ, ਪੈਸਾ ਇਨਵੈਸਟ ਕੀਤਾ ਹੋਇਆ, ਸ਼ੇਅਰਸ ਬਾਏ ਕੀਤੇ ਨੇ, ਸੋ ਸ਼ੇਅਰ ਹੋਲਡਰਸ ਨੂੰ ਨਾਰਮਲੀ ਜਿਹੜੀਆਂ ਕੰਪਨੀਆਂ ਵਾ ਵੱਡੀਆਂ ਕੰਪਨੀਆਂ ਡਿਵੀਡੈਂਟਸ ਦਿੰਦੀਆਂ ਵਾ, ਸੋ ਉਹਨਾਂ ਦੇ ਪੂਰਾ ਆਪਣੀ ਸਟੇਟਮੈਂਟ ਸੰਭਾਲ ਕੇ ਰੱਖੋ ਕਿ ਕਿਹੜੇ ਕਿਹੜੇ ਤਰ੍ਹਾਂ ਦੇ ਡਿਵੀਡੈਂਟਸ ਮਿਲੇ ਨੇ, ਸੋ ਕਿਉਂਕਿ ਉਹਨਾਂ ਬਾਰੇ ਵੀ ਆਪਣਾ ਸਾਰਾ ਕੁਛ ਜਿੰਨਾ ਵੀ ਆ ਉਹ ਡੈਕਲਾਰੇਸ਼ਨ ਕਰਨਾ ਪੈਂਦਾ। ਸੋ ਅਗਲੀ ਜਿਹੜੀ ਹੈ ਕਿ ਜੇ ਇੰਪਲਾਇਰ ਸ਼ੇਅਰ ਸਕੀਮ ਆ ਉਹ ਵੀ ਜੇ ESS ਕਹਿੰਦੇ ਨੇ, ਇੰਪਲਾਇਰ ਸ਼ੇਅਰ ਸਕੀਮ ਦੇ ਥਰੂ ਤੁਸੀਂ ਸ਼ੇਅਰਸ ਲਏ ਨੇ ਡਿਸਕਾਊਂਟਡ ਰੇਟਸ ਤੇ ਲਏ ਨੇ, ਉਹਨਾਂ ਦੀ ਵੀ ਇੱਕ ਸਟੇਟਮੈਂਟ ਹੁੰਦੀ ਆ, ਉਹ ਵੀ ਸੰਭਾਲ ਕੇ ਰੱਖੋ। ਸੋ ਟਾਈਮ ਨੂੰ ਮੱਦੇ ਰਜਨ ਰੱਖਦੇ ਹੋਏ ਮੈਂ ਅਗਲੀਆਂ ਦੋ ਚੀਜ਼ਾਂ ਦਾ ਆਪਣਾ ਮੈਂ ਇੱਕ ਮੈਡੀਕੇਅਰ ਲਿਵਾਈ ਆ ਤੇ ਇੱਕ ਮੈਡੀਕੇਅਰ ਲਿਵਾਈ ਸਰਚਾਰਜ ਨੇ, ਇਹਨਾਂ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਆਪਣੇ ਸਰੋਤਿਆਂ ਨੂੰ ਦੇ ਦੇਵਾਂ ਤਾਂ ਕਿ ਇਹਨਾਂ ਬਾਰੇ ਵੀ ਪਤਾ ਹੋਵੇ ਕਿ ਕੀ ਚੀਜ਼ਾਂ ਨੇ। ਸੋ ਜਿਵੇਂ ਕਿ ਤੁਹਾਨੂੰ ਪਤਾ ਕਿ ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋ ਤਾਂ ਤੁਹਾਨੂੰ ਮੈਡੀਕੇਅਰ ਕਾਰਡ ਮਿਲਦਾ। ਸੋ ਜੋ ਮੈਡੀਕੇਅਰ ਉਹ ਕਾਰਡ ਮਿਲਦਾ ਵਾ ਉਹ ਬੇਸਿਕਲੀ ਫ੍ਰੀ ਚ ਨਹੀਂ ਹੁੰਦਾ, ਉਸ ਦੇ ਉੱਤੇ ਬੇਸਿਕਲੀ ਜੋ ਕਿ ਟੈਕਸ ਆਫਿਸ ਤੁਹਾਨੂੰ ਟੈਕਸ ਲਾਉਂਦਾ ਵਾ, ਉਸ ਟੈਕਸ ਦਾ ਨਾਮ ਹੈ ਮੈਡੀਕੇਅਰ ਲਿਵਾਈ। ਸੋ ਡਿਪੈਂਡਿੰਗ ਅਪੋਨ ਕਿ ਤੁਹਾਡੀ ਕਿੰਨੀ ਟੈਕਸੇਬਲ ਇਨਕਮ ਆ ਉਹਦੇ ਵਿੱਚ ਮਤਲਬ ਨਾਰਮਲੀ ਕਹਿ ਲਓ ਕਿ 2% ਤੁਹਾਡਾ ਟੈਕਸ ਐਡ ਹੁੰਦਾ ਵਾ। ਸੋ ਜੇ ਤੁਹਾਡੀ ਇਨਕਮ ਆਪਣਾ ਜਿਹੜੀ ਟੈਕਸੇਬਲ ਇਨਕਮ $26,121 ਤੋਂ ਜੇ ਉੱਪਰ ਆ ਤੇ 2% ਉੱਤੇ ਮੈਡੀਕੇਅਰ ਲਿਵਾਈ ਲੱਗਦੀ ਆ। ਜੇ ਤੁਸੀਂ ਕਪਲ ਹੋ ਹਸਬੈਂਡ ਵਾਈਫ ਆ, ਜੇ ਤੁਹਾਡੀ ਕੰਬਾਈਨ ਇਨਕਮ $47,077 ਆ ਉਸ ਦੇ ਉੱਪਰ ਵੀ ਉਸ ਤੋਂ ਉੱਪਰਲੀ ਇਨਕਮ ਦੇ ਉੱਪਰ 2% ਜਿਹੜਾ ਕਿ ਮੈਡੀਕੇਅਰ ਲਿਵਾਈ ਤੁਹਾਡੀ ਲੱਗਦੀ ਆ। ਸੋ ਇਹ ਵਾਲਾ ਮੈਡੀਕੇਅਰ ਲਿਵਾਈ ਬਾਰੇ ਵੀ ਇੱਕ ਜਾਣਕਾਰੀ ਜ਼ਰੂਰੀ ਆ। ਉਸ ਤੋਂ ਬਾਅਦ ਜੇ ਤੁਸੀਂ ਮੈਡੀਕੇਅਰ ਆਪਣਾ ਨਹੀਂ ਲੈ ਰਹੇ ਹੋ, ਤੁਹਾਨੂੰ ਕਾਰਡ ਨਹੀਂ ਮਿਲਿਆ, ਸੋ ਮੰਨ ਲਓ ਕਿ ਤੁਸੀਂ PR ਹੋ ਜਾਂ ਸਟੂਡੈਂਟ ਹੋ ਜਾਂ ਮਤਲਬ ਹਜੇ ਉਹਦੇ ਵਾਸਤੇ ਤੁਸੀਂ ਗੌਰਮੈਂਟ ਤੋਂ ਇਹ ਵਾਲਾ ਤੁਹਾਨੂੰ ਫੈਸਿਲਿਟੀ ਨਹੀਂ ਮਿਲੀ ਆ, ਉਸ ਵਾਸਤੇ ਇੱਕ ਮੈਡੀਕੇਅਰ ਐਗਜ਼ੰਪਸ਼ਨ ਸਰਟੀਫਿਕੇਟ ਤੁਹਾਨੂੰ ਅਪਲਾਈ ਕਰਨਾ ਪੈਂਦਾ, ਜੋ ਕਿ ਆਪਣਾ ਜਦੋਂ ਟੈਕਸ ਰਿਟਰਨ ਕਰਨੀ ਆ ਸੋ ਉਹਦੀ ਕਾਪੀ ਚਾਹੀਦੀ ਹੁੰਦੀ ਆ। ਇਹਦਾ ਮਤਲਬ ਇਹ ਕਿ ਜੇ ਤੁਸੀਂ ਤੁਹਾਨੂੰ ਜੇ ਬੈਨੀਫਿਟ ਕੋਈ ਅਵੇਲ ਨਹੀਂ ਕੀਤਾ ਸੋ ਉਸ ਦਾ ਮਤਲਬ ਤੁਸੀਂ ਟੈਕਸ ਕਿਉਂ ਪੇ ਕਰੋ, ਪਰ ਟੈਕਸ ਆਫਿਸ ਨੂੰ ਸੈਟਿਸਫਾਈ ਕਰਨ ਵਾਸਤੇ ਉਹਦੇ ਵਾਸਤੇ ਮੈਡੀਕੇਅਰ ਐਗਜ਼ੰਪਸ਼ਨ ਸਰਟੀਫਿਕੇਟ ਦੀ ਜਿਹੜੀ ਕਾਪੀ ਆ ਉਹ ਨਾਲ ਜ਼ਰੂਰ ਆਪਣਾ ਕੀ ਨਾਮ ਰੱਖਣੀ ਆ। ਉਸ ਵਾਸਤੇ ਤੁਸੀਂ ਮੈਡੀਕੇਅਰ ਚ ਜਾ ਕੇ ਇੱਕ ਫਾਰਮ ਹੁੰਦਾ ਵਾ ਮੈਡੀਕੇਅਰ ਐਗਜ਼ੰਪਸ਼ਨ ਸਰਟੀਫਿਕੇਟ ਲਈ, ਉਹ ਫਾਰਮ ਭਰ ਕੇ ਵੀ ਤੁਸੀਂ ਕਿਹੜੇ ਵੀਜ਼ੇ ਤੇ ਹੋ, ਸਾਰਾ ਕੁਛ ਉਹਦੀਆਂ ਡਿਟੇਲਸ ਕਦੋਂ ਇੱਥੇ ਆਏ ਸੀਗੇ ਉਹ ਨਾਲ ਆਪਣੀਆਂ ਪਾਸਪੋਰਟ ਦੀਆਂ ਕਾਪੀਜ਼ ਨਾਲ ਲਾ ਕੇ ਭੇਜਣੀਆਂ ਹੁੰਦੀਆਂ, ਫਿਰ ਤੁਹਾਨੂੰ ਜੋ ਕਿ ਮੈਡੀਕੇਅਰ ਡਿਪਾਰਟਮੈਂਟ ਹੈ ਇੱਥੋਂ ਦਾ ਉਹਦੀ ਕਾਪੀ ਇਸ਼ੂ ਕਰਦਾ। ਸੋ ਉਹ ਕਾਪੀ ਸੰਭਾਲ ਕੇ ਰੱਖਣੀ ਹੁੰਦੀ ਹੈ। ਜੇ ਤੁਹਾਡਾ ਆਡਿਟ ਹੋ ਜਾਏ ਤਾਂ ਨਾਰਮਲੀ ਟੈਕਸ ਆਫਿਸ ਉਹਦੀ ਕਾਪੀ ਮੰਗਦਾ ਕਿ ਮੈਡੀਕੇਅਰ ਤੁਸੀਂ ਇਹ ਕਲੇਮ ਕੀਤਾ ਕਿ ਮੈਂ ਐਗਜ਼ੈਂਪਟਡ ਹਾਂ, ਸੋ ਪਰ ਉਹਦੇ ਲਈ ਪ੍ਰੂਫ ਕੀ ਆ, ਇਹ ਵਾਲੀ ਕਾਪੀ ਬਹੁਤ ਜ਼ਰੂਰੀ ਆ। ਇੱਕ ਲਾਸਟ ਚੀਜ਼ ਜਿਹੜੀ ਆਪਣਾ ਅਮਰਦੀਪ ਜੀ ਹੈ ਮੈਡੀਕੇਅਰ ਲਿਵਾਈ ਸਰਚਾਰਜ। ਸੋ ਮੈਡੀਕੇਅਰ ਲਿਵਾਈ ਇੱਕ ਹੈ ਕਿ ਮੈਡੀਕੇਅਰ ਲਿਵਾਈ, ਉਸ ਤੋਂ ਉੱਪਰ ਇੱਕ ਮੈਡੀਕੇਅਰ ਲਿਵਾਈ ਸਰਚਾਰਜ
ਸਰਚਾਰਜ
ਇਹ ਉਹਨਾਂ ਨੂੰ ਲੱਗਦੀ ਆ ਜਿਨ੍ਹਾਂ ਨੇ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਨਹੀਂ ਲਈ ਹੋਈ ਤੇ ਜਿਨ੍ਹਾਂ ਦੀ ਟੈਕਸੇਬਲ ਇਨਕਮ ਜੇ ਤੁਸੀਂ ਇੰਡੀਵਿਜੁਅਲ ਹੋ ਤਾਂ $90,000 ਤੋਂ ਉੱਪਰ ਆ, ਜੇ ਤੁਸੀਂ ਕਪਲ ਹੋ ਤਾਂ ਜੇ ਤੁਹਾਡੀ ਟੈਕਸੇਬਲ ਇਨਕਮ ਉਸ ਵਾਸਤੇ ਜਿਹੜੀ ਬ੍ਰੈਕਟ ਹੈ ਉਹ ਵਾਲੀ ਹੈ $1,80,000। ਸੋ ਜੇ $90,000 ਤੋਂ ਉੱਪਰ ਇਨਕਮ ਆ, ਜੇ ਫੈਮਿਲੀ ਆ $1,80,000 ਤੋਂ ਜਾਂ ਤੁਹਾਡੀ ਕੰਬਾਈਨ ਇਨਕਮ ਆ ਉਹਦੇ ਉੱਪਰ ਵੀ ਇੱਕ ਮੈਡੀਕੇਅਰ ਲਿਵਾਈ ਸਰਚਾਰਜ ਲੱਗਦਾ ਵਾ ਜੇ ਤੁਸੀਂ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਨਹੀਂ ਲਈ ਹੋਈ। ਜਿਨ੍ਹਾਂ ਨੇ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਲਈ ਹੋਈ ਆ ਉਹਨਾਂ ਨੂੰ ਇਹ ਵਾਲੀ ਨਹੀਂ ਪੇ ਕਰਨੀ ਪੈਂਦੀ। ਸੋ ਜੇ ਤੁਹਾਡੀ ਤੁਸੀਂ ਉਸ ਬ੍ਰੈਕਟ ਚ ਆਉਂਦੇ ਹੋ ਮੈਂ ਕਹਾਂਗਾ ਕਿ ਉਹ ਵਾਲੇ ਟੈਕਸ ਪੇਅਰ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਜ਼ਰੂਰ ਲਓ, ਨਹੀਂ ਤਾਂ ਕਿਉਂਕਿ ਇਹ ਵਾਲਾ ਜਿਹੜਾ ਮੈਡੀਕੇਅਰ ਲਵਾਈ ਸਰਚਾਰਜ ਆ ਇਹ ਉਹਨਾਂ ਨੂੰ ਪੇ ਕਰਨਾ ਪੈਂਦਾ ਇੱਕ ਟੈਕਸ ਦੀ ਫਾਰਮ ਦੇ ਵਿੱਚ। ਸੋ ਇਹ ਵਾਲੇ ਜਿਹੜੇ ਮੇਨ ਅੱਜ ਆਪਾਂ ਸਾਰੇ ਪੁਆਇੰਟ ਸੀਗੇ ਅਮਰਦੀਪ ਜੀ ਕਵਰ ਕੀਤੇ ਆ, ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇੰਡੀਵਿਜੁਅਲ ਟੈਕਸ ਪੇਅਰਸ ਨੇ ਜਿਹੜੀਆਂ ਕੀ ਉਹ ਡਿਡਕਸ਼ਨ ਕਲੇਮ ਕਰਦੇ ਨੇ, ਕਿਉਂਕਿ ਇਹ ਤਾਂ ਸੀ ਕਿ ਸਭ ਕੁਛ ਕੀ ਡਿਕਲੇਅਰ ਕਰਨਾ, ਥੋੜੀ ਜਿਹੀ ਨੌਲੇਜ ਉਹਨਾਂ ਬਾਰੇ ਕਿ ਆਪਣਾ ਇਨਕਮ ਵਾਲੀਆਂ ਕਿਹੜੀਆਂ ਚੀਜ਼ਾਂ ਦਾ ਸੰਭਾਲ ਕੇ ਰੱਖਣੀ, ਪਲੱਸ ਜਿਵੇਂ ਟੈਕਸ ਦੀ ਥ੍ਰੈਸ਼ਹੋਲਡ ਬਾਰੇ ਗੱਲ ਕੀਤੀ ਆ। ਸੋ ਮੈਡੀਕੇਅਰ ਲਿਵਾਈ ਬਾਰੇ ਆਪਾਂ ਆਉਣ ਵਾਲੇ ਹਫ਼ਤਿਆਂ ਚ ਕਿਹੜੀਆਂ ਕਿਹੜੀਆਂ ਉਹ ਡਿਡਕਸ਼ਨ ਕਲੇਮ ਕਰ ਸਕਦੇ ਨੇ ਤਾਂ ਕਿ ਜਿਹੜੇ ਉਹਨਾਂ ਦਾ ਜਿਹੜਾ ਰਿਫੰਡ ਆਉਣਾ ਵਾ ਟੈਕਸ ਆਫਿਸ ਤੋਂ ਉਹਦੇ ਵਿੱਚ ਮਤਲਬ ਜ਼ਿਆਦਾ ਆ ਸਕੇ, ਤਾਂ ਕਿ ਉਹ ਵਾਲੀਆਂ ਪਹਿਲੀ ਗੱਲ ਆ ਕਿ ਉਹਨਾਂ ਡਿਡਕਸ਼ਨ ਦੀ ਨੌਲੇਜ ਤੇ ਕੀ ਕੁਛ ਉਹਨਾਂ ਨੂੰ ਸੰਭਾਲ ਕੇ ਰੱਖਣਾ ਪੈਂਦਾ ਤਾਂ ਕਿ ਜਦੋਂ ਤੁਸੀਂ ਉਹ ਡਿਡਕਸ਼ਨ ਕਲੇਮ ਕਰਨੀਆਂ ਨਾ ਉਹ ਚੀਜ਼ਾਂ ਦੀ ਸਾਰਿਆਂ ਦੀ ਲੋੜ ਪੈਂਦੀ ਆ। ਸੋ ਕਿਉਂਕਿ ਕਾਫੀ ਸਾਰੀਆਂ ਡਿਡਕਸ਼ਨ ਨੇ ਆਪਾਂ ਇੱਕ ਉਹਨਾਂ ਤੇ ਪ੍ਰੋਪਰ ਸੈਗਮੈਂਟ ਰਨ ਕਰਾਂਗੇ। ਸੋ ਇਹ ਵਾਲੇ
ਸਾਰੇ
ਟੋਪਿਕ
ਜੀ ਸਰੋਤਿਆਂ ਦੀ ਜਾਣਕਾਰੀ ਲਈ ਆਪਾਂ ਦੱਸ ਦਿੰਦੇ ਹਾਂ ਜੀ ਕਿ ਡਿਡਕਸ਼ਨ ਕਲੇਮਸ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਦੇ ਉੱਤੇ ਗੱਲਬਾਤ ਕਰਾਂਗੇ ਤੇ ਟੈਕਸ ਦੇ ਬਾਰੇ ਜਿਵੇਂ ਅੱਜ ਗੱਲ ਕੀਤੀ ਹੈ ਕਿ ਇਨਕਮ ਡੈਕਲੇਰੇਸ਼ਨ ਜਿਹੜੀ ਆ ਉਹਦੇ ਦੌਰਾਨ ਤੁਹਾਨੂੰ ਕੀ ਚਾਹੀਦਾ ਹੁੰਦਾ। ਸੋ ਸੁਖਿੰਦਰ ਹੋਣਾ ਨੇ ਬਹੁਤ ਹੀ ਡਿਟੇਲ ਦੇ ਵਿੱਚ ਸਾਨੂੰ ਜਾ ਕੇ ਦੱਸਿਆ ਜੀ ਕਿ ਗਰੁੱਪ ਸਰਟੀਫਿਕੇਟਸ ਜਿਹੜੇ ਉਹ ਜ਼ਰੂਰੀ ਹੁੰਦੇ ਆ, ਬਾਕੀ ਜਿਹੜੀ ਸਾਡੀ ਬੈਂਕ ਦੇ ਵਿੱਚ ਜਿੰਨੀ ਅਮਾਉਂਟ ਆ ਉਹਦੇ ਉੱਤੇ ਜਿਹੜਾ ਇੰਟਰਸਟ ਆ ਉਹਦੇ ਤੇ ਵੀ ਓਹਨੂੰ ਵੀ ਐਜ਼ ਅ ਇਨਕਮ ਹੀ ਤੁਸੀਂ ਦੱਸਿਆ ਕਿ ਗਿਣਿਆ ਜਾਂਦਾ। ਸੋ ਸਾਰੀ ਡਿਟੇਲ ਜਿਹੜੀ ਆ ਸਟੇਟਮੈਂਟ ਦੇ ਰੂਪ ਦੇ ਵਿੱਚ ਸਾਡੇ ਕੋਲ ਹੋਣੀ ਚਾਹੀਦੀ ਹੈ। ਡਿਵੀਡੈਂਡ ਜਿਹੜੇ ਓਹਦੇ ਬਾਰੇ ਤੁਸੀਂ ਗੱਲ ਕੀਤੀ ਹੈ, ਮੈਡੀਕੇਅਰ ਲੈਵੀ ਦੇ ਬਾਰੇ ਗੱਲ ਕੀਤੀ ਹੈ ਜੀ, ਤੇ ਨਾਲ ਹੀ ਜਿਹੜੇ ਸਰਚਾਰਜ ਆ ਮੈਡੀਕਲ ਲੈਵੀ ਸਰਚਾਰਜ ਇਹਦੇ ਬਾਰੇ ਗੱਲ ਕੀਤੀ ਹੈ। ਤੇ ਇਸ ਤੋਂ ਬਾਅਦ ਸਰੋਤਿਓ ਅਗਲੇ ਜਿਹੜਾ ਸਾਡਾ ਸੈਗਮੈਂਟ ਹੋਊਗਾ ਅਗਲੇ ਪ੍ਰੋਗਰਾਮ ਦੇ ਵਿੱਚ, ਡਿਡਕਸ਼ਨ ਜਿਹੜੀਆਂ ਤੁਸੀਂ ਕਿਸ ਤਰ੍ਹਾਂ ਕਲੇਮ ਕਰ ਸਕਦੇ ਹੋ ਇਹਦੇ ਬਾਰੇ ਚ ਡਿਟੇਲ ਦੇ ਵਿੱਚ ਸਾਨੂੰ ਜਾਣਕਾਰੀ ਦੇਣਗੇ ਸੁਖਵਿੰਦਰ ਸਿੰਘ ਹੋਰੀ। ਤੇ ਮੈਨੂੰ ਲੱਗਦਾ ਸੁਖਵਿੰਦਰ ਜੀ ਸਾਡੇ ਸਰੋਤੇ ਬਹੁਤੀ ਵਾਰ ਇਸ ਤਾਕ ਦੇ ਵਿੱਚ ਹੁੰਦੇ ਆ ਕਿ ਸਾਨੂੰ ਇਹ ਜ਼ਰੂਰ ਦੱਸਿਆ ਜਾਵੇ, ਹਨਾ। ਸੋ ਆਪਾਂ ਇਹਦੇ ਵਿੱਚ ਤਾਂ ਜਸਟ ਆਪਾਂ ਸਿਰਫ ਡਾਕੂਮੈਂਟਸ ਦੀ ਹੀ ਗੱਲ ਕੀਤੀ ਆ ਕਿ ਡਾਕੂਮੈਂਟ ਜਿਹੜੇ ਸਾਡੇ ਕੋਲ ਕਿਹੜੇ ਕਿਹੜੇ ਹੋਣੇ ਜ਼ਰੂਰੀ ਆ ਜਦੋਂ ਅਸੀਂ ਟੈਕਸ ਕਲੇਮ ਦੇ ਲਈ ਟੈਕਸ ਪੇ ਕਰਨਾ, ਤੇ ਉਹਦੇ ਲਈ ਅਸੀਂ ਆਪ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਪੂਰੇ ਉਤਰਨਾ ਆ। ਤੇ ਇਸ ਤੋਂ ਬਾਅਦ ਜਦੋਂ ਡਿਡਕਸ਼ਨ ਦੀ ਗੱਲ ਆਉਂਦੀ ਆ, ਅਸੀਂ ਥੋੜੀ ਜੇ ਇੱਕ ਇਸ਼ਾਰਾ ਮਾਤਰ ਜੇ ਸਰੋਤਿਆਂ ਨੂੰ ਦੇਣਾ ਚਾਹੀਏ ਤਾਂ ਕੀ ਕਹਿਣਾ ਚਾਹੋਗੇ ਤੁਸੀਂ?
ਡਿਡਕਸ਼ਨਸ ਬਾਰੇ ਜਿਹੜੀਆਂ ਕਿ ਓਵਰਆਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜੀਆਂ ਵਰਕ ਰਿਲੇਟਡ ਨੇ, ਕਿਉਂਕਿ ਅੱਜ ਜਿਹੜੀ ਆਪਣਾ ਟੌਪਿਕ ਆ ਇੰਡੀਵਿਜੁਅਲ ਟੈਕਸ ਪੇਅਰ ਦਾ ਆਪਾਂ ਗੱਲ ਕੀਤੀ ਆ, ਉੱਥੇ ਜੋ ਕਿ ਤੁਸੀਂ ਆਪਣਾ ਜੌਬ ਕਿਸੇ ਲਈ ਕਰਦੇ ਹੋ, ਸੋ ਨੋਰਮਲੀ ਜਿਹੜੀਆਂ ਉਸ ਜੌਬ ਦੇ ਰਿਲੇਟਡ ਤੁਹਾਡੀਆਂ ਡਿਡਕਸ਼ਨਸ ਜੇ ਤੁਸੀਂ ਕੰਮ ਕਰ ਰਹੇ ਹੋ ਉਹਨਾਂ ਵਾਸਤੇ ਜਿਹੜੇ ਖਰਚੇ ਕੀਤੇ ਹੋਏ ਨੇ ਉਹ ਤੁਸੀਂ ਕਲੇਮ ਕਰਦੇ ਹੋ। ਉਸ ਤੋਂ ਇਲਾਵਾ ਜਿਹੜੇ ਮੇਨਲੀ ਜਿਹੜੇ ਹੁੰਦੇ ਨੇ ਟਰੈਵਲ ਦੇ ਹੁੰਦੇ ਨੇ, ਪਲੱਸ ਜੇ ਤੁਸੀਂ ਕੋਈ ਐਜ਼ ਏ ਪ੍ਰੋਫੈਸ਼ਨਲ ਕੰਮ ਕਰ ਰਹੇ ਹੋ ਆਪਣੀ ਹਾਇਰ ਸਟੱਡੀਜ਼ ਕਰ ਰਹੇ ਹੋ, ਸੋ ਉਹਨਾਂ ਦੇ ਰਿਲੇਟਡ ਜਿਹੜੇ ਖਰਚੇ ਹੁੰਦੇ ਨੇ ਉਹ ਵੀ ਤੁਸੀਂ ਕਲੇਮ ਕਰ ਸਕਦੇ ਹੋ। ਸੋ ਜਿਵੇਂ ਕਿ ਆਪਾਂ ਗੱਲ ਕੀਤੀ ਹੈ ਕਿ ਇਹਦੇ ਬਾਰੇ ਸਾਰੀਆਂ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿ ਵਨ ਬਾਏ ਵਨ ਵੀ ਕੀ ਤੁਸੀਂ ਕਲੇਮ ਕਰ ਸਕਦੇ ਹੋ, ਕਿੱਦਾਂ ਕਲੇਮ ਕਰਨੀ ਆ, ਕੀ ਪਰੂਫ ਚਾਹੀਦੇ ਨੇ, ਸੋ ਉਹਦੇ ਬਾਰੇ ਆਪਾਂ ਇੱਕ ਪ੍ਰੋਪਰ, ਕਿਉਂਕਿ ਕਾਫੀ ਲੰਮੀ ਲਿਸਟ ਹੁੰਦੀ ਹੈ ਵਾਲੀ, ਸੋ ਆਪਾਂ ਮੇਨ ਮੇਨ ਸਾਰੀਆਂ ਡਿਡਕਸ਼ਨਸ ਸਾਰੀਆਂ ਕਵਰ ਕਰਾਂਗੇ ਉਹਨਾਂ ਦੇ ਟਾਈਮ ਚ
ਜੀ। ਬਿਲਕੁਲ, ਤੇ ਸਰੋਤੇ ਅਸੀਂ ਤੁਹਾਨੂੰ ਪਹਿਲਾਂ ਹੀ ਸੂਚਿਤ ਕਰ ਦਿੰਦੇ ਹਾਂ ਜੀ ਕਿ ਆਉਣ ਵਾਲੇ ਸਾਡੇ ਜਿਹੜੇ ਪ੍ਰੋਗਰਾਮਸ ਆ ਤੁਸੀਂ ਜ਼ਰੂਰ ਸੁਣਨੇ ਆ, ਜਿਹਦੇ ਵਿੱਚ ਦੇਖੋ ਤੁਹਾਨੂੰ ਵੀ ਜਿਹੜਾ ਫਾਇਦਾ ਆ ਉਹ ਹੋ ਸਕਦਾ ਜਦੋਂ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਟੈਕਨੀਕਲੀ ਸਾਰੀ ਜਿਹੜੀ ਜਾਣਕਾਰੀ ਪ੍ਰਾਪਤ ਕਰਕੇ ਉਹਦੇ ਵਿੱਚੋਂ ਲੰਘਦੇ ਹੋ, ਤੇ ਫਿਰ ਉਸ ਤੋਂ ਬਾਅਦ ਤੁਹਾਡੇ ਲਈ ਵੀ ਥੋੜਾ ਜਿਹਾ ਸੌਖਾ ਹੋ ਜਾਂਦਾ, ਹਨਾ, ਕਿ ਡਿਡਕਸ਼ਨ ਜਾਂ ਜਿਹੜੀ ਆ ਟੈਕਸ ਤੁਸੀਂ ਜਿਹੜਾ ਕਲੇਮ ਕਰਦੇ ਹੋ ਕਿਸ ਢੰਗ ਦੇ ਨਾਲ ਕਰਦੇ ਹੋ। ਸੋ ਅਸੀਂ ਤੁਹਾਡੀ ਜਾਣਕਾਰੀ ਦੇ ਲਈ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਕਿ ਆਪਾਂ ਗੱਲਬਾਤ ਜਿਹੜੀ ਆ ਉਹ ਹਰ ਹਫਤੇ ਤਾਂ ਨਹੀਂ ਪਰ ਫੋਰਟ ਨਾਈਟਲੀ ਪ੍ਰੋਗਰਾਮ ਦੇ ਵਿੱਚ ਕਰਦੇ ਰਵਾਂਗੇ, ਤੇ ਸਾਡੇ ਟੈਕਸ ਐਕਸਪਰਟ ਸੁਖਵਿੰਦਰ ਜੱਜ ਹੋਰੀ ਆਪਣੀਆਂ ਜਿਹੜੀਆਂ ਸੇਵਾਵਾਂ ਜੀ ਉਹ ਦਿੰਦੇ ਨੇ। ਸੋ ਮੈਕਸ ਮਾਰਜਿਨ ਅਕਾਊਂਟੈਂਟਸ ਇਹਨਾਂ ਦੀ ਕੰਪਨੀ ਦਾ ਨਾਮ ਹੈ, ਡਾਇਰੈਕਟਰ ਨੇ ਉੱਥੇ ਸੁਖਵਿੰਦਰ ਜੱਜ, ਤੇ ਇਹਨਾਂ ਦਾ ਫੋਨ ਨੰਬਰ ਵੀ ਤੁਸੀਂ ਲੈ ਸਕਦੇ ਹੋ, ਮੈਂ ਸਾਂਝਾ ਕਰ ਦਿੰਨੀ ਆ ਜੀ, 0470-430-650 0470-430-650 ਤੇ ਇਸ ਤੋਂ ਇਲਾਵਾ 1300-886-518 ਇਹਨਾਂ ਨੰਬਰਾਂ ਤੇ ਕਾਲ ਕਰਕੇ ਵੀ ਇਹਨਾਂ ਦੀਆਂ ਜਿਹੜੀਆਂ ਸੇਵਾਵਾਂ ਜੀ ਉਹ ਲਈਆਂ ਜਾ ਸਕਦੀਆਂ, ਜਾਂ ਫਿਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਹੋ। ਤੇ ਇਹਨਾਂ ਦਾ ਐਡਰੈਸ ਹੈ ਜੀ 168 ਮੇਨਰ ਲੇਕਸ ਬੁਲੇਵਰਡ ਵਿੰਡਮ ਵੇਲ ਮੈਲਬਰਨ, ਪਰ ਆਸਟ੍ਰੇਲੀਆ ਵਾਈਡ ਜਿਹੜੀਆਂ ਸਰਵਿਸਿਜ਼ ਹੈ ਪ੍ਰੋਵਾਈਡ ਕਰਦੇ ਆ, ਸੋ ਤੁਸੀਂ ਜਿਸ ਵੀ ਸ਼ਹਿਰ ਚ ਰਹਿੰਦੇ ਹੋ ਆਸਟ੍ਰੇਲੀਆ ਦੇ ਵਿੱਚ ਤੁਸੀਂ ਇਹਨਾਂ ਨੂੰ ਫੋਨ ਕਰਕੇ ਇਹਨਾਂ ਦੇ ਜਾਂ ਆਪਣੇ ਜਿਹੜੇ ਕਿਸੇ ਵੀ ਸਵਾਲ ਦਾ ਜਿਹੜਾ ਜਵਾਬ ਆ ਉਹ ਲੈ ਸਕਦੇ ਹੋ। ਤੇ ਮੈਕਸ ਮਾਰਜਿਨ ਅਕਾਊਂਟੈਂਟਸ ਦਾ ਇਸ਼ਤਿਹਾਰ ਜਿਹੜਾ ਜੀ ਸਾਡੇ ਰੇਡੀਓ ਤੇ ਅਕਸਰ ਤੁਸੀਂ ਸੁਣਦੇ ਹੋ, ਤੇ ਉਸ ਇਸ਼ਤਿਹਾਰ ਦੇ ਵਿੱਚ ਵੀ ਇਹਨਾਂ ਦੇ ਬਾਬਤ ਹੋਰ ਜਾਣਕਾਰੀ ਜਿਹੜੀ ਆ ਉਹ ਲਈ ਜਾ ਸਕਦੀ ਆ। ਸੋ ਅੱਜ ਦੇ ਲਈ ਗੱਲਬਾਤ ਕਰਨ ਦੇ ਲਈ ਸੁਖਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਜਾਂਦੇ ਜਾਂਦੇ ਕੋਈ ਹੋਰ ਤੁਹਾਡਾ ਸੁਨੇਹਾ ਸਾਡੇ ਸਰੋਤਿਆਂ ਦੇ ਲਈ ਤਾਂ ਜ਼ਰੂਰ ਸਾਂਝਾ ਕਰੋ।
ਬਾਕੀ ਜਾਂਦੇ ਜਾਂਦੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਜਿਹੜੀਆਂ ਇਹ ਗੱਲਾਂ ਕਰ ਰਹੇ ਨੇ, ਕਿਉਂਕਿ ਤੁਹਾਨੂੰ ਪਤਾ ਕਿ 30 ਜੂਨ ਨੂੰ 2016 ਵਾ ਉਹਦਾ 30 ਜੂਨ ਨੂੰ ਆਪਣਾ ਖਤਮ ਹੋ ਜਾਣਾ ਫਾਈਨੈਂਸ਼ੀਅਲ ਈਅਰ, ਸੋ ਕਿੰਨਾ ਕਿੰਨਾ ਚੀਜ਼ਾਂ ਦਾ ਖਿਆਲ ਰੱਖਣਾ ਕੀ ਸਾਰੇ ਆ, ਸੋ ਉਹਨਾਂ ਬਾਰੇ ਆਪਣੀ ਨੌਲੇਜ ਜ਼ਰੂਰ ਰੱਖੋ ਤਾਂ ਕਿ ਇੱਕ ਵਾਰੀ ਫਾਈਨੈਂਸ਼ੀਅਲ ਈਅਰ ਐਂਡ ਹੋ ਗਿਆ, ਸੋ ਉਸ ਤੋਂ ਬਾਅਦ ਚ ਉਹਦਾ ਸਿਰਫ ਕਹਿ ਲਓ ਕਿ ਹਿਸਾਬ ਕਿਤਾਬ ਹੀ ਹੋਣਾ ਵਾ, ਸੋ ਪਰ ਕੀ ਕੁਛ ਕਲੇਮ ਕਰਨਾ ਕੀ ਨਹੀਂ ਕਰਨਾ ਉਹ ਤੈਨੂੰ 30 ਜੂਨ ਤੋਂ ਪਹਿਲਾਂ ਉਹਨਾਂ ਚੀਜ਼ਾਂ ਦਾ ਸਾਰਾ ਕੁਛ ਖਿਆਲ ਰੱਖਣਾ ਪੈਂਦਾ ਵਾ, ਕਿਉਂਕਿ ਰੇਡੀਓ ਦੇ ਵਿੱਚ ਆਪਾਂ ਨੂੰ ਬਹੁਤ ਸੀਮਿਤ ਜਿਹਾ ਟਾਈਮ ਹੁੰਦਾ, ਉਹ ਚ ਸਾਰੀਆਂ ਚੀਜ਼ਾਂ ਨਹੀਂ ਕਵਰ ਕਰ ਸਕਦੇ, ਸੋ ਜੇ ਲੱਗਦਾ ਆਪਣੇ ਸਰੋਤਿਆਂ ਨੂੰ ਕਿ ਜੇ ਪਰਸਨਲੀ ਉਹ ਕਾਲ ਕਰਨਾ ਚਾਹੁਣ ਤਾਂ ਕਿਸੇ ਵੀ ਟਾਈਮ ਸਾਨੂੰ ਕਰ ਸਕਦੇ ਨੇ ਜਾਂ ਸਾਡੀ ਵੈਬਸਾਈਟ ਤੇ ਵੀ ਵਿਜਿਟ ਕਰ ਸਕਦੇ ਨੇ, ਸੋ ਉਹਨਾਂ ਬਾਰੇ ਅਸੀਂ ਹੋਰ ਜਾਣਕਾਰੀ ਵੀ ਉਹਨਾਂ ਨੂੰ ਆਪਣਾ ਦੇ ਸਕਦੇ ਹਾਂ। ਸੋ ਬਾਕੀ ਸਾਰੇ ਸਰੋਤਿਆਂ ਦਾ ਇੱਕ ਵਾਰੀ ਮੇਰੇ ਵੱਲੋਂ ਫੇਰ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਵੀ ਬਹੁਤ ਬਹੁਤ ਅਮਰਦੀਪ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ
ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਸੁਖਵਿੰਦਰ ਜੀ ਤੇ ਤੁਹਾਡਾ ਅੱਜ ਦਿਨ ਵਧੀਆ ਹੋਵੇ ਅੱਜ ਦਾ ਦਿਨ ਵਧੀਆ ਰਹੇ ਅਸੀਂ ਤੁਹਾਡੇ ਲਈ ਦੁਆ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ
ਹਾਂਜੀ ਪਿਛਲੇ ਦੋ ਦਿਨਾਂ ਦਾ ਮੀਂਹ ਪੈਂਦਾ ਰਿਹਾ ਮੈਲਬਨ ਚ ਸੋ ਅੱਜ ਉਮੀਦ ਕਰਦੇ ਹਾਂ ਕਿ ਸਨੀ ਡੇ ਹੋਏਗਾ ਸੋ ਸਾਰਿਆਂ ਨੂੰ ਵਾਰੀ ਫੇਰ ਸਤਿ ਸ੍ਰੀ ਅਕਾਲ ਜੀ
ਜੀ ਸਤਿ ਸ੍ਰੀ ਅਕਾਲ ਸੋ ਦੋਸਤੋ ਇਹ ਸਨ ਸੁਖਵਿੰਦਰ ਜਾਜੂਰੀ ਜਿਹੜੇ ਸਾਡੇ ਨਾਲ ਸਾਂਝ ਪਾ ਰਹੇ ਸੀ ਜੀ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ ਟੈਕਸ ਐਕਸਪਰਟ ਨੇ ਤੇ ਸਾਡੇ ਨਾਲ ਸਾਂਝ ਪਾ ਰਹੇ ਸੀ ਜੀ ਕਿ ਇੰਡੀਵਿਜੁਅਲ ਟੈਕਸ ਪੇਅਰਸ ਜਿਹੜੇ ਆ ਉਹ ਕੀ ਹੁੰਦੇ ਆ ਤੇ ਟੈਕਸ ਪੇ ਕਰਨ ਵੇਲੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਨਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੀ ਸਾਰੀਆਂ ਜਿਹੜੀਆਂ ਟੈਕਸ ਦੇ ਨਾਲ ਜੁੜੀਆਂ ਹੋਈਆਂ ਸਾਡੇ ਜਿਹੜੇ ਸਵਾਲ ਨੇ ਟੈਕਸ ਦੇ ਨਾਲ ਜੁੜੇ ਹੋਏ ਉਹਦੇ ਬਾਰੇ ਸਾਨੂੰ ਜਾਣਕਾਰੀ ਜਿਹੜੀ ਆ ਮੁਹੱਈਆ ਕਰਵਾਉਂਦੇ ਰਹਿਣਗੇ ਸੋ ਤੁਸੀਂ ਇਹਨਾਂ ਦੇ ਨਾਲ ਕੋਈ ਵੀ ਸਵਾਲ ਜਿਹੜਾ ਆ ਜੇ ਪੁੱਛਣਾ ਚਾਹੁੰਦੇ ਹੋ ਜਾਂ ਤੁਹਾਡਾ ਕੋਈ ਸਵਾਲ ਪ੍ਰੋਗਰਾਮ ਚ ਚੱਲਦੀ ਗੱਲਬਾਤ ਦੌਰਾਨ ਤੁਹਾਡੇ ਦਿਮਾਗ ਦੇ ਵਿੱਚ ਪੈਦਾ ਹੁੰਦਾ ਤੇ ਜ਼ਰੂਰ ਸਾਨੂੰ ਰਿਕੁਐਸਟ ਹੈ harmanradio.com ਤੇ ਜਾ ਕੇ ਤੁਸੀਂ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਆਪਣਾ ਮੈਸੇਜ ਜਿਹੜਾ ਜੀ ਉਹ ਸਾਨੂੰ ਭੇਜ ਸਕਦੇ ਹੋ ਤੇ ਜਿਵੇਂ ਕਿ ਮੈਂ ਇਹਨਾਂ ਦਾ ਨੰਬਰ ਉਹ ਸਾਂਝਾ ਕੀਤਾ ਜੀ ਇਹਨਾਂ ਦਾ ਨੰਬਰ ਵੀ ਇੱਕ ਵਾਰ ਫਿਰ ਨੋਟ ਕਰ ਲਓ 1300888658 ਇਸ ਨੰਬਰ ਤੇ ਵੀ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਤੇ ਹੁਣ ਪ੍ਰੋਗਰਾਮ ਚ ਸਮਾਂ ਤਾਂ ਜੀ ਬਹੁਤਾ ਬਚਿਆ ਨਹੀਂ ਆ ਤੇ ਮੈਂ ਜਾਣਕਾਰੀਆਂ ਜਿਹੜੀਆਂ ਕੁਛ ਹੋਰ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ ਪਰ ਮੈਨੂੰ ਲੱਗਦਾ ਨਹੀਂ ਆ ਕਿ ਹੁਣ ਆਪਾਂ ਕਰ ਪਾਵਾਂਗੇ ਕਿਉਂਕਿ ਸਮਾਂ ਜਿਹੜਾ ਜੀ ਉਹ ਆਲਰੇਡੀ ਉੱਪਰ ਹੋ ਚੁੱਕਿਆ ਤੇ ਤੁਹਾਨੂੰ ਬਸ ਜਾਂਦੇ ਜਾਂਦੇ ਇੰਨਾ ਹੀ ਕਹਾਂਗੀ ਕਿ ਜੀ ਸਾਡੇ ਜਿਹੜੇ ਕੁਛ ਆਉਣ ਵਾਲੇ ਸਮੇਂ ਦੇ ਇਵੈਂਟਸ ਨੇ ਯਾਨੀ ਕਿ ਪੰਜਾਬੀ ਫਿਲਮਾਂ ਦੀ ਗੱਲ ਕਰਾਂ ਤਾਂ 27 ਮਈ ਨੂੰ ਆਪਾਂ ਸਾਰੇ ਜਾਣਦੇ ਹਾਂ ਜੀ ਕਿ ਸਾਡੇ CN ਸਾਹਿਬ ਆ ਰਹੀ ਹੈ ਤੇ ਆਪਾਂ ਇੱਕ ਵਾਰ ਫੇਰ ਦੋਸਤਾਂ ਨੂੰ ਯਾਦ ਦਵਾ ਦਿੰਨੇ ਆ ਕਿ ਸਾਡੇ CN ਸਾਹਿਬ ਦੇਖਣ ਦੇ ਲਈ ਸਾਰੇ ਜਿਹੜੇ ਸਾਡੇ ਦਰਸ਼ਕ ਆ ਉਹ ਪਹੁੰਚੋ ਜੀ ਸਿਨੇਮਾ ਘਰਾਂ ਦੇ ਵਿੱਚ ਤੇ ਹਰਮਨ ਰੇਡੀਓ ਜਿਹੜਾ ਮੀਡੀਆ ਪਾਰਟਨਰ ਹੈ ਜੀ ਇਸ ਮੂਵੀ ਦਾ ਤੇ ਇਸ ਤੋਂ ਇਲਾਵਾ ਕੱਲ ਹੀ ਅਸੀਂ ਇੱਕ ਹੋਰ ਗੱਲਬਾਤ ਜਿਹੜੀ ਆ ਉਹ ਕੀਤੀ ਆ ਤੂਫਾਨ ਸਿੰਘ ਇੱਕ ਨਵੀਂ ਮੂਵੀ ਆ ਰਹੀ ਆ ਸੋ ਤੂਫਾਨ ਸਿੰਘ ਵੀ 15 ਜੁਲਾਈ 2016 ਨੂੰ ਰਿਲੀਜ਼ ਹੋਣ ਜਾ ਰਹੀ ਹੈ ਸੋ ਇਸ ਫਿਲਮ ਦੇ ਬਾਬਤ ਅਸੀਂ ਹੋਰ ਵੀ ਜਾਣਕਾਰੀਆਂ ਜਿਹੜੀਆਂ ਆਪਣੇ ਰੇਡੀਓ ਤੋਂ ਸ਼ੇਅਰ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਜਿਹੜੇ ਪ੍ਰੋਡਿਊਸਰ ਆ ਸਰਦਾਰ ਦਿਲਬਾਗ ਸਿੰਘ ਉਹਨਾਂ ਦੇ ਨਾਲ ਇੱਕ ਗੱਲਬਾਤ ਜਿਹੜੀ ਉਹ ਅਸੀਂ ਕੱਲ ਕੀਤੀ ਸੀ ਉਹ ਵੀ ਤੁਹਾਡੇ ਲਈ ਬਹੁਤ ਜਲਦੀ ਲੈ ਕੇ ਆਵਾਂਗੇ ਸੋ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਪੰਜਾਬੀ ਫਿਲਮਾਂ ਜੀ ਉਹ ਦਰਸ਼ਕਾਂ ਦੀ ਝੋਲੀ ਚ ਪੈ ਰਹੀਆਂ ਤੇ ਹਰ ਕੋਣ ਤੋਂ ਜਾਂ ਹਰ ਕੋਣ ਪ੍ਰਤੀਕੋਣ ਤੋਂ ਲਈਏ ਤਾਂ ਫਿਲਮਾਂ ਜਿਹੜੀਆਂ ਜੋ ਵੱਖ ਵੱਖ ਵਿਸ਼ਿਆਂ ਦੇ ਉੱਤੇ ਬਣ ਰਹੀਆਂ ਨੇ ਤੇ ਕੁਆਲਿਟੀ ਵਾਈਜ਼ ਵੀ ਗੁਣਾਤਮਕ ਪੱਖ ਤੋਂ ਵੀ ਕਾਫੀ ਜਿਹੜਾ ਸੁਧਾਰ ਆ ਉਹ ਪੰਜਾਬੀ ਫਿਲਮਾਂ ਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਤੇ ਅਸੀਂ ਚੰਗੇ ਭਵਿੱਖ ਦੀ ਜਿਹੜੀ ਕਾਮਨਾ ਆ ਉਹ ਕਰ ਸਕਦੇ ਆ ਇਹਨਾਂ ਫਿਲਮਾਂ ਦੇ ਲਈ ਤੇ ਬਾਕੀ ਜਿਵੇਂ ਮੈਂ ਦੱਸਿਆ ਸੀ ਜੀ ਕਿ ਸਮਾਂ ਭਾਵੇਂ ਉੱਪਰ ਹੋ ਰਿਹਾ ਪਰ ਮੈਨੂੰ ਦੇਖੋ ਮੈਨੂੰ ਸਰਬਜੀਤ ਸਿੰਘ ਹੋਰਾਂ ਨੇ ਥੋੜਾ ਜਿਹਾ ਹਰੀ ਝੰਡੀ ਦੇ ਦਿੱਤੀ ਆ ਕਹਿੰਦੇ ਕੋਈ ਗੱਲ ਨੀ ਜੇ ਤੁਸੀਂ 2-4 ਮਿੰਟ ਹੋਰ ਉੱਪਰ ਲਾਉਣੇ ਆ ਤੇ ਲਾ ਲਓ ਵੈਸੇ ਉੱਪਰ ਲਾਉਣ ਵਾਲੀ ਗੱਲ ਨੀ ਆ ਜੀ ਮੈਂ ਵੈਸੇ ਕੁਛ ਨਾ ਨੁਸਖੇ ਜਿਹੜੇ ਸੀ ਉਹ ਤੁਹਾਡੇ ਲਈ ਕੱਢੇ ਸੀਗੇ ਮੈਨੂੰ ਲੱਗਦਾ ਸੀਗਾ ਕਿ ਜ਼ਰੂਰ ਜੇ ਪ੍ਰੋਗਰਾਮ ਦੇ ਵਿੱਚ ਸਮਾਂ ਬਚਿਆ ਤੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਨੁਸਖਿਆਂ ਦੇ ਬਾਰੇ ਚ ਕਿਉਂਕਿ ਬਹੁਤੀ ਵਾਰ ਕੀ ਦੇਖਣ ਦੇ ਵਿੱਚ ਆਉਂਦਾ ਕਿ ਜਦੋਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਹਾਂ ਤਾਂ ਜਦੋਂ ਅਸੀਂ ਡਾਕਟਰਾਂ ਦੇ ਕੋਲ ਜਾਂਦੇ ਹਾਂ ਆਪਣੀਆਂ ਛੋਟੀਆਂ ਛੋਟੀਆਂ ਸਮੱਸਿਆਵਾਂ ਲੈ ਕੇ ਸਿਹਤ ਦੇ ਨਾਲ ਜਿਹੜੀਆਂ ਸੰਬੰਧਿਤ ਹੁੰਦੀਆਂ ਤੇ ਇੱਥੇ ਜਿਹੜੇ ਡਾਕਟਰ ਉਹ ਛੇਤੀ ਕਿਤੇ ਦਵਾਈ ਨਹੀਂ ਦਿੰਦੇ ਜੇ ਇੰਡੀਆ ਦੇ ਵਿੱਚ ਹੁੰਦੇ ਤਾਂ ਇੰਡੀਆ ਦੇ ਵਿੱਚ ਬਹੁਤ ਜਲਦੀ ਜਿਹੜੀ ਦਵਾਈ ਆ ਉਹ ਦੇ ਦਿੱਤੀ ਜਾਂਦੀ ਹੈ ਤੇ ਬਹੁਤ ਛੇਤੀ ਉਸ ਜਿਹੜੀ ਬਿਮਾਰੀ ਆ ਉਹਨੂੰ ਦਵਾਈ ਦੇ ਕੇ ਉਸੇ ਵੇਲੇ ਉੱਥੇ ਦਬਾ ਦਿੱਤਾ ਜਾਂਦਾ ਹਨਾ ਸੋ ਇਸ ਕਰਕੇ ਇਸ ਚੀਜ਼ ਨੂੰ ਇੱਥੇ ਬਹੁਤ ਵੱਡਾ ਰਿਸਕ ਸਮਝਿਆ ਜਾਂਦਾ ਤੇ ਇਸੇ ਲਈ ਬਹੁਤ ਛੇਤੀ ਦਵਾਈ ਦੇ ਵੱਲ ਨਹੀਂ ਪ੍ਰੇਰਿਆ ਜਾਂਦਾ ਹਨਾ ਤੇ ਮਰੀਜ਼ ਜਿਹੜਾ ਹੈ ਜੀ ਉਹ ਸਾਡੇ ਵਰਗਾ ਜਿਹੜਾ ਹੁੰਦਾ ਉਹ ਫਿਰ ਬਹੁਤ ਛੇਤੀ ਪਰੇਸ਼ਾਨ ਹੋ ਜਾਂਦਾ ਕਿ ਡਾਕਟਰ ਦੇ ਜਾਣ ਦਾ ਕੀ ਫਾਇਦਾ ਮੈਨੂੰ ਦਵਾਈ ਤਾਂ ਮਿਲਣੀ ਨਹੀਂ ਆ ਪਰ ਲੋੜ ਕੀ ਹੁੰਦੀ ਆ ਕਿ ਜੇ ਅਸੀਂ ਦਵਾਈਆਂ ਦੇ ਉੱਤੇ ਨਿਰਭਰ ਹੋ ਜਾਂਦੇ ਹਾਂ ਤਾਂ ਫਿਰ ਜਿਹੜੀਆਂ ਦਵਾਈਆਂ ਜੀ ਉਹ ਸਾਡਾ ਨੁਕਸਾਨ ਜ਼ਿਆਦਾ ਕਰਦੀਆਂ ਜਦੋਂ ਅਸੀਂ ਐਲੋਪੈਥੀ ਦੀ ਗੱਲ ਕਰਦੇ ਹਾਂ ਹਨਾ ਤੇ ਇਸ ਕਰਕੇ ਸਾਨੂੰ ਥੋੜਾ ਜਿਹਾ ਧਿਆਨ ਇਹ ਦੇਣਾ ਚਾਹੀਦਾ ਕਿ ਅਸੀਂ ਬਿਨਾਂ ਦਵਾਈਆਂ ਤੋਂ ਆਪਣੇ ਆਪ ਨੂੰ ਤੰਦਰੁਸਤ ਕਿਵੇਂ ਰੱਖਣਾ ਜਾਂ ਉਹ ਛੋਟੀਆਂ ਛੋਟੀਆਂ ਜਿਹੜੀਆਂ ਸਿਹਤ ਸਮੱਸਿਆਵਾਂ ਉਹਨਾਂ ਤੋਂ ਨਿਜਾਤ ਕਿੱਦਾਂ ਪਾਉਣੀਆਂ ਹਨਾ ਸੋ ਅੱਜ ਮੈਂ ਗੱਲ ਕਰਨਾ ਚਾਹੁੰਦੀ ਸੀ ਜੀ ਕਿ ਅੱਜ ਕੱਲ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਜੀ ਉਹ ਡਾਈਜੈਸ਼ਨ ਦੀ ਬਣ ਗਈ ਹੈ ਕਿਉਂਕਿ ਜਿਹੜੇ ਲੋਕ ਬੈਠ ਕੇ ਕੰਮ ਕਰਦੇ ਆ ਜਾਂ ਜਿਨ੍ਹਾਂ ਦੀ ਜਿਆਦਾ ਸਿਟਿੰਗ ਜੋਬ ਆ ਜਿਵੇਂ ਆਫਿਸਿਸ ਦੇ ਵਿਚ ਆ ਜਾਂ ਫਿਰ ਡਰਾਈਵਿੰਗ ਦੇ ਵਿਚ ਆ, ਅਸੀਂ ਗੱਲ ਕਰ ਲਈਏ ਟੈਕਸੀ ਡਰਾਈਵਰਸ ਦੀ, ਹਨਾ, ਤੁਸੀਂ ਸਾਰੇ ਟਰੱਕ ਡਰਾਈਵਰਸ ਜਿਹੜੇ ਆ ਉਹਨਾਂ ਦੀ ਵੀ ਜ਼ਿਆਦਾ ਬੈਠ ਕੇ ਕਰਨ ਵਾਲੀ ਜੋਬ ਹੁੰਦੀ ਆ, ਆਫਿਸਿਸ ਦੇ ਵਿਚ ਵੀ ਜ਼ਿਆਦਾਤਰ ਬੈਠ ਕੇ ਕੀਤਾ ਜਾਣਾ ਹੁੰਦਾ ਕੰਮ, ਤੇ ਉਹਦੇ ਨਾਲ ਕੀ ਹੁੰਦਾ ਕਿ ਸਭ ਤੋਂ ਜ਼ਿਆਦਾ ਪ੍ਰੋਬਲਮ ਸਮੱਸਿਆ ਜਿਹੜੀ ਆਉਂਦੀ ਆ ਉਹ ਡਾਈਜੈਸ਼ਨ ਦੀ ਆ, ਭੋਜਨ ਨੂੰ ਪਚਾਉਣ ਦੀ ਹੁੰਦੀ ਆ, ਤੇ ਇਹਦੇ ਨਾਲ ਕੀ ਹੁੰਦਾ ਕਿ ਜਦੋਂ ਡਾਈਜੈਸ਼ਨ ਦੀ ਪ੍ਰੋਬਲਮ ਹੁੰਦੀ ਆ ਬਾਅਦ ਹਜ਼ਮੀ ਦੇ ਨਾਲ ਹੋਰ ਉਹਦੇ ਨਾਲ ਲੱਗਦੀਆਂ ਜਿਹੜੀਆਂ ਕੁਛ ਹੋਰ ਸਮੱਸਿਆਵਾਂ ਜਿਹੜੀਆਂ ਉਹ ਵੀ ਸਰੀਰ ਦੇ ਵਿੱਚ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ, ਤੇ ਜਿਹਦੇ ਨਾਲ ਪੇਟ ਦੇ ਵਿੱਚ ਅਲਸਰ ਦੀ ਸ਼ਿਕਾਇਤ ਹੋ ਜਾਂਦੀ ਆ, ਹਾਰਟ ਬਰਨ ਹੁੰਦਾ ਆ, ਫੈਟੀ ਲੀਵਰ ਹੁੰਦਾ ਆ, ਹਨਾ, ਤੇ ਜਿਹੜਾ ਸਾਡਾ ਪਾਚਣ ਤੰਤਰ ਆ ਉਹਦੇ ਉੱਤੇ ਨਾ ਪੱਖੀ ਜਿਹੜਾ ਅਸਰ ਆ ਉਹ ਪੈਂਦਾ ਆ। ਇਹ ਅਸਲ ਦੇ ਵਿੱਚ ਹੁੰਦਾ ਕਿਉਂ ਆ? ਕਈ ਵਾਰ ਕੀ ਹੁੰਦਾ ਕਿ ਓਵਰ ਈਟਿੰਗ ਹੋ ਜਾਂਦੀ ਆ, ਕਈ ਵਾਰ ਹੁੰਦਾ ਆ ਕਿ ਖਾਣ ਦੇ ਵਿੱਚ ਗੈਪ ਜ਼ਿਆਦਾ ਵੱਧ ਜਾਂਦਾ ਆ, ਹਨਾ, ਬਹੁਤੀ ਵਾਰ ਕੀ ਹੁੰਦਾ ਜਿਹੜੇ ਸਿਟਿੰਗ ਜੋਬ ਵਾਲੇ ਉਹ ਵਿਚਾਰੇ ਗੁਰੇਜ਼ ਕਰਦੇ ਆ ਵੀ ਨਹੀਂ ਯਾਰ ਖਾਣਾ ਨੀ ਆ, ਹਨਾ, ਬੈਠੇ ਰਹਿਣਾ ਖਾ ਕੇ ਫਿਰ ਹਜ਼ਮ ਨੀ ਹੋਣਾ, ਤੇ ਉਹਦੇ ਨਾਲ ਕੀ ਹੁੰਦਾ ਆ ਕਿ ਜਿਹੜਾ ਇੱਕ ਗੈਪ ਪੈ ਜਾਂਦਾ ਆ ਉਹ ਸਾਡੇ ਅੰਦਰ ਫਿਰ ਐਸਿਡ ਵਧਾਉਂਦਾ ਆ, ਹਨਾ, ਜਾਂ ਫਿਰ ਜਿਹੜੇ ਲੋਕ ਆਇਲੀ ਤੇ ਸਪਾਈਸੀ ਫੂਡ ਜ਼ਿਆਦਾ ਖਾਂਦੇ ਆ ਉਹਦੇ ਨਾਲ ਵੀ ਜਿਹੜੀ ਬਦਹਜ਼ਮੀ ਆ ਜਾਂ ਭੋਜਨ ਦੀ ਡਾਈਜੈਸ਼ਨ ਦੀ ਪ੍ਰੋਬਲਮ ਜਿਹੜੀ ਆ ਉਹ ਆਉਂਦੀ ਆ, ਤੇ ਜਾਂ ਫਿਰ ਬਹੁਤ ਜ਼ਿਆਦਾ ਤਣਾਅ ਜਿਹੜਾ ਆ, ਮਤਲਬ ਡਿਪਰੈਸ਼ਨ ਜਿੱਦਾਂ ਸਟ੍ਰੈਸ ਆ, ਸਟ੍ਰੈਸ ਹੋਣਾ ਜਿਹੜਾ ਉਹ ਵੀ ਡਾਈਜੈਸ਼ਨ ਦੀ ਪ੍ਰੋਬਲਮ ਜਿਹੜੀ ਆ ਉਹ ਲੈ ਕੇ ਆਉਂਦਾ ਆ, ਥਕਾਨ ਜਿਹੜੀ ਜ਼ਿਆਦਾ ਰਹਿਣੀ, ਤੇ ਜਾਂ ਫਿਰ ਜਿਹੜੇ ਲੋਕ ਸਿਗਰਟ ਜ਼ਿਆਦਾ ਪੀਂਦੇ ਆ, ਡਰਿੰਕ ਜ਼ਿਆਦਾ ਕਰਦੇ ਆ, ਉਹਨਾਂ ਨੂੰ ਵੀ ਇਹੋ ਜਿਹੀ ਪ੍ਰੋਬਲਮ ਹੁੰਦੀ ਆ। ਸੋ ਇਹ ਜਿਹੜੀਆਂ ਛੋਟੀਆਂ ਛੋਟੀਆਂ ਸਮੱਸਿਆਵਾਂ, ਇਹਨਾਂ ਨੂੰ ਕਿਸ ਤਰ੍ਹਾਂ ਆਪਾਂ ਇਹਨਾਂ ਤੋਂ ਬਚ ਸਕਦੇ ਹਾਂ ਜਾਂ ਨਜ਼ਾਤ ਪਾ ਸਕਦੇ ਹਾਂ? ਅਦਰਕ, ਜਿਹੜਾ ਅਦਰਕ ਸਭ ਤੋਂ ਬੈਸਟ ਆ ਜੀ, ਇੱਕ ਵਧੀਆ ਚੋਣ ਆ। ਜੇ ਤੁਸੀਂ ਅਦਰਕ ਨੂੰ ਚਾਹ ਦੇ ਵਿੱਚ ਪਾ ਕੇ ਲੈਂਦੇ ਹੋ ਤਾਂ ਵੀ ਵਧੀਆ ਆ, ਪਰ ਜੇ ਇਹਨੂੰ ਤੁਸੀਂ ਪੀਸ ਕੇ ਖਾ ਸਕਦੇ ਹੋ, ਹਨਾ, ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਹੋ ਜਿਹੀ ਕੋਈ ਸਮੱਸਿਆ ਰਹਿੰਦੀ ਹੈ ਤਾਂ ਅਦਰਕ ਨੂੰ ਪੀਸ ਕੇ ਉਹਨੂੰ ਚਿੱਥ ਕੇ ਤੁਸੀਂ ਖਾਓ, ਤੇ ਉਹਦੇ ਨਾਲ ਹੌਲੀ 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 ਜਿਹੜੀ ਇਹ ਸਮੱਸਿਆ ਆ, ਹਰ ਰੋਜ਼ ਜੇ ਤੁਸੀਂ ਥੋੜਾ ਥੋੜਾ ਜਿਹੜਾ ਅਦਰਕ ਆ ਉਸਨੂੰ ਪੀਸ ਕੇ ਮੂੰਹ ਵਿੱਚ ਚਿੱਥ ਕੇ ਖਾਓਗੇ ਤੇ ਉਹਦੇ ਨਾਲ ਤੁਹਾਡੀ ਇਹ ਜਿਹੜੀ ਸਮੱਸਿਆ ਉਹ ਦੂਰ ਹੋ ਸਕਦੀ ਆ। ਬਾਕੀ ਓਵਰ ਈਟਿੰਗ ਜਿਹੜੀ ਆ ਉਹ ਘਟਾਉਣੀ ਚਾਹੀਦੀ ਆ, ਜਿੰਨਾ ਘੱਟ ਤੋਂ ਘੱਟ ਖਾਧਾ ਜਾਵੇ ਤੇ ਥੋੜੇ ਥੋੜੇ ਗੈਪ ਤੋਂ ਬਾਅਦ ਖਾਧਾ ਜਾਵੇ, ਤੇ ਇਹ ਜਿਹੜਾ ਫਾਰਮੂਲਾ ਆ ਉਹ ਬਹੁਤ ਫਿੱਟ ਬੈਠਦਾ ਆ ਕਈ ਵਾਰ ਬੈਠਣ ਵਾਲੀਆਂ ਜੋਬਸ ਦੇ ਵਿੱਚ ਜਿਨ੍ਹਾਂ ਨੂੰ ਮਤਲਬ ਭੋਜਨ ਪਚਾਉਣ ਦੀ ਸਮੱਸਿਆ ਆਉਂਦੀ ਆ। ਤੇ ਤੁਲਸੀ ਜਿਹੜੀ ਆ ਜੀ ਉਹ ਸਭ ਤੋਂ ਬੈਸਟ ਹੁੰਦੀ ਆ, ਤੁਲਸੀ ਦੀਆਂ ਪੱਤੀਆਂ ਜਿਹੜੀਆਂ ਜੀ ਉਹ ਵੀ ਬਲੋਟਿੰਗ ਘੱਟ ਕਰਨ ਤੇ ਗੈਸ ਨੂੰ ਦੂਰ ਰੱਖਦੀਆਂ ਆ। 5 ਤੋਂ 6 ਪੱਤੀਆਂ ਉਹਨਾਂ ਨੂੰ ਸਹੀ ਤਰੀਕੇ ਨਾਲ ਧੋ ਕੇ ਉਹਦਾ ਪੇਸਟ ਬਣਾ ਲਓ, ਤੇ ਉਹਦੀ ਚੁਟਕੀ ਜਿਹੀ ਉਹਦੇ ਵਿੱਚ ਨਮਕ ਜਾਂ ਕਾਲੀ ਮਿਰਚ ਜਿਹੜੀ ਉਹ ਪੀਸ ਕੇ ਮਿਲਾ ਕੇ ਸੋਰੀ ਉਹ 2-3 ਜਿਹੜੇ ਆ ਚਮਚ ਦਹੀਂ ਚ ਮਿਲਾ ਕੇ ਜੇ ਤੁਸੀਂ ਖਾਂਦੇ ਆ ਤਾਂ ਇਹਨੂੰ ਜੇ ਤੁਹਾਨੂੰ ਪ੍ਰੋਬਲਮ ਲਗਾਤਾਰ ਰਹਿ ਰਹੀ ਆ ਤਾਂ ਦਿਨ ਦੇ ਵਿੱਚ 2-3 ਵਾਰ ਇਹਨੂੰ ਲੈ ਲਓ ਤੇ ਉਹਦੇ ਨਾਲ ਤੁਹਾਨੂੰ ਕਾਫੀ ਰਾਹਤ ਮਿਲਦੀ ਆ। ਸੌਂਫ ਜਿਹੜੀ ਆ ਉਹ ਵੀ ਬਹੁਤ ਵਧੀਆ ਹੁੰਦੀ ਆ, ਫਾਇਦੇਮੰਦ ਹੁੰਦੀ ਆ। ਮੁੱਠੀ ਜਿਹੜੀ ਇੱਕ ਮੁੱਠੀ ਜਿਹੜੀ ਪੀਸੀ ਹੋਈ ਸੌਂਫ ਆ ਉਹਨੂੰ ਪਾਣੀ ਦੇ ਨਾਲ ਲਓ, ਤੇ ਜੇ ਹਰ ਰੋਜ਼ ਤੁਸੀਂ ਸੌਂਫ ਲੈਂਦੇ ਆ ਇਸ ਤਰ੍ਹਾਂ ਜਾਂ ਖਾਣਾ ਖਾਣ ਤੋਂ ਬਾਅਦ ਵੀ ਜੇ ਤੁਸੀਂ ਸੌਂਫ ਲੈਂਦੇ ਆ ਤਾਂ ਉਹਦੇ ਨਾਲ ਤੁਹਾਡਾ ਜਿਹੜਾ ਡਾਈਜੈਸ਼ਨ ਆ ਉਹ ਹੈਲਦੀ ਹੁੰਦਾ ਆ, ਤਾਂ ਤੁਸੀਂ ਸੌਂਫ ਜਿਹੜੀ ਆ ਉਹ ਮੂੰਹ ਚ ਓਦਾਂ ਵੀ ਚੱਬ ਕੇ ਵੀ ਖਾ ਸਕਦੇ ਹੋ, ਹਨਾ। ਅਜਵੈਣ ਜਿਹੜੀ ਆ ਉਹ ਵੀ ਬਹੁਤ ਵਧੀਆ ਜੀ, ਫਾਇਦੇਮੰਦ ਆ। ਅਜਵੈਣ ਦੀ ਜਿਹੜੀ ਵਰਤੋਂ ਉਹ ਵੀ ਕਰਨੀ ਫਾਇਦੇਮੰਦ ਹੁੰਦੀ ਹੈ, ਖਾਣੇ ਤੋਂ ਬਾਅਦ ਪੂਰਾ ਚਮਚਾ ਜਿਹੜਾ ਆ ਅਜਵੈਣ ਭਰ ਕੇ ਉਹਨੂੰ ਚੱਬ ਲਓ, ਤੇ ਜਾਂ ਫਿਰ ਜੇ ਨਹੀਂ ਤਾਂ ਫਿਰ ਇੱਕ ਹੋਰ ਫਾਰਮੂਲਾ ਹੈਗਾ ਕਿ ਜਵੈਣ ਸੁੱਕੇ ਅਦਰਕ ਨੂੰ ਦੋਨਾਂ ਨੂੰ ਪੀਸ ਕੇ ਪਾਊਡਰ ਬਣਾ ਲਓ ਤੇ 1 ਗਲਾਸ ਪਾਣੀ ਦੇ ਨਾਲ ਰੋਜ਼ ਤੁਸੀਂ ਇਹਨੂੰ ਲਓ। ਇਹਦਾ ਫਾਇਦਾ ਸਿਰਫ ਤੇ ਸਿਰਫ ਭੋਜਨ ਪਚਾਉਣ ਚ ਹੀ ਨਹੀਂ ਹੁੰਦਾ, ਸਗੋਂ ਇਹ ਜਿਹੜਾ ਆ ਅਜਵੈਣ ਤੇ ਜਿਹੜਾ ਸੁੱਕਿਆ ਅਦਰਕ ਆ ਇਹ ਸਾਨੂੰ ਹੋਰ ਵੀ ਬਹੁਤ ਸਾਰੇ ਰੋਗਾਂ ਤੋਂ ਵੀ ਬਚਾ ਕੇ ਰੱਖਦਾ ਆ। ਜ਼ੀਰਾ ਬਹੁਤ ਵਧੀਆ ਹੈ, ਜ਼ੀਰਾ ਬਹੁਤ ਫਾਇਦੇਮੰਦ ਹੈ, ਇਹਦਾ ਵੀ ਪਾਊਡਰ ਬਣਾ ਕੇ ਜੇ ਉਹਨੂੰ ਪਾਣੀ ਦੇ ਨਾਲ ਤੁਸੀਂ ਲੈਂਦੇ ਆ ਤਾਂ ਇਹ ਵੀ ਸਾਡੇ ਅੰਦਰ ਜਿਹੜਾ ਪਾਚਣ ਜਿਹੜੀ ਸ਼ਕਤੀ ਆ ਉਹਨੂੰ ਵਧਾਉਂਦਾ ਆ। ਤੇ ਜ਼ੀਰੇ ਦੇ ਪਾਊਡਰ ਨੂੰ ਦੁੱਧ ਚ ਪਾ ਕੇ ਉਹਦੇ ਚ ਕਾਲੀ ਮਿਰਚ ਮਿਲਾ ਕੇ ਲੈਣ ਦਾ ਵੀ ਬਹੁਤ ਫਾਇਦਾ ਹੁੰਦਾ ਆ, ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਰਹਿੰਦਾ। ਤੇ ਦੋਸਤੋ ਇਹ ਕੁਛ ਨੁਸਖੇ ਆ, ਵੈਸੇ ਇਹ ਜੇਕਰ ਸਾਡੇ ਸਰੀਰ ਨੂੰ ਸੂਟ ਕਰਦੇ ਆ ਤਾਂ ਹੀ ਵਰਤਣੇ ਚਾਹੀਦੇ ਆ, ਪਰ ਤੁਹਾਨੂੰ ਇੱਕ ਵਾਰ ਜ਼ਰੂਰ ਆਪਣੇ ਜਿਹੜਾ ਡਾਕਟਰ ਆ ਉਹਦੇ ਨਾਲ ਆਪਣੇ ਐਕਸਪਰਟ ਦੇ ਨਾਲ ਇੱਕ ਵਾਰ ਸਲਾਹ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਆ ਤੇ ਦਵਾਈਆਂ ਤੋਂ ਬਚਾ ਰੱਖਣ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਐਲੋਪੈਥੀ ਆ ਉਹਨਾਂ ਤੋਂ ਬਚਣ ਦੇ ਲਈ ਇਹ ਜਿਹੜੇ ਨੁਸਖੇ ਆ ਕਈ ਵਾਰ ਬਹੁਤ ਕਾਰਗਰ ਸਿੱਧ ਹੁੰਦੇ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਸ ਇੰਨਾ ਹੀ, ਅਗਲੇ ਪ੍ਰੋਗਰਾਮ ਚ ਮੰਗਲਵਾਰ ਵਾਲੇ ਦਿਨ ਫਿਰ ਮਿਲ ਬੈਠਾਂਗੇ ਜੀ 8 to 10 ਵਜੇ ਤੱਕ। ਅੱਜ ਦੇ ਲਈ ਦਿਓ ਇਜਾਜ਼ਤ, ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ feedback@harmanradio.com ਤੁਸੀਂ ਭੇਜ ਸਕਦੇ।